ਸਵੇਰ ਦੀ ਫਿਜ਼ਾ ਚ ਸਰਗਸ਼ਤੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸੰਗ ਤਾਜ਼ਾ ਖਬਰਾਂ ਮਹੱਤਵਪੂਰਨ ਜਾਣਕਾਰੀਆਂ ਮਨਮੋਹਕ ਸੰਗੀਤ ਸਿਹਤ ਸੰਬੰਧੀ ਸਿਲਸਿਲੇ ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ ਮਲਬਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ ਜੀ ਦੋਸਤੋ ਹਾਜ਼ਰ ਹਾਂ ਜੀ ਤੁਹਾਡੀ ਖਿਦਮਤ ਚ ਅੱਜ ਦਾ ਲਹਿਰਾਂ ਪ੍ਰੋਗਰਾਮ ਲੈ ਕੇ ਤੇ ਲਹਿਰਾਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਅਮਰਦੀਪ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਆਦਾਬ ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਉਮੀਦ ਕਰਦੇ ਹਾਂ ਜੀ ਤੁਹਾਡਾ ਦਿਨ ਬਹੁਤ ਖੂਬਸੂਰਤ ਚੜਿਆ ਹੋਣਾ ਤੇ ਤੁਹਾਡੇ ਦਿਨ ਦੀ ਹਰ ਘੜੀ ਹਰ ਪਲ ਜਿਹੜਾ ਖੂਬਸੂਰਤ ਹੋਵੇ ਦੁਆ ਇਹ ਅਰਦਾਸ ਅਸੀਂ ਉਸ ਪਰਵਰਦਿਗਾਰ ਪਰਮਾਤਮਾ ਦੇ ਅੱਗੇ ਵੀ ਕਰਦੇ ਹਾਂ ਦਿਨ ਹਮੇਸ਼ਾ ਵਾਂਗ ਅੱਜ ਹੈਗਾ ਜੀ ਮੰਗਲਵਾਰ ਦਾ ਤੇ ਮੰਗਲਵਾਰ ਅਸੀਂ ਜੁੜ ਬਹਿੰਦੇ ਹੁੰਦੇ ਹਾਂ ਮੈਲਬਨ ਤੋਂ ਸੋ ਮੈਲਬਨ ਤੋਂ ਅੱਜ ਦਾ ਲਹਿਰਾਂ ਪ੍ਰੋਗਰਾਮ ਤੁਹਾਡੀ ਖਿਦਮਤ ਦੇ ਵਿੱਚ ਲੈ ਕੇ ਇੱਕ ਵਾਰ ਫਿਰ ਹਾਜ਼ਰ ਹਾਂ ਔਰ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਦੇ ਵਿੱਚ ਸਾਲ 2019 ਦੇ ਫਰਵਰੀ ਮਹੀਨੇ ਦੀ ਅੱਜ 12 ਤਰੀਕ ਹੋ ਚੁੱਕੀ ਹੈ ਜਦਕਿ ਨਾਨਕ ਸ਼ਾਹੀ ਸੰਵਤ 550 ਦੇ ਮਾਘ ਮਹੀਨੇ ਦੀ 30 ਤਰੀਕ ਹੈ ਦੋਸਤੋ ਤੇ ਘੜੀਆਂ ਵੱਲ ਜੇ ਨਜ਼ਰ ਮਾਰੀਏ ਤਾਂ ਜੀ ਘੜੀਆਂ ਕਹਿੰਦੀਆਂ ਵੀ ਮੈਲਬਨ ਸਿਡਨੀ ਤੇ ਕੈਨਬਰਾ ਦੇ ਵਿੱਚ ਸਮਾਂ ਜਿਹੜਾ ਇਸ ਵੇਲੇ ਹੋ ਚੁੱਕਿਆ 8:03 ਦਾ ਜਦਕਿ ਬ੍ਰਿਸਬੇਨ ਦੇ ਵਿੱਚ ਅਜੇ 7:03 ਦਾ ਸਮਾਂ ਹੈ ਤੇ ਪਰਥ ਦੇ ਵਿੱਚ 5:03 ਹੋਏ ਨੇ ਐਡੀਲੇਡ ਚਲੀਏ ਤਾਂ ਐਡੀਲੇਡ ਦੇ ਵਿੱਚ ਸਮਾਂ ਜਿਹੜਾ ਜੀ 7:33 ਦਾ ਸੋ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚ ਸਮਾਂ ਵੱਖ ਵੱਖ ਚੱਲ ਰਿਹਾ ਇਸ ਵੇਲੇ ਤੇ ਆਸਟ੍ਰੇਲੀਆ ਤੋਂ ਬਾਅਦ ਚੱਲੀਏ ਤਾਂ ਸਾਡੇ ਗੁਆਂਢੀ ਮੁਲਕ ਨਿਊਜ਼ੀਲੈਂਡ ਦੇ ਵਿੱਚ ਸਮਾਂ 10:03 ਦਾ ਸਵੇਰ ਉੱਥੇ ਵੀ ਹੋਈ ਹੈ ਪਰ ਸਾਡੇ ਤੋਂ ਵੀ ਬਹੁਤ ਪਹਿਲਾਂ ਸਵੇਰ ਉੱਥੇ ਹੁੰਦੀ ਹੈ ਸੋ 2 ਘੰਟੇ ਸਾਡੇ ਤੋਂ ਅੱਗੇ ਹੈ ਜੀ ਨਿਊਜ਼ੀਲੈਂਡ ਤੇ ਨਿਊਜ਼ੀਲੈਂਡ ਵਾਲੇ ਜਿਹੜੇ ਆ ਉਹ ਵੀ ਕੰਮਾਂ ਕਾਰਾਂ ਦੇ ਵਿੱਚ ਰੁੱਝ ਚੁੱਕੇ ਹੋਣਗੇ ਇਸ ਵੇਲੇ ਤੇ ਜਿਹੜੇ ਦੋਸਤ ਸਾਨੂੰ ਸੁਣ ਰਹੇ ਨੇ ਪ੍ਰੋਗਰਾਮ ਦੌਰਾਨ ਸਾਂਝ ਪਾ ਰਹੇ ਨੇ ਔਰ ਪ੍ਰੋਗਰਾਮ ਨੂੰ ਸਾਇਲੈਂਟ ਲਿਸਨਰ ਬਣ ਕੇ ਜਿਹੜੇ ਸੁਣ ਰਹੇ ਨੇ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਚ ਤੇ ਇਸ ਤੋਂ ਇਲਾਵਾ ਜਿਹੜੇ ਦੋਸਤ ਹੋਰ ਦੂਰੀਆਂ ਬਣਾ ਕੇ ਬੈਠੇ ਹੋਏ ਆ ਦੇਖੋ ਦੂਰੀਆਂ ਦਿਲਾਂ ਦੀਆਂ ਨੀ ਆ ਦੂਰੀਆਂ ਚੜੀਆਂ ਜੀ ਥਾਵਾਂ ਦੀਆਂ ਆ ਹਨਾ ਸੋ ਕੈਨੇਡਾ ਤੋਂ ਬਹੁਤ ਸਾਰੇ ਦੋਸਤ ਸਾਡੇ ਨਾਲ ਜੁੜਦੇ ਨੇ ਤੇ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚ ਵੀ ਇਸ ਵੇਲੇ ਸਮਾਂ ਵੱਖ ਵੱਖ ਚੱਲ ਰਿਹਾ ਉੱਥੇ ਅਜੇ ਵੀ ਸੋਮਵਾਰ ਦਾ ਦਿਨ ਜਿਹੜਾ ਜੀ ਉਹ ਚੱਲ ਰਿਹਾ ਤੇ ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿੱਚ 1:04 ਦਾ ਸਮਾਂ ਬਾਅਦ ਦੁਪਹਿਰ ਦਾ ਤੇ ਟੋਰਾਂਟੋ ਦੇ ਵਿੱਚ ਸ਼ਾਮ ਪੈ ਚੁੱਕੀ ਹੈ ਜੀ ਕੈਨੇਡਾ ਦੇ ਟੋਰਾਂਟੋ ਸ਼ਹਿਰ ਦੇ ਵਿੱਚ ਸਮਾਂ ਹੈਗਾ 4:04 ਦਾ ਜਦਕਿ ਵਿਨੀਪੈਗ ਦੇ ਵਿੱਚ ਅਜੇ 3 ਵਜੇ ਆ 3:04 ਦਾ ਸਮਾਂ ਉੱਥੇ ਤੇ ਇਸੇ ਤਰ੍ਹਾਂ US ਦੇ ਲਾਸ ਏਂਜਲਸ ਦੇ ਵਿੱਚ 1:04 ਇਸ ਵੇਲੇ ਹੋਈ ਹੈ ਯਾਨੀ ਉੱਥੇ ਵੈਨਕੂਵਰ ਵਾਲਾ ਹੀ ਸਮਾਂ ਚੱਲ ਰਿਹਾ ਤੇ ਇਸ ਤੋਂ ਬਿਨਾਂ ਹੋਰ ਜਿਹੜੇ ਦੇਸ਼ਾਂ ਦੇ ਵਿੱਚ ਮੰਗਲਵਾਰ ਦਾ ਦਿਨ ਚੜ ਚੁੱਕਿਆ ਦੋਸਤੋ ਉਹ ਜ਼ਰੂਰ ਦੱਸ ਦਈਏ ਹਨਾ ਆਪਾਂ ਮੰਗਲਵਾਰ ਚ ਸਾਰੇ ਪਹੁੰਚ ਚੁੱਕੇ ਹਾਂ ਬਹੁਤ ਸਾਰੇ ਮੁਲਕਾਂ ਦੇ ਵਿੱਚ ਅਜੇ ਹੁਣੇ ਹੁਣੇ ਚੜਿਆ ਦੁਬਈ ਦੇ ਵਿੱਚ 1 ਘੰਟਾ ਹੀ ਹੋਇਆ ਮੰਗਲਵਾਰ ਚੜੇ ਨੂੰ ਸੋ 1:05 ਦਾ ਵੱਡੇ ਤੜਕੇ ਦਾ ਸਮਾਂ ਉੱਥੇ ਔਰ ਇਸੇ ਤਰ੍ਹਾਂ ਹਾਂਗਕਾਂਗ ਦੇ ਵਿੱਚ 5:05 ਹੋਏ ਨੇ ਤੜਕੇ ਦੇ ਪਰਥ ਵਾਲਾ ਜਿਹੜਾ ਸਮਾਂ ਉਹ ਹਾਂਗਕਾਂਗ ਦੇ ਵਿੱਚ ਹੈ ਤੇ ਇਸੇ ਤਰ੍ਹਾਂ ਬੈਂਕਾਕ ਦੇ ਵਿੱਚ 4:05 ਦਾ ਸਮਾਂ ਉੱਥੇ ਵੀ ਤੜਕਾ ਹੀ ਹੈ ਜੀ ਤੇ ਜੇ ਆਪਾਂ ਆਪਣੇ ਮੁਲਕ ਦੀ ਗੱਲ ਕਰੀਏ ਤਾਂ ਭਾਰਤ ਪੰਜਾਬ ਦੇ ਵਿੱਚ ਇਸ ਵੇਲੇ 2:35 ਹੋਏ ਨੇ ਤੇ ਪੰਜਾਬ ਪਟਿਆਲਾ ਤੋਂ ਸਾਨੂੰ ਟੈਕਨੀਕਲ ਸਪੋਰਟ ਦਿੰਦੇ ਨੇ ਸਰਬਜੀਤ ਸਿੰਘ ਹੋਰੀ ਜਿਹੜੇ ਕਿ ਇਸ ਵੇਲੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਹਾਜ਼ਰ ਨੇ ਔਰ ਪ੍ਰੋਗਰਾਮ ਦੀ ਬੈਕ ਬੋਨ ਬਣ ਕੇ ਉਹ ਸਾਡਾ ਸਾਥ ਦੇ ਰਹੇ ਨੇ ਸੋ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਦੇ ਵਿੱਚ ਤੇ ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਤੇ ਪ੍ਰੋਗਰਾਮ ਦੇ ਵਿੱਚ ਕੀ ਹੋਣ ਜਾ ਰਿਹਾ ਇਹਦੇ ਬਾਬਤ ਗੱਲ ਕਰ ਲੈਂਦੇ ਜੀ ਪ੍ਰੋਗਰਾਮ ਦੇ ਵਿੱਚ ਅੱਜ ਹਮੇਸ਼ਾ ਵਾਂਗ ਅਸੀਂ ਖਬਰਾਂ ਦਾ ਸਿਲਸਿਲਾ ਲੈ ਕੇ ਆ ਰਹੇ ਹਾਂ ਔਰ ਖਬਰਾਂ ਦੇ ਸਿਲਸਿਲੇ ਦੇ ਵਿੱਚ ਸਾਡੇ ਨਾਲ ਸਾਂਝ ਪਾਉਣਗੇ ਮਿੰਟੂ ਬਰਾੜ ਹੋਰੀ ਮੌਸਮ ਦੇ ਉੱਤੇ ਝਾਤ ਵੀ ਮਾਰਾਂਗੇ ਕੁਛ ਜ਼ਰੂਰੀ ਜਾਣਕਾਰੀਆਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਨੀਆਂ ਉਹ ਵੀ ਕਰਾਂਗੇ ਤੇ ਇਸ ਤੋਂ ਇਲਾਵਾ ਪ੍ਰੋਗਰਾਮ ਦੌਰਾਨ ਤੁਹਾਡੇ ਸੁਨੇਹੇ ਉਹ ਸਾਂਝੇ ਕਰਨੇ ਆ ਅਸੀਂ ਇੱਕ ਦੂਸਰੇ ਦੇ ਨਾਲ ਹਨਾ, ਔਰ ਉਹ ਸੁਨੇਹੇ ਜਿਹੜੇ ਸਾਡੇ ਤੱਕ ਪਹੁੰਚਣੇ ਸ਼ੁਰੂ ਹੋ ਗਏ ਆ, ਤੇ ਅਸੀਂ ਜਿਹੜੇ ਦੋਸਤ ਇਸ ਵੇਲੇ ਸਾਡੇ ਨਾਲ ਸ਼ਾਮਲ ਹੋ ਰਹੇ ਨੇ ਪ੍ਰੋਗਰਾਮ ਦੇ ਵਿੱਚ, ਉਹਨਾਂ ਨੂੰ ਪਹਿਲਾਂ ਤਾਂ ਜੀ ਆਇਆਂ ਨੂੰ ਕਹਿੰਦੇ ਆ। ਰਣਜੀਤ ਸੇਖੋਂ ਮੁੱਦੀ ਵਾਲੇ ਜਿਹੜੇ ਆ ਉਹ ਵੀ ਸ਼ਾਮਲ ਹੋ ਗਏ ਨੇ ਪ੍ਰੋਗਰਾਮ ਦੇ ਵਿੱਚ, ਬਹੁਤ ਬਹੁਤ ਸਵਾਗਤ ਤੁਹਾਡਾ। ਤੇ ਇਸੇ ਤਰ੍ਹਾਂ ਕੁਝ ਹੋਰ ਦੋਸਤ ਜਿਹੜੇ ਆ ਜੀ ਉਹ ਪ੍ਰੋਗਰਾਮ ਦੌਰਾਨ ਸਾਡੇ ਨਾਲ ਜੁੜਨਗੇ, ਔਰ ਤੁਸੀਂ ਹਮੇਸ਼ਾ ਵਾਂਗ ਜਿਵੇਂ ਜਿਹੜੇ ਵੀ ਜ਼ਰੀਏ ਚੁਣਦੇ ਹੋ ਹਰਮਨ ਰੇਡੀਓ ਤੇ ਸਾਡੇ ਨਾਲ ਜੁੜਨ ਦੇ, ਤੁਸੀਂ ਅੱਜ ਵੀ ਉਹੀ ਚੁਣਨੇ ਆ। ਤੇ ਤੁਸੀਂ ਸਾਡੇ ਨਾਲ ਸਾਂਝ ਬਣਾ ਸਕਦੇ ਹੋ ਟੈਲੀਗ੍ਰਾਮ ਦੇ ਰਾਹੀਂ, ਤੁਸੀਂ ਸਾਡੇ ਨਾਲ ਸਾਂਝ ਬਣਾ ਸਕਦੇ ਹੋ ਈਮੇਲ ਦੇ ਰਾਹੀਂ, ਜਾਂ ਫਿਰ ਤੁਸੀਂ ਸਾਡੇ ਨਾਲ ਸਾਂਝ ਬਣਾ ਸਕਦੇ ਹੋ ਸਾਡੇ ਫੋਨ ਨੰਬਰ ਦੇ ਰਾਹੀਂ। 02-85-99-28-11 ਸਾਡਾ ਨੰਬਰ ਹੈ, ਪਰ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਅਸੀਂ ਫੋਨ ਕਾਲ ਸ਼ਾਮਲ ਕਰ ਸਕਦੇ ਹੁੰਦੇ ਹਾਂ। ਪਹਿਲੇ ਹਿੱਸੇ ਦੇ ਵਿੱਚ ਤੁਹਾਡੇ ਨਾਲ ਸਾਂਝਾ ਪਾਵਾਂਗੇ ਖਬਰਾਂ ਦੀਆਂ ਕੁਝ ਜ਼ਰੂਰੀ ਜਾਣਕਾਰੀਆਂ ਦੀਆਂ। ਕੁਲਦੀਪ ਸਿੰਘ ਸੰਧੂ ਸਾਹਿਬ ਵੀ ਪਹੁੰਚ ਚੁੱਕੇ ਨੇ ਪ੍ਰੋਗਰਾਮ ਦੇ ਵਿੱਚ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਜੀ। ਤੇ ਦੋਸਤੋ ਤੁਹਾਡੀ ਜਿਹੜੀ ਹਾਜ਼ਰੀ ਆ ਉਹ ਬਹੁਤ ਜ਼ਰੂਰੀ ਹੁੰਦੀ ਆ, ਔਰ ਅਸੀਂ ਹਮੇਸ਼ਾ ਇਹ ਉਮੀਦ ਕਰਦੇ ਹੁੰਦੇ ਹਾਂ ਕਿ ਤੁਸੀਂ ਜਦੋਂ ਵੀ ਪ੍ਰੋਗਰਾਮ ਸੁਣਦੇ ਹੋ ਤੁਸੀਂ ਛੋਟੀ ਜਿਹੀ ਇੱਕ ਹਾਜ਼ਰੀ ਜਿਹੜੀ ਆ, ਤੁਹਾਡਾ ਜਿਹੜਾ ਪਿਆਰ ਹੈ, ਤੁਹਾਡੀ ਜਿਹੜੀ ਮੁਹੱਬਤ ਹੈ ਉਹ ਸਾਡੇ ਤੱਕ ਪਹੁੰਚਦੀ ਜ਼ਰੂਰ ਹੋਵੇ, ਕਿਉਂਕਿ ਇਹ ਜਿਹੜਾ ਰਾਬਤਾ ਇਹ ਤਾਂ ਹੀ ਚੰਗਾ ਲੱਗਦਾ ਹੈ ਨਾ। ਤੇ ਤੁਹਾਡੀ ਜਿਹੜੀ ਹਾਜ਼ਰੀ ਆ ਉਹ ਲੱਗਦੀ ਰਹਿਣੀ, ਤੁਹਾਡੇ ਜਿਹੜੇ ਸੁਨੇਹੇ ਆ ਅਸੀਂ ਸਾਂਝੇ ਕਰਦੇ ਜਾਵਾਂਗੇ, ਤੇ ਇਸ ਤੋਂ ਇਲਾਵਾ ਅਸੀਂ ਗੀਤ ਸੰਗੀਤ ਦਾ ਜਿਹੜਾ ਸਿਲਸਿਲਾ ਉਹ ਵੀ ਚੱਲਦਾ ਰੱਖਾਂਗੇ। ਸੋ ਅੱਜ ਹੀ ਮੈਨੂੰ ਜਿਹੜੀ ਫੀਡਬੈਕ ਮਿਲੀ ਹੈ ਸਰਬਜੀਤ ਸਿੰਘ ਹੋਰਾਂ ਕੋਲੋਂ ਕਿ ਜਿਹੜੇ ਗੀਤ ਆ ਉਹ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਨਹੀਂ ਚੱਲ ਪਾਉਂਦੇ, ਸੋ ਇਸ ਕਰਕੇ ਅੱਜ ਇਸ ਗੱਲ ਦਾ ਵੀ ਖਾਸ ਧਿਆਨ ਰੱਖਿਆ ਜਾਊਗਾ ਕਿ ਤੁਹਾਡੇ ਲਈ ਗੀਤ ਜਿਹੜੇ ਆ ਉਹ ਵੀ ਅਸੀਂ ਸਮੇਂ ਸਮੇਂ ਤੇ ਪੇਸ਼ ਕਰਦੇ ਰਹੀਏ ਪ੍ਰੋਗਰਾਮ ਦੇ ਦੌਰਾਨ। ਸੋ ਲਓ ਜੀ, ਪ੍ਰੋਗਰਾਮ ਦਾ ਪਹਿਲਾ ਗੀਤ ਵੀ ਆਪਾਂ ਤੁਹਾਡੇ ਲਈ ਪੇਸ਼ ਕਰਦੇ ਹਾਂ ਜੁਗਰਾਜ ਦੀ ਆਵਾਜ਼ ਦੇ ਵਿੱਚ, ਮਿਹਰ ਕਰੀ।
ਤੂੰ ਦਿਲਾਂ ਦੀਆਂ ਜਾਣਦਾ ਨਹੀਂ, ਤੇਰੀ ਨਜ਼ਰ ਤਾਂ ਮੈਂ ਬਾਦਸ਼ਾਹ। ਮਿਹਰ ਕਰੀ ਸੱਚੇ ਪਾਤਸ਼ਾਹ, ਮਿਹਰ ਕਰੀ ਸੱਚੇ ਪਾਤਸ਼ਾਹ, ਮਿਹਰ ਕਰੀ ਸੱਚੇ ਪਾਤਸ਼ਾਹ, ਮਿਹਰ ਕਰੀ ਸੱਚੇ ਪਾਤਸ਼ਾਹ। ਪਰ ਫਿਰ ਵੀ ਕਿਉਂ ਦਿਖਦਾ ਨਹੀਂ, ਪਰ ਫਿਰ ਵੀ ਕਿਉਂ ਦਿਖਦਾ ਨਹੀਂ, ਫਿਰ ਵੀ ਕਿਉਂ ਦਿਖਦਾ ਨਹੀਂ। ਤੂੰ ਕੱਟ ਕੱਟ ਦੇ ਵਿੱਚ ਵਸਦਾ ਏ, ਮੈਂ ਫਿਰ ਵੀ ਕਿਉਂ ਦਿਖਦਾ ਨਹੀਂ, ਮੈਂ ਫਿਰ ਵੀ ਕਿਉਂ ਦਿਖਦਾ ਨਹੀਂ, ਫਿਰ ਵੀ ਕਿਉਂ ਦਿਖਦਾ ਨਹੀਂ। ਤੂੰ ਹਰ ਇੱਕ ਦੇ ਵਿੱਚ ਹੱਸਦਾ ਏ, ਪਰ ਫਿਰ ਵੀ ਕਿਉਂ ਦਿਖਦਾ ਨਹੀਂ। ਤੂੰ ਕੱਟ ਕੱਟ ਦੇ ਵਿੱਚ ਵਸਦਾ ਏ, ਮੈਂ ਫਿਰ ਵੀ ਕਿਉਂ ਦਿਖਦਾ ਨਹੀਂ। ਤੂੰ ਹੀ ਸੱਚੀ ਮੰਜ਼ਿਲ ਮੇਰੀ, ਤੂੰ ਹੀ ਸਫ਼ਰ, ਤੂੰ ਰਾਸਤਾ। ਮਿਹਰ ਕਰੀ ਸੱਚੇ ਪਾਤਸ਼ਾਹ, ਮਿਹਰ ਕਰੀ ਸੱਚੇ ਪਾਤਸ਼ਾਹ, ਮਿਹਰ ਕਰੀ ਸੱਚੇ ਪਾਤਸ਼ਾਹ, ਮਿਹਰ ਕਰੀ ਸੱਚੇ ਪਾਤਸ਼ਾਹ। ਆਰ ਲਾ ਦੇ ਯਾ ਤੂੰ ਪਾਰ ਲਾ ਦੇ, ਮੈਂ ਪਾਪਾਂ ਦਾ ਫਿਰਦਾ, ਤੇਰੇ ਤੋਂ ਕੀ ਚੋਰੀ ਹੈ। ਹੜ ਲਾ ਦੇ ਆ ਪਾਰ ਲਾ ਦੇ, ਹੁਣ ਤੇਰੇ ਹੱਥ ਮੇਰੀ ਡੋਰੀ ਹੈ, ਭਰਿਆ ਮੈਂ ਪਾਪਾਂ ਦਾ ਫਿਰਦਾ, ਤੇਰੇ ਤੋਂ ਕੀ ਚੋਰੀ ਹੈ। ਤੇਰੇ ਕੋਲੋਂ ਮੰਗਾ ਮੈਂ, ਤੂੰ ਹੀ ਹੈ ਮੇਰਾ ਸ਼ਹਿਨਸ਼ਾਹ। ਮਿਹਰ ਕਰੀ ਸੱਚੇ ਪਾਤਸ਼ਾਹ, ਮਿਹਰ ਕਰੀ ਸੱਚੇ ਪਾਤਸ਼ਾਹ, ਮਿਹਰ ਕਰੀ ਸੱਚੇ ਪਾਤਸ਼ਾਹ, ਮਿਹਰ ਕਰੀ ਸੱਚੇ ਪਾਤਸ਼ਾਹ। ਤੂੰ ਜੋ ਕਰਦਾ ਤੂੰ ਹੀ ਉਹ ਜਾਣੇ, ਤੇਰੀ ਖੇੜੇ ਪਾਰਿਆ, ਤੇਰੀ ਖੇੜੇ ਪਾਰਿਆ, ਤੇਰੀ ਖੇੜੇ ਪਾਰਿਆ। ਜੁਗਰਾਜ ਨੂੰ ਦਿੱਤਾ ਸਭ ਕੁਝ ਤੂੰ, ਨਾਲ ਦਿੱਤੀ ਏ ਦਸਤਾਰਿਆ, ਕਰਦਾ ਤੂੰ ਹੀ ਉਹ ਜਾਣੇ, ਤੇਰੀ ਖੇੜੇ ਪਾਰਿਆ। ਰਾਜ ਨੂੰ ਦਿੱਤਾ ਸਭ ਕੁਝ ਤੂੰ, ਨਾਲ ਦਿੱਤੀ ਏ ਦਸਤਾਰਿਆ। ਤੂੰ ਹੀ ਰੱਬਾ ਕਲ ਕਲਮ ਮੇਰੀ ਤੂੰ ਹੀ ਲਿਖੇ ਮੇਰੀ ਦਾਸਤਾਂ ਮਿਹਰ ਕਰੀ ਸੱਚੇ ਪਾਤਸ਼ਾਹ ਮਿਹਰ ਕਰੀ ਸੱਚੇ ਪਾਤਸ਼ਾਹ ਮਿਹਰ ਕਰੀ ਸੱਚੇ ਪਾਤਸ਼ਾਹ ਮਿਹਰ ਕਰੀ ਸੱਚੇ ਪਾਤਸ਼ਾਹ
ਜੀ ਦੋਸਤੋ, ਜੁਗਰਾਜ ਦੀ ਆਵਾਜ਼ ਦੇ ਵਿੱਚ ਤੁਸੀਂ ਪ੍ਰੋਗਰਾਮ ਦਾ ਪਹਿਲਾ ਗੀਤ ਸੁਣਿਆ। ਉਮੀਦ ਕਰਦੇ ਹਾਂ ਜ਼ਰੂਰ ਪਸੰਦ ਆਇਆ ਹੋਣਾ। ਤੇ ਬਿਲਕੁਲ ਜੀ, ਗੀਤ ਦੇ ਵਿੱਚ ਵੀ ਇਹੀ ਅਰਦਾਸ ਸੀ ਕਿ ਮਿਹਰ ਕਰੀ ਮੇਰੇ ਦਾਤਿਆ। ਸੋ ਬਿਲਕੁਲ ਅਸੀਂ ਵੀ ਪਰਮਾਤਮਾ ਦੇ ਅੱਗੇ ਇਹੀ ਹਰ ਰੋਜ਼ ਅਰਦਾਸ ਕਰਦੇ ਹਾਂ ਕਿ ਹਰ ਪਾਸੇ ਉਸਦੀ ਜਿਹੜੀ ਮਿਹਰ ਦੀ ਨਿਗਾਹ ਵਰਤੇ ਔਰ ਉਹ ਨਿਗਾਹ ਜਿਹੜੀ ਉਹ ਸਾਡੇ ਸਾਰਿਆਂ ਦੇ ਉੱਤੇ ਪਏ, ਤਾਂ ਕਿ ਸਾਨੂੰ ਵਾਕਈ ਇਨਸਾਨ ਦੇ ਤੌਰ ਤੇ ਜਿਹੜੀ ਜਿਉਣ ਦੀ ਜਾਂਚ ਆ ਉਹ ਜ਼ਰੂਰ ਪਤਾ ਲੱਗਦੀ ਰਹੇ। ਸੋ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਕਰਦੇ ਹਾਂ ਸਾਰੇ ਦੋਸਤਾਂ ਦਾ ਜਿਹੜੇ ਥੋੜਾ ਜਿਹਾ ਲੇਟ ਵੀ ਸ਼ਾਮਿਲ ਹੋ ਰਹੇ ਨੇ, ਪਰ ਜਿਹੜੇ ਸਾਡੇ ਨਾਲ ਪਹਿਲਾਂ ਤੋਂ ਜੁੜੇ ਹੋਏ ਨੇ, ਤੁਹਾਡਾ ਸਾਰਿਆਂ ਦਾ ਜੀ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿੱਚ। ਅੱਜ ਮੈਲਬਨ ਤੋਂ ਤੁਸੀਂ ਸੁਣ ਰਹੇ ਹੋ ਲਹਿਰਾਂ ਪ੍ਰੋਗਰਾਮ, ਤੇ ਸਮਾਂ ਜਿਹੜਾ ਹੁਣ ਮੌਸਮ ਦੀ ਜਾਣਕਾਰੀ ਦਾ ਵੀ ਹੈ, ਪਰ ਮੌਸਮ ਦੀ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ। ਉਸ ਤੋਂ ਵੀ ਪਹਿਲਾਂ ਖ਼ਬਰਾਂ ਦੇ ਸਿਲਸਿਲੇ ਦੇ ਲਈ ਅਸੀਂ ਜੀ ਆਇਆਂ ਨੂੰ ਕਹਿੰਦੇ ਹਾਂ, ਮਿੰਟੂ ਬਰਾੜ ਹੋਰਾਂ ਨੂੰ ਜਿਹੜੇ ਕਿ ਸ਼ਿਰਕਤ ਕਰ ਚੁੱਕੇ ਨੇ ਪ੍ਰੋਗਰਾਮ ਦੇ ਵਿੱਚ। ਜੀ ਬਰਾੜ ਸਾਹਿਬ, ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਮਰਦੀਪ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਉਮੀਦ ਕਰਦਾ ਜੀ ਸਭ ਦਾ ਦਿਲ ਖੂਬਸੂਰਤ ਚੜਾ ਹੋਣਾ। ਮੌਸਮ ਦੇ ਮਾਮਲੇ ਚ ਆਪਾਂ ਅੱਜ ਤੁਸੀਂ ਖ਼ਬਰਾਂ ਤੋਂ ਬਾਅਦ ਹੀ ਗੱਲ ਕਰ ਲਿਓ, ਕਿਉਂਕਿ ਮੇਰੇ ਕੋਲ ਇਸ ਸਮਾਂ ਬੜਾ ਘੱਟ ਤੇ ਮੈਂ ਚਾਹੁੰਦਾ ਵੀ ਸਾਰਾ ਇੱਕ ਮਿੰਟ ਲੜਾਈ ਕਰੀਏ। ਮੈਂ ਅੱਜ ਇੱਕ ਜ਼ਰੂਰੀ ਟ੍ਰੇਨਿੰਗ ਲਈ ਤਕਰੀਬਨ 20-25 ਮਿੰਟਾਂ ਬਾਅਦ ਜਿਹੜੀ ਰੁਖਸਤ ਲੈਣੀ ਚਾਹਾਂਗਾ, ਤੇ ਚਲੋ ਜੀ ਮੌਸਮ ਮੇਰੇ ਜਾਣ ਤੋਂ ਬਾਅਦ ਕਰ ਲਓ।
ਜ਼ਰੂਰ ਜ਼ਰੂਰ ਜੀ, ਅਸੀਂ ਮੌਸਮ ਦੀ ਜਾਣਕਾਰੀ ਜਿਹੜੀ ਬਾਅਦ ਚ ਕਰਾਂਗੇ, ਪਰ ਫਿਲਹਾਲ ਤੁਸੀਂ ਐਡੀਲੇਡ ਤੋਂ ਜ਼ਰੂਰ ਸਾਨੂੰ ਦੱਸ ਦਿਓ ਕਿ ਤੁਹਾਡੇ ਉੱਥੇ ਮੌਸਮ ਕੀ ਚੱਲ ਰਿਹਾ, ਕਿਵੇਂ ਦਾ ਹੈ।
ਐਡੀਲੇਡ ਦਾ ਮੌਸਮ ਥੋੜਾ ਜਿਹਾ ਅੱਜ ਬਦਲਵਾਈ ਵਾਲਾ, ਤੇ ਹਵਾ ਵਗ ਰਹੀ ਆ ਤੇ ਬਰਸਾਤੀ ਜਿਹਾ ਹੋਇਆ ਦਿਖਾਈ ਦੇ ਰਿਹਾ ਅੱਜ, ਤੇ ਦੇਖਦੇ ਹਾਂ ਜਿਹੜਾ ਦਿਨ ਕਿਹੋ ਜਿਹਾ ਲੱਗਦਾ, ਪਰ ਫਿਲਹਾਲ ਜਿਹੜਾ ਕੰਮ ਵਾਲਾ ਦਿਨ ਨਹੀਂ ਦਿਖਾਈ ਦੇ ਰਿਹਾ। ਟੈਂਪਰੇਚਰ ਜਿਹੜਾ 16-20 ਡਿਗਰੀ ਆ ਤੇ ਵਿੰਡੀ ਤੇ ਸ਼ਾਵਰ ਦੱਸਿਓ।
ਜੀ ਜੀ, ਤੇ ਚਲੋ ਜੀ, ਵਿੰਡੀ ਸ਼ਾਵਰ ਹੋਣ ਦੇ ਬਾਵਜੂਦ ਵੀ ਕੰਮ ਜਿਹੜੇ ਕਰਨੇ ਉਹ ਕਰਨੇ ਹੀ ਪੈਣੇ ਆ, ਤੇ ਦੋਸਤਾਂ ਨੂੰ ਇਹ ਜ਼ਰੂਰ ਕਹਾਂਗੇ ਕਿ ਜੀ ਆਪਣੇ ਮੌਸਮ ਦੇ ਹਿਸਾਬ ਦੇ ਨਾਲ ਹੀ ਤੁਸੀਂ ਜਦੋਂ ਵੀ ਬਾਹਰ ਕੰਮ ਕਰਨ ਨਿਕਲਦੇ ਹੋ ਤਾਂ ਆਪਣਾ ਧਿਆਨ ਜ਼ਰੂਰ ਰੱਖਿਆ ਕਰੋ। ਤੇ ਬਰਾੜ ਸਾਹਿਬ, ਜਲਦੀ ਜਲਦੀ ਆਪਾਂ ਖਬਰਾਂ ਦੇ ਵੱਲ ਵੱਧਦੇ ਹਾਂ। ਪਹਿਲੀ ਖਬਰ ਹੈ ਜੀ, ਪ੍ਰਿਯੰਕਾ ਦੀ ਜਿਹੜੀ ਚੋਣ ਰੈਲੀ, ਜਿਹੜਾ ਰੋਡ ਸ਼ੋਅ ਜਿਹੜਾ ਆ ਉਹ ਪ੍ਰਿਯੰਕਾ ਗਾਂਧੀ ਨੇ ਸ਼ੁਰੂ ਕੀਤਾ ਸੀਗਾ, ਤੇ ਆਪਣੀ ਸਿਆਸੀ ਯਾਤਰਾ ਸ਼ੁਰੂ ਕਰਨ ਦੇ ਲਈ ਰਾਜਧਾਨੀ ਪਹੁੰਚ ਚੁੱਕੀ ਆ ਕਾਂਗਰਸੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ। ਤੇ ਪਹਿਲੇ ਰੋਡ ਸ਼ੋਅ ਦੇ ਨਾਲ ਕਹਿੰਦੇ ਲੋਕਾਂ ਦੇ ਦਿਲਾਂ ਤੇ ਦਿਮਾਗ ਦੇ ਉੱਤੇ ਛਾ ਗਈ ਆ, ਤੇ ਹਵਾਈ ਅੱਡੇ ਤੋਂ ਕਹਿੰਦੇ ਪਾਰਟੀ ਹੈੱਡਕੁਆਟਰ ਤੱਕ 5 ਘੰਟਿਆਂ ਦੀ ਯਾਤਰਾ ਚ ਉਹਨਾਂ ਦੀ ਇੱਕ ਝਲਕ ਲਈ ਲੋਕ ਸੜਕਾਂ ਦੇ ਕਹਿੰਦੇ ਦੋਵੇਂ ਪਾਸੇ ਬੇਕਰਾਰ ਨਜ਼ਰ ਆਏ। ਤੇ ਦੂਜੇ ਪਾਸੇ ਬਰਾੜ ਸਾਹਿਬ ਇਹ ਵੀ ਕਿਹਾ ਹੈ ਵੀ ਜਿਹੜੀ ਬੱਸ ਪ੍ਰਿਯੰਕਾ ਗਾਂਧੀ ਨੇ ਵਰਤੀ ਆ ਉਹਨੂੰ ਵੀ ਲੱਕੀ ਬੱਸ ਕਿਹਾ ਜਾ ਰਿਹਾ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਵੀ ਆਪਣਾ ਜਿਹੜਾ ਰਾਜਸੀ ਪ੍ਰਚਾਰ ਜਿਹੜਾ ਸੀ ਚੋਣਾਂ ਦਾ ਕੀਤਾ ਸੀਗਾ ਉਸ ਬੱਸ ਦੇ ਉੱਤੇ ਕੀਤਾ ਸੀ, ਔਰ ਉਸ ਤੋਂ ਬਾਅਦ ਇਹ ਬੱਸ ਜਿਹੜੀ ਆ ਉਹ ਪ੍ਰਿਯੰਕਾ ਦੇ ਲਈ ਵੀ ਲੱਕੀ ਕਹੀ ਜਾ ਰਹੀ ਆ। ਕੀ ਕਹੋਗੇ ਇਹਦੇ ਬਾਰੇ ਚ?
ਦੇਖੋ, ਪਹਿਲੀ ਗੱਲ ਤਾਂ ਇਹ ਆ ਵੀ ਜਿਹੜਾ ਪ੍ਰਿਯੰਕਾ ਗਾਂਧੀ ਆ ਉਹ ਕਾਂਗਰਸ ਦਾ ਦੀ ਆਖਰੀ ਉਮੀਦ ਕਿਹਾ ਜਾ ਸਕਦਾ, ਕਾਂਗਰਸ ਦੀ ਆਖਰੀ ਉਮੀਦ ਆ ਜਿਹਦੇ ਮੋਢੇ ਤੇ ਧਰ ਕੇ ਕਾਂਗਰਸ ਚਲਾ ਸਕਦੀ ਆ ਤੇ ਕੁਛ ਨਾ ਕੁਛ ਜਿਹੜਾ ਕੋਈ ਖਿਲਾਫਤ ਕਰਨ ਦੀ ਗੱਲ ਬਾਰੇ ਸੋਚ ਸਕਦੀ ਆ। ਬਹੁਤ ਕੋਸ਼ਿਸ਼ਾਂ ਹੋਈਆਂ ਪ੍ਰਿਯੰਕਾ ਨੂੰ ਪਹਿਲਾਂ ਵੀ ਕਈ ਵਾਰੀ ਜਿਹੜੀ ਸਕ੍ਰਿਯ ਰਾਜਨੀਤੀ ਦੇ ਵਿੱਚ ਲੈ ਕੇ ਆਉਣ ਦਾ, ਇਹ ਨਹੀਂ ਹੈ ਵੀ ਉਹਨਾਂ ਨੇ ਪਹਿਲੀ ਵਾਰ ਰੋਡ ਸ਼ੋਅ ਕੀਤਾ, ਪਹਿਲੀ ਵਾਰ ਕੋਈ ਰੈਲੀ ਗਏ ਆ, ਉਹਨਾਂ ਨੇ ਪਹਿਲਾਂ ਵੀ ਕੀਤੀਆਂ, ਪਹਿਲਾਂ ਵੀ ਚੋਣ ਪ੍ਰਚਾਰ ਕੀਤਾ, ਪਰ ਹੁਣ ਥੋੜਾ ਜਿਹਾ ਅਫੀਸ਼ੀਅਲ ਤੌਰ ਦੇ ਉੱਤੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਜਿਹੜਾ ਤ੍ਰਿਪ ਦਾ ਇੱਕਾ ਕਿਹਾ ਜਾਂਦਾ ਜਾਂ ਕਹਿ ਸਕਦੇ ਹਾਂ ਬ੍ਰਹਮ ਅਸਤਰ ਕਿਹਾ ਜਾਂਦੇ ਆ, ਉਹ ਜਿਹੜਾ ਕਾਂਗਰਸ ਨੇ ਚਲਾਇਆ, ਕਿਉਂਕਿ ਕਾਂਗਰਸ ਨੇ ਇੱਕ ਚੀਜ਼ ਦੇਖ ਲਈ ਆ ਹੁਣ ਵੀ ਨਾ ਤਾਂ ਹੁਣ ਉਹ ਮਨਮੋਹਨ ਸਿੰਘ ਨੂੰ ਬਣਾ ਸਕਦੇ ਉਸ ਪੱਧਰ ਤੇ, ਰਾਹੁਲ ਗਾਂਧੀ ਦਾ ਜਿਹੜਾ ਕੱਦ ਕਾਠ ਆ ਉਸ ਲੈਵਲ ਦਾ ਬਣ ਨਹੀਂ ਰਿਹਾ ਜਿਹੜੇ ਲੈਵਲ ਦਾ ਬਣਨਾ ਚਾਹੀਦਾ ਇੱਕ ਪ੍ਰਾਈਮ ਮਿਨਿਸਟਰ ਦਾ। ਸੋ ਉਹਨਾਂ ਨੂੰ ਇਸ ਟਾਈਮ ਜਿਹੜੀ ਪੈਰਲਰ ਸਪੋਰਟ ਬਹੁਤ ਜ਼ਿਆਦਾ ਚਾਹੀਦੀ ਸੀ। ਪ੍ਰਿਯੰਕਾ ਨੂੰ ਇੱਕ ਤਾਂ ਜਿਹੜੀ ਇੰਦਰਾ ਗਾਂਧੀ ਦੀ ਝਲਕ ਵਾਲਾ ਉਹਦਾ ਜਿਹੜਾ ਬਣਾਇਆ ਜਾ ਰਿਹਾ ਵੀ ਭਾਈ ਉਹਦੇ ਚ ਇੰਦਰਾ ਗਾਂਧੀ ਦੀ ਝਲਕ ਪੈਂਦੀ ਆ, ਤੇ ਦੂਜਾ ਜਿਹੜੀ ਇੱਕ ਕੁੜੀ ਹੋਣ ਕਰਕੇ ਤੇਜ਼ ਤਰਾਰ ਆ, ਹੋਰ ਕਈ ਚੀਜ਼ਾਂ ਦਾ ਜਿਹੜਾ ਉਹ ਬੈਨੀਫਿਟ ਜਿਹੜਾ ਉਠਾਉਣ ਦੀ ਜਿਹੜੀ ਕਾਂਗਰਸ ਕੋਸ਼ਿਸ਼ ਕਰ ਰਹੀ ਹੈ ਵੀ ਪ੍ਰਿਯੰਕਾ ਗਾਂਧੀ ਨੂੰ ਜਿਹੜਾ ਸਿਮਤੀ ਵੋਟ ਜਿਹੜੀਆਂ ਉਹ ਬਹੁਤ ਮਿਲ ਜਾਣਗੀਆਂ। ਸੋ ਜਿਹੜਾ ਬ੍ਰਹਮਾਸਤਰ ਹੁਣ ਕਾਂਗਰਸ ਨੇ ਚਲਾ ਲਿਆ ਤੇ ਇਹਦੇ ਤੇ ਪੂਰਾ ਜ਼ੋਰ ਲਾਊ, ਪਰ ਇਹ ਨੀ ਹੈ ਵੀ ਬ੍ਰਹਮਾਸਤਰ ਜਿਹੜਾ ਇਹਨੇ ਅਚਨਚੇਤ ਚਲਾਇਆ, ਕਿਉਂਕਿ ਜੇ ਅਚਨਚੇਤ ਚਲਾਇਆ ਹੁੰਦਾ ਤਾਂ ਗੱਲ ਹੋਰ ਹੋਣੀ ਸੀ। ਇਹ ਬ੍ਰਹਮਾਸਤਰ ਦੀ ਜਿਹੜੀਆਂ ਵਿਰੋਧੀ ਪਾਰਟੀਆਂ ਨੂੰ ਪਹਿਲੇ ਪਤਾ ਲੱਗਿਆ ਸੀਗਾ, ਉਹਨਾਂ ਨੂੰ ਤਕਰੀਬਨ 3 ਮਹੀਨਿਆਂ ਤੋਂ ਪਹਿਲਾਂ ਪਤਾ ਸੀ ਜਿਹੜਾ ਇਹ ਬ੍ਰਹਮਾਸਤਰ ਕਦੋਂ ਵੀ ਕਾਂਗਰਸ ਚਲਾ ਸਕਦੀ ਆ, ਤਾਂ ਉਹਨਾਂ ਨੇ ਉਸਨੂੰ ਬੈਲੈਂਸ ਕਰਨ ਲਈ ਇਹਦੇ ਪਤੀ ਦੇਵ ਨੂੰ ਜਿਹੜਾ ਈਡੀ ਦੇ ਜਿਹੜੇ ਚੱਕਰਾਂ ਚ ਜਿਹੜਾ ਫਸਾਇਆ ਹੋਇਆ, ਪਹਿਲਾਂ ਨੀ ਇਹਨਾਂ ਨੂੰ ਲਿਖਿਆ 12 ਸਾਲ ਹੋ ਗਏ, ਜਿਹੜੇ ਜਿਹੜੇ ਜਿਹੜਾ ਬੰਗਲਾ ਇੰਗਲੈਂਡ ਚ ਲਏ ਇਹਨੂੰ 10-12 ਸਾਲ ਹੋ ਗਏ, ਉਸ ਬੰਗਲੇ ਦੀ ਹੁਣੇ ਕਿਉਂ ਰੌਲਾ ਪਿਆ। ਸੋ ਉਹ ਕੀ ਆ, ਉਹ ਇੱਕ ਸਿਆਸੀ ਬੈਲੈਂਸ ਆ, ਸਿਆਸੀ ਬੈਲੈਂਸ ਕਰਨ ਲਈ ਉਹਨਾਂ ਨੇ ਇੱਕਦਮ ਜਿਹੜੀ ਇਹ ਦੇਖਿਆ ਸੀ ਵੀ ਜੇ ਪ੍ਰਿਯੰਕਾ ਆਊਗੀ ਇੱਕਦਮ ਉਹ ਬਹੁਤ ਵੱਡਾ ਬੂਮ ਲਿਆ ਸਕਦੀ ਆ, ਕਿਉਂ ਨਾ ਉਦੋਂ ਪਹਿਲਾਂ ਹੀ ਉਹਨੂੰ ਇੱਕ ਸ਼ੱਕ ਦੇ ਘੇਰੇ ਦੇ ਵਿੱਚ ਲਿਆਂਦਾ ਜਾਵੇ, ਉਹਨੂੰ ਇੱਕ ਉਹਦੇ ਪਤੀ ਕਰਕੇ ਜਾਂ ਹੋਰ ਕਰਕੇ ਉਹਦੇ ਤੇ ਜਿਹੜੀਆਂ ਉਂਗਲਾਂ ਪਹਿਲਾਂ ਹੀ ਠਾ ਦਿੱਤੀਆਂ ਜਾਣ ਤਾਂ ਕਿ ਉਹ ਉਨੀ ਉਹ ਉਹਨਾਂ ਨੁਕਸਾਨ ਨਾ ਕਰ ਸਕੇ ਉਹ ਅਸਤਰ ਜਿੰਨਾ ਕਿ ਉਹ ਕਰ ਸਕਦਾ। ਸੋ ਇਹ ਇੱਕ ਦੋਨੇ ਪਾਰਟੀਆਂ ਬੰਨੀਆਂ ਸਿਆਸੀ ਤੀਰ ਆ। ਜੇ ਹੁਣ ਆਮ ਵੋਟਰ ਦੀ ਜਾਂ ਆਮ ਜਨਤਾ ਦੀ ਜਾਂ ਆਮ ਬੰਦੇ ਦੀ ਗੱਲ ਕਰੀਏ ਤਾਂ ਇਹਦੇ ਨਾਲ ਕੋਈ ਵੱਡੀ ਤਬਦੀਲੀ ਨੀ ਆਉਣ ਲੱਗੀ। ਜੇ 5 ਘੰਟੇ ਰੋਡ ਦੇ ਉੱਤੇ ਖੜ ਕੇ ਵਰਕਰ ਉਡੀਕ ਸਕਦੇ ਆ, ਨਾਰੇ ਮੁਜ਼ਾਰੇ ਹੋ ਸਕਦੇ ਆ, ਵੱਡਾ ਇੱਕ ਐਲਾਨ ਹੋ ਸਕਦੇ ਆ, ਤਾਂ ਉਹਦੇ ਨਾਲ ਜੇ ਤੁਸੀਂ ਸੋਚੋ ਵੀ ਕੱਲ ਦੇ ਦਿਨ ਜਦੋਂ ਚੜੂਗਾ ਤੇ ਗਰੀਬੀ ਖਤਮ ਹੋਜੂ ਜਾਂ ਬਿਮਾਰੀ ਖਤਮ ਹੋਜੂ ਜਾਂ ਪ੍ਰਦੂਸ਼ਣ ਖਤਮ ਹੋਜੂ ਜਾਂ ਕੋਈ ਹੋਰ ਚਮਤਕਾਰ ਹੋਜੂਗਾ ਪ੍ਰਿਯੰਕਾ ਦੇ ਆਉਣ ਨਾਲ, ਇਹ ਜਾ ਕੁਛ ਨੀ ਹੋਣ ਲੱਗਿਆ। ਹਾਂ ਹੁੰਦਾ ਬੰਦੇ ਦਾ ਕਰੈਕਟਰ ਵੀ ਅਸਰ ਦਿਖਾਉਂਦਾ, ਬੰਦੇ ਦੀ ਸੋਚ ਅਸਰ ਦਿਖਾਉਂਦੀ ਹੈ। ਜੇ ਜਾ ਬੰਦਾ ਜਿੱਥੇ ਕਾਬਜ ਹੋਵੇ ਉਹ ਐਂਡ ਆਫ ਦਾ ਡੇ ਉਹਨੂੰ ਆਪਣੀ ਸੋਚ ਮੁਤਾਬਕ ਜਿਹੜੇ ਕੰਮ ਹੋਣੇ ਲੱਗ ਜਾਂਦੇ ਆ ਤੇ ਉਹਦੇ ਨਤੀਜੇ ਆਉਂਦੇ ਆ, ਪਰ ਇਹ ਜਿਹੜੇ ਸਿਆਸੀ ਨਤੀਜੇ ਆ ਨਾ ਉਹ ਆਉਣ ਤੇ ਕਈ ਸਾਲ ਲੱਗ ਜਾਂਦੇ ਆ। ਨਰਸਿੰਘ ਰਾਓ ਵਰਗੇ ਬੰਦੇ ਆਏ, ਉਹਨਾਂ ਨੇ ਬਹੁਤ ਸਾਲ ਪਹਿਲਾਂ ਮੰਤਰੀਆਂ ਦੇ ਅਹੁਦੇ ਤੇ ਰਹੇ, ਫਿਰ ਪ੍ਰਧਾਨ ਮੰਤਰੀ ਦੇ ਰਹੇ, ਬੋਲੇ ਘੱਟ ਤੇ ਉਹਨਾਂ ਨੇ ਕੰਮ ਕੀਤੇ ਤੇ ਗਲੋਬਲ ਜਿਹੜੀ ਵਪਾਰ ਸ਼ੁਰੂ ਹੋਏ ਤੇ ਨਤੀਜੇ ਆਏ ਕਾਫੀ। ਮਨਮੋਹਨ ਸਿੰਘ ਨੇ ਕੰਮ ਕੀਤੇ ਤਾਂ ਉਹਦੇ ਨਤੀਜੇ ਆਏ, ਪਰ ਇਹ ਨਤੀਜੇ ਓਵਰਨਾਈਟ ਨਹੀਂ ਆਉਂਦੇ। ਸੋ ਜੇ ਕੋਈ ਬੰਦਾ ਇਹ ਸੋਚ ਰਿਹਾ ਹੁਣ ਜਾਂ ਕੋਈ ਕੱਟੜ ਕਾਂਗਰਸੀ ਇਹ ਸੋਚ ਰਿਹਾ ਵੀ ਪ੍ਰਿਯੰਕਾ ਆ ਗਈ ਤਾਂ ਬਸ ਹੁਣ ਜਿਹੜਾ ਚਮਤਕਾਰ ਹੋ ਜੂਗਾ ਕੁਛ ਬਦਲ ਜੂ, ਇਹ ਜਾਂ ਕੁਛ ਨੀ ਹੋਣ ਲੱਗਿਆ। ਹਾਂ ਕੁਝ ਇੱਕ ਵੋਟਰ, ਕੁਝ ਇੱਕ ਜਿਹੜੇ ਟਕਸਾਲੀ ਵੋਟਰ ਹੁੰਦੇ ਆ ਉਹ ਇੰਦਰਾ ਗਾਂਧੀ ਦੀ ਝਲਕ ਦੇਖਣ ਦੇ ਚਾਅ ਚ ਉਹ ਜੁੜ ਸਕਦੇ ਆ, ਕੁਝ ਇੱਕ ਨੌਜਵਾਨ ਵਰਗ ਇੱਕ ਕੁੜੀ ਹੋਣ ਕਰਕੇ ਜੁੜ ਸਕਦਾ। ਬਸ ਉਹ ਇੱਕ ਗਲੈਮਰਸ ਵੀ ਹੈ ਨਾਲ ਇਹ ਗੱਲ ਕਹਿੰਦੇ ਹੋਏ ਮੈਨੂੰ ਕੋਈ ਉਹ ਨੀ ਵੀ ਉਹ ਇੱਕ ਗਲੈਮਰਸ ਦੇ ਤੌਰ ਤੇ ਇੱਕ ਸਟਾਰ ਦੇ ਤੌਰ ਦੇ ਉੱਤੇ ਵੀ ਉਹਨੂੰ ਲਿਆ ਜਾ ਰਿਹਾ। ਪਰ ਇਹਦੇ ਨਾਲੋਂ ਬੈਸਟ ਮੈਂ ਤਾਂ ਅੱਜ ਵੀ ਕਾਂਗਰਸ ਨੂੰ ਇਹੀ ਕਹਿ ਰਿਹਾ ਵੀ ਕਾਂਗਰਸ ਨੂੰ ਜਿਹੜਾ ਆਪਦਾ ਐਜ ਏ ਚੋਣ ਜਿਹੜਾ ਰੋਲ ਮਾਡਲ ਜਾਂ ਪ੍ਰਚਾਰਕ ਨਵਜੋਤ ਸਿੱਧੂ ਨੂੰ ਲਾ ਲੈਣਾ ਚਾਹੀਦਾ ਤੇ ਉਹ ਯੂਪੀ ਦੇ ਵਿੱਚ ਉਹਨਾਂ ਨੂੰ ਜੇ ਹੁਣ 80 ਰੈਲੀਆਂ ਕਰਨ ਦੀ ਗੱਲ ਕਹੀ ਹੈ 40 ਸੀਟਾਂ ਦੇ ਉੱਤੇ ਜਿਹੜਾ ਪੂਰਬੀ ਯੂਪੀ ਦੇ ਵਿੱਚ ਪ੍ਰਿਯੰਕਾ ਗਾਂਧੀ ਦੀ ਡਿਊਟੀ ਲੱਗੀ ਹੈ ਤੇ ਜੇ ਉਹੀ 100 ਸੀਟ ਆ ਜਿਹੜੀ ਉਹ ਜਿਹੜੀ ਨਵਜੋਤ ਸਿੱਧੂ ਨੂੰ ਦਿੱਤੀ ਜਾਵੇ ਉਹਨੂੰ ਰੈਲੀਆਂ ਕਰਨ ਲਈ ਕਿਹਾ ਜਾਵੇ ਤਾਂ ਉਹ ਸਟਾਰ ਪ੍ਰਚਾਰਕ ਹੈਗਾ, ਉਹ ਲੋਕਾਂ ਦੇ ਇੱਕ ਵਾਰੀ ਗੱਲਾਂ ਨਾਲ ਜਿਹੜਾ ਉਹ ਬ੍ਰੇਨ ਨੂੰ ਭਰਮਾ ਸਕਦਾ, ਉਹਦੇ ਚ ਕਾਬਲੀਅਤ ਹੈਗੀ, ਉਹ ਕਾਬਲੀਅਤ ਦਿਖਾ ਚੁੱਕਿਆ। ਪਰ ਹੁਣ ਪ੍ਰਿਯੰਕਾ ਦੇ ਮਾਮਲੇ ਚ ਅਜੇ ਪਤਾ ਲੱਗੂਗੀ ਉਹਨਾਂ ਦੀਆਂ ਤਕਰੀਰਾਂ ਕਰਨ ਚ, ਉਹਨਾਂ ਦਾ ਤਕਰੀਰ ਮੈਂ ਪਹਿਲਾਂ ਕਦੇ ਸੁਣੀ ਆ, ਉਹ ਇੰਨੀ ਕੋਈ ਆਪਾਂ ਨੂੰ ਇਹ ਨੀ ਕਹਿ ਸਕਦੇ ਪ੍ਰਭਾਵਿਤ ਕਰਨ ਵਾਲੀ ਤਕਰੀਰ ਸੀ। ਹੁਣ ਇੰਦਰਾ ਗਾਂਧੀ ਸੀ, ਇੰਦਰਾ ਗਾਂਧੀ ਦਾ ਚਲੋ ਜੋ ਵੀ ਅਸਰ ਹੋਇਆ ਜੋ ਉਹਨਾਂ ਨੇ ਮਾੜਾ ਕੀਤਾ ਉਹਨਾਂ ਨੇ ਭੁਗਤਿਆ, ਪਰ ਉਹਦੇ ਚ ਇੱਕ ਕਲਾ ਤਾਂ ਸੀਗੀ ਬੋਲਣ ਦੀ, ਉਹ ਬੋਲਦੀ ਸੀ, ਤਕਰੀਰ ਕਰਦੀ ਸੀ, ਲੋਕਾਂ ਨੂੰ ਆਪਦੇ ਮਗਰ ਲਾ ਲੈਂਦੀ ਸੀ। ਸੋ ਇਹ ਜਿਹੜੀ ਕਲਾ ਇਹ ਪ੍ਰਿਯੰਕਾ ਚ ਆਉਣ ਵਾਲੇ ਦਿਨਾਂ ਚ ਪਤਾ ਲੱਗੂਗਾ ਵੀ ਕੀ ਕਲਾ ਉਹਦੇ ਚ ਕਿੰਨੀ ਕੁ ਲੋਕਾਂ ਨੂੰ ਭਰਮਾ ਸਕਦੀ ਆ। ਕੱਲੀ ਸ਼ਕਲ ਆ ਉਹ ਥੋੜੇ ਦਿਨ ਹੀ ਚੰਗੀ ਲੱਗਦੀ ਹੁੰਦੀ ਆ, ਕਹਿੰਦਾ ਤੁਹਾਡਾ ਰਹਿਣ ਸਹਿਣ ਪਹਿਰਾਵਾ ਥੋੜੇ ਦਿਨ ਹੀ ਚੰਗਾ ਲੱਗਦਾ ਹੁੰਦਾ, ਜਿਹੜੀ ਚੀਜ਼ ਆ ਅੰਦਰ ਦੀ ਅੰਦਰ ਕੀ ਆ ਬੰਦੇ ਦੇ ਉਹ ਬੋਲਣ ਤੋਂ ਬਾਅਦ ਪਤਾ ਲੱਗੂਗਾ। ਹੁਣ ਅੱਜ ਦੇ ਅਖਬਾਰਾਂ ਨੇ ਕਿਹਾ ਵੀ ਬਿਨਾਂ ਬੋਲੇ ਬਹੁਤ ਕੁਛ ਕਹਿ ਗਈ ਪ੍ਰਿਯੰਕਾ। ਸੋ ਕੱਲ ਜਿੰਨਾ ਵੀ ਉਹਨਾਂ ਦਾ ਪ੍ਰਚਾਰ ਹੋਇਆ ਜੋ ਵੀ ਹੋਇਆ ਉਹਨਾਂ ਦੇ ਵਿੱਚ ਉਹਨਾਂ ਨੇ ਕੱਖਰ ਵੀ ਨੀ ਬੋਲਿਆ, ਹਰ ਥਾਂ ਦੇ ਉੱਤੇ ਰਾਹੁਲ ਗਾਂਧੀ ਹੀ ਬੋਲਿਆ। ਤੇ ਜਿਹੜੀ ਜੇ ਹੁਣ ਕੋਈ ਲੋਕ ਆਮ ਲੋਕ ਝਲਕ ਦੇਖਣ ਲਈ ਤੇ ਆਏ ਸੀ ਜਾਂ ਬਹੁਤ ਕਹਿੰਦੇ ਆ ਵੀ ਝਲਕ ਦੇਖਣ ਲਈ ਤੇ ਆਏ ਸੀ, ਉਹਨਾਂ ਲੋਕਾਂ ਲਈ ਠੀਕ ਆ ਪ੍ਰਿਯੰਕਾ ਆਈ ਝਲਕ, ਪਰ ਸਾਡੇ ਵਰਗੇ ਲੋਕ ਜਿਹੜੇ ਸੋਚ ਰਹੇ ਸੀ ਦੇਖ ਰਹੇ ਵੀ ਪ੍ਰਿਯੰਕਾ ਕਿਹੜੇ ਲੈਵਲ ਤੋਂ ਬੋਲਦੀ ਆ, ਉਹਦਾ ਜਿਹੜਾ ਉਹਦਾ ਬਿਆਨ ਆ ਜਿਹੜਾ ਕਿੰਨਾ ਕਿੰਨਾ ਸੋਚੀ ਭਰਿਆ ਆਊਗਾ, ਕੀ ਉਹਨੂੰ ਪਾਰਟੀ ਦੇ ਜਿਹੜਾ ਹੈਡਕੁਆਟਰ ਉਹਨੂੰ ਬਿਆਨ ਬਣਾ ਕੇ ਦੇਊ ਜਾਂ ਉਹਦੇ ਨੂੰ ਬੋਲੂਗੀ, ਇਹ ਮੇਰੀ ਇਹ ਸੋਚ ਸੀ, ਮੈਂ ਦੇਖਣਾ ਚਾਹੁੰਦਾ ਸੀ। ਮੈਨੂੰ ਇੰਨੀ ਕੁ ਤਾਂ ਆਸ ਸੀਗੀ ਵੀ ਜੇ ਕੱਲ ਨੂੰ ਕੋਈ ਲੈਕਚਰ ਦੇਊਗੀ ਤਾਂ ਉਹ ਲੈਕਚਰ ਦੇ ਪਿੱਛੇ ਘੱਟੋ ਘੱਟ 2-3 ਹਫ਼ਤੇ ਲੱਗੇ ਹੋਣਗੇ ਤਿਆਰ ਕਰਨ ਤੇ, ਤੇ ਉਹਨੂੰ ਇੱਕ ਇੱਕ ਸ਼ਬਦ ਜਿਹੜਾ ਤੋੜ ਕੇ ਦਿੱਤਾ ਗਿਆ ਹੋਊਗਾ ਪ੍ਰਿੰਕਾ ਤੋਂ ਕਿ ਕੀ ਬੁਲਾਉਣਾ ਉਹਦੇ ਮੂੰਹ ਚ, ਕਿਉਂਕਿ ਅਕਸਰ ਸਟਾਰ ਪ੍ਰਚਾਰਕਾਂ ਨੂੰ ਏਦਾਂ ਹੀ ਜਦੋਂ ਕੋਈ ਕਿਸੇ ਬੰਦੇ ਉਹਦੇ ਮੂੰਹ ਚ ਸ਼ਬਦ ਪਾਏ ਜਾਂਦੇ ਆ, ਪਰ ਹੁਣ ਜਿਹੜੀ ਦਿਲੋਂ ਬੋਲਣੀ ਹੁੰਦੀ ਆ ਉਹ ਪਤਾ ਲੱਗ ਹੀ ਜਾਂਦਾ ਵੀ ਦਿਲ ਨੂੰ ਕੌਣ ਬੋਲ ਰਿਹਾ, ਜਿਹੜੀ ਲਿਖ ਕੇ ਬੋਲਣਾ, ਲਿਖ ਕੇ ਕੋਈ ਸਟੋਰੀਆਂ ਸੁਣਾਉਣੀਆਂ ਜਾਂ ਕਿਸੇ ਵੀ, ਹੁਣ ਮੈਂ ਬਹੁਤ ਵਕਤਾਂ ਤੇ ਦੇਖਦਾ ਵੀ ਕਿਸੇ ਵੀ ਬੰਦੇ ਦੀ ਆਓ ਭਗਤ ਕਰਨੀ ਹੁੰਦੀ ਆ ਜਾਂ ਕੋਈ ਫੰਕਸ਼ਨ ਹੁੰਦਾ ਉਹਦੇ ਤੇ ਲਿਖ ਕੇ ਉਹਦੇ ਬਾਰੇ ਚ ਬੋਲਿਆ ਜਾਂਦਾ ਜਾਂ ਕਿਤਾਬੀ ਗੱਲਾਂ ਕੀਤੀਆਂ ਜਾਂਦੀਆਂ, ਪਰ ਮੈਨੂੰ ਮੈਨੂੰ ਉਹ ਚੰਗੀਆਂ ਨੀ ਲੱਗਦੀਆਂ। ਮੈਨੂੰ ਲੱਗਦਾ ਵੀ ਦਿਲੋਂ ਬੋਲਿਆ ਜਾਵੇ, ਦਿਲੋਂ ਸਿੱਧੀਆਂ ਡਾਇਰੈਕਟ ਆਉਣ ਗੱਲਾਂ, ਜੇ ਤੁਹਾਨੂੰ ਗਿਆਨ ਆ, ਤੁਸੀਂ ਪੜ੍ਹੇ ਹੋ ਜਾਂ ਜਾਣਦੇ ਹੋ ਕਿਸੇ ਚੀਜ਼ ਬਾਰੇ, ਤਾਂ ਦਿਲੋਂ ਤੁਹਾਨੂੰ ਬੋਲਣਾ ਚਾਹੀਦਾ। ਸੋ ਮੈਂ ਉਸ ਨਿਗਾਹ ਚ ਵੀ ਜਿੱਦਣ ਪ੍ਰਿੰਕਾ ਗਾਂਧੀ ਨੇ ਦਿਲੋਂ ਲੈਕਚਰ ਦਿੱਤਾ, ਉਦਣ ਮੈਂ ਪੈਮਾਨਾ ਤੈਅ ਕਰੂੰਗਾ ਵੀ ਇਹਦਾ ਪੈਮਾਨਾ ਕਿੱਥੋਂ ਤੱਕ ਪਹੁੰਚਣ ਦਾ, ਇਹ ਕਿੱਥੋਂ ਤੱਕ ਪਹੁੰਚ ਸਕਦੀ ਹੈ ਜਾਂ ਕੀ ਕਰ ਸਕਦੀ ਆ। ਪਰ ਫਿਲਹਾਲ ਇਹ ਆ, ਚੂੜੀਆਂ ਵਿਰੋਧੀਆਂ ਨੇ ਵੀ ਨੀ ਪਾਈਆਂ ਹੋਈਆਂ, ਉਹਨਾਂ ਨੇ ਇਹਨਾਂ ਦੇ ਪਤੀ ਦੇ ਨੂੰ ਫਸਾ ਰੱਖਿਆ, ਤੇ ਉਹ ਅੱਜ ਵੀ ਈਡੀ ਤੋਂ ਪੁੱਛ ਗਿੱਛ ਹੋਣੀ ਆ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਬੈਲੈਂਸ ਬਣਾ ਕੇ ਰੱਖੂਗੀ ਬੀਜੇਪੀ, ਕਿਉਂਕਿ ਬੀਜੇਪੀ ਕੋਲੇ ਵੀ ਅਮਿਤ ਸ਼ਾਹ ਵਰਗਾ ਘਾੜਾ ਹੈਗਾ, ਜਿਹੜਾ ਨੀਤੀ ਘਾੜਾ ਕਹਿ ਸਕਦੇ ਆ, ਤੇ ਉਹ ਜਿਹੜੇ ਮਾਸਤਰ ਦਾ ਜਿਹੜੇ ਤੋੜ ਆ ਉਹ ਲੱਭੀ ਬੈਠਾ ਹੋਣਾ।
ਜੀ ਜੀ ਤੇ ਬ੍ਰਾਟ ਸਾਹਿਬ ਅਗਲੀ ਗੱਲ ਜਿਹੜੀ ਕਰਦੇ ਆ ਜੀ, ਡੇਰਾ ਬਾਬਾ ਨਾਨਕ ਲੈਂਡ ਪੋਸਟ ਜਿਹੜੀ ਆ ਉਹਨੂੰ ਚੈੱਕ ਪੋਸਟ ਦਾ ਦਰਜਾ ਦੇਣ ਦੇ ਬਾਰੇ ਨੋਟੀਫਾਈ ਕੀਤਾ ਗਿਆ ਆ, ਤੇ ਇਹਦੇ ਨਾਲ ਹੀ ਜੇ ਅਸੀਂ ਦੇਖੀਏ ਤਾਂ ਹੁਣ ਅਸੀਂ ਕਾਫੀ ਦੇਰ ਤੋਂ ਜਿਹੜੀਆਂ ਸਿੱਖ ਸੰਗਤਾਂ ਆ ਉਹ ਉਡੀਕ ਰਹੀਆਂ ਆ ਕਿ ਇਹ ਲਾਂਘੇ ਦੀ ਜਿਹੜੀ ਤਿਆਰੀ ਆ ਉਹ ਸ਼ੁਰੂ ਹੋਣ ਵਾਲੀ ਆ ਜਾਂ ਸ਼ੁਰੂ ਹੋ ਚੁੱਕੀ ਆ। ਕਾਫੀ ਜ਼ਿਆਦਾ ਲੋਕਾਂ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਇੱਕ ਉਤਸੁਕਤਾ ਬਣੀ ਹੋਈ ਆ, ਹਨਾ। ਪਰ ਕੱਲ ਦੀ ਖਬਰ ਮੈਂ ਦੇਖ ਰਹੀ ਸੀ ਜਿਹਦੇ ਵਿੱਚ ਇਹ ਵੀ ਖਦਸ਼ਾ ਜ਼ਾਹਿਰ ਕੀਤਾ ਗਿਆ ਸੀਗਾ ਕਿ ਲਾਂਘੇ ਦੇ ਲਈ ਹਾਲੇ ਤੱਕ ਜ਼ਮੀਨ ਵੀ ਨਹੀਂ ਲੈ ਸਕੀ ਸਰਕਾਰ। ਸੋ ਕਿਸਾਨਾਂ ਤੋਂ ਜ਼ਮੀਨ ਅਕਵਾਇਰ ਕਰਨ ਦੇ ਵਿੱਚ ਅਜੇ ਕੋਈ ਨਾ ਕੋਈ ਪੇਚ ਜਿਹੜਾ ਆ ਉਹ ਫਸਿਆ ਹੋਇਆ ਆ, ਤੇ ਕਰਤਾਰਪੁਰ ਦੇ ਦਰਸ਼ਨਾਂ ਦੇ ਲਈ ਕਹਿੰਦੇ ਵੀ ਸੰਗਤ ਨੂੰ ਜਿਹੜੀ ਉਡੀਕ ਆ ਹੋਰ ਵੀ ਕਰਨੀ ਪੈ ਸਕਦੀ ਆ। ਦੂਜੇ ਪਾਸੇ ਜਿਹੜੀ ਅੱਜ ਖਬਰ ਆ ਰਹੀ ਆ ਉਹਦੇ ਵਿੱਚ ਕਿਹਾ ਜਾ ਰਿਹਾ ਵੀ ਇਹਨੂੰ ਚੈੱਕ ਪੋਸਟ ਦਾ ਜਿਹੜਾ ਦਰਜਾ ਆ ਉਹ ਦਿੱਤਾ ਗਿਆ ਆ, ਤੇ ਇਹਦੇ ਨਾਲ ਕੀ ਹੋਣਾ ਕਿ ਇੱਥੇ ਇਜਾਜ਼ਤ ਲੈ ਕੇ ਹੀ ਲੋਕ ਜਿਹੜੇ ਪਾਕਿਸਤਾਨ ਦੇ ਕਰਤਾਰ ਸਾਹਿਬ ਗੁਰਦੁਆਰੇ ਜਾ ਸਕਣਗੇ ਆ ਸਕਣਗੇ, ਤੇ ਕਿੰਨੀ ਕੁ ਪੋਸੀਬਿਲਿਟੀ ਕਿੰਨੀ ਕੁ ਸੰਭਾਵਨਾ ਦਿਖਾਈ ਦਿੰਦੀ ਆ।
ਜੀ ਜੀ ਬਿਲਕੁਲ, ਦੇਖੋ ਪਹਿਲੀ ਗੱਲ ਤਾਂ ਮੈਂ ਸਰੋਤਿਆਂ ਨੂੰ ਦੱਸਦਾ ਵੀ ਚੈੱਕ ਪੋਸਟ ਤੇ ਲੈਂਡ ਪੋਸਟ ਚ ਕੀ ਫਰਕ ਆ। ਲੈਂਡ ਪੋਸਟ ਜਿੰਨੀ 500 ਕਿਲੋਮੀਟਰ ਜਿਹੜੀ ਸਾਡੀ ਬਾਰਡਰ ਲੱਗਦਾ ਹੈਗਾ ਪਾਕਿਸਤਾਨ ਨਾਲ, ਪੰਜਾਬ ਦੇ ਜੇ ਬਾਰਡਰ ਦੀ ਇਕੱਲੇ ਦੀ ਗੱਲ ਕਰੀਏ, ਉਹਦੇ ਤੇ ਥੋੜੀ ਥੋੜੀ ਦੂਰ ਦੇ ਉੱਤੇ ਲੈਂਡ ਪੋਸਟਾਂ ਬਣਾਈਆਂ ਹੈਗੀਆਂ ਜਿਹੜੀ ਕਿ ਨਿਗਰਾਨੀ ਦਾ ਕੰਮ ਕਰਦੀਆਂ, ਜਿੱਥੋਂ ਕਿ ਆਵਾਜਾਈ ਨਹੀਂ ਕੀਤੀ ਜਾ ਸਕਦੀ, ਸਿਰਫ ਉਹ ਨਿਗਰਾਨੀ ਕਰ ਸਕਦੀਆਂ ਜ਼ਮੀਨ ਦੀ ਜਿਹੜੀ ਇੱਕ ਲੀਹ ਖਿੱਚੀ ਹੋਈ ਉਸ ਲੀਹ ਦੀ ਨਿਗਰਾਨੀ ਕਰਨ ਲਈ ਉਹ ਲੈਂਡ ਪੋਸਟਾਂ ਤੈਅ ਕੀਤੀਆਂ ਜਾਂਦੀਆਂ। ਚੈੱਕ ਪੋਸਟ ਦਾ ਮਤਲਬ ਹੁੰਦਾ ਜਿੱਥੇ ਕਿ ਤੁਹਾਨੂੰ ਚੈੱਕ ਕਰਕੇ ਉਹਨੂੰ ਤੁਸੀਂ ਇੱਕ ਦੂਜੇ ਮੁਲਕ ਚ ਆ ਜਾ ਸਕਦੇ ਹੋ। ਤਾਂ ਜਿਵੇਂ ਹੁਣ ਬਾਘੇ ਦੇ ਵਿੱਚ ਤੁਸੀਂ ਦੇਖਦੇ ਆ ਚੈੱਕ ਪੋਸਟ ਬਣੀ ਹੋਈ ਆ, ਉਦਾਂ ਇਹ ਚੈੱਕ ਪੋਸਟ ਉੱਡੇ ਵੱਡੇ ਪੱਧਰ ਦੀ ਤਾਂ ਨਹੀਂ ਬਣੂਗੀ, ਪਰ ਇਹ ਵੀ ਇੱਕ ਚੈੱਕ ਪੋਸਟ ਤਾਂ ਬਣਾਈ ਗਈ ਆ ਵੀ ਇੱਥੇ ਕਿਸੇ ਵੀ ਬੰਦੇ ਦੇ ਵੀਜ਼ਾ ਪੇਪਰ ਉਹਦਾ ਪਾਸਪੋਰਟ ਉਹ ਚੀਜ਼ਾਂ ਚੈੱਕ ਕਰਕੇ ਤੇ ਸਟੈਂਪ ਲਾ ਕੇ ਜਿਹੜਾ ਅੱਗੇ ਭੇਜਿਆ ਜਾ ਸਕੇ, ਦੋਨਾਂ ਪਾਸੋਂ ਬੰਦੇ ਦਾ ਆਦਾਨ ਪ੍ਰਦਾਨ ਕੀਤਾ ਜਾਵੇ। ਸੋ ਇਹ ਚੈੱਕ ਪੋਸਟ ਦੀ ਇਜਾਜ਼ਤ ਦਿੱਤੀ ਆ, ਇਹ ਇੱਕ ਪਾਸੇ ਜਿਹੜਾ ਇੱਕ ਅਗਲਾ ਸਟੈਪ ਆ ਇਸ ਚੀਜ਼ ਦੇ ਵਿੱਚ। ਦੂਜੀ ਜਿਹੜੀ ਗੱਲ ਤੁਸੀਂ ਕਹੀ ਹੈ ਵੀ ਜਿਹੜਾ ਆਪਣੇ ਜ਼ਮੀਨ ਅਕਵਾਇਰ ਕਰਨ ਦੀ, ਦੇਖੋ ਜਦੋਂ ਰਾਸ਼ਟਰਪਤੀ ਵੱਲੋਂ ਕੋਈ ਇੱਕ ਸੰਮਣ ਜਾਰੀ ਹੋਵੇ ਨਾ, ਰਾਸ਼ਟਰਪਤੀ ਵੱਲੋਂ ਇੱਕ ਅਧਿਆਦਨ ਹੁੰਦਾ ਉਹਨੂੰ ਕਹਿੰਦੇ, ਉਹ ਜਾਰੀ ਹੋਵੇ ਜਾਂ ਰਾਸ਼ਟਰਪਤੀ ਵੱਲੋਂ ਇੱਕ ਹੁਕਮ ਜਾਰੀ ਹੋਵੇ ਜਿਹਨੂੰ ਸਰਲ ਭਾਸ਼ਾ ਚ ਕਹਿ ਦਈਏ, ਤਾਂ ਉਹ ਹੁਕਮ ਦੀ ਜਿਹੜੀ ਹਦੂਲੀ ਨਹੀਂ ਕੀਤੀ ਜਾ ਸਕਦੀ, ਉਹਦੀ ਉਲੰਘਣਾ ਨਹੀਂ ਕੀਤੀ ਜਾ ਸਕਦੀ। ਤੁਸੀਂ ਕਈ ਵਾਰੀ ਇਹ ਸੋਚ ਲੈਂਦੇ ਵੀ ਰਾਸ਼ਟਰਪਤੀ ਵੱਲੋਂ ਕੌਣ ਰਾਸ਼ਟਰਪਤੀ ਕਿੱਥੇ ਕਰਦਾ ਕਿਵੇਂ ਕਰਦਾ, ਕਿਉਂਕਿ ਅਸੀਂ ਬਰੀਕੀ ਚ ਨਹੀਂ ਜਾਂਦੇ। ਪਰ ਤੁਸੀਂ ਤੁਹਾਨੂੰ ਸਾਰੇ ਦੋਸਤਾਂ ਨੂੰ ਅੱਜ ਵੀ ਕਹਿਣਾ, ਜੇ ਕੋਈ ਵੀ ਤੁਸੀਂ ਅੱਜ ਦਾ ਅਖਬਾਰ ਹੀ ਚੱਕ ਲਓ, ਕੋਈ ਉਸ ਅਖਬਾਰ ਦੇ ਵਿੱਚ ਜੇ ਕਿਤੇ ਕੋਈ ਲੈਂਡ ਅਕਵਾਇਰ ਦਾ ਕੋਈ ਇਸ਼ਤਿਹਾਰ ਲੱਗਿਆ, ਜਿਹੜਾ ਅਖਬਾਰਾਂ ਚ ਨੋਰਮਲ ਲਾਉਣਾ ਪੈਂਦਾ ਸਰਕਾਰ ਦੀ ਇੱਕ ਪੈਮਾਨਾ ਹੁੰਦਾ ਵੀ ਜੇ ਸਰਕਾਰ ਨੇ ਕੋਈ ਮੰਨ ਲਓ ਜ਼ਮੀਨ ਅਕਵਾਇਰ ਕਰਨੀ ਆ, ਤਾਂ ਉਹਦੇ ਹੁਕਮ ਆ ਨਾ ਉਹ ਰਾਸ਼ਟਰਪਤੀ ਵੱਲੋਂ ਦਿੱਤੇ ਜਾਂਦੇ ਆ, ਤੇ ਤੁਸੀਂ ਅਖਬਾਰ ਚ ਵੀ ਪੜੋਗੇ ਤਾਂ ਉਹਦਾ ਟਾਈਟਲ ਇੱਥੋਂ ਸ਼ੁਰੂ ਕੀਤਾ ਜਾਂਦਾ ਵੀ ਜਦੋਂ ਕਿ ਦੇਸ਼ ਦੇ ਰਾਸ਼ਟਰਪਤੀ ਚਾਹੁੰਦੇ ਹਨ ਵੀ ਇੱਥੋਂ ਦੀ ਇੱਕ ਲਾਂਘਾ ਬਣਾਇਆ ਜਾਵੇ, ਤਾਂ ਉਸ ਲਾਂਘੇ ਲਈ ਜਿਹੜੀ ਜ਼ਮੀਨ ਆ ਉਹ ਜ਼ਮੀਨ ਅਕਵਾਇਰ ਕਰਨ ਦੇ ਜਿਹੜੇ ਹੁਕਮ ਦਿੱਤੇ ਜਾਂਦੇ ਆ, ਏਦਾਂ ਕਰਕੇ ਇੱਕ ਜਿਹੜੀ ਬਣਾਈ ਜਾਂਦੀ ਆ। ਹੁਣ ਗੱਲ ਇਹ ਆ ਜਾਂਦੀ ਹੈ ਵੀ ਜਦੋਂ ਜ਼ਮੀਨ ਸਾਡੀ ਆ, ਜ਼ਮੀਨ ਤੇ ਸਾਡੇ ਅਧਿਕਾਰ ਆ, ਤੇ ਰਾਸ਼ਟਰਪਤੀ ਹੁਕਮ ਕਿਉਂ ਦੇ ਰਿਹਾ, ਕਾਹਤੋਂ ਦੇ ਰਿਹਾ? ਇੱਥੇ ਜਿਹੜਾ ਸੰਵਿਧਾਨ ਸਾਡਾ ਇਹ ਕਹਿੰਦਾ ਵੀ ਸੰਵਿਧਾਨ ਦੇ ਵਿੱਚ ਜਦੋਂ ਕੁਛ ਵੀ ਟਰਮਸ ਐਂਡ ਕੰਡੀਸ਼ਨ ਹੁੰਦੀਆਂ ਜਿਹੜੀਆਂ ਅਸੀਂ ਪੜ੍ਹਦੇ ਨੀ ਹੁੰਦੇ, ਜਿਹੜੀਆਂ ਕਿ ਸਾਨੂੰ ਅਸੀਂ ਉਹਦੇ ਬਾਰੇ ਗਹਿਰਾਈ ਜਾਂਦੇ ਨਹੀਂ, ਹਰ ਕਾਨੂੰਨ ਦੇ ਵਿੱਚ ਇੱਕ ਟਰਮ ਐਂਡ ਕੰਡੀਸ਼ਨ ਹੁੰਦੀ ਆ, ਉਹ ਟਰਮ ਐਂਡ ਕੰਡੀਸ਼ਨ ਦੇ ਨਾਲ ਥੋੜੀ ਬਹੁਤ ਪਾਵਰ ਤੇ ਜਿਹੜਾ ਕੰਟਰੋਲ ਆ ਉਹ ਰੱਖਿਆ ਜਾਂਦਾ ਤਾਂ ਕਿ ਕਿਤੇ ਵੀ ਕੋਈ ਊਨਤਾ ਹੀ ਨਾ ਹੋਵੇ। ਹੁਣ ਲੈਂਡ ਰੈਵਨਿਊ ਡਿਪਾਰਟਮੈਂਟ ਆ ਜਿਹੜਾ, ਉਹਦੇ ਚ ਇਹ ਲਿਖਿਆ ਗਿਆ ਹੈ ਵੀ ਜਦੋਂ ਵੀ ਕਦੇ ਜੇ ਸਰਕਾਰ ਨੂੰ ਕਿਸੇ ਵੀ ਲੋਕ ਭਲਾਈ ਲਈ, ਲੋਕਾਂ ਦੇ ਫਾਇਦੇ ਲਈ, ਕਿਸੇ ਤਰੱਕੀ ਲਈ ਕੋਈ ਵੀ ਜ਼ਮੀਨ ਚਾਹੀਦੀ ਹੋਈ ਤਾਂ ਉਹ ਕਦੋਂ ਵੀ ਕਿਸੇ ਵੀ ਮਾਲਕਾਨਾ ਹੱਕ ਵਾਲੀ ਜ਼ਮੀਨ ਨੂੰ ਧੱਕੇ ਨਾਲ ਵੀ ਲੈ ਸਕੂਗਾ, ਉਹਨੂੰ ਦੇਣੀ ਪੈਣੀ ਆ ਉਹ ਜ਼ਮੀਨ। ਇਹ ਜਦੋਂ ਅਸੀਂ ਰਜਿਸਟਰੀ ਕਰਦੇ ਹਾਂ ਨਾ, ਰਜਿਸਟਰੀ ਕਰਾ ਕੇ ਇੰਤਕਾਲ ਕਰਾ ਕੇ ਅਸੀਂ ਲੱਖ ਮਾਲਕ ਬਣ ਜਾਈਏ, ਪਰ ਉਹਦੇ ਵਿੱਚ ਇੱਕ ਲਾਈਨ ਇਹ ਦਰਜ ਹੁੰਦੀ ਹੈ ਜਿਹੜੀ ਅਸੀਂ ਕੋਈ ਪੜ੍ਹਦੇ ਨੀ, ਜਿਹ ਚ ਲਿਖਿਆ ਹੁੰਦਾ ਵੀ ਇਹ ਰਾਸ਼ਟਰਪਤੀ, ਦੇਸ਼ ਦਾ ਰਾਸ਼ਟਰਪਤੀ ਜਦੋਂ ਵੀ ਅਧਿਆਦੇਸ਼ ਜਾਰੀ ਕਰਕੇ ਇਸ ਨੂੰ ਰਿਲੀਜ਼ ਕਰਾ ਸਕੂਗਾ ਤੁਹਾਡੇ ਤੋਂ, ਉਹਦੇ ਕੋਲ ਇੱਕ ਸਪੈਸ਼ਲ ਪਾਵਰ ਆ। ਬਸ਼ਰਤ ਇਹ ਹੁੰਦੀ ਆ ਵੀ ਉੱਥੇ ਉਹਨਾਂ ਨੂੰ ਜਿਹੜਾ ਮੌਕੇ ਦਾ ਮਾਰਕੀਟ ਪ੍ਰਾਈਸ ਆ ਜਿਹੜਾ ਉਹ ਦੇਣਾ ਪਊਗਾ, ਵੀ ਮਾਰਕੀਟ ਦੇ ਵਿੱਚ ਕੀ ਪ੍ਰਾਈਸ ਆ ਉਸ ਟਾਈਮ ਉਸ ਜ਼ਮੀਨ ਦਾ ਉਹ ਦੇਣਾ ਪਊਗਾ। ਹੁਣ ਗੱਲ ਇੱਥੇ ਅੜੀ ਹੋਈ ਆ ਵੀ ਜਿਹੜੇ ਉਹ ਕਿਸਾਨਾਂ ਦੀ ਜ਼ਮੀਨ ਆਉਂਦੀ ਆ ਲਾਂਘੇ ਦੇ ਵਿੱਚ, ਹੁਣ ਭਾਵੇਂ ਉਹ ਦਿਲੋਂ ਚਾਹੁੰਦੇ ਆ ਵੀ ਇੱਥੇ ਲਾਂਘਾ ਬਣੇ, ਕਿਉਂਕਿ ਜੇ ਉਹ ਵੀ ਗੁਰੂ ਨਾਨਕ ਦਾ ਸਿੱਖ ਆ ਉਹ ਇਸ ਲਾਂਘੇ ਦੀ ਵਿਰੋਧ ਤਾਂ ਨਹੀਂ ਕਰ ਸਕਦਾ, ਪਰ ਨਾਲ ਨਾਲ ਕਿਤੇ ਕਿਤੇ ਉਹ ਆਪਣੇ ਹੱਕਾਂ ਦੀ ਵੀ ਰਾਖੀ ਕਰਦੇ ਆ। ਮੈਨੂੰ ਕੱਲ ਕੋਈ ਬੰਦਾ ਕਹਿ ਰਿਹਾ ਸੀ ਦੇਖ ਲੋ ਸਾਡੇ ਸਿੱਖ ਝਿੜਕਾਂ ਲਾਈ ਜਾਂਦੇ ਆ, ਪਰ ਮੇਰਾ ਇਹ ਮੰਨਣਾ ਨਹੀਂ ਹੈ। ਮੇਰਾ ਮੰਨਣਾ ਇਹ ਆ ਵੀ ਇਹ ਉਹਨਾਂ ਦਾ ਰਾਈਟ ਆ, ਉਹਨਾਂ ਨੂੰ ਇੱਥੇ ਜਿਵੇਂ ਬੱਚਾ ਰੋ ਕੇ ਦੁੱਧ ਮੰਗਦਾ ਮਾਂ ਤੋਂ, ਉਹਨਾਂ ਨੂੰ ਮੰਗਣਾ ਹੀ ਪੈਣਾ, ਉਹਨਾਂ ਨੂੰ ਆਪਦਾ ਹੱਕ ਲੈਣਾ। ਹਾਂ ਜੇ ਉਹ ਹੱਕ ਤੋਂ ਵੱਧ ਦੀ ਗੱਲ ਕਰਦੇ ਆ, ਜ਼ਿਆਦਾ ਲਾਲਚ ਦੀ ਗੱਲ ਕਰਦੇ ਆ ਵੀ ਹੁਣ ਫਸੇ ਆ ਲਾਲਚ ਲੈ ਲਓ, ਤਾਂ ਫਿਰ ਉਹ ਮਾੜੀ ਗੱਲ ਆ। ਇਹ ਮੈਂ ਪਿੱਛੇ ਵਰਤਾਰੇ ਦੇਖੇ ਆ ਵੀ ਅੱਜ 30-40 ਸਾਲ ਪਹਿਲਾਂ ਥਰਮਲ ਲਈ ਜ਼ਮੀਨ ਜਾਂ ਬਠਿੰਡੇ ਛਾਉਣੀ ਲਈ 40-45 ਸਾਲ ਪਹਿਲਾਂ ਜ਼ਮੀਨ ਅਕੁਆਇਰ ਹੋਈ ਤਾਂ ਉਦੋਂ ਉਹਨਾਂ ਨੂੰ ਬਹੁਤ ਘੱਟ ਪਾ ਦਿੱਤੇ ਗਏ, ਬਾਅਦ ਕੋਰਟਾਂ ਦੇ ਜ਼ਰੀਏ ਜ਼ਿਮੀਦਾਰਾਂ ਨੇ ਉਹਨਾਂ ਤੇ ਕੇਸ ਕਰ ਕਰਕੇ ਹੋਰ ਬਹੁਤ ਸਾਰਾ ਪੈਸਾ ਜਿਹੜਾ ਉਹਨਾਂ ਤੋਂ ਲਿਆ ਛਾਉਣੀ ਤੋਂ ਜਾਂ ਗੌਰਮੈਂਟ ਤੋਂ। ਹੁਣ ਪੋਜੀਸ਼ਨ ਇਹ ਆ ਵੀ ਇੱਕ ਰੋਡ ਦਾ ਹੁਣ ਪਿੱਛੇ ਜੇ ਬਣਿਆ ਸੀ ਵੀ ਜਿਹੜੀਆਂ ਹਾਈਵੇ ਦੇ ਵਿੱਚ ਜ਼ਮੀਨਾਂ ਆਈਆਂ ਸੀ ਨਾ, ਉਹਦੇ ਚ ਜਿੱਥੇ ਕਿਤੇ ਖਾਸ ਏਰੀਏ ਸੀ ਜਾਂ ਸ਼ਹਿਰੀ ਸੀ ਰਸਤੇ ਸੀ, ਉੱਥੇ 1,00,000 ਨੂੰ ਇੱਕ ਮਰਲੇ ਦਾ ਭਾਅ ਦਿੱਤਾ ਗਿਆ ਸੀ, ਜਿਹੜਾ ਕਿ ਬਹੁਤ ਉੱਚਾ ਭਾਅ, 20 ਮਰਲੇ ਇੱਕ ਕਨਾਲ ਚ ਹੁੰਦੇ ਆ, ਸੋ 20,00,000 ਨੂੰ ਕਨਾਲ ਹੋ ਗਈ, 1,60,000 ਨੂੰ ਏਕੜ, 1,60,00,000 ਨੂੰ ਯਾਨੀ ਕਿ ਏਕੜ ਦਾ ਮੁੱਲ ਜਿਹੜਾ ਪਾਇਆ ਗਿਆ, ਸੋ ਜਿਹੜਾ ਕਿ ਕਾਫੀ ਉੱਚਾ ਮੁੱਲ ਸੀ। ਸੋ ਕਿਤੇ ਨਾ ਕਿਤੇ ਹੁਣ ਉਹ ਮੁੱਲ ਜਿਹੜੇ ਕਿਸਾਨ ਮੰਗ ਰਹੇ ਆ, ਉਹ ਕਿਸਾਨ ਕਹਿੰਦੇ ਵੀ ਸਾਨੂੰ ਉਹ ਮੁੱਲ ਦਿੱਤਾ ਜਾਵੇ ਜਿਹਦੇ ਚ ਘੱਟੋ ਘੱਟ ਸਾਨੂੰ ਮਰਲੇ ਦਾ ਰੇਟ ਆ ਜਿਹੜਾ ਉਹ 1,00,000 ਰੁਪਇਆ ਦਿੱਤਾ ਜਾਵੇ। ਪਰ ਹੁਣ ਸਰਕਾਰ ਨੇ ਕੱਲ ਬਿਆਨ ਦਿੱਤਾ ਵੀ ਅਸੀਂ ਵੈਰੀ ਸ਼ਿਓਰ ਹਾਂ ਕਿ 2-4 ਦਿਨਾਂ ਦੇ ਵਿੱਚ ਅਸੀਂ ਇਸ ਮਸਲੇ ਨੂੰ ਹੱਲ ਕਰ ਲਾਂਗੇ, ਪਰ ਫਿਲਹਾਲ ਜਿਹੜਾ ਇਹ ਜਿਹੜੀ ਪਾਣੀ ਦੇ ਵਿੱਚ ਮਧਾਣੀ ਪਈ ਹੋਈ ਆ, ਮਸਲੇ ਦਾ ਹੱਲ ਹੋ ਜਾਣਾ ਵਕਤ ਨਾਲ ਹੋ ਜਾਊਗਾ, ਜੇ ਕਿਸਾਨ ਨਾ ਮੰਨਣਗੇ ਤਾਂ ਜਿਹੜੀ ਸਰਕਾਰ ਆ ਉਹ ਧੱਕੇ ਨਾਲ ਜਿਹੜੀ ਨੂੰ ਅਕੁਆਇਰ ਕਰ ਸਕਦੀ ਆ ਕਰ ਲੂਗੀ, ਤੇ ਉਦੋਂ ਬਾਅਦ ਆਪੇ ਕੋਰਟ ਦੇ ਵਿੱਚ ਕੇਸ ਚੱਲੀ ਜਾਣਗੇ, ਸਿਰਫ ਕੋਰਟ ਦੇ ਵਿੱਚ ਕੇਸ ਪ੍ਰਾਈਸ ਲਈ ਚੱਲਣਗੇ, ਸਟੇਅ ਨਹੀਂ ਲੈ ਸਕਦੇ ਉਹ ਰਾਸ਼ਟਰਪਤੀ ਦੇ ਖਿਲਾਫ, ਕੋਰਟ ਦੇ ਵਿੱਚ ਸਟੇਅ ਨਹੀਂ ਆ ਸਕਦੀ ਰਾਸ਼ਟਰਪਤੀ ਦੇ ਆਦੇਸ਼ ਦੇ ਖਿਲਾਫ, ਸੋ ਉਹਨੂੰ ਪਾਰਲੀਮੈਂਟ ਦੇ ਵਿੱਚ ਹੀ ਡਿਸਕਸ਼ਨ ਕਰਕੇ ਉਹ ਰੋਕਿਆ ਜਾ ਸਕਦਾ। ਸੋ ਇਹ ਲਾਂਘਾ ਖੁੱਲਣਾ ਹੀ ਖੁੱਲਣਾ ਜੀ ਵਕਤ ਆਉਣ ਤੇ, ਕਿਉਂਕਿ ਜਦੋਂ ਇਹਦੀ ਸ਼ੁਰੂਆਤ ਹੋ ਚੁੱਕੀ ਆ ਇਹ ਖੁੱਲੇਗਾ, ਪਰ ਆਹੀ ਆ ਜੀ ਹੁਣ ਦੇਖਦੇ ਹਾਂ ਕਿੱਥੇ ਕਿੱਥੇ ਕੀ ਕੀ ਔਕੜਾਂ ਆਉਂਦੀਆਂ ਜਿਹਨਾਂ ਨੂੰ ਆਪਦੀ ਸੋਝੀ ਨਾਲ ਜਿਹੜੀਆਂ ਸਰਕਾਰਾਂ ਨਿਬੇੜ ਲੈਣਗੀਆਂ।
ਬ੍ਰਾਟ ਸਾਹਿਬ ਇਹਦੇ ਨਾਲ ਹੀ ਖਾਲਿਸਤਾਨ ਤੇ ਦੋਗਲੀ ਨਾਪਾਕ ਰਣਨੀਤੀ ਦਾ ਵੀ ਜਿਹੜਾ ਦੋਸ਼ ਲੱਗ ਰਿਹਾ ਕਿ ਖਾਲਿਸਤਾਨ ਦੇ ਮੁੱਦੇ ਨੂੰ ਨਵੇਂ ਸਿਰਿਓਂ ਭੜਕਾਉਣ ਦੀ ਫਿਰਾਕ ਦੇ ਵਿੱਚ ਹੈ ਇਸ ਵੇਲੇ ਪਾਕਿਸਤਾਨ।
ਦੇਖੋ ਇਹ ਵੀ ਖਬਰ ਤੇ ਅਸੀਂ ਅੱਜ ਤੋਂ 3-4-5 ਮਹੀਨੇ ਪਹਿਲਾਂ ਹੀ ਮੈਂ ਜਿੱਦਣ ਇਹ ਗੱਲ ਕੀਤੀ ਸੀ, ਜਿੱਦਣ ਪਾਕਿਸਤਾਨ ਨੇ ਸਿੱਕਾ ਚਲਾਉਣ ਦੀ ਗੱਲ ਕੀਤੀ ਸੀ ਬਾਬੇ ਨਾਨਕ ਦੇ ਨਾਂ ਤੇ, ਉਦੋਂ ਪਹਿਲਾਂ ਜਦੋਂ ਯੂਨੀਵਰਸਿਟੀ ਖੋਲਣ ਦੀ ਗੱਲ ਕੀਤੀ ਸੀ, ਮੈਂ ਉਦਣ ਵੀ ਇਸੇ ਪਲੇਟਫਾਰਮ ਦੇ ਜ਼ਰੀਏ ਜਿਹੜੀਆਂ ਗੱਲਾਂ ਦੱਸੀਆਂ ਸੀ ਵੀ ਇਹਨਾਂ ਦੇ ਪਿਛਲੀ ਮੰਸ਼ਾ ਜਿਹੜੀ ਉਹ ਸਾਫ਼ ਨਹੀਂ ਲੱਗਦੀ, ਪਿੱਛੇ ਕੋਈ ਨਾ ਕੋਈ ਕਮੀ ਆ। ਦੇਖੋ ਅਸੀਂ ਇਹ ਨਹੀਂ ਕਹਿ ਸਕਦੇ ਵੀ ਭਾਰਤ ਪਾਕਿਸਤਾਨ ਦੇ ਵਿੱਚ ਕੋਈ ਵੱਡਾ ਫਰਕ, ਦੋਨੇ ਮੁਲਕ ਅਸਲ ਚ ਖੂਨ ਦੀ ਵੰਡ ਹੋਈ ਆ, ਇੱਕੋ ਖੂਨ ਆ, ਇਕੱਠੇ ਰਹੇ ਆ, ਇਕੱਠੇ ਪੜ੍ਹੇ ਆ, ਇਕੱਠੇ ਵੱਡੇ ਹੋਏ ਆ, ਇਕੱਠੇ ਸਾਂਝਾ ਰਹੀਆਂ ਬਹੁਤ ਜ਼ਿਆਦਾ ਪਰਿਵਾਰਕ ਸਾਂਝਾ ਰਹੀਆਂ ਵੱਖਰੇ ਵੱਖਰੇ ਧਰਮ ਅੱਜ ਵੀ ਮੁਲਕਾਂ ਚ ਹੈਗੇ ਉਦੋਂ ਵੀ ਸੀਗੇ ਸੋ ਜੇ ਤਾਂ ਕਰੀਏ ਉਸ ਪੱਧਰ ਤੇ ਗੱਲ ਤਾਂ ਗੁਰੂ ਨਾਨਕ ਦੇਵ ਜਗਤ ਗੁਰੂ ਦੇ ਨਾਂ ਨਾਲ ਮਸ਼ਹੂਰ ਹੋਏ ਆ ਤੇ ਉਹਨਾਂ ਨੂੰ ਮੁਸਲਮਾਨਾਂ ਨੇ ਸਦਾ ਹੀ ਆਪਣਾ ਪੀਰ ਕਿਹਾ ਤੇ ਅੱਜ ਜਗ੍ਹਾ ਵੀ ਜਿਹੜੀ ਉਹਨਾਂ ਦੇ ਹੱਥ ਚ ਆਈ ਆ ਉਹਨਾਂ ਦੇ ਹੱਕ ਚ ਆਈ ਆ ਉੱਥੇ ਉਹ ਜ਼ਿਆਦਾ ਗੁਰੂ ਸਾਹਿਬ ਦੀਆਂ ਉਹ ਵੀ ਜਨਮ ਸਥਾਨ ਤੱਕ ਉੱਥੇ ਆ ਤਾਂ ਇਸ ਕਰਕੇ ਜੇ ਤਾਂ ਲਿਖੀਏ ਸਾਫ਼ ਸੁਥਰੀ ਤੇ ਇਮਾਨਦਾਰੀ ਨਾਲ ਗੱਲ ਤਾਂ ਜੇ ਉਹ ਕੋਈ ਵੀ ਚੀਜ਼ ਕਰਦੇ ਆ ਤਾਂ ਉਹਨਾਂ ਨੂੰ ਲੱਗਦਾ ਵੀ ਉਹਨਾਂ ਦੀਆਂ ਭਾਵਨਾਵਾਂ ਤੇ ਉਹ ਇੱਕ ਸਤਿਕਾਰ ਕਰ ਰਹੇ ਆ ਪਰ ਜੇ ਹੁਣ ਗੱਲ ਕਰੀਏ ਆਪਾਂ ਮੈਨੂੰ ਨਾ ਇੱਧਰ ਥੋੜੀ ਟਾਈਪਿੰਗ ਦੀ ਬਹੁਤ ਆਵਾਜ਼ ਤੰਗ ਕਰ ਰਹੀ ਹੈ ਮੈਨੂੰ ਤੁਸੀਂ ਕਿਤੇ ਨਾ ਕਿਤੇ ਕੋਈ ਪ੍ਰੋਬਲਮ ਆ ਰਹੀ ਹੈ ਸੋ ਮਾਫ਼ੀ ਚਾਹੁੰਦਾ
ਕਿਉਂਕਿ
ਜੇ ਮੈਂ ਆਵਾਜ਼ ਕਰ ਹਾਂਜੀ ਹਾਂਜੀ ਕੋਈ ਆਵਾਜ਼ ਆ ਕਿਸੇ ਕਿਸਮ ਦੀ ਪਰ ਹਾਂਜੀ ਸਰਬਜੀਤ ਫਿਕਸ ਕਰ ਦੇਣਗੇ ਤੇ ਪਰ ਮੈਂ ਗੱਲ ਕਰ ਰਿਹਾ ਸੀ ਵੀ ਜੇ ਹੁਣ ਬਾਬੇ ਨਾਨਕ ਦੀ ਆਪਾਂ ਗੱਲ ਕਰੀਏ ਤਾਂ ਬਾਬੇ ਨਾਨਕ ਦੀ ਜਿਹੜੀ ਉਹ ਸਾਂਝਤਾ ਦੀ ਗੱਲ ਕਰੀਏ ਤਾਂ ਪਾਕਿਸਤਾਨ ਜੇ ਕੁਛ ਕਰ ਰਿਹਾ ਚਲੋ ਉਹ ਆਪਦੀਆਂ ਭਾਵਨਾਵਾਂ ਨਾਲ ਕਰ ਰਿਹਾ ਹੁਣ ਭਾਵਨਾਵਾਂ ਦੇ ਵਿੱਚ ਤੁਹਾਡਾ ਨਾ ਪਾਕ ਇਰਾਦਾ ਜਾਂ ਭਾਵਨਾਵਾਂ ਦੇ ਵਿੱਚ ਤੁਹਾਡੇ ਜੇ ਇਰਾਦਾ ਮਾੜਾ ਤਾਂ ਉਹ ਕਿਤੇ ਨਾ ਕਿਤੇ ਗੱਲ ਆੜੇ ਆ ਰਹੀ ਆ ਸੋ ਹੁਣ ਦੇਖਣਾ ਇਹ ਬਣਦਾ ਵੀ ਪਾਕਿਸਤਾਨ ਦੀ ਨੀਯਤ ਨੀਤੀ ਕੀ ਹੈ ਇਹਦੇ ਲਈ ਜੇ ਪਾਕਿਸਤਾਨ ਯੂਨੀਵਰਸਿਟੀ ਅਨਾਊਂਸ ਕਰ ਰਿਹਾ ਕਿ ਉਹ ਸਿਰਫ ਸਿੱਖਾਂ ਨੂੰ ਆਪਣੇ ਹੱਕ ਚ ਕਰਨ ਲਈ ਤੇ ਖਾਲਿਸਤਾਨ ਦੇ ਜਿਹੜੇ ਸਮਰਥਕ ਆ ਜਾਂ ਉਹਨਾਂ ਨੂੰ ਸਪੋਰਟ ਕਰਕੇ ਤੇ ਕੋਈ ਆਪਸ ਮੇ ਰੌਲਾ ਪਵਾਉਣ ਲਈ ਕਰ ਰਿਹਾ ਜਾਂ ਇਹਦੇ ਅੰਦਰ ਕੋਈ ਹੋਰ ਗੱਲ ਆ ਦੇਖੋ ਇਹ ਗੱਲ ਤਾਂ ਸੱਚਾਈ ਦਾ ਦੋਸ਼ ਵੀ ਲੱਗਦੇ ਰਹੇ ਆ ਤੇ ਸੱਚ ਵੀ ਰਿਹਾ ਵੀ ਪਾਕਿਸਤਾਨ ਆ ਜਿਹੜਾ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਪੋਰਟ ਤਾਂ ਕਰਦਾ ਰਿਹਾ ਖਾਲਿਸਤਾਨ ਦੀ ਮੰਗ ਇੱਕ ਹੋਰ ਵਿਸ਼ਾ ਖਾਲਿਸਤਾਨ ਕਿਉਂ ਮੰਗਿਆ ਜਾ ਰਿਹਾ ਉਹ ਇੱਕ ਹੋਰ ਵਿਸ਼ਾ ਉਹਦੀ ਲੋੜ ਕੀ ਆ ਉਹ ਹੋਰ ਵਿਸ਼ਾ ਪਰ ਇੱਕ ਮੁਲਕ ਉਸ ਵਿਸ਼ੇ ਨੂੰ ਸਾਡੀ ਘਰੇਲੂ ਸਮੱਸਿਆ ਨੂੰ ਦੂਜਾ ਮੁਲਕ ਦਖਲ ਅੰਦਾਜ਼ੀ ਦੇ ਕੇ ਜੇ ਬਣਾ ਰਿਹਾ ਤਾਂ ਹੋ ਸਕਦਾ ਉਹਦੀ ਨੀਤੀ ਮਾੜੀ ਹੋਵੇ ਹੋ ਸਕਦਾ ਵੀ ਉਹ ਮਾੜੀ ਨੀਤੀ ਨਾ ਕਰ ਰਿਹਾ ਸਾਡਾ ਮਸਲਾ ਅਸੀਂ ਆਪ ਨਜਿੱਠ ਸਕਦੇ ਸਾਨੂੰ ਆਪ ਨਜਿੱਠਣਾ ਚਾਹੀਦਾ ਜੇ ਸਾਨੂੰ ਲੱਗਦਾ ਵੀ ਅਸੀਂ ਸਾਨੂੰ ਆਪਦੀਆਂ ਸਰਕਾਰਾਂ ਨਾਲ ਲੜਨਾ ਤਾਂ ਅਸੀਂ ਆਪਦੇ ਜੋਗ ਤੇ ਲੜ ਸਕਦੇ ਹਾਂ ਪਰ ਇਹੋ ਜਿਹੇ ਥਾਂ ਦੇ ਉੱਤੇ ਫਿਰ ਦੂਜੇ ਮੁਲਕ ਜਾਂ ਤੀਜੇ ਮੁਲਕ ਜਿਹਨੂੰ ਕਹੀਏ ਉਹ ਸ਼ਹਿ ਦਿੰਦੇ ਆ ਕੇ ਤੇ ਸ਼ਹਿ ਦੇ ਕੇ ਉਸ ਨੂੰ ਹੋਰ ਵਧਾਉਂਦੇ ਆ ਤਾਂ ਕਿ ਇਹਨਾਂ ਦਾ ਆਪਸ ਵਿੱਚ ਰੌਲਾ ਪਵੇ ਤੇ ਕਮਜ਼ੋਰ ਹੋਵੇ ਅੰਦਰੋਂ ਅਸਲ ਚ ਤਾਂ ਇਹ ਨੀਤੀਆਂ ਸਹੀ ਮਾਇਨਿਆਂ ਚ ਉਹੀ ਹੁਣ ਪਾਕਿਸਤਾਨ ਦੀ ਜਿਹੜੀ ਸ਼ੰਕਾ ਕੀਤੀ ਜਾ ਰਹੀ ਆ ਵੀ ਉਹ ਵਿਦੇਸ਼ਾਂ ਦੇ ਵਿੱਚ ਜਿਹੜੇ ਖਾਲਿਸਤਾਨੀ ਸਮਰਥਕ ਬੈਠੇ ਆ ਤਕਰੀਬਨ ਸਾਰੇ ਮੁਲਕਾਂ ਚ ਚਾਹੇ ਥੋੜੀ ਗਿਣਤੀ ਚ ਪਰ ਬੈਠੇ ਆ ਤੇ ਉਹਨਾਂ ਨੂੰ ਰਿਕੋਗਨਾਈਜ਼ ਕਰਕੇ ਤੇ ਉਹਨਾਂ ਨੂੰ ਮਾਇਕ ਸਹਾਇਤਾ ਮਾਲੀ ਮਦਦ ਜਾਂ ਕਿਸੇ ਨਾ ਕਿਸੇ ਰੂਪ ਚ ਉਹਨਾਂ ਨੂੰ ਇਕਜੁੱਟ ਕਰਕੇ ਤੇ ਫਿਰ ਦੁਬਾਰੇ ਜਿਹੜਾ ਪੰਜਾਬ ਦੇ ਵਿੱਚ ਉਹੀ ਜਿਹੜਾ ਦੌਰ ਉਹੀ ਮਾਹੌਲ ਉਹ ਲਿਆਉਣ ਦੀ ਜਿਹੜੀ ਕੋਸ਼ਿਸ਼ ਦੇ ਵਿੱਚ ਆ ਹਾਂ ਇਹਦੇ ਵਿੱਚ ਕੋਈ ਦੋ ਰਾਇ ਨੀ ਪਹਿਲਾਂ ਵੀ ਇਹ ਸਾਬਤ ਹੁੰਦੀ ਰਹੀ ਆ ਵੇਲੇ ਵੇਲੇ ਸਿਰ ਵੀ ਏਦਾਂ ਕਰਕੇ ਜਿਹੜੀ ਮਾਇਕ ਸਹਾਇਤਾ ਜਾਂ ਕੋਈ ਹਥਿਆਰਾਂ ਦੀ ਸਹਾਇਤਾ ਇਹ ਪਹੁੰਚਦੀ ਰਹੀ ਆ ਟੇਢੇ ਵਿੰਗੇ ਰੂਪ ਦੇ ਵਿੱਚ ਪਰ ਹੁਣ ਗੱਲ ਤਾਂ ਇਹ ਆ ਜਾਂਦੀ ਹੈ ਜੀ ਜੇ ਹੁਣ ਕੋਈ ਮਾਲੀ ਮਦਦ ਲੈ ਕੇ ਜੇ ਤਾਂ ਕਰ ਰਿਹਾ ਉਹ ਵਾਕਈ ਸੰਘਰਸ਼ ਲਈ ਕੰਮ ਫਿਰ ਤਾਂ ਕਰਨਾ ਬਣਦਾ ਜੀ ਸਲੂਟ ਉਸਨੂੰ ਵੀ ਹਾਂ ਇੱਕ ਹੱਕਾਂ ਲਈ ਕੋਈ ਵੀ ਬੰਦਾ ਕੋਈ ਵੀ ਕਿਤੋਂ ਕਿਸੇ ਹੋਰ ਮੁਲਕ ਤੋਂ ਜਾਂ ਕਿਸੇ ਨਾ ਕਿਸੇ ਰੂਪ ਚੋਂ ਮਦਦ ਲੈ ਕੇ ਤੇ ਉਹ ਜਿੱਥੇ ਲੋੜ ਆ ਵਾਕਈ ਖਾਲਿਸਤਾਨ ਲੈਣ ਲਈ ਉੱਥੇ ਉਹਨੂੰ ਇਨਵੈਸਟ ਕਰ ਰਿਹਾ ਫਿਰ ਤਾਂ ਦੇਖੋ ਉਸ ਬੰਦੇ ਨੂੰ ਸਲੂਟ ਕਰਨਾ ਬਣਦਾ ਵੀ ਉਹ ਆਪਦਾ ਘਰ ਪਰਿਵਾਰ ਛੱਡ ਕੇ ਇੱਕ ਬਹੁਤ ਵੱਡੇ ਮਿਸ਼ਨ ਲਈ ਇੱਕ ਆਪਣੇ ਹੱਕਾਂ ਦੇ ਲਈ ਆਪਣੀ ਆਪਦੀ ਹੋਮਲੈਂਡ ਦੇ ਲਈ ਉਹ ਲੜਾਈ ਕਰ ਰਿਹਾ ਤਾਂ ਉਹਨੂੰ ਤਾਂ ਜੀ ਹੈਟ ਆਫ ਆ ਪਰ ਅਫਸੋਸ ਦੀ ਗੱਲ ਇਹ ਆ ਵੀ ਬਹੁਤੇ ਲੋਕ ਇਹੋ ਜਿਹੇ ਆ ਜਿਹਨਾਂ ਨੂੰ ਮੈਂ ਪਰ ਨਿੱਜੀ ਤੌਰ ਤੇ ਜਾਣਦਾ ਵੀ ਉਹ ਮਾਇਕ ਮਦਦ ਵੀ ਲੈ ਰਹੇ ਆ ਇਮੋਸ਼ਨਲ ਵੀ ਲੈ ਰਹੇ ਆ ਤੇ ਵਧਾ ਰਹੇ ਆ ਆਪਦੇ ਬਿਜ਼ਨਸ ਵਧਾ ਰਹੇ ਆਪਦੀਆਂ ਜਾਇਦਾਦਾਂ ਵਧਾ ਰਹੇ ਆ ਆਪਦੇ ਬੱਚਿਆਂ ਦੀ ਬੱਚਿਆਂ ਦਾ ਭਵਿੱਖ ਸੋ ਉੱਥੇ ਆ ਕੇ ਕਿਤੇ ਨਾ ਕਿਤੇ ਫਿਰ ਆਮ ਤੇ ਅਨਭੋਲ ਬੰਦਾ ਜਿਹੜਾ ਸਾਡੇ ਵਰਗਾ ਆ ਜਾਂਦਾ ਗੱਲਾਂ ਚ ਵੀ ਹਾਂ ਯਾਰ ਵਾਕਈ ਸਾਡੀ ਆਪਣੀ ਹੋਮਲੈਂਡ ਹੋਣੀ ਚਾਹੀਦੀ ਆ ਜਿੱਥੇ ਅਸੀਂ ਆਪਣੇ ਹੱਕਾਂ ਦੀ ਗੱਲ ਕਰ ਸਕੀਏ ਕਿਉਂ ਸਾਨੂੰ 35-35 40-40 ਸਾਲ ਵੇਟ ਕਰਨਾ ਪਵੇ ਕਿਸੇ ਮੁੱਦੇ ਦਾ ਕਿਉਂ ਸਾਨੂੰ ਕਿਸੇ ਕੋਰਟਾਂ ਦੇ ਧੱਕੇ ਖਾਣੇ ਪੈਣ ਜੇ ਸਾਡੇ ਆਪਣੇ ਕੋਰਟ ਹੋਣ ਆਪਣਾ ਸਾਰਾ ਕੁਛ ਹੋਵੇ ਤੇ ਆਪਣੀਆਂ ਸਿੱਖੀ ਕਦਰਾਂ ਕੀਮਤਾਂ ਦਾ ਇੱਕ ਸੰਵਿਧਾਨ ਹੋਵੇ ਤਾਂ ਵਾਕਈ ਮੇਰੇ ਵਰਗੇ ਬੰਦੇ ਭਾਵਕ ਹੋ ਕੇ ਇਸ ਗੱਲ ਨੂੰ ਲੱਗਦੇ ਆ ਪਰ ਹੁਣ ਜੇ ਉਹਦੇ ਉਹਦੇ ਇਹੋ ਜਿਹੇ ਲੀਡਰ ਇਹੋ ਜਿਹੇ ਆਕੇ ਤੇ ਉਹ ਆਪਦੇ ਜਿਹੜੇ ਹੱਕਾਂ ਲਈ ਆਪਦੀਆਂ ਜਾਇਦਾਦਾਂ ਵਧਾਈ ਜਾਣ ਤੇ ਮੈਂ ਜਿਵੇਂ ਪਹਿਲਾਂ ਵੀ ਬਹੁਤ ਪਹਿਲਾਂ ਲਿਖਿਆ ਵੀ ਆਪਦੇ ਜਵਾਕਾਂ ਨੂੰ ਡਾਕਟਰ ਤੇ ਇੰਜੀਨੀਅਰ ਬਣਾਈ ਜਾਣ ਤੇ ਦੂਜੇ ਦੇ ਜਵਾਕਾਂ ਨੂੰ ਕਹਿਣ ਜੀ ਜਾਓ ਪਾਕਿਸਤਾਨ ਪੰਜਾਬ ਚ ਜਾ ਕੇ ਖਾਲਿਸਤਾਨ ਲਓ ਜਾਓ ਪੰਜਾਬ ਚ ਜਾ ਕੇ ਜਿਹੜੀਆਂ ਹੱਕਾਂ ਲਈ ਲੜੋ ਜਾਂ ਫਲਾਣੇ ਨੂੰ ਸੋਧੋ ਤਾਂ ਉਹ ਉਦੋਂ ਦੁੱਖ ਹੁੰਦਾ ਉਹਨਾਂ ਲੋਕਾਂ ਨੇ ਅਸਲ ਚ ਲਹਿਰ ਨੂੰ ਜਿਹੜਾ ਖਰਾਬ ਕੀਤਾ ਉਹਨਾਂ ਲੋਕਾਂ ਨੇ, ਇਸ ਲਹਿਰ ਪ੍ਰਤੀ ਸ਼ੰਕੇ ਪੈਦਾ ਕਰੀਏ ਕੀਤੇ ਤੇ ਉਹਨਾਂ ਲੋਕਾਂ ਨੇ ਹੀ ਇਹ ਜਿਹੜੀਆਂ ਚੀਜ਼ਾਂ ਕੀਤੀਆਂ। ਪਰ ਹੁਣ ਪਾਕਿਸਤਾਨ ਆ ਜਿਹੜਾ ਉਹ ਆਪਦੇ ਜਿਹੜੇ ਤੀਰ ਚਲਾਊਗਾ ਜੀ, ਉਹਨੇ ਬੈਲੈਂਸ ਰੱਖਣ ਲਈ ਉਹ ਆਪਦੀਆਂ ਗੱਲਾਂ ਕਰ ਰਿਹਾ। ਸੋ ਕੁੱਲ ਮਿਲਾ ਕੇ ਜੇ ਗੱਲ ਕਰੀਏ ਤਾਂ ਇਹ ਇੱਕ ਬਹੁਤ ਜਿਹੜੀ ਖਤਰਨਾਕ ਮੁੱਦਾ, ਇਹਨੂੰ ਏਡਾ ਲਾਈਟਲੀ ਨਹੀਂ ਸਾਨੂੰ ਲੈਣਾ ਚਾਹੀਦਾ, ਇਹਨੂੰ ਸਾਨੂੰ ਸੀਰੀਅਸਲੀ ਸੋਚਣਾ ਚਾਹੀਦਾ। ਇਹ ਨਾ ਹੋਵੇ ਫੇਰ ਜਿਹੜਾ ਕਾਲਾ ਦੌਰ ਸੀ ਫੇਰ ਆ ਜੇ ਤੇ ਸਾਨੂੰ ਮਿਲੇ ਵੀ ਕੁਛ ਨਾ
ਜੀ। ਸੋ ਬਰਾੜ ਸਾਹਿਬ ਤੁਹਾਡੇ ਕੋਲ ਅੱਜ ਸਮਾਂ ਘੱਟ ਹੈ, ਪਰ ਜਾਂਦੇ ਜਾਂਦੇ ਇੱਕ ਆਖਰੀ ਖਬਰ ਹੈ, ਕਾਫੀ ਨਮੋਸ਼ੀ ਵਾਲੀ ਹੈ, ਕਾਫੀ ਨਿਰਾਸ਼ ਕਰਨ ਵਾਲੀ ਖਬਰ ਹੈ। ਲੁਧਿਆਣਾ ਦੇ ਵਿੱਚ ਇੱਕ ਘਟਨਾ ਵਾਪਰੀ ਹੈ ਜੀ, ਇੱਕ ਦੋਸਤ ਦੇ ਨਾਲ ਚਾਕਲੇਟ ਦੇ ਮਨਾਉਣ ਗਈ ਮੁਟਿਆਰ ਜਿਹੜੀ ਹੈ ਉਹਦੇ ਨਾਲ ਸਮੂਹਕ ਜਬਰ ਜਨਾਹ ਕੀਤਾ ਗਿਆ ਨੌਜਵਾਨਾਂ ਵੱਲੋਂ, ਔਰ ਪ੍ਰਸ਼ਾਸਨ ਤੱਕ ਜਿਹੜੀ ਇਹ ਖਬਰ ਹੈ ਕਾਫੀ ਦੇਰ ਬਾਅਦ ਪਹੁੰਚੀ ਹੈ। ਇਸ ਗੱਲ ਤੋਂ DIG ਵੀ ਖਫਾ ਆ ਤੇ ASI ਨੂੰ ਮੁਅੱਤਲ ਵੀ ਕਰ ਦਿੱਤਾ ਗਿਆ ਇਸ ਕੇਸ ਦੇ ਵਿੱਚ। ਪਰ ਸਵਾਲ ਇਹ ਹੈ ਕਿ ਚਾਕਲੇਟ ਡੇ ਮਨਾਉਣ ਗਈ ਹੋਈ ਆਪਣੇ ਦੋਸਤ ਦੇ ਨਾਲ ਤੇ ਉਸ ਨੂੰ ਅੱਗਿਓਂ ਹੋਰ ਨੌਜਵਾਨਾਂ ਨੇ ਘੇਰਿਆ, ਸੋ ਇਹੋ ਜਿਹੇ ਡੇਸ ਦੇ ਵਿੱਚ ਜਿਹੜੀ ਸਾਡੀ ਨੌਜਵਾਨੀ ਆ ਉਹ ਕਿਸ ਤਰ੍ਹਾਂ ਦੇ ਫਤੂਰ ਦੇ ਵਿੱਚ, ਕਿਸ ਤਰ੍ਹਾਂ ਦੀ ਮਸਤੀ ਦੇ ਵਿੱਚ ਉੱਥੇ ਹੁੰਦੀ ਆ ਕਿ ਉਹ ਸਾਰੀਆਂ ਜਿਹੜੀਆਂ ਕਦਰਾਂ ਕੀਮਤਾਂ ਆ ਉਹ ਛਿੱਕੇ ਟੰਗ ਦਿੰਦੇ ਆ, ਮਤਲਬ ਕਿ ਇਹ ਸਮਾਜ ਦੇ ਵਿੱਚ ਵਰਤਾਰੇ ਜਿਹੜੇ ਆ ਇਹ ਪ੍ਰਭਾਵ ਪੈਦਾ ਕਰ ਰਹੇ ਆ, ਕੀ ਕਹੋਗੇ ਇਹਦੇ ਬਾਰੇ ਚ?
ਦੇਖੋ ਪਹਿਲੀ ਨਜ਼ਰੇ ਤਾਂ ਦੇਖੋ ਸਾਡਾ ਫਰਜ਼ ਬਣਦਾ ਇਸ ਘਟਨਾ ਦੀ ਨਿੰਦਿਆ ਕਰਨਾ, ਠੀਕ ਹੈ ਜੀ? ਵੀ ਭਾਈ ਜੇ ਕਿਸੇ ਨੇ ਵੀ ਕਿਸੇ ਨਾਲ ਵੀ ਕੋਈ ਵੀ ਧੱਕਾ ਕੀਤਾ ਤਾਂ ਸਾਡਾ ਡਿਊਟੀ ਫਰਜ਼ ਬਣ ਜਾਂਦਾ ਨਿੰਦਿਆ ਕਰਨ, ਪਰ ਨਾਲ ਨਾਲ ਸਾਨੂੰ ਕਾਰਨਾਂ ਬਾਰੇ ਵੀ ਜਾਣਨਾ ਪਊਗਾ, ਬਹੁਤ ਸਾਰੇ ਕਾਰਨਾਂ ਬਾਰੇ ਜਾਣਨਾ ਪਊ। ਅਕਸਰ ਲੋਕ ਇਸ ਗੱਲਾਂ ਤੇ ਲੜਦੇ ਆ ਭਾਈ ਵੀ ਕੁੜੀਆਂ ਦੇ ਪਹਿਰਾਵਿਆਂ ਤੇ ਕਿਉਂ ਐ ਕਰਦੇ ਹੋ, ਉਹਨਾਂ ਦੇ ਆਜ਼ਾਦੀ ਤੇ ਕਿਉਂ ਗੱਲ ਕਰਦੇ, ਉਹਨਾਂ ਦੀ ਆਜ਼ਾਦੀ ਰੋਕੋ, ਉਹਨਾਂ ਨੂੰ ਇਹ ਕਰੋ ਵੋ ਕਰੋ। ਦੇਖੋ ਮੇਰਾ ਮੰਨਣਾ ਇਹ ਆ ਵੀ ਕਿਤੇ ਨਾ ਕਿਤੇ ਸੈਲਫ ਰਿਸਪੈਕਟ ਤੇ ਸੈਲਫ ਡਿਫੈਂਸ ਇਹ ਦੋ ਚੀਜ਼ਾਂ ਵੀ ਬਹੁਤ ਅਹਿਮ ਰੋਲ ਅਦਾ ਕਰਦੀਆਂ। ਜੇ ਤੁਹਾਡੀ ਸੈਲਫ ਰਿਸਪੈਕਟ ਕਾਇਮ ਆ ਤੁਹਾਡੀ ਆਪਣੀ, ਤਾਂ ਤੁਸੀਂ ਸੈਲਫ ਰਿਸਪੈਕਟ ਕਾਇਮ ਰੱਖਦੇ ਹੋਏ ਕਦੇ ਵੀ ਕੋਈ ਗਲਤ ਕੰਮ ਨਹੀਂ ਕਰੋਗੇ। ਤੁਹਾਨੂੰ ਇਹ ਆ ਵੀ ਮੈਂ ਆਪਣੀਆਂ ਨਜ਼ਰਾਂ ਚ ਨਾ ਗਿਰ ਜਾ, ਇੱਕ ਤਾਂ ਇਹ ਜ਼ਰੂਰ ਸਾਂਭ ਕੇ ਰੱਖਣੀ ਵਾਲੀ ਗੱਲ ਆ। ਦੂਜੀ ਹੈ ਸੈਲਫ ਡਿਫੈਂਸ। ਕੁੜੀਆਂ ਦੇ ਮਾਮਲੇ ਦੇ ਵਿੱਚ ਮੈਂ ਇੱਕ ਗੱਲ ਕਹੂੰਗਾ, ਮੈਂ ਇਹ ਨਹੀਂ ਕਹਿੰਦਾ ਵੀ ਉਹ ਅੱਜ ਦੇ ਯੁੱਗ ਚ ਆਪਣੇ ਦੋਸਤ ਨਾਲ ਘੁੰਮਣ ਨਹੀਂ ਜਾ ਸਕਦੀਆਂ, ਉਹ ਅੱਜ ਦੇ ਯੁੱਗ ਚ ਚੌਕਲੇਟ ਡੇ ਨਹੀਂ ਮਨਾ ਸਕਦੀਆਂ, ਵੈਲੈਂਟਾਈਨ ਡੇ ਨਹੀਂ ਮਨਾ ਸਕਦੀਆਂ। ਮਨਾਉਣ ਸਭ ਬੰਦੇ ਨੂੰ ਆਜ਼ਾਦੀ ਹੈ, ਸਾਰਾ ਕੁਛ ਕਰ, ਪਰ ਇੱਕ ਦਾਇਰਾ ਹੁੰਦਾ ਜਿਸ ਦਾਇਰੇ ਚ ਇੱਕ ਬਾਪ, ਹਰ ਬਾਪ ਆਪਣੀ ਬੇਟੀ ਲਈ ਇੱਕ ਡਾਇਲੋਗ ਬੋਲਦਾ, ਉਹ ਇਹ ਅਕਸਰ ਕਹਿੰਦਾ ਵੀ ਪੁੱਤ ਮੇਰੀ ਜਿਹੜੀ ਪੱਗ ਦਾ ਧਿਆਨ ਰੱਖੀ, ਠੀਕ ਆ, ਜੋ ਵੀ ਮਰਜ਼ੀ ਜਿੱਥੇ ਜਾਓ ਆਓ ਜੋ ਮਰਜ਼ੀ ਵਰਤਾਰਾ ਕਰੋ ਪਰ ਮੇਰੀ ਪੱਗ ਦਾ ਧਿਆਨ ਰੱਖੀ। ਇਹ ਡਾਇਲੋਗ ਮੈਨੂੰ ਲੱਗਦਾ ਲੱਖਾਂ ਬਾਪ ਅੱਜ ਤੱਕ ਆਪਣੇ ਬੱਚਿਆਂ ਨੂੰ ਬੋਲ ਚੁੱਕੇ ਹੋਣਗੇ, ਪਰ ਇੱਕ ਜੀਵਨ ਦਾ ਦੌਰ ਹੁੰਦਾ, ਉਸ ਦੌਰ ਦੇ ਵਿੱਚ ਕਿਤੇ ਨਾ ਕਿਤੇ ਕਮੀ ਰਹਿ ਜਾਂਦੀ ਆ। ਹੁਣ ਇਸ ਮਾਮਲੇ ਚ ਜੇ ਗੱਲ ਕਰੀਏ ਤਾਂ ਅੱਜ ਠੰਡ ਦੀ ਰੁੱਤ ਆ ਆਪਾਂ ਇੰਡੀਆ ਦੇ ਵਿੱਚ, ਸਿਆਲਾਂ ਦੀ ਰੁੱਤ ਆ, ਤੇ ਉਹ ਚੌਕਲੇਟ ਡੇ ਸੀ, ਡੇ ਮੀਨਸ ਦਿਨ, ਤਾਂ ਦਿਨ ਮਨਾ ਸਕਦੇ ਸੀ। ਉਦੋਂ ਬਾਅਦ ਉਹ ਰਾਤ ਨੂੰ 8-9 ਵਜੇ ਜੇ ਇੱਕ ਸੁੰਨੀਆਂ ਨਹਿਰਾਂ ਦੇ ਉੱਤੇ ਘੁੰਮ ਰਹੇ ਆ ਤੇ ਫੇਰ ਉੱਥੇ ਉਹਨਾਂ ਨਾਲ ਕੋਈ ਧੱਕਾ ਹੁੰਦਾ ਤਾਂ ਕਿਤੇ ਨਾ ਕਿਤੇ ਉਹ ਸੈਲਫ ਡਿਫੈਂਸ ਦੇ ਵਿੱਚ ਫੇਲ ਹੋ ਗਿਆ। ਉਹ ਮਿਲ ਸਕਦੇ ਆ ਇੱਕ ਦੂਜੇ ਨੂੰ, ਇੱਕ ਦੂਜੇ ਨਾਲ ਹੱਸ ਖੇਡ ਸਕਦੇ ਆ, ਚੌਕਲੇਟ ਡੇ ਮਨਾ ਸਕਦੇ ਆ, ਪਰ ਰਾਤਾਂ ਨੂੰ ਸੁੰਨੀਆਂ ਥਾਵਾਂ ਦੇ ਉੱਤੇ ਘੁੰਮਣ ਦਾ ਰਿਸਕ, ਕਿਹੜਾ ਐਡਵੈਂਚਰ ਸੀ ਜਿਹੜਾ ਉਹ ਲੈਣ ਗਏ ਸੀਗੇ? ਸੋ ਕਿਤੇ ਨਾ ਕਿਤੇ ਮੇਰਾ ਇਹ ਮੰਨਣਾ ਵੀ ਸਾਨੂੰ ਆਪਣੀ ਸੇਫਟੀ ਲਈ ਅਵੇਅਰ ਹੋਣਾ ਪਊ, ਸਾਡੇ ਮਾਪਿਆਂ ਨੂੰ ਆਪਦੀਆਂ ਬੱਚੀਆਂ ਨੂੰ ਦੱਸਣਾ ਪਊਗਾ ਵੀ ਅਸੀਂ ਤੁਹਾਨੂੰ ਆਜ਼ਾਦੀ ਦਿੱਤੀ, ਆਜ਼ਾਦੀ ਨਹੀਂ, ਤੁਸੀਂ ਇਹ ਨਾ ਰੌਲਾ ਪਾਓ ਵੀ ਅਸੀਂ ਤੁਹਾਨੂੰ ਅੱਜ 21ਵੀਂ ਸਦੀ ਚ ਆਜ਼ਾਦੀ ਨਹੀਂ ਦੇ ਸਕਦੇ, ਪਰ ਆਜ਼ਾਦੀ ਜੇ ਦਿੱਤੀ ਆ ਤਾਂ ਆਜ਼ਾਦੀ ਦੇ ਮਾਇਨੇ ਸਮਝੋ ਵੀ ਉਹ ਮਾਇਨੇ ਕਿੱਥੋਂ ਤੱਕ ਆ, ਆਜ਼ਾਦੀ ਦੇ ਮਾਇਨਿਆਂ ਨੂੰ ਤੁਸੀਂ ਕਿਵੇਂ ਉਸ ਦਾਇਰੇ ਚ ਰਹਿ ਕੇ ਹੋਏ ਆਜ਼ਾਦੀ ਮਾਣੀ ਜਾ ਸਕਦੀ ਹੈ, ਕਿਉਂ ਨਹੀਂ ਮਾਣੀ ਜਾ ਸਕਦੀ? ਪਰ ਦੁੱਖ ਇਸ ਗੱਲ ਦਾ ਆਉਂਦਾ ਵੀ ਇਸ ਉਮਰ ਦੇ ਵਿੱਚ ਸੋਝੀ ਨਹੀਂ ਹੁੰਦੀ ਤੇ ਬੱਚੇ ਅਕਸਰ ਗਲਤ ਸਟੈਪ ਚੱਕ ਲੈਂਦੇ ਆ। ਹੁਣ ਮੈਂ ਇੱਥੇ ਇਸ ਮੁਟਿਆਰ ਨੂੰ ਦੋਸ਼ੀ ਨਹੀਂ ਦੇ ਰਿਹਾ ਕੋਈ, ਕਿ ਜੇ ਮੈਨੂੰ ਕੋਈ ਕਵੇ ਵੀ ਇੱਕ ਤਾਂ ਉਹਦੇ ਨਾਲ ਪਹਿਲਾਂ ਜਬਰ ਜਨਾਹ ਹੋਇਆ ਤੇ ਦੂਜਾ ਮੈਂ ਉਹਨੂੰ ਦੋਸ਼ੀ ਦੇ ਰਿਹਾ, ਮੈਂ ਸਹੇ ਨੂੰ ਨਹੀਂ, ਮੈਂ ਪਹੇ ਨੂੰ ਰੋ ਰਿਹਾ ਵੀ ਗਾਂਹ ਨੂੰ ਜਿਹੜਾ ਗਾਂਹ ਨੂੰ ਨਾ ਵਰਤਾਰਾ ਆਵੇ। ਗਾਂਹ ਨੂੰ ਮਾਪਿਆਂ ਨੂੰ ਚਾਹੀਦਾ ਵੀ ਆਪਣੇ ਬੱਚਿਆਂ ਨੂੰ ਇੱਕ ਟਾਈਮ ਲਿਮਿਟ ਕੁਛ ਨਾ ਕੁਛ ਤਾਂ ਉਹਨਾਂ ਨੂੰ ਜ਼ਰੂਰ ਦਿੱਤਾ ਜਾਵੇ ਵੀ ਦਿੱਤੇ ਆ ਤੁਹਾਨੂੰ ਬਹੁਤ ਆਜ਼ਾਦੀ ਦਿੱਤੀ, ਪਰ ਇਹ ਨਹੀਂ ਹੈ ਵੀ ਤੁਸੀਂ ਕਿਤੇ ਵੀ ਏਦਾਂ ਜਿਹੜੇ ਇਹੋ ਜਿਹੇ ਕੰਮ ਚ ਹਿੱਸਾ ਲਓ ਜਿੱਥੇ ਹਨੇਰਾ ਹੋਵੇ ਜਾਂ ਹਨੇਰੇ ਦਾ ਫਾਇਦਾ ਉਠਾਇਆ ਜਾ ਸਕੇ ਜਾਂ ਕੋਈ ਗਲਤ ਕੋਈ ਵੀ ਚੀਜ਼ ਜਿਹੜੀ ਪਰਦੇ ਚ ਹੁੰਦੀ ਹੋਵੇ ਉਹ ਨਾ ਹੋਵੇ। ਸੋ ਇਹ ਜੀ ਐਜੂਕੇਸ਼ਨ ਦੀ ਲੋੜ ਆ, ਕੁੱਲ ਮਿਲਾ ਕੇ ਇਹ ਮੈਨੂੰ ਕਮੀ ਮਹਿਸੂਸ ਹੋ ਰਹੀ ਹੈ।
ਬਿਲਕੁਲ ਜੀ ਬਿਲਕੁਲ। ਸੋ ਬਰਾੜ ਸਾਹਿਬ ਖਬਰਾਂ ਜਿਹੜੀਆਂ ਹੋਰ ਵੀ ਹੈ, ਪਰ ਅਸੀਂ ਖਬਰਾਂ ਜਿਹੜੀਆਂ ਅਗਲੇ ਸਿਲਸਿਲੇ ਦੇ ਵਿੱਚ ਸਾਂਝੀਆਂ ਕਰਾਂਗੇ। ਫਿਲਹਾਲ ਤੁਹਾਡੇ ਸਮੇਂ ਦੇ ਲਈ ਵੀ ਬਹੁਤ ਬਹੁਤ ਧੰਨਵਾਦ। ਤੁਹਾਡੇ ਅੱਜ ਰੁਝੇਵੇਂ ਕਾਫੀ ਜ਼ਿਆਦਾ ਨੇ ਔਰ ਉਹਨਾਂ ਰੁਝੇਵਿਆਂ ਚੋਂ ਤੁਸੀਂ ਸਾਡੇ ਇਸ ਖਬਰਾਂ ਦੇ ਸਿਲਸਿਲੇ ਦੇ ਲਈ ਸਮਾਂ ਕੱਢਿਆ। ਸੋ ਬਰਾੜ ਸਾਹਿਬ, ਜਾਂਦੇ ਜਾਂਦੇ ਕੋਈ ਸੁੱਖ ਸੁਨੇਹਾ?
ਬਿਲਕੁਲ ਜੀ, ਬਹੁਤ ਮਿਹਰਬਾਨੀ ਤੇ ਸੁੱਖ ਸੁਨੇਹਾ ਇਹ ਹੈ ਜੀ ਵੀ ਜਿੰਦਾਬਾਦ ਰਹੋ, ਆਬਾਦ ਰਹੋ ਤੇ ਜਿਹੜੀਆਂ ਜ਼ਿੰਦਗੀ ਦੇ ਵਿੱਚ ਨਾ ਅਸੀਂ ਦੌੜ ਭੱਜ ਚ ਲੱਗੇ ਹੋਏ ਹਾਂ, ਬਹੁਤ ਜ਼ਿਆਦਾ ਦੌੜ ਭੱਜ ਚ, ਤੇ ਕਈ ਵਾਰੀ ਨਾ ਅਸੀਂ ਆਪਣੇ ਬਾਰੇ ਵੀ ਨਹੀਂ ਸੋਚ ਸਕਦੇ। ਅੱਜ ਮੈਂ ਬੜੀ ਇੱਕ ਦੁੱਖ ਵਾਲੀ ਖਬਰ ਸ਼ੇਅਰ ਕਰਦਾ ਜਾਂਦਾ ਤੇ ਪਰ ਉਹਦੇ ਲਈ ਮੈਂ ਦੋਸਤਾਂ ਮਿੱਤਰਾਂ ਨੂੰ ਮੈਂ ਤਾਂ ਸ਼ੇਅਰ ਕਰ ਰਿਹਾ ਤੁਹਾਡੇ ਨਾਲ ਵੀ ਕੱਲ ਨੂੰ ਇਹ ਕਿਸੇ ਤੁਹਾਡੇ ਤੇ ਨਾ ਆ ਜੇ ਤੇ ਉਸ ਕਰਕੇ ਤੁਸੀਂ ਥੋੜਾ ਜਿਹਾ ਕੇਅਰਫੁਲ ਹੋ। ਕੱਲ ਸ਼ਾਮੀ ਸੁਨੇਹਾ ਆਇਆ ਜੀ ਸਾਡਾ ਐਡਲੇਡ ਤੋਂ ਨੌਜਵਾਨ, ਸਾਡਾ ਬੜਾ ਪਿਆਰਾ ਮਿੱਤਰ ਸੀ ਸੁੱਖਾ, ਅਸੀਂ ਸੁੱਖਾ ਕਹਿੰਦੇ ਸੀ ਸਾਰੇ ਉਹਨਾਂ ਨੂੰ, ਤੇ ਟਰੱਕ ਚਲਾਉਂਦੇ ਸੀ ਉਹ। ਕੱਲ ਪਿਛਲੇ ਹਫਤੇ ਮੈਲਬਰਨ ਕੋਈ ਟਰੱਕ ਦੀ ਟ੍ਰੇਨਿੰਗ ਲਈ ਗਏ ਸੀ ਤੇ ਕੱਲ ਅਚਾਨਕ ਉਹਨਾਂ ਦਾ ਉੱਥੇ ਹਾਰਟ ਅਟੈਕ ਹੋਣ ਕਰਕੇ ਉਹਨਾਂ ਦੀ ਮੌਤ ਹੋ ਗਈ ਤੇ ਸਾਨੂੰ ਰਾਤ ਦਾ ਬਹੁਤ ਵੱਡਾ ਸੋਗ ਦੇ ਵਿੱਚ ਆ ਤਕਰੀਬਨ ਐਡਲੇਡ ਚ ਸਾਰੇ ਉਹਦੇ ਸਰਕਲ ਦੇ ਬੰਦੇ ਸਾਰੇ ਮਿੱਤਰ, ਅਸੀਂ ਬਹੁਤ ਦਿਲੋਂ ਦੁਖੀ ਆ। ਪਰ ਨਾਲ ਨਾਲ ਇਸ ਗੱਲ ਤੋਂ ਬੜਾ ਮਨ ਔਖਾ ਹੋ ਰਿਹਾ ਵੀ ਜਦੋਂ ਮੈਨੂੰ ਕੱਲ ਜਗਦੀਪ ਨੇ ਦੱਸਿਆ ਵੀ ਬਾਈ ਉਹਨੇ 3-4 ਦਿਨ ਹੋ ਗਏ ਸੀ ਉਹਦੇ ਨਾਲ ਸੀਨੇ ਚ ਦਰਦ ਹੋ ਰਿਹਾ ਸੀ ਤੇ ਉਹ ਡਾਕਟਰ ਤੇ ਦਿਖਾਉਣ ਨਹੀਂ ਗਿਆ। ਮੈਨੂੰ ਬੜਾ ਮੈਨੂੰ ਐ ਲੱਗੀ ਜਾਂਦਾ ਮੈਂ ਸਮਾਂ ਕਿਵੇਂ ਮੋੜ ਕੇ ਲਿਆਵਾਂ, ਕਿਵੇਂ ਪਿੱਛੇ ਲਿਆਵਾਂ ਸਮਾਂ ਵੀ ਕਿਵੇਂ ਉਹਨੂੰ ਇਹ ਦੱਸ ਦਈਏ ਵੀ ਭਾਈ ਜੇ ਸੀਨੇ ਚ ਦਰਦ ਹੋ ਰਿਹਾ ਤਾਂ ਟਰੱਕ ਚਲਾਉਣੇ ਜਾਂ ਡਾਲਰ ਕਮਾਉਣੇ ਜਾਂ ਪੈਸੇ ਜਾਂ ਲਾਇਸੈਂਸ ਕੋਈ ਚੀਜ਼ਾਂ ਨੀ ਉਹਦੇ ਲਈ, ਤੁਹਾਡੇ ਲਈ ਸਿਹਤ ਸਭ ਤੋਂ ਵੱਡੀ ਚੀਜ਼ ਆ। ਸੋ ਮੈਂ ਸਾਰੇ ਦੋਸਤਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਇਹੋ ਜਿਹਾ ਦੁੱਖ ਦਾ ਸਮਾਂ ਜਦੋਂ ਸਾਡਾ ਕੋਈ ਮਿੱਤਰ ਪਿਆਰਾ ਸਾਡਾ ਜਾਂਦਾ ਨਾ ਸੰਗੀ ਸਾਥੀ, ਚਾਹੇ ਅਸੀਂ ਉਹਨੂੰ ਕਹਿੰਦੇ ਇਹਦਾ ਜਾਣ ਸੁੱਖਾ ਤਾਂ ਚਲੋ ਸਾਡਾ ਆਪਣਾ ਸੀ, ਪਰ ਜੇ ਕਿਸੇ ਜਾਣ ਦੇ ਵੀ ਨਾ ਹੋਈ ਅਸੀਂ ਤਾਂ ਸਾਨੂੰ ਨਾ ਬਹੁਤ ਜ਼ਿਆਦਾ ਅੰਦਰੋਂ ਦੁੱਖ ਲੱਗਦਾ, ਅੰਦਰੋਂ ਅੰਦਰੋਂ ਅਸੀਂ ਹਲੂਣੇ ਜਾਂਦੇ ਹਾਂ ਵੀ ਯਾਰ ਇਹ ਚੀਜ਼ ਨੂੰ ਰੋਕਿਆ ਜਾ ਸਕਦਾ ਸੀ। ਇੱਥੇ ਸਾਨੂੰ CPR ਸਿਖਾਉਂਦੇ ਆ, ਸਾਨੂੰ ਕਿੰਨੀਆਂ ਚੀਜ਼ਾਂ ਸਿਖਾਉਂਦੇ ਆ ਤੇ ਉਹਦੇ ਨਾਲ ਕਿੰਨੇ ਕੇਸ ਰੁਕਦੇ ਆ, ਬਚਦਾ ਬੰਦਾ, ਭਾਵੇਂ ਆਈ ਹੋਰ ਚੀਜ਼ ਆ ਵੀ ਹੋਣੀ ਹੁੰਦੀ ਆ, ਕੱਲ ਹੋਣੀ ਹੁੰਦੀ ਆ, ਪਰ ਮੈਨੂੰ ਇਹ ਲੱਗੀ ਜਾਂਦਾ ਵੀ ਸੁੱਖਾ ਜੇ ਆਪਦੇ ਟਾਈਮ ਸਿਰ ਆਪਦੇ ਸੀਨੇ ਦੀ ਦਰਦ ਨੂੰ ਦਿਖਾ ਲੈਂਦਾ ਤਾਂ ਕੁਛ ਵੀ ਗੱਲ ਨਹੀਂ ਸੀ, ਕੋਈ ਉਹਨੂੰ ਬਲੱਡ ਪਤਲੇ ਦੀ ਗੋਲੀ ਮਿਲ ਜਾਂਦੀ, ਕੋਈ ਸੈੱਲ ਬਲੌਕ ਹੁੰਦਾ ਖੁੱਲ ਜਾਂਦਾ, ਸਟੰਟ ਪੈ ਜਾਂਦਾ, ਕੁਛ ਨਾ ਕੁਛ ਵੀ ਤਾਂ ਹੋ ਸਕਦਾ ਸੀ, ਇਹ ਕੋਈ ਵੱਡੀ ਚੀਜ਼ ਨਹੀਂ ਸੀ। ਪਰ ਉਹ ਨੌਜਵਾਨ ਅੱਜ ਸਾਡੇ ਤੋਂ ਵਿਛੜ ਗਿਆ, ਬੜੇ ਕਾਮ ਜੇ ਘਰ ਚੋਂ ਆ ਕੇ ਉਹਨੇ ਬੰਦੇ ਨੇ ਇੱਥੇ ਆਪਣਾ ਜੀਵਨ ਸੈੱਟ ਕਰਕੇ ਬਹੁਤ ਵਧੀਆ, ਉਹਦੇ ਛੋਟੇ ਛੋਟੇ ਦੋ ਪਿਆਰੇ ਬੱਚੇ ਆ, ਬੜਾ ਦੁੱਖ ਰਾਤ ਤਾਂ ਲੱਗਿਆ। ਪਰ ਮੈਂ ਸਾਰੇ ਸੱਜਣਾ ਮਿੱਤਰਾਂ ਨੂੰ ਬੇਨਤੀ ਕਰਦਾ ਵੀ ਸਰੀਰ ਨਾਲ ਆਪਦੇ ਖਿਲਵਾੜ ਨਾ ਕਰੋ, ਇਹ ਡਾਲਰ ਡੁਲਰ ਕੁਛ ਨੀ ਇੱਥੇ ਪਏ ਰਹਿ ਜਾਣਗੇ, ਕੁਛ ਨੀ ਫਰਕ ਪੈਂਦਾ, ਉਹ ਸਭ ਪਦਾਰਥ ਜਿਹਨਾਂ ਚੀਜ਼ਾਂ ਵਾਸਤੇ ਸੀ ਭੱਜੇ ਫਿਰਦਿਆਂ ਦਿਨ ਰਾਤ ਇੱਕ ਕਰਦੇ ਉਹ ਕਦੇ ਨਾਲ ਨੀ ਜਾਂਦੀਆਂ, ਜੇ ਤੁਸੀਂ ਫਿੱਟ ਹੋ ਤਾਂ ਹੀ ਦੁਨੀਆਂ ਚੰਗੀ ਲੱਗਦੀ ਆ। ਸੋ ਇੰਨੇ ਸ਼ਬਦਾਂ ਨਾਲ ਜੀ ਮੈਨੂੰ ਇਜਾਜ਼ਤ ਦਿਓ ਤੇ ਤੁਸੀਂ ਪ੍ਰੋਗਰਾਮ ਜਾਰੀ ਰੱਖੋ
ਜੀ। ਸ਼ੁਕਰੀਆ ਬ੍ਰਾਂਡ ਸਾਹਿਬ, ਬਹੁਤ ਸ਼ੁਕਰੀਆ। ਦੋਸਤੋ, ਖਬਰਾਂ ਦਾ ਸਿਲਸਿਲਾ ਜਿਹੜਾ ਉਹ ਅੱਗੇ ਜਾਰੀ ਰੱਖਾਂਗੇ, ਪਰ ਫਿਲਹਾਲ ਇੱਕ ਗੀਤ ਵੀ ਤੁਹਾਨੂੰ ਸੁਣਾਉਣਾ ਤੇ ਬਹੁਤ ਸਾਰੇ ਦੋਸਤ ਵੀ ਸਾਡੇ ਨਾਲ ਬਣੇ ਹੋਏ ਉਹਨਾਂ ਦੇ ਮੈਸੇਜਸ ਵੀ ਅਸੀਂ ਥੋੜੇ ਜਿਹੇ ਸ਼ਾਮਿਲ ਕਰਦੇ ਹਾਂ। ਸਾਡੇ ਨਾਲ ਰਣਜੀਤ ਸੇਖੋਂ ਮੁਦਕੀ ਵਾਲੇ ਕਾਫੀ ਦੇਰ ਤੋਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਆ, ਉਹਨਾਂ ਨੇ ਗੁੱਡ ਮਾਰਨਿੰਗ ਬੁਲਾਈ ਹੈ ਜੀ। ਵੈਰੀ ਗੁੱਡ ਮਾਰਨਿੰਗ ਸੇਖੋਂ ਸਾਹਿਬ, ਤੁਹਾਨੂੰ ਵੀ ਸਾਡੇ ਵੱਲੋਂ ਔਰ ਪ੍ਰੋਗਰਾਮ ਦੇ ਵਿੱਚ ਆਉਣ ਦੇ ਲਈ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ ਪ੍ਰੋਗਰਾਮ ਚ। ਕੁਲਦੀਪ ਸਿੰਘ ਸੰਧੂ ਜੀ, ਇਹ ਵੀ ਕਾਫੀ ਦੇਰ ਤੋਂ ਸਾਡੇ ਨਾਲ ਪ੍ਰੋਗਰਾਮ ਚ ਸ਼ਾਮਿਲ ਹੋਏ ਆ ਔਰ ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਗੁੱਡ ਮਾਰਨਿੰਗ ਜੀ, ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ, ਤੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਸਾਡਾ ਸਾਥ ਦਿੰਦੇ ਰਹੋ, ਬਣੇ ਰਹੋ ਪ੍ਰੋਗਰਾਮ ਦੇ ਵਿੱਚ। ਨਪਿੰਦਰ ਰੀਹਲ ਮੈਲਬਨ ਵਾਲੇ, ਨਪਿੰਦਰ ਸਿੰਘ ਰੀਹਲ ਵੀ ਜੁੜੇ ਨੇ ਪ੍ਰੋਗਰਾਮ ਦੌਰਾਨ ਤੇ ਖਬਰਾਂ ਦੇ ਸਿਲਸਿਲੇ ਦੇ ਵਿੱਚ ਸਾਂਝ ਪਾਈ ਸੀ ਇਹਨਾਂ ਨੇ। ਸਤਿ ਸ੍ਰੀ ਅਕਾਲ ਅਮਰਦੀਪ ਭੈਣ ਜੀ, ਸਰਬਜੀਤ ਵੀਰ ਜੀ ਤੇ ਸਾਰੇ ਸਰੋਤਿਆਂ ਨੂੰ, ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਨਪਿੰਦਰ ਤੁਹਾਨੂੰ ਵੀ। ਤੇ ਛੁੱਟੀਆਂ ਤੋਂ ਬਾਅਦ ਕਹਿੰਦੇ ਅੱਜ ਪਹਿਲਾ ਪ੍ਰੋਗਰਾਮ ਸੁਣ ਰਹੇ ਹਾਂ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਕੰਮ ਕਰ ਰਹੇ ਹਾਂ ਤੇ ਨਾਲ ਨਾਲ ਰੇਡੀਓ ਚੱਲ ਰਿਹਾ, ਕਿਆ ਬਾਤ ਆ ਜੀ। ਬਹੁਤ ਚੰਗਾ ਲੱਗਿਆ ਕਿ ਤੁਸੀਂ ਜਿਹੜੇ ਪ੍ਰੋਗਰਾਮ ਮਿਸ ਕੀਤੇ ਉਹਨਾਂ ਨੂੰ ਪੋਡਕਾਸਟ ਜ਼ਰੂਰ ਸੁਣਿਓ, ਕਿਉਂਕਿ ਛੁੱਟੀਆਂ ਤੋਂ ਬਾਅਦ ਦੋ ਪ੍ਰੋਗਰਾਮ ਪਹਿਲਾਂ ਵੀ ਹੋ ਚੁੱਕੇ ਆ ਜੀ ਮੰਗਲਵਾਰ ਵਾਲੇ, ਤੇ ਅੱਜ ਤੁਸੀਂ ਪ੍ਰੋਗਰਾਮ ਚੋਣਾ ਕੀਤਾ ਹੈ, ਬਹੁਤ ਚੰਗਾ ਲੱਗਿਆ। ਤੁਸੀਂ ਆਪਣੀ ਹਾਜ਼ਰੀ ਜ਼ਰੂਰ ਲਗਵਾਇਆ ਕਰੋ ਔਰ ਰੇਡੀਓ ਨਾਲ ਨਾਲ ਚੱਲ ਰਿਹਾ, ਪ੍ਰੋਗਰਾਮ ਦੇ ਨਾਲ ਨਾਲ ਤੁਸੀਂ ਕੰਮ ਵੀ ਕਰ ਰਹੇ ਹੋ, ਤੇ ਮੈਨੂੰ ਲੱਗਦਾ ਕਿ ਵਧੀਆ ਜੀ ਮਾਹੌਲ ਬਣਿਆ ਹੋਇਆ। ਤੇ ਬਾਕੀ ਕਹਿੰਦੇ ਜੀ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਚ ਰੱਖਣ, ਬਿਲਕੁਲ ਜੀ, ਅਸੀਂ ਵੀ ਇਹੀ ਆਸ ਤੇ ਅਰਦਾਸ ਕਰਦੇ ਹਾਂ ਕਿ ਉਹਨਾਂ ਦੀ ਜਿਹੜੀ ਮਿਹਰ ਦੀ ਨਿਗਾਹ ਉਹ ਸਾਰਿਆਂ ਦੇ ਉੱਤੇ ਵਰਤੇ। ਸੋ ਬਹੁਤ ਬਹੁਤ ਧੰਨਵਾਦ ਨਪਿੰਦਰ ਜੀ ਹਾਜ਼ਰੀ ਲਗਵਾਉਣ ਦੇ ਲਈ, ਪ੍ਰੋਗਰਾਮ ਚ ਇਸੇ ਤਰ੍ਹਾਂ ਬਣੇ ਰਹੋ ਤੇ ਅਸੀਂ ਇਹ ਪ੍ਰੋਗਰਾਮ ਜਿਹੜਾ ਤੁਹਾਡੇ ਸਾਥ ਦੇ ਨਾਲ ਆਪਣਾ ਜਿਹੜਾ ਇਸ ਸਮਾਂ ਆ 10 ਵਜੇ ਤੱਕ ਲੈ ਕੇ ਜਾਵਾਂਗੇ। ਧੰਨਵਾਦ ਤੁਹਾਡੀ ਹਾਜ਼ਰੀ ਲਈ। ਕੁਲਦੀਪ ਜੀ, ਕੁਲਦੀਪ ਕੌਰ ਜੀ ਸਾਡੇ ਨਾਲ ਬਣੇ ਨੇ ਪ੍ਰੋਗਰਾਮ ਦੇ ਵਿੱਚ, ਉਹਨਾਂ ਨੇ ਵੀ ਹਾਜ਼ਰੀ ਲਗਾਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ ਕਹਿੰਦੇ ਸਾਰੇ ਹਰਮਨ ਪਰਿਵਾਰ ਨੂੰ, ਸਾਡੇ ਵੱਲੋਂ ਵੀ ਗੁਰਫਤਿਹ ਤੁਹਾਨੂੰ। ਆਸ ਤੇ ਅਰਦਾਸ ਹੈ ਜੀ ਕਿ ਸਾਰੇ ਚੜ੍ਹਦੀ ਕਲਾ ਚ ਹੋਵੋਗੇ, ਰੱਬ ਜੀ ਮਿਹਰ ਕਰਨ ਇਹ ਪਰਿਵਾਰ ਹੋਰ ਤਰੱਕੀ ਕਰੇ। ਕਿਆ ਬਾਤ ਹੈ ਜੀ, ਬਿਲਕੁਲ ਅਸੀਂ ਵੀ ਇਹੀ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਹਮੇਸ਼ਾ ਚੜ੍ਹ ਤੇ ਇਸੇ ਤਰ੍ਹਾਂ ਤਰੱਕੀਆਂ ਜਿਹੜੀਆਂ ਬੁਲੰਦੀਆਂ ਜਿਹੜੀਆਂ ਚਾਹੁੰਦੇ ਰਹੋ। ਤੇ ਬਾਕੀ ਕਹਿੰਦੇ ਜੀ ਸਹਿਮਤ ਆ ਭਾਜੀ ਦੇ ਨਾਲ, ਮਾਇਨੇ ਤੇ ਮਿਆਰ ਜਿਹੜੇ ਨੇ ਉਹ ਆਪਣੇ ਹੱਥ ਆ। ਬਿਲਕੁਲ ਜੀ, ਇਹਨਾਂ ਚੀਜ਼ਾਂ ਦੇ ਉੱਤੇ ਸਾਨੂੰ ਸੋਚਣਾ ਪੈਣਾ, ਚਿੰਤਨ ਕਰਨਾ ਪੈਣਾ, ਕਿਉਂਕਿ ਕਈ ਵਾਰ ਇਹਨਾਂ ਚੀਜ਼ਾਂ ਨੂੰ ਸਾਡੀ ਸੌੜੀ ਸੋਚ ਸਮਝ ਲਿਆ ਜਾਂਦਾ ਹਨਾ। ਨਹੀਂ, ਕੁਛ ਚੀਜ਼ਾਂ ਜਿਹੜੀਆਂ ਹੁੰਦੀਆਂ, ਕੁਛ ਮਿਆਰ ਜਿਹੜੇ ਹੁੰਦੇ ਆ ਹਨਾ, ਕੁਛ ਜਿਹੜੀਆਂ ਕਦਰਾਂ ਕੀਮਤਾਂ ਹੁੰਦੀਆਂ, ਉਹ ਬਹੁਤ ਜ਼ਰੂਰੀ ਹੁੰਦੀਆਂ ਸਮਾਜ ਦੇ ਵਿੱਚ ਇੱਕ ਜਿਹੜਾ ਸਮੂਦ ਜਿਹੜਾ ਇੱਕ ਮਾਹੌਲ ਪੈਦਾ ਕਰਨ ਦੇ ਲਈ ਹਨਾ। ਤੇ ਇਸ ਕਰਕੇ ਕੁਛ ਚੀਜ਼ਾਂ ਜਿਹੜੀਆਂ ਜਿਹੜੀਆਂ ਸਾਡੇ ਆਪਣੇ ਹੱਥ ਆ, ਉਹਨਾਂ ਨੂੰ ਸਹੀ ਢੰਗ ਦੇ ਨਾਲ ਜੀਵਨ ਜਾਂਚ ਦੇ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ, ਜ਼ਰੂਰੀ ਹੈ। ਸੋ ਗੁਰਦੀਪ ਸਿੰਘ ਹੋਰਾਂ ਦਾ ਇੱਕ ਸੁਨੇਹਾ ਜ਼ਰੂਰ ਆਇਆ ਸੀਗਾ, ਉਹ ਸੁਨੇਹਾ ਜਿਹੜਾ ਜੀ ਉਹ ਹੁਣ ਮੈਨੂੰ ਕਿਤੇ ਦਿਖਾਈ ਨਹੀਂ ਦੇ ਰਿਹਾ। ਸੋ ਗੁਰਦੀਪ ਸਿੰਘ ਜੀ, ਤੁਹਾਡਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਪਰ ਜਦੋਂ ਹੀ ਤੁਹਾਡਾ ਜਿਹੜਾ ਸੁਨੇਹਾ ਉਹ ਮੈਨੂੰ ਇੱਥੇ ਸਕਰੀਨ ਤੇ ਨਜ਼ਰ ਆਏਗਾ ਤੇ ਮੈਂ ਤੁਹਾਡਾ ਵੀ ਸੁਨੇਹਾ ਸਾਂਝਾ ਕਰਾਂਗੀ ਸਾਰੇ ਦੋਸਤਾਂ ਦੇ ਨਾਲ। ਤੇ ਦੋਸਤੋ, ਤੁਹਾਡੇ ਸੁਨੇਹੇ ਜਿਹੜੇ ਅਸੀਂ ਲੈਂਦੇ ਜਾਵਾਂਗੇ ਪ੍ਰੋਗਰਾਮ ਦੇ ਵਿੱਚ, ਖਬਰਾਂ ਵੀ ਅਜੇ ਹੋਰ ਰਹਿੰਦੀਆਂ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ, ਤੇ ਮੌਸਮ ਦੀ ਜਾਣਕਾਰੀ ਵੀ ਅਸੀਂ ਤੁਹਾਡੇ ਲਈ ਲੈ ਕੇ ਆਉਣੀ ਆ। ਪਰ ਫਿਲਹਾਲ ਇੱਕ ਗੀਤ ਤੁਹਾਡੀ ਨਜ਼ਰ ਕਰਦੇ ਹਾਂ, ਗੀਤ ਤੋਂ ਬਾਅਦ ਆਉਂਦੇ ਹਾਂ ਬਹੁਤ ਜਲਦੀ ਵਾਪਸ, ਬਣੇ ਰਹੋ, ਜੁੜੇ ਰਹੋ।
ਕੀਤਾ ਜੀ ਨੇ ਇੱਕ ਮੇਰੇ ਲਈ, ਪਲ ਵੀ ਨਾ ਬੈਠਾ ਜਿਹੜਾ ਟਿਕ ਮੇਰੇ ਲਈ। ਹੋ ਦਿਨ ਰਾਤ ਕੀਤਾ ਜੀ ਨੇ ਇੱਕ ਮੇਰੇ ਲਈ, ਪਲ ਵੀ ਨਾ ਬੈਠਾ ਜਿਹੜਾ ਟਿਕ ਮੇਰੇ ਲਈ। ਕਿੰਨੇ ਅਹਿਸਾਨ ਮੇਰੇ ਸਿਰ ਤੇ, ਸੋਚ ਸੋਚ ਅੱਖੋਂ ਹੰਝੂ ਚੋ ਗਿਆ। ਬਾਪੂ ਤੇਰੇ ਕਰਕੇ ਮੈਂ ਪੈਰਾਂ ਤੇ ਖਲੋ ਗਿਆ, ਤੂੰ ਸਾਈਕਲਾਂ ਤੇ ਕੱਟੀ ਤੇ ਮੈਂ ਗੱਡੀ ਜੋਗਾ ਹੋ ਗਿਆ। ਬਾਪੂ ਤੇਰੇ ਕਰਕੇ ਮੈਂ ਪੈਰਾਂ ਤੇ ਖਲੋ ਗਿਆ, ਤੂੰ ਸਾਈਕਲਾਂ ਤੇ ਕੱਟੀ ਤੇ ਮੈਂ ਗੱਡੀ ਜੋਗਾ ਹੋ ਗਿਆ। ਸੱਚ ਅੱਖਾਂ ਮੇਰੀ ਤਾਂ ਔਕਾਤ ਨਹੀਂ ਕਿ ਜਿੰਨਾ ਕੀਤਾ ਦੇਵਾਂ ਤੈਨੂੰ ਮੋੜ ਕੇ। ਮੈਂ ਮੰਗਦਾ ਹਾਂ ਤੇਰੀ ਤੰਦਰੁਸਤੀ ਸੱਚੇ ਰੱਬੇ ਅੱਗੇ ਦੋਵੇਂ ਹੱਥ ਜੋੜ ਕੇ। ਮੈਂ ਮੰਗਦਾ ਹਾਂ ਤੇਰੀ ਤੰਦਰੁਸਤੀ ਸੱਚੇ ਰੱਬੇ ਅੱਗੇ ਦੋਵੇਂ ਹੱਥ ਜੋੜ ਕੇ। ਮੇਰੇ ਹਿੱਸੇ ਦੇ ਵੀ ਦੁੱਖ ਸਿਰਾਂ ਨਾਲ ਸਹਿੰਦਾ ਆਪਣੇ ਜੋ ਦਿਲਾਂ ਚ ਲੁਕੋ ਗਿਆ। ਬਾਪੂ ਤੇਰੇ ਕਰਕੇ ਮੈਂ ਪੈਰਾਂ ਤੇ ਖਲੋ ਗਿਆ, ਤੂੰ ਸਾਈਕਲਾਂ ਤੇ ਕੱਟੀ ਤੇ ਮੈਂ ਗੱਡੀ ਜੋਗਾ ਹੋ ਗਿਆ। ਬਾਪੂ ਤੇਰੇ ਕਰਕੇ ਮੈਂ ਪੈਰਾਂ ਤੇ ਖਲੋ ਗਿਆ, ਤੂੰ ਸਾਈਕਲਾਂ ਤੇ ਕੱਟੀ ਤੇ ਮੈਂ ਗੱਡੀ ਜੋਗਾ ਹੋ ਗਿਆ। ਚੰਦਰੇ ਗਰੀਬੀਆਂ ਦੇ ਦਿਨ ਸੀ, ਬਾਲੇ ਦੀਆਂ ਛੱਤਾਂ ਲੇਪ ਮਿੱਟੀ ਦਾ। ਅੱਜ ਵੀ ਇਹ ਚੇਤਾ ਕਿਹੜਾ ਭੁੱਲਿਆ, ਮੇਰੇ ਫਿਕਰਾਂ ਚ ਹੋ ਗਈ ਦਾੜੀ ਚਿੱਟੀ ਦਾ। ਹਾਏ ਅੱਜ ਵੀ ਇਹ ਚੇਤਾ ਕਿਹੜਾ ਭੁੱਲਿਆ, ਮੇਰੇ ਫਿਕਰਾਂ ਚ ਹੋ ਗਈ ਦਾੜੀ ਚਿੱਟੀ ਦਾ। ਕਿੰਨੀ ਵਾਰੀ ਭੁੱਲਾਂ ਹੋਈਆਂ ਮੇਰੇ ਕੋਲੋਂ ਪਤਾ, ਕਿੰਨੀ ਵਾਰੀ ਭੁੱਲਾਂ ਹੋਈਆਂ ਮੇਰੇ ਕੋਲੋਂ ਪਤਾ, ਪਰ ਤੇਰਾ ਫੇਰ ਵੀ ਨਾ ਮੋ ਗਿਆ। ਬਾਪੂ ਤੇਰੇ ਕਰਕੇ ਮੈਂ ਪੈਰਾਂ ਤੇ ਖਲੋ ਗਿਆ, ਤੂੰ ਸਾਈਕਲਾਂ ਤੇ ਕੱਟੀ ਤੇ ਮੈਂ ਗੱਡੀ ਜੋਗਾ ਹੋ ਗਿਆ। ਬਾਪੂ ਤੇਰੇ ਕਰਕੇ ਮੈਂ ਪੈਰਾਂ ਤੇ ਖਲੋ ਗਿਆ, ਤੂੰ ਸਾਈਕਲਾਂ ਤੇ ਕੱਟੀ ਤੇ ਮੈਂ ਗੱਡੀ ਜੋਗਾ ਹੋ ਗਿਆ। ਚਾਚੇ ਤਾਏ ਭਾਵੇਂ ਲੱਖ ਹੋਣਗੇ, ਤੇਰੇ ਜਾ ਸਹਾਰਾ ਨਹੀਂ ਪਾਲਦਾ। ਕੱਲਾ ਕੱਲਾ ਦਿਨ ਅਹਿਸਾਨ ਮੇਰੇ ਤੇ, ਲਵਲੀ ਸ਼ਦਾਈ ਜਿੰਨੇ ਸਾਲਦਾ ਹੈ। ਕੱਲਾ ਕੱਲਾ ਦਿਨ ਅਹਿਸਾਨ ਮੇਰੇ ਤੇ, ਲਵਲੀ ਸ਼ਦਾਈ ਜਿੰਨੇ ਸਾਲਦਾ। ਸੁਪਨਾ ਸੀ ਆਇਆ ਰਾਤੀ ਪਿੰਡ ਪਹੁੰਚ ਗਿਆ, ਬੜੀ ਬੇਫਿਕਰੀ ਨਾ ਸੌ ਗਿਆ। ਬਾਪੂ ਤੇਰੇ ਕਰਕੇ ਮੈਂ ਪੈਰਾਂ ਤੇ ਖਲੋ ਗਿਆ, ਤੂੰ ਸਾਈਕਲਾਂ ਤੇ ਕੱਟੀ ਤੇ ਮੈਂ ਗੱਡੀ ਜੋ ਗਾਹੂ ਗਿਆ
ਜੀ। ਦੋਸਤੋ ਅਮਰ ਸੰਧੂ ਦੀ ਆਵਾਜ਼ ਦੇ ਵਿੱਚ ਇਹ ਗੀਤ ਤੁਸੀਂ ਸੁਣਿਆ ਤੇ ਉਮੀਦ ਕਰਦੀ ਹਾਂ ਜ਼ਰੂਰ ਪਸੰਦ ਆਇਆ ਹੋਣਾ ਹੈ ਨਾ, ਕਿਉਂਕਿ ਜੀ ਇਹ ਸਾਰਿਆਂ ਦੇ ਦਿਲ ਦੀ ਆਵਾਜ਼ ਹੀ ਹੈ। ਵੈਸੇ ਕੁਲਦੀਪ ਕੌਰ ਹੋਰਾਂ ਨੇ ਸਾਨੂੰ ਮੈਸੇਜ ਕਰਕੇ ਦੱਸ ਵੀ ਦਿੱਤਾ, ਕਹਿੰਦੇ ਮੇਰੇ ਦਿਲ ਦੇ ਬੜਾ ਕਰੀਬ ਹੈ ਇਹ ਗੀਤ, ਤੇ ਜਾਂ ਕਹਿੰਦੇ ਕਹਿ ਲਓ ਵੀ ਮੇਰੇ ਦਿਲ ਦੇ ਅਲਫਾਜ਼ ਨੇ ਕਿਉਂਕਿ ਮੇਰੇ ਬਾਪੂ ਜੀ ਨੇ ਇਹ ਸਭ ਕੁਛ ਕੀਤਾ। ਤੇ ਬਿਲਕੁਲ ਕੁਲਦੀਪ, ਮੈਨੂੰ ਲੱਗਦਾ ਕਿ ਜਿੰਨੇ ਵੀ ਵਿਦਿਆਰਥੀ ਇੱਥੇ ਆਉਂਦੇ ਨੇ ਔਰ ਇੱਥੇ ਆ ਕੇ ਜਦੋਂ ਕੰਮ ਕਾਜ ਕਰਦੇ ਨੇ ਹਨਾ, ਤਾਂ ਫੇਰ ਲੱਗਦਾ ਉਹਨਾਂ ਨੂੰ ਮਹਿਸੂਸ ਹੁੰਦਾ, ਕਿਉਂਕਿ ਜਦੋਂ ਜਿਹੜੀ ਚੀਜ਼ ਸਾਡੇ ਕੋਲ ਹੁੰਦੀ ਹੈ ਚਾਹੇ ਉਹ ਸਾਡੇ ਰਿਸ਼ਤੇ ਹੀ ਹੋਣ ਹਨਾ, ਜਦੋਂ ਉਹ ਕੋਲ ਹੁੰਦੇ ਆ ਤਾਂ ਸਾਨੂੰ ਉਹਨਾਂ ਦਾ ਜਿਹੜਾ ਯੋਗਦਾਨ ਆ ਉਹ ਓਨਾ ਨਹੀਂ ਮਹਿਸੂਸ ਹੁੰਦਾ ਜਿੰਨਾ ਦੂਰ ਰਹਿ ਕੇ ਮਹਿਸੂਸ ਹੁੰਦਾ। ਸੋ ਇਹੀ ਗੱਲ ਹੈ ਕਿ ਜਦੋਂ ਅਸੀਂ ਆਪਣੇ ਮਾਪਿਆਂ ਤੋਂ ਦੂਰ ਆ ਜਾਂਦੇ ਹਾਂ ਤਾਂ ਫੇਰ ਸਾਨੂੰ ਪਤਾ ਲੱਗਦਾ ਕਿ ਵਾਕਈ ਸਾਡੇ ਜਿਹੜੇ ਮਾਪੇ ਆ ਉਹਨਾਂ ਨੇ ਸਾਡੀ ਪਰਵਰਿਸ਼ ਦੇ ਵਿੱਚ, ਸਾਡੇ ਪਾਲਣ ਪੋਸ਼ਣ ਦੇ ਵਿੱਚ, ਸਾਨੂੰ ਪੜ੍ਹਾਉਣ ਲਿਖਾਉਣ ਦੇ ਵਿੱਚ ਹਨਾ ਕੋਈ ਕਸਰ ਨਹੀਂ ਛੱਡੀ, ਤੇ ਉਹਨਾਂ ਦੀ ਬਦੌਲਤ ਹੀ ਤੁਸੀਂ ਇਹਨਾਂ ਦੇਸ਼ਾਂ ਦੇ ਵਿੱਚ ਸੱਤ ਸਮੁੰਦਰੋਂ ਪਾਰ ਦੀਆਂ ਇਹਨਾਂ ਧਰਤੀਆਂ ਦੇ ਉੱਤੇ ਕਾਮਯਾਬ ਇਨਸਾਨ ਬਣ ਕੇ, ਕਾਮਯਾਬ ਜਿਹੜੇ ਵਪਾਰੀ ਬਣ ਕੇ ਜਾਂ ਆਪਣੇ ਇੱਕ ਕਾਮਯਾਬ ਨਾਗਰਿਕ ਬਣ ਕੇ ਜਿਹੜੇ ਉਹ ਵਿਚਰਦੇ ਹੋ, ਸਾਹਮਣੇ ਆਉਂਦੇ ਹੋ, ਤੇ ਇਸ ਗੱਲ ਦੇ ਲਈ ਮੈਨੂੰ ਲੱਗਦਾ ਕਿ ਸਾਰੇ ਹੀ ਅਸੀਂ ਆਪਣੇ ਮਾਪਿਆਂ ਦੇ ਲਈ ਜਾਂ ਅਸੀਂ ਉਹਨਾਂ ਦੇ ਅਹਿਸਾਨਾਂ ਦੇ ਲਈ ਹਮੇਸ਼ਾ ਹੀ ਇਹ ਚੀਜ਼ ਜਿਹੜੀ ਆ ਉਹ ਮਹਿਸੂਸ ਕਰਦੇ ਰਹਾਂਗੇ ਕਿ ਜੋ ਮਾਪੇ ਸਾਡੇ ਲਈ ਕਰਦੇ ਆ ਉਹ ਅਸਲ ਦੇ ਵਿੱਚ ਕੋਈ ਹੋਰ ਨਹੀਂ ਕਰ ਸਕਦਾ ਹਨਾ। ਸੋ ਸਾਰੇ ਰਿਸ਼ਤਿਆਂ ਦੇ ਵਿੱਚੋਂ ਹੀ ਇਹ ਰਿਸ਼ਤੇ ਜਿਹੜੇ ਆ, ਪਿਓ ਦਾ ਰਿਸ਼ਤਾ, ਮਾਂ ਦਾ ਰਿਸ਼ਤਾ ਜਿਹੜਾ ਬੜਾ ਅਨਮੋਲ ਰਿਸ਼ਤਾ ਹੁੰਦਾ। ਸੋ ਧੰਨਵਾਦ ਤੁਹਾਡੇ ਸੁਨੇਹੇ ਦੇ ਲਈ, ਗੱਲਾਂ ਬਾਤਾਂ ਅਸੀਂ ਕਰਦੇ ਰਹਾਂਗੇ। ਫਿਲਹਾਲ ਖਬਰਾਂ ਜਿਹੜੀਆਂ ਜੀ ਉਹ ਅੱਗੇ ਵਧਾਉਣੇ ਆ, ਤੇ ਖਬਰਾਂ ਦੇ ਵਿੱਚ ਜਿਹੜੀ ਅਗਲੀ ਖਬਰ ਹੈ ਉਹ ਹੈ ਕਿ ਪੰਜਾਬ ਦਾ ਜਿਹੜਾ ਬਜਟ ਇਜਲਾਸ ਹੈ ਜੀ ਉਹ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ, ਤੇ ਕਈ ਮੁੱਦੇ ਜਿਹੜੇ ਆ ਉਹ ਇਸ ਵੇਲੇ ਭਖਣ ਦੀ ਜਿਹੜੀ ਸੰਭਾਵਨਾ ਆ ਉਹ ਬਣੀ ਹੋਈ ਹੈ। ਕਾਰਨ ਇਹ ਹੈ ਕਿ ਜਿਹੜੀ ਵਿਰੋਧੀ ਪਾਰਟੀ ਹੁੰਦੀ ਆ ਉਹ ਵੀ ਤਾਕ ਦੇ ਵਿੱਚ ਹੁੰਦੀ ਆ ਕਿ ਜਿਹੜੀ ਰਾਜਸੀ ਪਾਰਟੀ ਆ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਹਨਾ ਘੇਰਿਆ ਜਾਵੇ, ਤੇ ਜਿਹੜੀ ਜਿਹੜੀ ਰਾਜ ਕਰ ਰਹੀ ਪਾਰਟੀ ਹੁੰਦੀ ਆ ਉਹਨਾਂ ਨੂੰ ਵੀ ਜਿਹੜੇ ਦਾਅ ਪੇਚ ਆ ਉਹ ਪਤਾ ਹੁੰਦੇ ਆ ਕਿ ਅਸੀਂ ਕਿਸ ਢੰਗ ਦੇ ਨਾਲ ਆਪਣੇ ਵਿਰੋਧੀਆਂ ਦੇ ਜਵਾਬ ਦੇਣੇ ਆ। ਖੈਰ ਅੱਜ ਜਿਹੜਾ ਇਹ ਸ਼ੁਰੂ ਹੋਣ ਜਾ ਰਿਹਾ ਬਜਟ ਇਜਲਾਸ ਆ ਹੰਗਾਮਿਆਂ ਦੇ ਨਾਲ ਭਰਪੂਰ ਜ਼ਰੂਰ ਰਹੇਗਾ, ਤੇ ਵਿਰੋਧੀ ਧਿਰ ਨੇ ਲੋਕ ਮੁੱਦਿਆਂ ਤੇ ਸਰਕਾਰ ਨੂੰ ਜਿਹੜੀ ਘੇਰਨ ਦੀ ਰਣਨੀਤੀ ਜਿਹੜੀ ਘੜੀ ਹੋਈ ਆ, ਤੇ ਕਹਿੰਦੇ ਉੱਧਰ ਸਰਕਾਰ ਨੇ ਵੀ ਵਿਰੋਧੀਆਂ ਤੇ ਭਾਰੀ ਪੈਣ ਦੀ ਜਿਹੜੀ ਤਿਆਰੀ ਆ ਉਹ ਪੂਰੀ ਪੂਰੀ ਕੀਤੀ ਹੋਈ ਆ। 12 ਤੋਂ 21 ਫਰਵਰੀ ਤੱਕ ਇਹ ਚੱਲਣਾ ਹੈ ਜੀ ਸੈਸ਼ਨ, ਤੇ ਇਹਦੇ ਦੌਰਾਨ ਕਿਸਾਨੀ, ਨੌਜਵਾਨੀ, ਮੁਲਾਜ਼ਮਾਂ, ਅਧਿਆਪਕਾਂ, ਅਮਨ ਕਾਨੂੰਨ, ਬੇਅਦਬੀ ਅਤੇ ਕੋਟਕਪੁਰਾ ਤੇ ਬਹਿਬਲ ਕਲਾਂ ਗੋਲੀਕਾਂਡ ਦੇ ਮੁੱਦੇ ਜਿਹੜੇ ਆ ਉਹ ਜ਼ਰੂਰ ਗਰਮਾਉਣਗੇ, ਤੇ ਮੁੱਖ ਵਿਰੋਧੀ ਪਾਰਟੀ ਆਪ ਤੇ ਪੰਜਾਬੀ ਏਕਤਾ ਪਾਰਟੀ ਜਿਹੜੀ ਆ ਉਹ ਵੀ ਸਰਕਾਰ ਨੂੰ ਘੇਰੇਗੀ। ਤੇ ਦੂਜੇ ਪਾਸੇ ਕੈਪਟਨ ਦੀ ਵਾਅਦਾ ਖਿਲਾਫੀ ਬਾਰੇ ਆਵਾਜ਼ ਉਠਾਵਾਂਗੇ, ਇਹ ਕਿਹਾ ਹੈ ਜੀ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ। ਉਹਨਾਂ ਨੇ ਕਿਹਾ ਜੀ ਕੈਪਟਨ ਅਮਰਿੰਦਰ ਸਿੰਘ ਨੇ ਵੱਡੇ ਵੱਡੇ ਵਾਅਦੇ ਕੀਤੇ ਸੀ ਪਰੰਤੂ ਮੁੱਖ ਮੰਤਰੀ ਬਣਦੇ ਸਾਰੇ ਵਾਅਦੇ ਉਹ ਭੁੱਲ ਗਏ ਆ। ਉਹਨਾਂ ਕਿਹਾ ਕਿ ਬਜਟ ਇਜਲਾਸ ਵਿੱਚ ਜਿਹੜੀ ਆਪ ਵਿਧਾਇਕ ਕਿਸਾਨੀ, ਮਹਿੰਗੀ ਬਿਜਲੀ, ਮਜ਼ਦੂਰ, ਪੰਜਾਬੀ ਭਾਸ਼ਾ, ਟਰਾਂਸਪੋਰਟ ਮਾਫੀਆ, ਵਪਾਰ, ਸਿੱਖਿਆ, ਔਰਤ ਸਸ਼ਕਤੀਕਰਨ, ਦਲਿਤ, ਨਰੇਗਾ, ਸਿਹਤ, ਟਰੈਵਲ ਏਜੰਟਾਂ, ਨਸ਼ਾ ਕਾਨੂੰਨ ਤੇ ਨਿਆਂ ਸਥਿਤੀ, ਨੌਜਵਾਨ ਰੁਜ਼ਗਾਰ ਸਮੇਤ ਇਹ ਵੀ ਮੁੱਦੇ ਜਿਹੜੇ ਆ ਇਹ ਵੀ ਉਠਾਏ ਜਾਣੇ ਆ। ਤੇ ਉੱਧਰ ਜੀ ਕਹਿੰਦੇ ਕੈਪਟਨ ਦੀ ਜਿਹੜੀ ਫੌਜ ਆ ਉਹ ਵੀ ਤਿਆਰ ਆ, ਤੇ ਆਪ ਤੇ ਅਕਾਲੀਆਂ ਨੂੰ ਚਿੱਤ ਕਰਨ ਦੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸੀ ਵਿਧਾਇਕਾਂ ਨੂੰ ਤਿਆਰੀ ਕਰਕੇ ਆਉਣ ਲਈ ਕਿਹਾ ਆ, ਤੇ ਬੇਅਦਬੀ ਕੋਟਕਪੁਰਾ ਤੇ ਬਹਿਬਲ ਕਲਾਂ ਗੋਲੀਕਾਂਡ ਦੇ ਮਾਮਲਿਆਂ ਚ ਅਕਾਲੀਆਂ ਨੂੰ ਰਗੜੇ ਲਾਉਣ ਦੀ ਜਿਹੜੀ ਕਮਾਨ ਆ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਪੇਂਡੂ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਨਵਜੋਤ ਸਿੰਘ ਸਿੱਧੂ ਤੇ ਸਾਧੂ ਸਿੰਘ ਧਰਮ ਸੌਂਪੀ ਗਈ ਹੈ। ਖੈਰ ਜਿਹੜੀਆਂ ਪਾਰਟੀਆਂ ਦੇ ਵਿੱਚ ਇਹ ਜਿਹੜੇ ਮੁੱਦਿਆਂ ਨੂੰ ਲੈ ਕੇ ਜਿਹੜੀ ਟਸਲ ਆ ਉਹ ਚੱਲਦੀ ਹੀ ਰਹਿਣੀ ਆ। ਅਸਲ ਦੇ ਵਿੱਚ ਲੋੜ ਜਿਹੜੀ ਆ ਉਹ ਨਾਗਰਿਕਾਂ ਨੂੰ ਚੁਕੰਨੇ ਰਹਿਣ ਦੀ ਹੁੰਦੀ ਆ, ਕਿਉਂਕਿ ਜੀ ਦੇਖੋ ਜਿਹੜੀ ਸਿਆਸਤ ਆ ਇਹ ਮੁੱਦਿਆਂ ਦੀ ਹੀ ਸਿਆਸਤ ਹੁੰਦੀ ਆ, ਔਰ ਇਹ ਜਿਹੜੇ ਮੁੱਦੇ ਆ ਇਹ ਹਮੇਸ਼ਾ ਹੀ ਭਖ ਦੇ ਰੱਖਣੇ ਵੀ ਜਿਹੜੀ ਸਰਕਾਰਾਂ ਦੀ ਇੱਕ ਨੀਤੀ ਹੁੰਦੀ ਆ ਹਨਾ। ਸੋ ਇਹ ਜਿਹੜੇ ਮੁੱਦੇ ਆ ਇਹ ਭਖਦੇ ਰਹਿਣੇ ਜ਼ਰੂਰੀ ਨਹੀਂ ਹੁੰਦੇ, ਅਸਲ ਦੇ ਵਿੱਚ ਇਹਨਾਂ ਮੁੱਦਿਆਂ ਦਾ ਜਿਹੜਾ ਹੱਲ ਆ ਉਹ ਵੀ ਬਹੁਤ ਜ਼ਰੂਰੀ ਹੁੰਦਾ ਹੈ। ਸੋ ਇਸ ਕਰਕੇ ਇਹਨਾਂ ਮੁੱਦਿਆਂ ਦਾ ਹੱਲ ਤਾਂ ਹੀ ਹੋ ਸਕਦਾ ਹੈ ਜੇਕਰ ਜਿਹੜੀ ਜਨਤਾ ਆ ਉਹ ਚੁਕੰਨੀ ਹੋਵੇ, ਜਾਗਰੂਕ ਹੋਵੇ। ਹਨਾ, ਜਦੋਂ ਵੀ ਤੁਸੀਂ ਆਪਣੀ ਵੋਟ ਦਾ ਇਸਤੇਮਾਲ ਕਰਨਾ, ਜਦੋਂ ਅਸੀਂ ਆਪਣੀ ਵੋਟ ਦਾ ਇਸਤੇਮਾਲ ਕਰਨਾ ਆ, ਤਾਂ ਇਹ ਜ਼ਰੂਰ ਦੇਖਣ ਦੀ ਗੱਲ ਹੁੰਦੀ ਆ ਕਿ ਕਿੰਨੇ ਮਸਲੇ ਜਿਹੜੇ ਕਿ ਵੱਖ ਵੱਖ ਪਾਰਟੀਆਂ ਵੱਲੋਂ ਰੱਖੇ ਗਏ, ਕਿੰਨੇ ਮੁੱਦੇ ਜਿਹੜੇ ਵੱਖ ਵੱਖ ਪਾਰਟੀਆਂ ਵੱਲੋਂ ਚੁੱਕੇ ਗਏ, ਤੇ ਉਹਨਾਂ ਨੂੰ ਸੁਲਝਾਉਣ ਦੇ ਵਿੱਚ ਕਿੰਨੀਆਂ ਕੁ ਸਰਕਾਰਾਂ ਨੇ ਮਦਦ ਕੀਤੀ ਆ, ਕਿਹੜੀਆਂ ਪਾਰਟੀਆਂ ਨੇ ਮਦਦ ਕੀਤੀ ਆ, ਕਿਹੜੇ ਉਮੀਦਵਾਰਾਂ ਨੇ ਮਦਦ ਕੀਤੀ ਆ, ਔਰ ਕਿੰਨੇ ਕੁ ਉਹ ਸੁਲਝਿਆ, ਕਿੰਨਿਆਂ ਕੁ ਦਾ ਹੱਲ ਜਿਹੜਾ ਉਹ ਨਿਕਲਿਆ। ਖੈਰ ਵੱਧਦੇ ਆ ਅਗਲੀ ਖਬਰ ਵੱਲ। ਅਗਲੀ ਖਬਰ ਹੈ ਜੀ ਬਰਗਾੜੀ ਬੇਅਦਬੀ ਮਾਮਲਾ ਤੇ ਬਹਿਬਲ ਕਲਾਂ ਗੋਲੀਕਾਂਡ ਦੇ ਮਾਮਲੇ ਦੇ ਵਿੱਚ ਜਿਹੜੀ ਕਾਰਵਾਈ ਆ ਨਾ ਉਹ ਲੰਮੀ ਪੈਂਦੀ ਨਜ਼ਰ ਆ ਰਹੀ ਆ, ਕਿਉਂਕਿ ਦੇਖੋ ਜਦੋਂ ਵੀ ਪਿਛਲੇ ਹਫ਼ਤਿਆਂ ਦੇ ਵਿੱਚ ਅਸੀਂ ਇਸ ਮਾਮਲੇ ਗੱਲਬਾਤ ਕੀਤੀ ਹੈ ਤੇ ਉਹ ਜਿਹੜੀ ਕਾਰਵਾਈ ਆ ਉੱਥੇ ਹੀ ਨੇੜੇ ਤੇੜੇ ਘੁੰਮਦੀ ਨਜ਼ਰ ਆ ਰਹੀ ਆ, ਕਿਉਂਕਿ ਜਦੋਂ ਪਿਛਲੀਆਂ ਪ੍ਰੋਗਰਾਮਾਂ ਦੇ ਵਿੱਚ ਵੀ ਅਸੀਂ ਗੱਲ ਕੀਤੀ ਸੀ, ਪਿਛਲੇ ਪ੍ਰੋਗਰਾਮਾਂ ਦੇ ਵਿੱਚ ਚਰਨਜੀਤ ਸ਼ਰਮਾ ਦੀ ਗ੍ਰਿਫਤਾਰੀ ਤੋਂ ਬਾਅਦ ਕਹਿੰਦੇ ਸੀ ਕੁਝ ਹੋਰ ਜਿਹੜੇ ਪੁਲਿਸ ਅਫਸਰ ਆ ਜਾਂ ਫਿਰ ਜਿਹੜੇ ਪ੍ਰਸ਼ਾਸਨਿਕ ਅਫਸਰ ਆ ਉਹ ਵੀ ਘੇਰੇ ਚ ਆਉਣ ਦੀ ਸੰਭਾਵਨਾ ਹੈ, ਤੇ ਨਾਲ ਹੀ ਨਾਲ ਉਹਨਾਂ ਨੇ ਕੁਝ ਸਿਆਸੀ ਜਿਹੜੇ ਲੀਡਰ ਆ ਉਹਨਾਂ ਨੂੰ ਵੀ ਘੇਰੇ ਚ ਲੈਣ ਦੀ ਗੱਲ ਕਹੀ ਸੀ ਹਨਾ। ਪਰ ਉਸ ਤੋਂ ਬਾਅਦ ਹੁਣ ਇੰਨੇ ਸਮੇਂ ਬਾਅਦ ਵੀ ਜਿਹੜਾ ਕੇਸ ਆ ਉਹ ਉੱਥੇ ਦਾ ਉੱਥੇ ਹੀ ਆ। ਦੱਸਿਆ ਜਾ ਰਿਹਾ ਜੀ ਕਿ ਬਰਗਾੜੀ ਬੇਅਦਬੀ ਮਾਮਲੇ ਨਾਲ ਸੰਬੰਧਿਤ ਬਹਿਬਲ ਕਲਾਂ ਗੋਲੀਕਾਂਡ ਦੀ ਘਟਨਾ ਚ ਮੋਗਾ ਦੇ ਤਤਕਾਲੀਨ SSP ਚਰਨਜੀਤ ਸ਼ਰਮਾ ਦੀ ਗ੍ਰਿਫਤਾਰੀ ਤੋਂ ਬਾਅਦ SIT ਨੇ ਕੁਝ ਵੱਡੇ ਪੁਲਿਸ ਤੇ ਪ੍ਰਸ਼ਾਸਨਿਕ ਅਫਸਰਾਂ ਵੱਲ ਰੁੱਖ ਕਰ ਲਿਆ। ਇਹ ਰੁੱਖ ਕਾਫੀ ਦੇਰ ਦਾ ਕੀਤਾ ਹੋਇਆ ਵੈਸੇ। ਸੋ ਸਾਬਕਾ SSP ਵੱਲੋਂ ਪੁਲਿਸ ਰਿਮਾਂਡ ਦੌਰਾਨ ਕੀਤੇ ਗਏ ਖੁਲਾਸੇ ਤੋਂ ਬਾਅਦ ਕਹਿੰਦੇ ਸਿੱਟ ਨੇ 3 IPS ਅਧਿਕਾਰੀਆਂ ਸਮੇਤ 8 ਵੱਡੇ ਪੁਲਿਸ ਤੇ ਪ੍ਰਸ਼ਾਸਨਿਕ ਅਫਸਰਾਂ ਨੂੰ ਪੁੱਛ ਗਿੱਛ ਲਈ 12 ਫਰਵਰੀ ਨੂੰ ਚੰਡੀਗੜ੍ਹ ਪੇਸ਼ ਹੋਣ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ। ਸੋ ਅੱਜ ਉਹਨਾਂ ਨੂੰ ਪੇਸ਼ ਕੀਤਾ ਜਾਣਾ ਆ, ਔਰ ਇਹ ਤਾਂ ਸਮਾਂ ਦੱਸੂਗਾ ਕਿ ਕਿਸ ਢੰਗ ਦੇ ਨਾਲ ਇਹਨਾਂ ਅਧਿਕਾਰੀਆਂ ਦੀ ਜਿਹੜੀ ਪੁੱਛ ਗਿੱਛ ਹੁੰਦੀ ਆ ਔਰ ਉਸ ਤੋਂ ਕੀ ਵੱਡੇ ਖੁਲਾਸੇ ਜਿਹੜੇ ਆ ਉਹ ਹੋਣ ਦੀ ਸੰਭਾਵਨਾ। ਅਗਲੀ ਖਬਰ ਹੈ ਜੀ ਕਿ ਪੰਜਾਬ ਦੇ ਵਿੱਚ ਸਵਾਈਨ ਫਲੂ ਜਿਹੜਾ ਆ ਜੀ ਉਹ ਫੈਲ ਰਿਹਾ ਆ, ਔਰ ਹੁਣ ਤੱਕ 34 ਦੇ ਲਗਭਗ ਜਿਹੜੀਆਂ ਮੌਤਾਂ ਆ ਉਹ ਸਵਾਈਨ ਫਲੂ ਦੇ ਨਾਲ ਹੋ ਚੁੱਕੀਆਂ ਆ, ਔਰ ਸਿਹਤ ਸਕੱਤਰ ਨੇ ਇੱਕ ਵੀਡੀਓ ਕਾਨਫਰੰਸ ਵੀ ਕੀਤੀ ਆ ਇਸ ਸਿਲਸਿਲੇ ਦੇ ਵਿੱਚ। ਔਰ ਸਭ ਤੋਂ ਜਿਹੜੀ ਨਾ ਨਿਰਾਸ਼ ਕਰਨ ਵਾਲੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਤੁਸੀਂ ਦੇਖੋ ਕਿ ਵੈਂਟੀਲੇਟਰ ਜਿਹੜੇ ਆ ਉਹਨਾਂ ਦੀ ਗਿਣਤੀ ਬਹੁਤ ਘੱਟ ਆ, ਔਰ ਕਹਿੰਦੇ ਸਿਰਫ 34 ਵੈਂਟੀਲੇਟਰ ਨੇ ਜੀ ਹਸਪਤਾਲਾਂ ਦੇ ਕੋਲ, ਤੇ ਇਹ ਵੀ ਮੈਨੂੰ ਲੱਗਦਾ ਵੀ ਬੜੀ ਨਮੋਸ਼ੀ ਵਾਲੀ ਗੱਲ ਹੈ ਵੀ ਸਾਡੇ ਕੋਲ ਸਿਹਤ ਸਹੂਲਤਾਂ ਦੀ ਇਸ ਪੱਧਰ ਦੇ ਉੱਤੇ ਘਾਟ ਆ ਕਿ ਅਸੀਂ ਆਪਣੇ ਜਿਹੜੇ ਨਾਗਰਿਕ ਆ ਉਹਨਾਂ ਨੂੰ ਸਿਹਤ ਸੁਰੱਖਿਆ ਹੀ ਨਹੀਂ ਦੇ ਪਾ ਰਹੇ ਹਨਾ। ਸੋ ਪੰਜਾਬ ਦੇ ਵਿੱਚ ਸਵਾਈਨ ਫਲੂ ਨਾਲ ਹੋਣ ਵਾਲੀਆਂ ਮੌਤਾਂ ਦਾ ਸਿਲਸਿਲਾ ਜਿਹੜਾ ਜੀ ਰੁਕ ਨਹੀਂ ਰਿਹਾ, ਹੁਣ ਤੱਕ 34 ਮੌਤਾਂ ਹੋ ਚੁੱਕੀਆਂ ਤੇ ਇਹਨਾਂ ਵਿੱਚੋਂ 4 ਦੀ ਜਾਂਚ ਜਿਹੜੀ ਆ ਕੀਤੀ ਵੀ ਜਾ ਰਹੀ ਹੈ। ਸੂਬੇ ਭਰ ਚ ਵੱਧ ਰਹੇ ਸਵਾਈਨ ਫਲੂ ਦੇ ਕੇਸਾਂ ਤੇ ਮੱਦੇਨਜ਼ਰ ਕੇਂਦਰ ਸਰਕਾਰ ਵੀ ਹਰਕਤ ਚ ਆ ਗਈ ਹੈ। ਕੇਂਦਰ ਸਿਹਤ ਟੀਮ ਵੱਲੋਂ ਪੰਜਾਬ, ਹਰਿਆਣਾ, ਰਾਜਸਥਾਨ ਸਮੇਤ ਦੇਸ਼ ਦੇ ਸਵਾਈਨ ਫਲੂ ਨਾਲ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਗਿਆ ਤੇ ਇਹ ਟੀਮ ਜਿਹੜੀ ਆ ਕੱਲ ਯਾਨੀ ਕਿ ਸੋਮਵਾਰ ਰਾਮ ਮਨੋਹਰ ਲੋਹੀਆ ਹਸਪਤਾਲ ਦੇ ਡਾਕਟਰ RK ਗੁਪਤਾ ਦੀ ਅਗਵਾਈ ਦੇ ਵਿੱਚ ਪੰਜਾਬ ਆਈ ਸੀਗੀ, ਤੇ ਇਸ ਤੋਂ ਪਹਿਲਾਂ ਸਤੀਸ਼ ਚੰਦਰਾ ਜਿਹੜੇ ਕਿ ਸਿਹਤ ਸਕੱਤਰ ਨੇ ਉਹਨਾਂ ਨੇ ਵੀ ਇੱਕ ਵੀਡੀਓ ਕਾਨਫਰੰਸਿੰਗ ਰਾਹੀਂ ਸਿਹਤ ਮੰਤਰਾਲੇ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਸਥਿਤੀ ਦੇ ਬਾਰੇ ਜਾਣਕਾਰੀ ਦਿੱਤੀ ਆ। ਤੇ ਸਤੀਸ਼ ਚੰਦਰਾ ਨੇ ਕਹਿੰਦੇ ਦੱਸਿਆ ਟੀਮ ਨੂੰ ਕਿ ਪੰਜਾਬ ਚ 327 ਕੇਸ ਜਿਹੜੇ ਉਹ ਕਨਫਰਮ ਹੋ ਚੁੱਕੇ ਆ ਸਵਾਈਨ ਫਲੂ ਦੇ, ਤੇ ਇਹਨਾਂ ਦੇ ਵਿੱਚੋਂ 30 ਦੀ ਜਿਹੜੀ ਮੌਤ ਆ ਉਹ ਹੋ ਚੁੱਕੀ ਆ। ਤੇ ਦੂਜੇ ਪਾਸੇ ਜਿਹੜੀ ਖਬਰ ਜਲੰਧਰ ਤੋਂ ਆ ਰਹੀ ਆ, ਪੰਜਾਬ ਦੇ ਜਲੰਧਰ ਸਥਿਤ ਹਸਪਤਾਲ ਨੂੰ ਛੱਡ ਕੇ ਕਹਿੰਦੇ ਕਿਸੇ ਵੀ ਹਸਪਤਾਲ ਦੇ ਵਿੱਚ ਵੈਂਟੀਲੇਟਰ ਨਹੀਂ ਆ। ਪੰਜਾਬ ਦੇ 3 ਮੈਡੀਕਲ ਕਾਲਜਾਂ ਚ 34 ਵੈਂਟੀਲੇਟਰ ਨੇ, ਜਦਕਿ ਪੂਰੇ ਪੰਜਾਬ ਦੇ ਵਿੱਚ 100 ਦੇ ਕਰੀਬ ਵੈਂਟੀਲੇਟਰਾਂ ਦੀ ਲੋੜ ਹੈ। ਸਤੀਸ਼ ਚੰਦਰਾ ਨੇ ਮੰਨਿਆ ਕਿ ਸਰਕਾਰੀ ਹਸਪਤਾਲਾਂ ਵਿੱਚ ਵੈਂਟੀਲੇਟਰਾਂ ਦੀ ਘਾਟ ਹੈ, ਪਰ ਅਗਲੇ ਸਾਲ ਤੱਕ ਇਹਨਾਂ ਦੀ ਗਿਣਤੀ ਜਿਹੜੀ ਆ ਉਹ 100 ਕਰਨ ਦੇ ਲਈ ਕੰਮ ਕੀਤਾ ਜਾ ਰਿਹਾ, ਤੇ ਟੀਮ ਨੇ ਵਿਭਾਗ ਨੂੰ ਲੈਬਾਂ ਦੀ ਗਿਣਤੀ ਵੀ ਵਧਾਉਣ ਦੀ ਮੰਗ ਕੀਤੀ ਆ, ਤੇ ਦੱਸਿਆ ਜੀ ਵਿਭਾਗ ਕੋਲ ਪਟਿਆਲਾ ਅਤੇ ਅੰਮ੍ਰਿਤਸਰ ਚ 2 ਹੀ ਲੈਬਾਂ ਆ ਸਾਰੇ ਪੰਜਾਬ ਦੇ ਵਿੱਚ। ਸੋ ਬੜੀ ਹੈਰਾਨ ਕਰਨ ਵਾਲੀ ਵੀ ਗੱਲ ਆ ਔਰ ਬੜੀ ਨਿਰਾਸ਼ ਕਰਨ ਵਾਲੀ ਵੀ ਗੱਲ ਆ ਹਨਾ। ਜਦਕਿ 2016 ਦੇ ਵਿੱਚ ਵੀ ਦੋਸਤੋ 80 ਮੌਤਾਂ ਜਿਹੜੀਆਂ ਸੀਗੀਆਂ ਉਹ ਸਵਾਈਨ ਫਲੂ ਦੇ ਨਾਲ ਹੋਈਆਂ ਸੀ, ਤੇ ਉਸ ਵੇਲੇ ਇੰਨੀ ਵੱਡੀ ਗਿਣਤੀ ਦੇ ਵਿੱਚ ਮੌਤਾਂ ਹੋਣ ਤੋਂ ਬਾਅਦ ਹੁਣ 2017 ਦੇ ਵਿੱਚ ਵੀ ਪਿੱਛੇ ਰਿਕਾਰਡ ਕੀਤੀਆਂ ਸੀ 17 ਮੌਤਾਂ, ਪਰ ਆ ਹੁਣ ਜਿਹੜਾ ਸਮਾਂ ਚੱਲ ਰਿਹਾ, ਜੇਕਰ ਪਹਿਲਾਂ ਸਿਹਤ ਸਹੂਲਤਾਂ ਦੀ ਜਿਹੜੀ ਘਾਟ ਸੀ ਉਹ ਉਸ ਵੇਲੇ ਵੀ ਦਿਖਾਈ ਦਿੱਤੀ ਸੀ ਤੇ ਹੁਣ ਤੱਕ ਉਹ ਘਾਟ ਪੂਰੀ ਕਿਉਂ ਨਹੀਂ ਕੀਤੀ ਗਈ, ਇਹ ਵੀ ਇੱਕ ਵੱਡਾ ਸਵਾਲ ਹੈ। ਸੋ ਅਗਲੀ ਖਬਰ ਵੱਲ ਵਧਦੇ ਹਾਂ ਜੀ, ਤੇ ਅਗਲੀ ਖਬਰ ਜਿਹੜੀ ਆ ਰਹੀ ਹੈ ਜੀ ਕਿ ਮੋਦੀ ਸਰਕਾਰ ਸੁਪਰੀਮ ਕੋਰਟ ਨੂੰ ਵੱਡੀ ਢਾਲ ਆ ਰਹੀ ਹੈ, ਇਹ ਕਹਿਣਾ ਜੀ ਜਾਖੜ ਸਾਹਿਬ ਦਾ। ਪਿਛਲੀਆਂ ਵਿਧਾਨ ਸਭਾ ਚੋਣਾਂ ਚ ਵੋਟਰਾਂ ਨੇ ਅਕਾਲੀ ਭਾਜਪਾ ਸਰਕਾਰ ਤੋਂ ਪੰਜਾਬ ਨੂੰ ਬਚਾਉਣ ਲਈ ਕਾਂਗਰਸ ਨੂੰ 2/3 ਬਹੁਮਤ ਦਿੱਤਾ। ਕੇਂਦਰ ਦੀ ਮੋਦੀ ਸਰਕਾਰ ਤੋਂ ਨਾ ਕੇਵਲ ਦੇਸ਼ ਦੀਆਂ ਉੱਚ ਸੰਸਥਾਵਾਂ ਬਲਕਿ ਸੁਪਰੀਮ ਕੋਰਟ ਨੂੰ ਵੀ ਕਹਿੰਦੇ ਜੀ ਖਤਰਾ ਆ, ਜੋ ਇਹਨਾਂ ਸੰਸਥਾਵਾਂ ਨੂੰ ਢਾਲ ਆ ਕੇ ਦੇਸ਼ ਦੇ ਲੋਕਤੰਤਰੀ ਢਾਂਚੇ ਨੂੰ ਖਰਾਬ ਕਰ ਰਹੀ ਆ। ਇਹ ਪ੍ਰਗਟਾਵਾ ਜਿਹੜਾ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕੀਤਾ। ਸੋ ਇਹ ਵੀ ਜਿਹੜੀ ਇੱਕ ਦੂਸਰੇ ਨੂੰ ਭੰਡਣ ਦੀ ਜਿਹੜੀ ਨੀਤੀ ਆ ਉਹ ਚੱਲਦੀ ਰਹਿਣੀ ਆ, ਖੈਰ ਕਿਉਂਕਿ ਮਾਹੌਲ ਜਿਹੜਾ ਉਹ ਹੁਣ ਇਹੋ ਜਿਹਾ ਬਣ ਰਿਹਾ ਪੰਜਾਬ ਦੇ ਵਿੱਚ, ਹਨਾ। ਤੇ ਸਾਡੇ ਨਾਲ ਦੋਸਤ ਵੀ ਨਾਲੋ ਨਾਲ ਜੁੜ ਰਹੇ ਨੇ, ਅਸੀਂ ਉਹਨਾਂ ਨੂੰ ਵੀ ਜੀਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਦੇ ਵਿੱਚ। ਜੋਗਿੰਦਰ ਸਿੰਘ ਸੋਹੀ ਸਾਹਿਬ ਜਗਰਾਓਂ ਸਿਡਨੀ ਵਾਲੇ ਵੀ ਸ਼ਾਮਿਲ ਹੋ ਚੁੱਕੇ ਆ, ਬਹੁਤ ਬਹੁਤ ਜੀਆਂ ਨੂੰ ਜੀ ਤੁਹਾਡਾ ਮੈਂ ਮੈਸੇਜ ਵੀ ਜ਼ਰੂਰ ਸ਼ਾਮਿਲ ਕਰਦੀ ਹਾਂ। ਤੇ ਇਹਦੇ ਨਾਲ ਹੀ ਸਾਡੇ ਨਾਲ ਗਗਨ ਜੀ ਜੁੜੇ ਨੇ ਔਰ ਗਗਨ ਹੋਰਾਂ ਦਾ ਵੀ ਮੈਸੇਜ ਜਿਹੜਾ ਮੈਂ ਜ਼ਰੂਰ ਸ਼ਾਮਿਲ ਕਰਦੀ ਹਾਂ। ਤੇ ਇਹਦੇ ਨਾਲ ਹੀ ਨਾ ਇੱਕ ਹੋਰ ਜਿਹੜੀ ਖਬਰ ਆ, ਜਿਹੜੀ ਚੰਗੀ ਖਬਰ ਕਹਿ ਸਕਦੇ ਹਾਂ ਆਪਾਂ, ਕਿ ਪੰਜਾਬ ਦੇ 74 ਸ਼ਹਿਰਾਂ ਦੇ ਵਿੱਚੋਂ ਪਟਿਆਲਾ ਜਿਹੜਾ ਸ਼ਹਿਰ ਆ ਸਭ ਤੋਂ ਸ਼ੁੱਧ ਹਵਾ ਵਾਲਾ ਜਿਹੜਾ ਸ਼ਹਿਰ ਆ ਉਹ ਸਾਹਮਣੇ ਆਇਆ। ਤੇ ਕੇਂਦਰੀ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਭਾਰਤ ਦਾ ਇੱਕੋ ਇੱਕ ਸ਼ਹਿਰ ਜਿਹੜਾ ਆ ਉਹ ਸਾਫ਼ ਹਵਾ ਵਾਲਾ ਪਾਇਆ ਗਿਆ, ਤੇ ਉਹ ਹੈ ਪਟਿਆਲਾ। ਪਿਛਲੇ ਵਾਰੇ ਕਹਿੰਦੇ ਪਟਿਆਲਾ ਸ਼ਹਿਰ ਦੀ ਆਬੋ ਹਵਾ ਖਰਾਬ ਹੋਣ ਦੀਆਂ ਖ਼ਬਰਾਂ ਆਈਆਂ ਸਨ, ਜਿਸ ਤੋਂ ਬਾਅਦ ਮੁੱਖ ਮੰਤਰੀ ਵੱਲੋਂ ਆਪਣੇ ਸ਼ਹਿਰ ਦੀ ਆਬੋ ਹਵਾ ਵਿੱਚ ਸੁਧਾਰ ਲਈ ਕਦਮ ਪੁੱਟਣੇ ਸ਼ੁਰੂ ਕੀਤੇ ਗਏ ਸੀ। ਸੋ ਕੇਂਦਰੀ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਪ੍ਰਦੂਸ਼ਣ ਨਾਪਣ ਦੇ ਨਿਰਧਾਰਿਤ ਮਾਪਦੰਡਾਂ ਤਹਿਤ ਦੇਸ਼ ਭਰ ਦੇ 74 ਸ਼ਹਿਰਾਂ ਦਾ ਸਰਵੇਖਣ ਕੀਤਾ, ਜਿਸ ਚੋਂ ਪਟਿਆਲਾ ਸ਼ਹਿਰ ਕੌਮੀ ਸੁਰੱਖਿਅਤ ਹਵਾ ਮਾਪਦੰਡਾਂ ਤੇ ਖਰਾ ਉਤਰਿਆ। ਇਹ ਸਰਵੇਖਣ CPCB ਵੱਲੋਂ ਹਵਾ ਪ੍ਰਦੂਸ਼ਣ ਘਟਾਉਣ ਲਈ ਆਰੰਭੇ ਕੌਮੀ ਪ੍ਰੋਗਰਾਮ ਦਾ ਇੱਕ ਹਿੱਸਾ ਹੈ। ਇਹਦੇ ਦੌਰਾਨ ਇਹ ਵੀ ਪਾਇਆ ਗਿਆ ਕਿ ਵਿਸ਼ਵ ਸਿਹਤ ਸੰਸਥਾ ਵੱਲੋਂ ਨਿਰਧਾਰਿਤ PM ਅਤੇ PM25 ਤੇ PM10 ਮਾਪਦੰਡਾਂ ਤਹਿਤ ਪਟਿਆਲਾ ਚ ਹਵਾ ਬਾਕੀ ਸ਼ਹਿਰਾਂ ਦੇ ਮੁਕਾਬਲੇ ਕਾਫੀ ਸਾਫ਼ ਤੇ ਤਾਜ਼ੀ ਹੈ। ਚਲੋ ਜੀ, ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਵੀ ਦੱਸਿਆ ਕਿ ਮਿਸ਼ਨ ਤੰਦਰੁਸਤ ਪੰਜਾਬ ਨੂੰ ਇਹ ਇੱਕ ਵੱਡੀ ਸਫਲਤਾ ਮਿਲੀ ਹੈ, ਕਿਉਂਕਿ ਉਸ ਸਮੇਂ ਜਦੋਂ ਇਹ ਰਿਪੋਰਟ ਮੀਡੀਆ ਚ ਆਈ ਕਿ ਪਟਿਆਲਾ ਸ਼ਹਿਰ ਦੀ ਆਬੋ ਹਵਾ ਨਾਗਰਿਕਾਂ ਲਈ ਅੱਛੀ ਨਹੀਂ, ਤਾਂ ਮੁੱਖ ਮੰਤਰੀ ਨੇ ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਦਿਸ਼ਾ ਚ ਵਿਸ਼ੇਸ਼ ਕਦਮ ਪੁੱਟਣ ਦੇ ਆਦੇਸ਼ ਦਿੱਤੇ। ਲਓ ਜੀ, ਮੁੱਖ ਮੰਤਰੀ ਨੇ ਆਪਣੇ ਸ਼ਹਿਰ ਦੀ ਜਿਹੜੀ ਆਬੋ ਹਵਾ ਹੈ ਉਹਦੇ ਵਿੱਚ ਤਾਂ ਸੁਧਾਰ ਦੇ ਯਤਨ ਕਰ ਲਏ। ਖੈਰ ਇਹ ਵੀ ਬਹੁਤ ਜ਼ਰੂਰੀ ਹੈ ਕਿ ਮੁੱਖ ਮੰਤਰੀ ਸਾਹਿਬ ਹੁਣ ਹੋਰ ਵੀ ਜਿਹੜੇ ਮੁੱਦੇ ਆ ਫਿਰ ਉਹਨਾਂ ਨੂੰ ਸੁਲਝਾਉਣ ਦੇ ਵਿੱਚ ਵੀ ਓਨੇ ਹੀ ਸੀਰੀਅਸ ਨਜ਼ਰ ਆਉਣ, ਤੇ ਉਹਦੇ ਨਾਲ ਬਾਕੀ ਸ਼ਹਿਰਾਂ ਦਾ ਜੇ ਆਮ ਨਾਗਰਿਕ ਦਾ ਜਾਂ ਆਮ ਜਨਤਾ ਦਾ ਜਿਹੜਾ ਸੁਧਾਰ ਹੈ ਉਹ ਵੀ ਹੋ ਸਕਦਾ। ਚਲੋ ਜੀ, ਅੱਜ ਦੀਆਂ ਖਬਰਾਂ ਇੰਨੀਆਂ ਹੀ, ਖਬਰਾਂ ਦਾ ਜਿਹੜਾ ਸਿਲਸਿਲਾ ਹੁਣ ਇੱਥੇ ਆਪਾਂ ਕਰਦੇ ਹਾਂ ਖਤਮ, ਤੇ ਅਗਲਾ ਸਿਲਸਿਲਾ ਜਿਹੜਾ ਜੀ ਉਹ ਮੌਸਮ ਦਾ, ਮੌਸਮ ਦੀ ਜਾਣਕਾਰੀ ਲੈ ਕੇ ਤੁਹਾਡੇ ਲਈ ਜਲਦੀ ਹਾਜ਼ਰ ਹੁੰਦੇ ਹਾਂ। ਫਿਲਹਾਲ ਇੱਕ ਬ੍ਰੇਕ ਦਾ ਸਮਾਂ ਹੋ ਚੁੱਕਿਆ, ਵਪਾਰਕ ਵਕਫੇ ਦਾ ਸਮਾਂ। ਵਪਾਰਕ ਵਕਫੇ ਚ ਤੁਸੀਂ ਇਸ਼ਤਿਹਾਰ ਸੁਣੋਗੇ ਸਾਡੇ ਸਹਿਯੋਗੀਆਂ ਦੇ, ਸਾਡੇ ਸਪੋਂਸਰਸ ਦੇ, ਜਿਹੜੇ ਸਪੋਂਸਰਸ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਮਦਦ ਕਰਦੇ ਨੇ। ਸੋ ਲਓ ਜੀ, ਇੱਕ ਵਪਾਰਕ ਵਕਫਾ ਤੇ ਆਉਂਦੇ ਹਾਂ, ਬਹੁਤ ਜਲਦੀ ਵਾਪਸ ਜਾਣਾ ਤੁਸੀਂ ਵੀ ਕਿਤੇ ਨਹੀਂ ਆ, ਬਣੇ ਰਹੋ, ਜੁੜੇ ਰਹੋ, ਤੇ ਆਪਾਂ ਅਗਲੇ ਸਿਲਸਿਲੇ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ, ਬਹੁਤ ਸਾਰੇ ਮੁੱਦਿਆਂ ਦੇ ਉੱਤੇ ਕਰਨੀ ਹੈ ਗੱਲ, ਤੇ ਬਣੇ ਰਹੋ, ਜੁੜੇ ਰਹੋ।
ਓ ਨੇਹਾ, ਇੰਨੀ ਉਦਾਸ ਕਿਉਂ ਹੈ?
ਓ ਯਾਰ, ਉਦਾਸ ਨੀ, ਕਨਫਿਊਜ਼ਡ ਆ। ਕੋਈ ਕੋਰਸ ਜੁਆਇਨ ਕਰਨਾ ਹੈ ਪਰ ਕਿਹੜਾ ਤੇ ਕਿੱਥੇ ਪਤਾ ਨਹੀਂ, ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿਲਡ।
ਓਏ ਹੋਏ, ਬਸ ਇੰਨੀ ਛੋਟੀ ਜਿਹੀ ਗੱਲ, ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ ਨੰਬਰ 1 ਸਕਿਲ ਸੈਂਟਰ, ਜੋ ਹੈ ਸਿਡਨੀ ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਚਿਊਟ AHMI, ਜਿਹਦੇ ਚ ਜੋਬ ਰੈਡੀ ਪ੍ਰੋਗਰਾਮਸ ਨੇ। ਉਹਦੇ ਵਿੱਚੋਂ ਟ੍ਰੇਡ ਕੋਰਸਿਸ, ਆਟੋਮੋਟਿਵ ਕਾਰਪੈਂਟਰੀ, ਪੇਂਟਿੰਗ, ਬਿਲਡਿੰਗ ਐਂਡ ਕੰਸਟਰਕਸ਼ਨ, ਹੈਲਥ, ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ। ਇਹ ਇੰਟਰਨੈਸ਼ਨਲ ਕੋਰਸਿਸ ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ। ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ, IT ਸਰਟੀਫਿਕੇਟ 3, ਡਿਪਲੋਮਾ ਇਨ ਚਿਲਡਰਨ ਸਰਵਿਸਿਜ਼। ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ।
ਅਰੇ ਵਾਹ, ਇਹ ਤਾਂ ਸੱਚੀ ਨੰਬਰ 1 ਇੰਸਟੀਚਿਊਟ ਹੈ।
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 612-968-7323-028-859-0377 ਤੇ।
ਉਹ ਚੰਗਾ ਭਰਾਵਾ, ਮੈਂ ਤਾਂ ਚੱਲਿਆ ਇੰਡੀਆ ਨੈਕਸਟ ਵੀਕ, ਨਾਲੇ ਸੋਚ ਰਿਹਾ ਕਿ ਲੱਗਦੇ ਇੱਥੇ ਬੀਜੀ ਦੇ ਗੋਡਿਆਂ ਦਾ ਇਲਾਜ ਵੀ ਕਰਾ ਦਾਂ, ਨਾਲੇ ਇੰਨਾ ਪੈਸਾ ਕਮਾਈ ਦਾ ਕਾਹਦੇ ਕਰਕੇ ਹੈ। ਪਰ ਮੈਂ ਬੈਸਟ ਟ੍ਰੀਟਮੈਂਟ ਤੇ ਬੈਸਟ ਡਾਕਟਰ ਨੂੰ ਲੈ ਕੇ ਨਾ ਥੋੜਾ ਕਨਫਿਊਜ਼ਡ ਆ।
ਫਿਰ ਤੂੰ ਲੱਗਦਾ ਅੰਮ੍ਰਿਤਸਰ ਦੇ ਅਮਨਦੀਪ ਹਸਪੀਟਲ ਬਾਰੇ ਨਹੀਂ ਸੁਣਿਆ, ਜਿੱਥੋਂ ਦੇ ਡਾਕਟਰ ਅਵਤਾਰ ਸਿੰਘ ਲੈ ਕੇ ਆਏ ਨੇ ਨਾਰਥ ਇੰਡੀਆ 'ਚ ਪਹਿਲੀ ਵਾਰ ਰੋਬੋਟ ਅਸਿਸਟਡ ਨੀ ਰਿਪਲੇਸਮੈਂਟ, ਜੋ 100% ਸਕਸੈਸਫੁਲ ਅਤੇ ਐਕੂਰੇਟ ਹੁੰਦੀ ਹੈ। ਇਹ ਡਾਕਟਰ ਅਵਤਾਰ ਸਿੰਘ ਹੁਣ ਤੱਕ 15,000 ਤੋਂ ਵੀ ਵੱਧ ਜੁਆਇੰਟ ਰਿਪਲੇਸਮੈਂਟ ਦੇ ਸਕਸੈਸਫੁਲ ਆਪਰੇਸ਼ਨ ਕਰ ਚੁੱਕੇ ਨੇ। ਨਾਲੇ ਡਾਕਟਰ ਅਵਤਾਰ ਸਿੰਘ ਵਰਲਡ ਦੇ ਪਹਿਲੇ ਪੰਜਾਬੀ ਸਰਜਨ ਨੇ ਜਿਨ੍ਹਾਂ ਨੇ ਇਹ ਸਰਜਰੀ ਪਹਿਲੀ ਵਾਰ ਨਾਰਥ ਇੰਡੀਆ 'ਚ ਲਿਆਂਦੀ ਹੈ। ਇਸ ਲਈ ਬੀਜੀ ਦੇ ਗੋਡਿਆਂ ਦੀ ਰਿਪਲੇਸਮੈਂਟ ਅਮਨਦੀਪ ਹਸਪੀਟਲ ਦੇ ਡਾਕਟਰ ਅਵਤਾਰ ਸਿੰਘ ਕੋਲੋਂ ਹੀ ਕਰਵਾਈ। ਅਮਨਦੀਪ ਹਸਪੀਟਲ, ਵਰਲਡ ਕਲਾਸ ਮਲਟੀ ਸਪੈਸ਼ਲਿਟੀ ਹੈਲਥ ਕੇਅਰ ਸੈਂਟਰ। ਕੰਟੈਕਟ ਅਸ ਔਨ 7527064016। ਯੂ ਕੈਨ ਵਿਜ਼ਿਟ ਆਵਰ ਵੈਬਸਾਈਟ ਆਲਸੋ www.draftarsingh.com।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404527518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
ਨਾਨਕ ਬੇਕਰੀ ਡੈਂਡੀ ਨੋਂਗ ਮੈਲਬਰਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀ ਨੋਂਗ। ਫੋਨ 0425-888-856।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ। ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ 'ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ 3/61 Robinson Street, Dandenong, Melbourne. Phone number 0387590629.
Friday Rush Motion Pictures, Shitesh Chaudhary Films and Naresh Kathuria Films presents Uraeda.
Tu tank de naal meri ae karke khade di photo vekhi hai ke nahi?
Dekhi hai.
Te hor tank ta main teende len janda si.
Starring the same Jasser, Neeru Bajwa, Gurpreet Kuggi and BN Sharma. Directed by Shitesh Chaudhary. Movie releasing on 1st February
2019. Tusi sun rahe ho apna Harman Radio. 24 ghante 7 din Australia da pehla Punjabi radio. Harman Radio.
ਜੀ ਦੋਸਤੋ, ਸਵਾਗਤ ਕਰਦੇ ਹਾਂ ਜੀ ਬ੍ਰੇਕ ਤੋਂ ਬਾਅਦ ਤੇ ਇੱਕ ਵਾਰ ਫੇਰ ਅਸੀਂ ਵੀ ਧੰਨਵਾਦ ਕਰਾਂਗੇ ਆਪਣੇ ਸਾਰੇ ਸਪੌਂਸਰਸ ਦਾ, ਜਿਹੜੇ ਸਪੌਂਸਰ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਕਰਦੇ ਨੇ ਸਾਡੀ ਮਦਦ। ਸਾਰੇ ਸਪੌਂਸਰਸ ਦਾ ਬਹੁਤ ਬਹੁਤ ਸ਼ੁਕਰੀਆ। ਤੇ ਹੁਣ ਪ੍ਰੋਗਰਾਮ ਵਿੱਚ ਸਮਾਂ ਜਿਹੜਾ ਜੀ ਉਹ ਮੌਸਮ ਦੇ ਉੱਤੇ ਇੱਕ ਝਾਤ ਮਾਰਨ ਦਾ ਵੀ ਹੋ ਚੁੱਕਿਆ, ਕਿਉਂਕਿ ਆਪਾਂ ਸ਼ੁਰੂਆਤ ਦੇ ਵਿੱਚ ਨਹੀਂ ਮਾਰੀ ਪਰ ਹੁਣ ਮਾਰ ਲੈਂਦੇ ਹਾਂ। ਸਿਡਨੀ ਦੇ ਵਿੱਚ ਅੱਜ ਤਾਪਮਾਨ ਜਿਹੜਾ ਜੀ 37 degrees ਤੱਕ ਦੱਸਿਆ ਜਾ ਰਿਹਾ, 20 degrees ਮਿਨੀਮਮ ਤਾਪਮਾਨ ਰਹਿਣਾ, ਪਰ 37 degrees ਜਿਹੜਾ ਕਾਫੀ ਜ਼ਿਆਦਾ ਹੈ ਔਰ ਇਹਦਾ ਮਤਲਬ ਵੀ ਗਰਮੀ ਜਿਹੜੀ ਹੈ ਕਾਫੀ ਜ਼ਿਆਦਾ। ਤੇ ਉਹਦੇ ਨਾਲ ਇੱਕ ਹੋਰ ਜਿਹੜਾ ਖਤਰਾ ਇਹ ਹੈ ਕਿ ਉੱਥੇ ਅੱਜ ਵਿੰਡੀ ਦੱਸਿਆ ਗਿਆ ਆ, ਹਵਾਵਾਂ ਚੱਲਦੀਆਂ ਰਹਿਣੀਆਂ ਔਰ ਗਰਮੀ ਦੇ ਨਾਲ ਜਦੋਂ ਵਿੰਡੀ ਦੱਸਿਆ ਜਾਂਦਾ ਤੇ ਸਾਨੂੰ ਕਾਫੀ ਜ਼ਿਆਦਾ ਏਹਤਿਆਤ ਵਰਤਣ ਦੀ ਲੋੜ ਹੁੰਦੀ ਹੈ। ਆਪਣੇ ਆਲੇ ਦੁਆਲੇ ਦਾ ਵੀ ਧਿਆਨ ਰੱਖੋ ਜਿੱਥੇ ਤੁਸੀਂ ਕੰਮ ਕਰ ਰਹੇ ਹੋ, ਜਾਂ ਫਿਰ ਜੇਕਰ ਤੁਸੀਂ ਘਰ ਹੋ ਤਾਂ ਘਰ ਦੇ ਆਲੇ ਦੁਆਲੇ ਦਾ ਵੀ ਜ਼ਰੂਰ ਧਿਆਨ ਰੱਖੋ, ਕਿਉਂਕਿ ਅੱਗ ਲੱਗਣ ਦੇ ਜਿਹੜੇ ਆਸਾਰ ਵੱਧ ਜਾਂਦੇ ਆ ਜਦੋਂ ਗਰਮੀ ਦੇ ਨਾਲ ਹਵਾ ਜਿਹੜੀ ਆ ਉਹ ਵੀ ਚੱਲਦੀ ਆ, ਔਰ ਕਈ ਵਾਰ ਕਾਫੀ ਜ਼ਿਆਦਾ ਸਪੀਡ ਦੇ ਨਾਲ ਹਵਾ ਚੱਲਦੀ ਆ, ਤੇ ਜਿਹਦੇ ਲਈ ਸਾਨੂੰ ਏਹਤਿਆਤ ਵਰਤਣਾ ਜ਼ਰੂਰੀ ਹੁੰਦਾ ਆ। ਤੇ ਬਾਕੀ ਜੀ ਮੈਲਬਨ ਦੇ ਵਿੱਚ ਅੱਜ 21 ਡਿਗਰੀ ਤਾਪਮਾਨ ਵੱਧ ਤੋਂ ਵੱਧ ਜਾਣਾ ਤੇ 17 ਡਿਗਰੀ ਘੱਟ ਤੋਂ ਘੱਟ ਦੱਸਿਆ ਗਿਆ। ਇੱਥੇ ਵੀ ਹਵਾ ਦੇ ਨਾਲ ਸ਼ਾਵਰਸ ਦੱਸੇ ਗਏ ਆ, ਸੋ ਜਿਹੜਾ ਮੌਸਮ ਹੈ ਉਹ ਅੱਜ ਬੜਾ ਸੋਹਣਾ ਹੈ, ਮੌਸਮ ਮੈਲਬਨ ਦੇ ਵਿੱਚ ਸੋਹਣਾ ਹੀ ਕਹਿ ਸਕਦੇ ਹਾਂ, ਕਿਉਂਕਿ ਇੰਨਾ ਕੁ ਤਾਪਮਾਨ ਜਿਹੜਾ ਜਦੋਂ ਹੁੰਦਾ ਤੇ ਨਾ ਬਹੁਤੀ ਗਰਮੀ ਹੈ ਤੇ ਨਾ ਹੀ ਬਹੁਤੀ ਠੰਡ ਆ, ਤੇ ਸੋਹਣਾ ਜਿਹਾ ਅੱਜ ਤਾਪਮਾਨ ਹੈ, ਨਾਲ ਹੀ ਨਾਲ ਜਿਹੜੀਆਂ ਮੀਂਹ ਦੀਆਂ ਛਿੱਟਾਂ ਆ ਉਹ ਵੀ ਪੈਣੀਆਂ। ਤੇ ਇੰਜੋਏ ਕਰੋ ਜੀ ਮੈਲਬਨ ਵਾਲੇ, ਨਾਲ ਨਾਲ ਕੰਮ ਕਰੋ ਤੇ ਨਾਲ ਨਾਲ ਮੌਸਮ ਇੰਜੋਏ ਕਰੋ। ਅੱਗੇ ਜੀ ਬ੍ਰਿਸਬੇਨ ਦੇ ਵਿੱਚ ਵੀ ਅੱਜ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਦੱਸਿਆ ਗਿਆ, 23 ਡਿਗਰੀ ਘੱਟ ਤੋਂ ਘੱਟ, ਤੇ ਇੱਥੇ ਬੱਦਲਾਂ ਦੀ ਗਰਜ ਤੇ ਬਿਜਲੀ ਦੀ ਲਿਸ਼ਕ ਦੇ ਨਾਲ ਛਿੱਟਾਂ ਪੈਣ ਦੀ ਵੀ ਸੰਭਾਵਨਾ ਦੱਸੀ ਗਈ ਹੈ ਬ੍ਰਿਸਬੇਨ ਦੇ ਵਿੱਚ। ਖੈਰ ਇੱਥੇ ਵੀ ਗਰਮੀ ਜਿਹੜੀ ਆ ਉਹ ਹੈ ਜ਼ਿਆਦਾ, ਪਰ ਜੇ ਮੀਂਹ ਦੀਆਂ ਛਿੱਟਾਂ ਪੈਂਦੀਆਂ ਆ ਤਾਂ ਇਹਦਾ ਮਤਲਬ ਆ ਕਿ ਥੋੜਾ ਜਿਹਾ ਜਿਹੜਾ ਸਕੂਨ ਆ ਉਹ ਜ਼ਰੂਰ ਮਿਲ ਸਕਦਾ। ਪਰਥ ਦੇ ਵਿੱਚ 28 ਡਿਗਰੀ ਤੱਕ ਤਾਪਮਾਨ ਜਾਣ ਦੀ ਸੰਭਾਵਨਾ ਦੱਸੀ ਗਈ ਹੈ, 15 ਡਿਗਰੀ ਜਿਹੜਾ ਉਹ ਘੱਟ ਤੋਂ ਘੱਟ ਤਾਪਮਾਨ ਰਹਿਣਾ, ਪਰ ਇੱਥੇ ਧੁੱਪ ਜਿਹੜੀ ਆ ਉਹ ਬਣੀ ਰਹਿਣੀ ਆ। ਸੋ ਮੈਨੂੰ ਲੱਗਦਾ ਕਿ ਇਹ ਵੀ ਬਰਦਾਸ਼ਤ ਕਰਨ ਯੋਗ ਗਰਮੀ ਆ 28 ਡਿਗਰੀ, ਕਿਉਂਕਿ ਜਦੋਂ 37 ਜਾਂ 38 ਡਿਗਰੀ ਤੱਕ ਤਾਪਮਾਨ ਜਾਂਦਾ ਫਿਰ ਉਹ ਬਰਦਾਸ਼ਤ ਤੋਂ ਕਈ ਵਾਰ ਬਾਹਰ ਹੋ ਜਾਂਦਾ ਹਨਾ। ਸੋ ਪਰਥ ਵਾਲਿਓ ਤੁਸੀਂ ਵੀ ਮੌਸਮ ਦਾ ਆਨੰਦ ਮਾਣੋ। ਐਡੀਲੇਡ ਦੇ ਵਿੱਚ ਅੱਜ 20 ਡਿਗਰੀ ਵੱਧ ਤੋਂ ਵੱਧ 16 ਡਿਗਰੀ ਘੱਟ ਤੋਂ ਘੱਟ ਤਾਪਮਾਨ ਹੈ, ਤੇ ਇੱਥੇ ਵੀ ਜੀ ਹਵਾ ਦੇ ਨਾਲ ਮੀਂਹ ਦੀਆਂ ਛਿੱਟਾਂ ਜਿਹੜੀਆਂ ਪੈਣ ਦੀ ਸੰਭਾਵਨਾ ਦੱਸੀ ਗਈ ਹੈ। ਸੋ ਲਗਭਗ ਮੈਲਬਨ ਵਾਲਾ ਹੀ ਮੌਸਮ ਆ ਐਡੀਲੇਡ ਦੇ ਵਿੱਚ। ਕੈਨਬਰਾ ਦੇ ਵਿੱਚ 31 ਡਿਗਰੀ ਵੱਧ ਤੋਂ ਵੱਧ ਦੱਸਿਆ ਗਿਆ ਤਾਪਮਾਨ, 13 ਡਿਗਰੀ ਘੱਟ ਤੋਂ ਘੱਟ ਹੈ, ਤੇ ਇੱਥੇ ਵੀ ਹਵਾ ਜਿਹੜੀ ਆ ਉਹ ਚੱਲਦੀ ਰਹਿਣੀ ਆ ਸਾਰਾ ਦਿਨ। ਤੇ ਬਿਲਕੁਲ ਜੀ ਏਹਤਿਆਤ ਵਰਤਣਾ ਜ਼ਰੂਰੀ ਹੋ ਜਾਂਦਾ, ਆਪਣੇ ਆਲੇ ਦੁਆਲੇ ਦਾ ਧਿਆਨ ਰੱਖੋ ਕੈਨਬਰਾ ਵਾਲਿਓ। ਹੋਬਾਰਟ ਦੇ ਵਿੱਚ 20 ਡਿਗਰੀ ਵੱਧ ਤੋਂ ਵੱਧ 13 ਡਿਗਰੀ ਘੱਟ ਤੋਂ ਘੱਟ ਤਾਪਮਾਨ ਆ, ਤੇ ਇੱਥੇ ਵੀ ਮੀਂਹ ਦੇ ਸ਼ਰਾਟੇ ਦੱਸੇ ਗਏ ਆ ਹੋਬਾਰਟ ਦੇ ਵਿੱਚ। ਖੈਰ ਸੋਹਣਾ ਆ ਜੀ ਮੌਸਮ, ਮੀਂਹ ਵੀ ਇੰਜੋਏ ਕਰੋ ਤੇ ਮੌਸਮ ਵੀ ਹਨਾ। ਡਾਰਵਿਨ ਦੇ ਵਿੱਚ 33 ਡਿਗਰੀ ਵੱਧ ਤੋਂ ਵੱਧ ਤਾਪਮਾਨ ਦੱਸਿਆ ਗਿਆ, 28 ਡਿਗਰੀ ਘੱਟ ਤੋਂ ਘੱਟ ਆ। ਖੈਰ ਇੱਥੇ ਜਿਹੜਾ ਤਾਪਮਾਨ ਆ ਉਹ ਹਮੇਸ਼ਾ ਹੀ ਇਹੋ ਜਿਹਾ ਹੀ ਰਹਿੰਦਾ ਆ, ਜਿਹੜਾ ਮੌਸਮ ਆ ਇੱਕੋ ਤਰ੍ਹਾਂ ਦਾ ਰਹਿੰਦਾ ਆ। ਇਸੇ ਤਰ੍ਹਾਂ ਕੇਨਸ ਦੇ ਵਿੱਚ ਵੀ ਅੱਜ ਗਰਮੀ ਹੀ ਹੈ, 24 ਡਿਗਰੀ ਘੱਟ ਤੋਂ ਘੱਟ ਹੈ, ਤੇ 35 ਡਿਗਰੀ ਤੱਕ ਜਿਹੜਾ ਤਾਪਮਾਨ ਆ ਉਹ ਚਲੇ ਜਾਣਾ, ਧੁੱਪ ਜਿਹੜੀ ਆ ਉਹ ਬਣੀ ਰਹਿਣੀ ਆ। ਸੋ ਲਓ ਜੀ ਦੋਸਤੋ, ਇਹ ਸੀ ਜੀ ਤੁਹਾਡੇ ਤੇ ਸਾਡੇ ਸ਼ਹਿਰਾਂ ਦਾ ਮੌਸਮ, ਤੇ ਹੁਣ ਆਪਾਂ ਵੀ ਪ੍ਰੋਗਰਾਮ ਦਾ ਜਿਹੜਾ ਮੌਸਮ ਆ ਬਦਲਦੇ ਹਾਂ ਤੇ ਆਉਂਦੇ ਹਾਂ ਜੀ ਤੁਹਾਡੇ ਸੁਨੇਹਿਆਂ ਵੱਲ। ਤੇ ਸੁਨੇਹਿਆਂ ਦੇ ਵਿੱਚ ਸਾਡੇ ਕੋਲ ਜੋਗਿੰਦਰ ਸਿੰਘ ਸੋਹੀ ਸਾਹਿਬ ਜਗਰਾਉਂ ਵਾਲਿਆਂ ਦਾ ਜਿਹੜਾ ਸੁਨੇਹਾ ਪਹੁੰਚਿਆ ਮੈਂ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਦੀ ਹਾਂ। ਪਹਿਲਾਂ ਤਾਂ ਗੁੱਡ ਮਾਰਨਿੰਗ ਬੁਲਾ ਰਹੇ ਨੇ, ਵੈਰੀ ਗੁੱਡ ਮਾਰਨਿੰਗ ਸਾਡੇ ਵੱਲੋਂ ਵੀ ਤੁਹਾਨੂੰ, ਔਰ ਕਹਿੰਦੇ ਕਿ ਅਮਰਦੀਪ ਤੇ ਸਾਰੇ ਲਿਸਨਰਸ ਨੂੰ ਗੁੱਡ ਮਾਰਨਿੰਗ ਹੈ। ਤੇ ਕਹਿੰਦੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀਗਾ ਇੰਡੀਆ ਗਏ ਹੋਏ ਸੀ ਜੀ, ਇਹ ਵੀ ਜਦੋਂ ਅਸੀਂ ਇੰਡੀਆ ਸੀ ਔਰ ਇਹ ਵੀ ਇੰਡੀਆ ਦੇ ਵਿੱਚ ਪਿੱਛੇ ਜੇ ਵਿਜਿਟ ਕਰਕੇ ਆਏ ਨੇ, ਤੇ ਕਹਿੰਦੇ ਵੀ ਉਦੋਂ ਅਸੀਂ ਬਰਾੜ ਸਾਹਿਬ ਦੇ ਬੇਟੇ ਦੀ ਰਿਸੈਪਸ਼ਨ ਪਾਰਟੀ ਦੇ ਉੱਤੇ ਗਏ ਸੀਗੇ। ਸੋ ਉਹਦੀਆਂ ਤਸਵੀਰਾਂ ਸਾਡੇ ਨਾਲ ਸਾਂਝੀਆਂ ਕਰ ਰਹੇ ਆ। ਸੋ ਸੋਹੀ ਸਾਹਿਬ ਬੜਾ ਚੰਗਾ ਲੱਗਿਆ ਕਿ ਤੁਸੀਂ ਇਹ ਜਿਹੜੀ ਰਿਸੈਪਸ਼ਨ ਪਾਰਟੀ ਦੇ ਵਿੱਚ ਉਹਨਾਂ ਦੇ ਮਹਿਮਾਨ ਬਣ ਕੇ ਉਹਨਾਂ ਦੇ ਨਾਲ ਜਿਹੜਾ ਤਸਵੀਰਾਂ ਖਿਚਾਉਣ ਦਾ ਜਿਹੜਾ ਇਹ ਮੌਕਾ ਖੁੰਝਿਆ ਨਹੀਂ, ਔਰ ਬੜੀਆਂ ਸੋਹਣੀਆਂ ਤਸਵੀਰਾਂ ਆਈਆਂ, ਔਰ ਲੱਗਦਾ ਜੀ ਕਿ ਉਹਨਾਂ ਦੀਆਂ ਖੁਸ਼ੀਆਂ ਦੇ ਵਿੱਚ ਤੁਸੀਂ ਸ਼ਰੀਕ ਹੋਏ ਹੋ, ਔਰ ਜਿਹੜੀ ਵਿਆਹੰਦੜ ਜੋੜੀ ਆ ਉਹਨਾਂ ਨੂੰ ਤੁਸੀਂ ਆਪਣੇ ਆਸ਼ੀਰਵਾਦ ਦੇ ਨਾਲ ਨਿਵਾਜਿਆ। ਔਰ ਮੈਨੂੰ ਤਸਵੀਰਾਂ ਦੇ ਵਿੱਚ ਬੜੀ ਖੁਸ਼ੀ ਹੋਈ ਆ, ਤੁਹਾਡੇ ਦੋਵਾਂ ਬੇਟਿਆਂ ਨੂੰ ਵੇਖ ਕੇ ਬੜੇ ਹੀ ਪਿਆਰੇ ਔਰ ਬੜੇ ਹੀ ਸੁਣੱਖਿਆ, ਔਰ ਨਾਲ ਹੀ ਨਾਲ ਤੁਹਾਡੇ ਮਿਸਿਸ ਸਾਰੇ ਪਰਿਵਾਰ ਦੇ ਨਾਲ ਜਿਹੜੀਆਂ ਤਸਵੀਰਾਂ ਆ ਮੈਨੂੰ ਬਹੁਤ ਚੰਗੀਆਂ ਲੱਗੀਆਂ, ਔਰ ਇਸੇ ਤਰ੍ਹਾਂ ਜੀ ਪ੍ਰਮਾਤਮਾ ਦੀ ਮਿਹਰ ਤੁਹਾਡੇ ਤੇ ਵੀ ਬਣੀ ਰਹੇ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਇਹ ਤਜਰਬੇ ਜਿਹੜੇ ਆਪਣੇ ਰਿਸੈਪਸ਼ਨ ਵਾਲੇ ਸਾਂਝੇ ਕਰਨ ਦੇ ਲਈ। ਸੋ ਸਾਰੀਆਂ ਤਸਵੀਰਾਂ ਜਿਹੜੀਆਂ ਬਹੁਤ ਖੂਬਸੂਰਤ ਨੇ। ਧੰਨਵਾਦ ਸੋਹੀ ਸਾਹਿਬ, ਬਣੇ ਰਹੋ ਸਾਡੇ ਨਾਲ ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿੱਚ। ਤੇ ਇਸੇ ਤਰ੍ਹਾਂ ਅੱਗੇ ਸਾਡੇ ਨਾਲ ਗਗਨ ਬਣੇ ਹੋਏ ਨੇ ਜੀ ਪ੍ਰੋਗਰਾਮ ਦੇ ਵਿੱਚ। ਪਹਿਲਾਂ ਤਾਂ ਫਤਿਹ ਬੁਲਾ ਰਹੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਸਾਡੇ ਵੱਲੋਂ ਗੁਰਫਤਿਹ ਜੀ। ਬਾਕੀ ਕਹਿੰਦੇ ਕੀ ਹਾਲ ਹੈ ਭੈਣ ਜੀ? ਬਿਲਕੁਲ ਠੀਕ ਹੈ ਜੀ, ਪਰਮਾਤਮਾ ਦੀ ਮਿਹਰ ਹੈ ਔਰ ਇਹ ਮਿਹਰ ਸਾਰਿਆਂ ਤੇ ਬਣੀ ਰਹੇ, ਇਹ ਅਰਦਾਸ ਵੀ ਹੈ। ਤੇ ਬਾਕੀ ਇਹਨਾਂ ਨੇ ਨਾ ਸਾਡੇ ਨਾਲ ਇੱਕ ਥੋਟ, ਇੱਕ ਵਿਚਾਰ ਸਾਂਝਾ ਕੀਤਾ ਇੱਕ ਤਸਵੀਰ ਦੇ ਨਾਲ। ਤੇ ਜਿਹੜੀ ਤਸਵੀਰ ਆ ਕਹਿੰਦੇ ਕਿ ਇਹ ਬਿਲਕੁਲ ਅਸਲੀ ਆ, ਐਡਿਟ ਨਹੀਂ ਕੀਤੀ ਹੋਈ, ਸਗੋਂ ਜਿਹੜਾ ਉਹਦੇ ਵਿੱਚ ਕਹਿੰਦੇ ਪੱਥਰ ਦਿਖਾਇਆ ਗਿਆ ਉਹ ਵੀ ਬਿਲਕੁਲ ਅਸਲੀ ਆ, ਉਹਦੇ ਵਿੱਚ ਜਿਹੜਾ ਰੁੱਖ ਦਿਖਾਇਆ ਗਿਆ, ਜਿਹੜੇ ਰੁੱਖ ਦਿਖਾਏ ਗਏ ਆ ਉਹ ਵੀ ਅਸਲੀ ਆ। ਤੇ ਜਿਹੜੀ ਜ਼ਮੀਨ ਆ ਉਹ ਵੀ ਅਸਲੀ ਆ ਤੇ ਅਸਮਾਨ ਵੀ ਅਸਲੀ ਆ ਹਨਾ। ਤੇ ਕਹਿੰਦੇ ਕੀ ਹੁੰਦਾ ਕਿ ਹੁਣ ਸਿਰਫ ਤੇ ਸਿਰਫ ਸਾਡਾ ਜਿਹੜਾ ਪੁਆਇੰਟ ਆਫ ਵਿਊ ਆ ਉਸ ਤਸਵੀਰ ਨੂੰ ਵੇਖਣ ਦਾ ਉਹ ਵੱਖਰਾ ਹੋ ਜਾਂਦਾ ਹਨਾ। ਜਦੋਂ ਅਸੀਂ ਕਹਿੰਦੇ ਉਸੇ ਤਸਵੀਰ ਨੂੰ ਅਪ ਸਾਈਡ ਡਾਊਨ ਦੇਖਦੇ ਹਾਂ, ਉਸੇ ਤਸਵੀਰ ਨੂੰ ਘੁਮਾ ਕੇ ਜਦੋਂ ਦੇਖਦੇ ਹਾਂ ਤਾਂ ਉਹਦੇ ਨਾਲ ਜਿਹੜੀ ਸਿਚੁਏਸ਼ਨ ਆ ਉਹ ਵੱਖਰੀ ਦਿਖਾਈ ਦਿੰਦੀ ਆ। ਇਸੇ ਤਰ੍ਹਾਂ ਇਸ ਥੋਟ ਦੇ ਨਾਲ ਉਹ ਸਮਝਾਉਣਾ ਚਾਹੁੰਦੇ ਆ ਜੀ ਕੀ ਹੁੰਦਾ ਕਿ ਕਹਿੰਦੇ ਸਮਟਾਈਮਸ ਦਾ ਸਿਚੁਏਸ਼ਨ ਇਜ਼ ਨਾਟ ਸੋ ਬੈਡ ਬਟ ਬਿਕੋਜ਼ ਆਫ ਯੂਅਰ ਪੁਆਇੰਟ ਆਫ ਵਿਊ ਥਿੰਗਸ ਬਿਕਮਸ ਮੀਨਿੰਗਲੈਸ। ਬਿਲਕੁਲ ਜੀ, ਨਜ਼ਰੀਆ ਜਿਹੜਾ ਅਸਲ ਦੇ ਵਿੱਚ ਸਾਡਾ ਕਿਹੋ ਜਿਹਾ ਆ ਇਹ ਸਾਰਾ ਕੁਛ ਉਹਦੇ ਉੱਤੇ ਹੀ ਨਿਰਭਰ ਕਰਦਾ ਕਿ ਅਸੀਂ ਕਿਸ ਨਜ਼ਰੀਏ ਦੇ ਨਾਲ ਕਿਸ ਚੀਜ਼ ਨੂੰ ਵੇਖਦੇ ਹਾਂ, ਕਿਸ ਗੱਲ ਨੂੰ ਲੈਂਦੇ ਹਾਂ। ਸੋ ਕਈ ਵਾਰ ਸਾਡਾ ਜਿਹੜਾ ਨਜ਼ਰੀਆ ਗਲਤ ਹੁੰਦਾ ਆ ਉਹਦੇ ਕਰਕੇ ਸਾਨੂੰ ਸਾਰਾ ਕੁਛ ਹੀ ਅਰਥਹੀਣ ਲੱਗਦਾ। ਸੋ ਬਹੁਤ ਬਹੁਤ ਧੰਨਵਾਦ ਤੁਹਾਡੇ ਇਸ ਵਿਚਾਰ ਦੇ ਲਈ ਗਗਨ। ਔਰ ਇਹਨਾਂ ਨੇ ਨਾ ਇੱਕ ਗੀਤ ਦੀ ਵੀ ਫਰਮਾਇਸ਼ ਕੀਤੀ ਹੈ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ। ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਗੀਤ ਖਿਲਾਰਾ ਜ਼ਰੂਰ ਸੁਣਾਵਾਂਗੇ ਜੀ ਪ੍ਰੋਗਰਾਮ ਦੌਰਾਨ, ਤੁਸੀਂ ਸਾਡੇ ਨਾਲ ਬਣੇ ਰਹੋ। ਤੁਹਾਡਾ ਇਹ ਗੀਤ ਜਿਹੜਾ ਅਸੀਂ ਕਿਊ ਕਰ ਲਿਆ ਆ ਔਰ ਸਾਰੇ ਸੁਨੇਹੇ ਜਿਹੜੇ ਸਾਂਝੇ ਕਰਨ ਤੋਂ ਬਾਅਦ ਤੁਹਾਡਾ ਇਹ ਗੀਤ ਜਿਹੜਾ ਤੁਹਾਡੀ ਨਜ਼ਰ ਜ਼ਰੂਰ ਕਰਾਂਗੇ। ਕੁਲਦੀਪ ਜੀ ਦੁਬਾਰਾ ਸਾਡੇ ਨਾਲ ਬਣੇ ਨੇ, ਕਹਿੰਦੇ ਚਲੋ ਕਹਿੰਦੇ ਸਰਬਜੀਤ ਭਾਜੀ ਤੇ ਸਾਫ ਹਵਾ ਦਾ ਆਨੰਦ ਮਾਣ ਸਕਦੇ ਆ, ਸਾਨੂੰ ਇਹ ਖੁਸ਼ੀ ਹੈ ਕਿਉਂਕਿ ਕਹਿੰਦੇ ਵਿਚਾਰੇ ਬਹੁਤ ਸੇਵਾ ਕਰਦੇ ਨੇ ਸਭ ਦੀ। ਬਿਲਕੁਲ ਜੀ, ਬੜੇ ਤੜਕੇ ਉੱਠ ਕੇ, ਵੈਸੇ ਜਦੋਂ ਉੱਠਦੇ ਆ ਨਾ ਉਦੋਂ ਵੈਸੇ ਹੀ ਜਿਹੜਾ ਕੁਦਰਤੀ ਵਾਤਾਵਰਨ ਹੈ ਬੜਾ ਸ਼ੁੱਧ ਹੁੰਦਾ ਆ। ਔਰ ਬਾਕੀ ਤਾਂ ਦੇਖੋ ਹੁਣ ਤਾਂ ਮੋਹਰ ਹੀ ਲੱਗ ਗਈ ਵੀ ਪਟਿਆਲੇ ਦਾ ਜਿਹੜਾ ਪਟਿਆਲੇ ਦੀ ਜਿਹੜੀ ਆਬੋ ਹਵਾ ਆ, ਪਟਿਆਲੇ ਦਾ ਜਿਹੜਾ ਕੁਦਰਤੀ ਵਾਤਾਵਰਨ ਆ ਉਹ ਵੈਸੇ ਹੀ ਬੜਾ ਸ਼ੁੱਧ ਆ। ਸੋ ਬਿਲਕੁਲ ਜੀ ਉਹ ਹਵਾ ਦਾ ਜਿਹੜਾ ਆਨੰਦ ਆ ਉਹ ਜ਼ਰੂਰ ਮਾਣਨ ਪਟਿਆਲੇ ਵਾਲੇ। ਤੇ ਅਸੀਂ ਤਾਂ ਇਹ ਵੀ ਅਰਦਾਸ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਪੰਜਾਬ ਦੇ ਬਾਕੀ ਵੀ ਸ਼ਹਿਰਾਂ ਦੀ ਜਿਹੜੀ ਆਬੋ ਹਵਾ ਆ ਉਹ ਸਾਫ਼ ਹੋਵੇ, ਕਿਉਂਕਿ ਪ੍ਰਦੂਸ਼ਣ ਦੇ ਨਾਲ ਪੰਜਾਬ ਦੇ ਸ਼ਹਿਰਾਂ ਦੇ ਜੋ ਹਾਲਾਤ ਆ, ਇੱਥੋਂ ਤੱਕ ਕਿ ਜੋ ਪਿੰਡਾਂ ਦੇ ਹਾਲਾਤ ਆ ਬਣੇ ਹੋਏ ਉਹ ਵੀ ਕੋਈ ਜ਼ਿਆਦਾ ਸਲਾਹਣਯੋਗ ਨਹੀਂ ਹੈਗੇ, ਕਿਉਂਕਿ ਪਿੰਡਾਂ ਦੇ ਵਿੱਚ ਵੀ ਹੁਣ ਜਿਹੜੀ ਉਹੋ ਜਿਹੀ ਸਾਫ਼ ਹਵਾ ਆ ਉਹ ਨਹੀਂ ਦਿਖਾਈ ਦਿੰਦੀ ਕਈ ਵਾਰ ਹਨਾ। ਅੱਗੇ ਜੀ ਸਾਡੇ ਨਾਲ ਰਾਜਨਦੀਪ ਸਿੰਘ ਕੈਨਬਰਾ ਵਾਲੇ ਸ਼ਾਮਲ ਹੋਏ ਨੇ ਪ੍ਰੋਗਰਾਮ ਦੇ ਵਿੱਚ ਤੇ ਇਹਨਾਂ ਨੇ ਵੀ ਫਤਿਹ ਦੀ ਸਾਂਝ ਪਾਈ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਡੇ ਵੱਲੋਂ ਗੁਰਫਤਿਹ ਰਾਜਨਦੀਪ ਜੀ ਤੁਹਾਨੂੰ ਔਰ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਅੱਗੇ ਇਸ ਤੋਂ ਬਾਅਦ ਸਾਡੇ ਨਾਲ ਈਮੇਲ ਦੇ ਜ਼ਰੀਏ ਸਾਂਝ ਪਾਈ ਹੈ ਹਰਜਿੰਦਰ ਸਿੰਘ ਹੋਰਾਂ ਨੇ। ਹਰਜਿੰਦਰ ਸਿੰਘ ਹੋਰੀ ਕਹਿੰਦੇ ਜੀ ਸਤਿ ਸ੍ਰੀ ਅਕਾਲ, ਕਹਿੰਦੇ ਭਾਰਤ ਵਿੱਚ ਸਿਹਤ ਸਹੂਲਤਾਂ ਦੀ ਘਾਟ ਹੈ, ਬੂਹੇ ਬੈਠੀ ਜੰਝ ਤੇ ਵਿੰਨੋ ਕੁੜੀ ਦੇ ਕੰਨ ਹਨਾ, ਸਾਰੇ ਮਾਮਲੇ ਕਹਿੰਦੇ ਲੀਡਰਾਂ ਨੂੰ ਚੋਣਾਂ ਵੇਲੇ ਯਾਦ ਆਉਂਦੇ ਆ। ਬਿਲਕੁਲ ਜੀ ਬਿਲਕੁਲ, ਤੁਸੀਂ ਬਹੁਤ ਸਹੀ ਗੱਲ ਫੜੀ ਹੈ। ਔਰ ਇਹਨਾਂ ਨੇ ਉਸ ਤੋਂ ਪਹਿਲਾਂ ਜੀ ਸਤਿ ਸ੍ਰੀ ਅਕਾਲ ਵੀ ਬੁਲਾਈ ਹੈ, ਬਾਕੀ ਕਹਿੰਦੇ ਬਹੁਤ ਵਧੀਆ ਗੱਲਬਾਤ ਕਰਦੇ ਹੋ, ਕੋਈ ਵੀ ਮਸਲੇ ਲੀਡਰਾਂ ਨੂੰ ਚੋਣਾਂ ਵੇਲੇ ਹੀ ਯਾਦ ਆਉਂਦੇ ਆ। ਬਿਲਕੁਲ ਜੀ, ਔਰ 100% ਸਹੀ ਹੈ ਤੁਹਾਡੀ ਇਹ ਗੱਲ। ਔਰ ਇੱਥੇ ਮੈਨੂੰ ਲੱਗਦਾ ਵੀ ਹੁਣ ਇੱਥੇ ਜਨਤਾ ਨੂੰ ਜ਼ਿਆਦਾ ਸੁਚੇਤ ਹੋਣ ਦੀ ਲੋੜ ਹੈ। ਅਸੀਂ ਹਰ ਵਾਰ ਜਦੋਂ ਵੀ ਇਸ ਮੰਚ ਦੇ ਉੱਤੋਂ ਜਦੋਂ ਇਹੋ ਜਿਹਾ ਕੋਈ ਵੀ ਮਾਹੌਲ ਬਣਦਾ ਪੰਜਾਬ ਦੇ ਵਿੱਚ, ਹਮੇਸ਼ਾ ਇਹੀ ਉਹਨਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਜਦੋਂ ਵੋਟਾਂ ਨੇੜੇ ਆਉਂਦੀਆਂ, ਜਦੋਂ ਚੋਣਾਂ ਨੇੜੇ ਆਉਂਦੀਆਂ ਤਾਂ ਫਿਰ ਜਿਹੜੇ ਸਾਡੇ ਲੀਡਰ ਆ ਉਹਨਾਂ ਨੂੰ ਮਸਲੇ ਵੀ ਚੇਤੇ ਆਉਂਦੇ ਆ, ਪਰ ਅੱਗੇ ਪਿੱਛੇ ਜਿਹੜੇ ਮਸਲੇ ਜਿਨ੍ਹਾਂ ਦੇ ਨਾਲ ਅਸੀਂ ਹਰ ਰੋਜ਼ ਸਟਰਗਲ ਕਰਦੇ ਹਾਂ, ਜਿਨ੍ਹਾਂ ਨੂੰ ਹਰ ਰੋਜ਼ ਜਿਹੜੀਆਂ ਚੁਣੌਤੀਆਂ ਜਿਹੜੀਆਂ ਵੰਗਾਰਾਂ ਹਮੇਸ਼ਾ ਸਾਡੀਆਂ ਖੜੀਆਂ ਰਹਿੰਦੀਆਂ, ਉਹਨਾਂ ਵੇੜਨ ਲਈ ਹੱਲ ਕਰਨ ਦੇ ਲਈ ਕਿਉਂ ਜਿਹੜੀਆਂ ਕੰਮ ਕਰਦੀਆਂ ਹਨਾ। ਸੋ ਦੀ ਲੋੜ ਹੈ ਚੰਦ ਨਸ਼ਿਆਂ ਦੇ ਪਿੱਛੇ ਵੇਖ ਕੇ ਜਾਂ ਫਿਰ ਥੋੜੇ ਜਿਹਿਆਂ ਦੇ ਪਿੱਛੇ ਥੋੜੇ ਦਿਨਾਂ ਦੇ ਲਈ ਅਸੀਂ ਵੇਖ ਕੇ ਆਪਣਾ ਜਿਹੜਾ ਐਡਾ ਅਣਮੁੱਲਾ ਜਿਹੜਾ ਵੋਟ ਦਾ ਅਧਿਕਾਰ ਆ ਉਹ ਨਕਾਰਾ ਕਰ ਦਿੰਦੇ ਹਾਂ ਹਨਾ। ਸੋ ਇੱਥੇ ਬਿਲਕੁਲ ਜਾਗਰੂਕ ਹੋਣ ਦੀ ਲੋੜ ਹੈ। ਬਾਕੀ ਕਹਿੰਦੇ ਜੀ ਜਿਹੜੀ ਖਬਰਾਂ ਅਸੀਂ ਸਵੇਰੇ 7 ਵਜੇ ਉੱਠ ਕੇ ਪੜ੍ਹਨੀ ਹੁੰਦੀ ਹੈ ਨਾ, 3 ਵਜੇ ਉੱਠ ਕੇ ਹੀ ਸੁਣ ਲੈਂਦੇ ਹਾਂ, ਕਿਆ ਬਾਤ ਹੈ ਜੀ। ਸੋ ਇਹਦਾ ਮਤਲਬ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਤੋਂ ਸੁਣ ਰਹੇ ਹੋ ਸਾਨੂੰ। ਔਰ ਘੁੰਮਣ ਸਾਹਿਬ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇਸ ਵੇਲੇ ਬੱਸੀ ਪਠਾਣਾ ਤੋਂ ਸਾਨੂੰ ਇੰਨੇ ਤੜਕੇ ਉੱਠ ਕੇ ਸੁਣ ਰਹੇ ਹੋ, ਕਿਆ ਬਾਤ ਹੈ, ਬਹੁਤ ਬਹੁਤ ਧੰਨਵਾਦ ਜੀ। ਅੱਗੇ ਬਲਰਾਜ ਸਿੰਘ ਜੀ ਸਾਡੇ ਨਾਲ ਬਣੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਜੀ, ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਤੇ ਪ੍ਰੋਗਰਾਮ ਗੋਇੰਗ ਵੈਰੀ ਨਾਈਸ ਜੀ, ਥੈਂਕ ਯੂ ਸੋ ਮਚ ਜੀ। ਤੁਸੀਂ ਪ੍ਰੋਗਰਾਮ ਪਸੰਦ ਕਰ ਰਹੇ ਹੋ ਔਰ ਤੁਹਾਡੀ ਹਾਜ਼ਰੀ ਦੇ ਨਾਲ ਪ੍ਰੋਗਰਾਮ ਜਿਹੜਾ ਹੋਰ ਵੀ ਖੁਸ਼ਗਵਾਰ ਹੋ ਗਿਆ, ਇਸ ਗੱਲ ਦਾ ਅਸੀਂ ਦਾਅਵਾ ਕਰ ਸਕਦੇ ਹਾਂ, ਕਿਉਂਕਿ ਤੁਹਾਡੀ ਹਾਜ਼ਰੀ ਤੋਂ ਬਿਨਾਂ ਜਿਹੜਾ ਪ੍ਰੋਗਰਾਮ ਹੈ ਜੀ ਉਹ ਵੀ ਸੁੰਨਾ ਸੁੰਨਾ ਹੁੰਦਾ ਹੈ ਨਾ। ਤੇ ਪ੍ਰੋਗਰਾਮ ਦੇ ਵਿੱਚ ਅਗਲੇ ਹਿੱਸੇ ਦੇ ਵਿੱਚ ਕੁਛ ਜ਼ਰੂਰੀ ਮੁੱਦਿਆਂ ਦੇ ਉੱਤੇ ਅਸੀਂ ਗੱਲਬਾਤ ਕਰਨੀ ਹੈ। ਜਿਹੜੀ ਇੱਕ ਕਾਫੀ ਨਿਰਾਸ਼ ਕਰਨ ਵਾਲੀ ਖਬਰ ਸੀ, ਕਾਫੀ ਉਦਾਸ ਕਰਨ ਵਾਲੀ ਖਬਰ ਸੀ, ਲੁਧਿਆਣਾ ਵਾਪਰੀ ਹੈ ਜਿਹੜੀ ਘਟਨਾ, ਉਹਦੇ ਉੱਤੇ ਅਸੀਂ ਜ਼ਰੂਰ ਤੁਹਾਡੇ ਵੀ ਵਿਊ ਜਾਣਨਾ ਚਾਹਾਂਗੇ, ਤੁਹਾਡੇ ਵਿਚਾਰ ਜਾਣਨਾ ਚਾਹਾਂਗੇ। ਕਿਉਂਕਿ ਦੇਖੋ ਜਿਉਂ ਜਿਉਂ ਸਮਾਂ ਬਦਲਦਾ ਹੈ, ਸਮੇਂ ਦੇ ਨਾਲ ਬਹੁਤ ਕੁਛ ਬਦਲ ਜਾਂਦਾ ਹੈ ਨਾ, ਸਾਡੇ ਜਿਹੜੇ ਢੰਗ ਤਰੀਕੇ ਜ਼ਿੰਦਗੀ ਜਿਉਣ ਦੇ ਉਹ ਵੀ ਬਦਲਦੇ ਆ। ਸੋ ਬਰਾੜ ਸਾਹਿਬ ਨੇ ਵੀ ਜਿਵੇਂ ਸ਼ੁਰੂਆਤ ਦੇ ਵਿੱਚ ਹੀ ਗੱਲ ਕੀਤੀ ਸੀਗੀ ਕਿ ਜਿਹੜੇ ਤਿਉਹਾਰ ਆ, ਜਿਹੜੇ ਤਿਉਹਾਰ ਤਾਂ ਸਾਡੇ ਆਪਣੇ ਸ਼ੁੱਧ ਆਪਣੇ ਹੀ ਸੀਗੇ, ਉਹ ਤਾਂ ਅਸੀਂ ਮਨਾਉਂਦੇ, ਪਰ ਜਿੱਦਾਂ ਸਮਾਂ ਬਦਲਦਾ ਤਾਂ ਉਸ ਤਰ੍ਹਾਂ ਆਧੁਨਿਕਤਾ ਦੇ ਨਾਮ ਤੇ ਉੱਤੇ ਸਾਡੇ ਮੰਗੀਆਂ ਜਾਂਦੀਆਂ, ਤੇ ਉਹਨੂੰ ਅਸੀਂ ਉਹਨਾਂ ਚੀਜ਼ਾਂ ਤੋਂ ਅਸੀਂ ਇਨਕਾਰੀ ਨਹੀਂ ਹੋ ਸਕਦੇ ਹਾਂ। ਸੋ ਉਹਨਾਂ ਤੋਂ ਇਨਕਾਰੀ ਵੀ ਨਹੀਂ ਹੋਣਾ, ਪਰ ਕੀ ਉਹਨਾਂ ਦੇ ਜਿਹੜੇ ਬੁਰੇ ਪ੍ਰਭਾਵ ਨੇ ਹਨਾ, ਉਹਨਾਂ ਨੂੰ ਜਾਣਨਾ ਵੀ ਬਹੁਤ ਜ਼ਰੂਰੀ ਆ, ਔਰ ਉਹਨਾਂ ਚੀਜ਼ਾਂ ਤੋਂ ਜਾਗਰੂਕ ਹੋਣਾ ਵੀ ਜਿਹੜਾ ਬਹੁਤ ਜ਼ਰੂਰੀ ਆ। ਮਾਪਿਆਂ ਦਾ ਕੀ ਫਰਜ਼ ਆ ਜੇ ਕੋਈ ਇਹੋ ਜਿਹੀ ਘਟਨਾ ਵਾਪਰਦੀ ਆ, ਤੇ ਅਸੀਂ ਕਿਸ ਹੱਦ ਤੱਕ ਖੁਦ ਜ਼ਿੰਮੇਵਾਰ ਆ ਇਹਨਾਂ ਘਟਨਾਵਾਂ ਦੇ ਲਈ, ਜਾਂ ਫਿਰ ਜੇਕਰ ਸਾਡੀ ਨੌਜਵਾਨੀ ਦੀ ਜਿਹੜੀ ਸੋਚ ਆ ਇਹੋ ਜਿਹੀ ਵਹਿਸ਼ੀ ਬਣ ਰਹੀ ਆ, ਤਾਂ ਉਹਦੇ ਕੀ ਕਾਰਨ ਨੇ। ਅਸੀਂ ਇਸ ਮੁੱਦੇ ਦੇ ਉੱਤੇ ਗੱਲਬਾਤ ਜ਼ਰੂਰ ਕਰਨੀ ਆ, ਔਰ ਪ੍ਰੋਗਰਾਮ ਦੇ ਆਉਣ ਵਾਲੇ ਸਿਲਸਿਲੇ ਦੇ ਵਿੱਚ ਤੁਹਾਡੇ ਵਿਚਾਰ ਵੀ ਜ਼ਰੂਰ ਜਾਣਨਾ ਚਾਹਾਂਗੇ। ਰਾਜਨਦੀਪ ਜੀ, ਕੁਲਦੀਪ ਜੀ, ਗਗਨ ਜੀ, ਜੋਗਿੰਦਰ ਜੀ, ਜੋਗਿੰਦਰ ਭਾਜੀ, ਬਲਰਾਜ ਜੀ, ਤੇ ਨਪਿੰਦਰ ਰੇਹਲ, ਕੁਲਦੀਪ ਸੰਧੂ ਜੀ, ਰਣਜੀਤ ਸੇਖੋਂ ਜੀ, ਤੁਸੀਂ ਜ਼ਰੂਰ ਆਪਣੇ ਜਿਹੜੇ ਵਿਚਾਰ ਆ ਉਹ ਇਸ ਮੁੱਦੇ ਦੇ ਉੱਤੇ ਭੇਜੋ ਕਿ ਤੁਸੀਂ ਕੀ ਸੋਚਦੇ ਹੋ ਕਿ ਜਿਹੜੀ ਆਧੁਨਿਕਤਾ ਆ ਉਹਨੂੰ ਅਪਣਾਉਣ ਸਮੇਂ ਕਿਹੜੀਆਂ ਚੀਜ਼ਾਂ ਦੀ ਜਿਹੜੀ ਸਾਵਧਾਨੀ ਵਰਤਣੀ ਵੀ ਸਾਡੇ ਲਈ ਜ਼ਰੂਰੀ ਆ। ਹਨਾ, ਅਸੀਂ ਹਮੇਸ਼ਾ ਗੱਲ ਕਰਦੇ ਹਾਂ, ਦੇਖੋ ਜੀ ਜਦੋਂ ਅਸੀਂ ਫੋਨਾਂ ਦੀ ਗੱਲ ਕਰਦੇ ਹਾਂ, ਅਸੀਂ ਕਹਿੰਦੇ ਹਾਂ ਕਿ ਹੁਣ ਫੋਨਾਂ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ ਆ, ਹਨਾ, ਆਈਫੋਨਸ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ ਆ, ਇੰਟਰਨੈਟ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ ਆ, ਹਨਾ। ਤੇ ਕੁਛ ਸਾਲ ਪਹਿਲਾਂ, 10 ਸਾਲ ਪਹਿਲਾਂ ਦੀ ਗੱਲ ਕਰ ਲਈਏ ਤਾਂ ਉਸ ਸਮੇਂ ਇਹ ਚੀਜ਼ਾਂ ਜਿਹੜੀਆਂ ਸੀਗੀਆਂ ਉਹ ਸਾਡੀ ਜ਼ਿੰਦਗੀ ਦਾ ਹਿੱਸਾ ਨਹੀਂ ਸੀ, ਪਰ ਇਸ ਵੇਲੇ ਇਹ ਚੀਜ਼ਾਂ ਜਿਹੜੀਆਂ ਆ ਸਾਡੀ ਜ਼ਰੂਰਤ ਬਣ ਚੁੱਕੀਆਂ। ਇਸੇ ਤਰ੍ਹਾਂ ਹੁਣ ਜ਼ਿੰਦਗੀ ਦੇ ਜਿਹੜੇ ਵਿਹਾਰ ਦੇ ਵਿੱਚ ਵੀ ਬਹੁਤ ਸਾਰੀਆਂ ਤਬਦੀਲੀਆਂ ਆਈਆਂ ਆ, ਹਨਾ, ਤੇ ਬਹੁਤ ਥੋੜੇ ਸਮੇਂ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਜਿਹੜੀ ਤਬਦੀਲੀ ਆਈ ਆ, ਤੇ ਉਹਨਾਂ ਤਬਦੀਲੀਆਂ ਦੇ ਵਿੱਚ ਜਿਹੜੇ ਇਹੋ ਜਿਹੇ ਦਿਨ ਤਿਉਹਾਰ ਜਿਹੜੇ ਆ ਉਹ ਵੀ ਸ਼ਾਮਲ ਹੋਏ ਆ, ਚਾਹੇ ਉਹ ਪੱਛਮੀ ਜਿਹੜੀ ਸਭਿਅਤਾ ਆ ਉਹਦੇ ਪ੍ਰਭਾਵ ਸਦਕਾ ਹੀ ਸ਼ਾਮਲ ਹੋਏ ਆ। ਤੇ ਉਸ ਸਭਿਅਤਾ ਨੂੰ ਅਸੀਂ ਜੇ ਨਿੰਦੀਏ ਤਾਂ ਇਹ ਵੀ ਕੋਈ ਚੰਗੀ ਗੱਲ ਨਹੀਂ ਆ। ਦੇਖੋ ਉਹਨਾਂ ਦੀ ਆਪਣੀ ਸਭਿਅਤਾ ਔਰ ਉਹਨਾਂ ਦੇ ਉਹਨਾਂ ਤਿਉਹਾਰਾਂ ਦੇ ਨਾਲ ਉਹਨਾਂ ਦੀ ਜਿਹੜੀ ਆਪਣੀ ਇੱਕ ਸਾਂਝ ਆ, ਉਹਨਾਂ ਦਾ ਆਪਣਾ ਇੱਕ ਜੋੜ ਮੇਲ ਜਿਹੜਾ ਆ ਉਹ ਸੁਲਾਹੁਣ ਯੋਗ ਆ, ਪਰ ਸਾਡਾ ਜਿਹੜਾ ਤਰੀਕਾ ਕੀ ਹੋਣਾ ਚਾਹੀਦਾ ਆ, ਔਰ ਇਹਨਾਂ ਤਿਉਹਾਰਾਂ ਨੂੰ ਜਦੋਂ ਅਸੀਂ ਮਨਾਉਂਦੇ ਆ ਤਾਂ ਕਿੰਨੇ ਕੁ ਰੋਸ਼ਨ ਦਿਮਾਗ ਸਾਡੇ ਹੋਣੇ ਚਾਹੀਦੇ ਆ, ਉਹਦੇ ਬਾਰੇ ਅਸੀਂ ਜ਼ਰੂਰ ਗੱਲਬਾਤ ਕਰਾਂਗੇ। ਪ੍ਰੋਗਰਾਮ ਦੇ ਵਿੱਚ ਇੱਕ ਗੀਤ ਸੁਣਦੇ ਆ ਜਿਹੜਾ ਕਿ ਸਾਨੂੰ ਫਰਮਾਇਸ਼ ਕੀਤਾ ਜੀ ਸਾਡੇ ਦੋਸਤ ਗਗਨ ਹੋਰਾਂ ਨੇ, ਸਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਆ ਗੀਤ ਖਿਲਾਰਾ। ਸੁਣਦੇ ਆ ਗੀਤ, ਵਾਪਸ ਆਉਂਦੇ ਆ ਫਿਰ ਅਗਲੇ ਮੁੱਦੇ ਦੇ ਉੱਤੇ ਗੱਲਬਾਤ ਕਰਨ ਦੇ ਲਈ।
ਕਾਨੂੰ ਕਰੇ ਪਲੀਤਾ ਕਹਿੰਦੇ ਗੁਰੂ ਗ੍ਰੰਥ ਤੇ ਕੀਤਾ, ਜਿਸਨੇ ਜਲ ਗੰਦਾ ਕੀਤਾ ਉਸ ਤੋਂ ਜਾਣਾ ਨੀ ਪੀਤਾ, ਪਾਕਾਂ ਨੂੰ ਕਰੇ ਪਲੀਤਾ ਕਹਿੰਦੇ ਗੁਰੂ ਗ੍ਰੰਥ ਤੇ ਕੀਤਾ। ਨਦੀਆਂ ਜੇ ਸ਼ੁੱਧ ਹੁੰਦੀਆਂ ਪਾਪਾਂ ਨੂੰ ਦੁੱਧ ਪਾਉਂਦੀਆਂ, ਇੱਕ ਗੱਲ ਹੈਰਾਨੀ ਜਾਣੀ ਖੜਕੇ ਵੀ ਸੁਥਰਾ ਪਾਣੀ, ਦੁਨੀਆਂ ਵਿੱਚ ਹੋਰ ਤਾਂ ਕਿਧਰੇ ਵੀ ਅੰਮ੍ਰਿਤ ਸਰਨੀ ਹੋਣਾ, ਜਦੋਂ ਕਿਤੇ ਪੈ ਗਏ ਅਖਲਾਰਾ ਇਕੱਠਾ ਕਰਨੀ ਹੋਣਾ, ਹੋਊ ਹਰਜਾਨਾ ਬੜਾ ਭਾਰਾ ਤੈਥੋਂ ਭਰਨੀ ਹੋਣਾ। ਛਲ ਕਪਟੀ ਝੂਠ ਬਹਾਨਾ ਵੱਧ ਵੱਧ ਕੇ ਕਰੇ ਨਦਾਨਾ, ਹੁਣ ਤਾਂ ਖਿੜ ਖਿੜ ਕੇ ਹੱਸ ਲੈ ਲੇਕਿਨ ਕਮਰਾਂ ਵੀ ਕੱਸ ਲੈ, ਜਦੋਂ ਕਿਤੇ ਪੈ ਗਏ ਅਖਲਾਰਾ ਇਕੱਠਾ ਕਰਨੀ ਹੋਣਾ, ਹੋਊ ਹਰਜਾਨਾ ਬੜਾ ਭਾਰਾ ਤੈਥੋਂ ਭਰਨੀ ਹੋਣਾ, ਜਦੋਂ ਕਿਤੇ ਪੈ ਗਏ ਅਖਲਾਰਾ ਇਕੱਠਾ ਕਰਨੀ ਹੋਣਾ। ਚੱਕ
ਚੱਕਰਾਂ ਵਿੱਚ ਪਾਉਂਦਾ, ਕਿਧਰੇ ਬੈ ਸ਼ਾਇਰੀ ਕਰਦਾ, ਕਿਧਰੇ ਮਸਤੀ ਵਿੱਚ ਗਾਉਂਦਾ। ਰੱਬ ਤਾਂ ਨਿੱਤ ਗੇੜੇ ਲਾਉਂਦਾ, ਪਰ ਹੈ ਚੱਕਰਾਂ ਵਿੱਚ ਪਾਉਂਦਾ, ਕਿਧਰੇ ਬੈ ਸ਼ਾਇਰੀ ਕਰਦਾ, ਕਿਧਰੇ ਮਸਤੀ ਵਿੱਚ ਗਾਉਂਦਾ। ਤੇਰੇ ਨਾਲ ਖੇਡਾਂ ਕਰਦਾ, ਬਚਪਨ ਦੀਆਂ ਖੇਡਾਂ ਕਰਦਾ, ਤੱਕ ਕੇ ਹੁੰਦੀ ਹੈਰਾਨੀ ਯਾਰੋ ਉਸ ਦੀ ਸ਼ੈਤਾਨੀ। ਜਦੋਂ ਤੇਰਾ ਬੂਹਾ ਖੜਕਾਇਆ ਤੂੰ ਫਿਰ ਕਰਨੀ ਹੋਣਾ, ਜਦੋਂ ਕਿਤੇ ਪੈ ਗਿਆ ਖਲਾਰਾ ਇਕੱਠਾ ਕਰਨੀ ਹੋਣਾ, ਹੋਰ ਜਾਣਾ ਬੜਾ ਭਾਰਾ ਤੈਥੋਂ ਭਰਨੀ ਹੋਣਾ। ਜਾਲੇ ਵੀ ਨੇ ਆਖਿਰ ਨੂੰ ਔਖੇ ਹੋਣਾ, ਹੁਣ ਤੇ ਸੁਖਾਲੇ ਵੀ ਨੇ। ਦਿਲ ਥੋੜੇ ਕਾਲੇ ਵੀ ਨੇ, ਮਨ ਮੰਦਰ ਜਾਲੇ ਵੀ ਨੇ, ਆਖਿਰ ਨੂੰ ਔਖੇ ਹੋਣਾ, ਹੁਣ ਤਾਂ ਸੁਖਾਲੇ ਵੀ ਨੇ। ਮੌਕੇ ਕਈ ਟਾਲੇ ਵੀ ਨੇ, ਮੌਕੇ ਕਈ ਭਾਲੇ ਵੀ ਨੇ, ਦਿਲ ਦੀ ਗੱਲ ਸੁਣਦੇ ਭਾਵੇਂ ਪਰ ਦੁਨੀਆ ਵਾਲੇ ਵੀ ਨੇ। ਔਖਾ ਬੜਾ ਪੈਂਡਾ ਉਹਨਾਂ ਰਾਹਾਂ ਤੇ ਪੱਬ ਧਰਨੀ ਹੋਣਾ, ਜਦੋਂ ਕਿਤੇ ਪੈ ਗਿਆ ਖਲਾਰਾ ਇਕੱਠਾ ਕਰਨੀ ਹੋਣਾ, ਹੋਰ ਜਾਣਾ ਬੜਾ ਭਾਰਾ ਤੈਥੋਂ ਭਰਨੀ ਹੋਣਾ। ਜਦ ਪੁੱਠਾ ਪੈਣਾ ਪਾਸਾ, ਹੱਥ ਰਹਿਣਾ ਤਿਲਣਾ ਮਾਸਾ। ਸੁਣਵਾ ਦੌਲਤ ਦੇ ਦਾਸਾ, ਤੇਰਾ ਝੂਠਾ ਏ ਹਾਸਾ, ਜਦ ਪੁੱਠਾ ਪੈਣਾ ਪਾਸਾ, ਹੱਥ ਰਹਿਣਾ ਤਿਲਣਾ ਮਾਸਾ। ਅਸਲੀ ਮੁਸਕਾਨ ਚ ਮਿਲਦੀ ਖੁਸ਼ੀ ਨਾ ਮਾਣ ਚ ਮਿਲਦੀ, ਇਸ ਦੀ ਕੋਈ ਕੀਮਤ ਹੈ ਨੀ, ਇਹ ਤਾਂ ਬਸ ਦਾਨ ਚ ਮਿਲਦੀ। ਹੋਰ ਕੋਈ ਇਹਦੇ ਜਿਹਾ ਸੋਹਣਾ ਤਾਂ ਦਿਲ ਬਰ ਨਹੀਂ ਹੋਣਾ, ਜਦੋਂ ਕਿਤੇ ਪੈ ਗਿਆ ਖਲਾਰਾ ਇਕੱਠਾ ਕਰਨੀ ਹੋਣਾ, ਹੋਰ ਜਾਣਾ ਬੜਾ ਭਾਰਾ ਤੈਥੋਂ ਭਰਨੀ ਹੋਣਾ। ਮੰਦੇ ਹੁੰਦੇ ਪਰ ਜੋ ਇਮਾਨਾਂ ਵਾਲੇ ਉਹਨਾਂ ਲਈ ਫੰਦੇ ਹੁੰਦੇ। ਜੱਗ ਦੇ ਵਿੱਚ ਧੰਦੇ ਹੁੰਦੇ ਚੰਗੇ ਤੇ ਮੰਦੇ ਹੁੰਦੇ, ਪਰ ਜੋ ਇਮਾਨਾਂ ਵਾਲੇ ਉਹਨਾਂ ਲਈ ਫੰਦੇ ਹੁੰਦੇ। ਜਿਹੜੇ ਕਰਦੇ ਹਾਏ ਹਾਏ ਜੱਗ ਤੇ ਆਏ ਨਾ ਆਏ, ਬਾਕੀ ਕੰਮ ਚੱਲੀ ਜਾਂਦਾ ਛਾਨਣਾ ਹੱਲੀ ਜਾਂਦਾ। ਇੱਕ ਗੱਲ ਸੁਣੀ ਸਰਤਾਜ, ਸੱਚ ਲਈ ਮਰਨੀ ਹੋਣਾ, ਜਦੋਂ ਕਿਤੇ ਪੈ ਗਿਆ ਖਲਾਰਾ ਇਕੱਠਾ ਕਰਨੀ ਹੋਣਾ, ਹੋਰ ਜਾਣਾ ਬੜਾ ਭਾਰਾ ਤੈਥੋਂ ਭਰਨੀ ਹੋਣਾ। ਛਲ ਕਪਟੀ ਝੂਠ ਬਹਾਨਾ, ਵੱਧ ਵੱਧ ਕੇ ਕਰੇ ਨਦਾਨਾ, ਹੁਣ ਤਾਂ ਖਿੜ ਖਿੜ ਕੇ ਹੱਸ ਲੈ ਲੇਕਿਨ ਕਮਰਾਂ ਵੀ ਕੱਸ ਲੈ। ਜਦੋਂ ਕਿਤੇ ਪੈ ਗਿਆ ਖਲਾਰਾ ਇਕੱਠਾ ਕਰਨੀ ਹੋਣਾ, ਹੋਰ ਜਾਣਾ ਬੜਾ ਭਾਰਾ ਤੈਥੋਂ ਭਰਨੀ ਹੋਣਾ, ਜਦੋਂ ਕਿਤੇ ਪੈ ਗਿਆ ਖਲਾਰਾ ਇਕੱਠਾ ਕਰਨੀ ਹੋਣਾ।
ਜੀ ਦੋਸਤੋ, ਗਗਨ ਹੋਰਾਂ ਦੀ ਫਰਮਾਇਸ਼ ਤੇ ਪ੍ਰੋਗਰਾਮ ਦੇ ਵਿੱਚ ਗੀਤ ਤੁਸੀਂ ਸੁਣਿਆ ਜੀ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ, ਤੇ ਬਿਲਕੁਲ ਜੀ ਇਕੱਠਾ ਕਰਨਾ ਹੀ ਮੁਸ਼ਕਲ ਹੋ ਜਾਂਦਾ, ਸੋ ਇਹੋ ਜਿਹੇ ਖਿਲਾਰੇ ਜਦੋਂ ਪੈਂਦੇ ਨੇ ਹਨਾ, ਤੇ ਇਸ ਕਰਕੇ ਪਹਿਲਾਂ ਤੋਂ ਹੀ ਜੇਕਰ ਅਸੀਂ ਜਿਹੜੇ ਇਹੋ ਜਿਹੇ ਖਿਲਾਰੇ ਪੈਣ ਤੋਂ ਰੋਕਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਉਹ ਰੱਖੀਏ ਤਾਂ ਫਿਰ ਖਿਲਾਰੇ ਪੈਣ ਦਾ ਜਿਹੜਾ ਡਰ ਆ ਉਹ ਵੀ ਨਹੀਂ ਰਹਿੰਦਾ ਹਨਾ। ਸੋ ਖੈਰ ਗੱਲਾਂ ਬਾਤਾਂ ਜਿਹੜੀਆਂ ਚੱਲਦੀਆਂ ਰਹਿਣੀਆਂ ਨੇ ਸਾਡੇ ਨਾਲ, ਅੱਗੇ ਜਗਤਾਰ ਜੋਹਲ ਸਾਹਿਬ ਵੀ ਜੁੜ ਚੁੱਕੇ ਨੇ ਪ੍ਰੋਗਰਾਮ ਚ ਸ਼ਾਮਲ ਹੋਏ ਨੇ, ਕਹਿੰਦੇ ਅਮਰਦੀਪ ਭੈਣ ਜੀ ਸਾਰੇ ਹਰਮਨ ਪਰਿਵਾਰ ਨੂੰ ਸਤਿ ਸ੍ਰੀ ਅਕਾਲ, ਸਾਡੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਜਗਤਾਰ ਜੀ, ਤੁਹਾਨੂੰ ਵੀ ਤੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸਵਾਗਤ। ਤੇ ਅੱਗੇ ਜੀ ਹਰਜਿੰਦਰ ਸਿੰਘ ਘੁੰਮਣ ਸਾਹਿਬ ਭੇਜ ਰਹੇ ਨੇ ਸੁਨੇਹਾ, ਕਹਿੰਦੇ ਸ਼ੁੱਧ ਵਾਤਾਵਰਨ ਨੂੰ ਬਚਾਉਣ ਦੀ ਲੋੜ ਬਹੁਤ ਹੈ, ਬਹੁਤ ਰਾਜੇ ਨੇ ਸ਼ੁੱਧ ਸ਼ਹਿਰ ਦਾ ਕ੍ਰੈਡਿਟ ਲਿਆ ਆ। ਜੀ ਜੀ ਬਿਲਕੁਲ ਜੀ, ਸ਼ੁੱਧ ਸ਼ਹਿਰ ਦਾ ਕ੍ਰੈਡਿਟ ਲੈ ਲਿਆ ਜੀ। ਤੇ ਬਾਕੀ ਕਹਿੰਦੇ ਦੂਰ ਸੰਚਾਰ ਦੇ ਸਾਧਨ ਬਹੁਤ ਸਾਰੇ ਵਿਦਵਾਨਾਂ ਦੀ ਦੇਣ ਨੇ, 2000 ਤੋਂ ਬਾਅਦ ਹੀ ਵਧੇਰੇ ਹੋਏ ਹਨ। ਬਿਲਕੁਲ ਜੀ, ਅਸੀਂ ਜਿਵੇਂ ਗੱਲ ਕਰਦੇ ਹਾਂ ਵੀ ਇਹ ਜਿਹੜੀਆਂ ਸਾਡੀਆਂ ਜ਼ਰੂਰਤਾਂ ਹੀ ਬਣ ਗਏ ਆ, ਹਨਾ, ਜ਼ਿੰਦਗੀ ਦੀਆਂ ਅਹਿਮ ਜ਼ਰੂਰਤਾਂ ਬਣ ਗਈਆਂ, ਤੇ ਇਸ ਤੋਂ ਬਿਨਾਂ ਇਹ ਲੱਗਦਾ ਹੈ ਕਿ ਜਿੱਦਾਂ ਜ਼ਿੰਦਗੀ ਦੇ ਵਿੱਚ ਕੁਛ ਖਾਲੀ ਖਾਲੀ ਹੈ। ਜੇਕਰ ਸਾਡਾ ਫੋਨ ਹੀ ਕਿਤੇ ਅਸੀਂ ਘਰ ਭੁੱਲ ਜਾਈਏ ਤਾਂ ਇਸ ਤਰ੍ਹਾਂ ਲੱਗਦਾ ਹੁੰਦਾ ਕਿ ਕਿੰਨਾ ਕੁਛ ਜਿਹੜਾ ਆ ਉਹ ਅਸੀਂ ਕਿੰਨੀਆਂ ਚੀਜ਼ਾਂ ਜਿਹੜੀਆਂ ਉਸ ਤੋਂ ਛੁੱਟ ਗਏ ਆ, ਹਨਾ। ਪਰ ਕੀ ਹੈ ਕਿ ਜੇ ਇਹ ਸਾਡੀਆਂ ਜ਼ਰੂਰਤਾਂ ਬਣੀਆਂ ਨੇ, ਜੇ ਇਹ ਚੀਜ਼ਾਂ ਜਿਹੜੀਆਂ ਇਹ ਸਾਡੀਆਂ ਜ਼ਰੂਰਤਾਂ ਬਣੀਆਂ ਨੇ, ਤਾਂ ਉਹਨਾਂ ਨੂੰ ਸਹੀ ਢੰਗ ਦੇ ਨਾਲ ਵਰਤਣਾ ਜਾਂ ਫਿਰ ਜ਼ਿੰਦਗੀ ਦੇ ਵਿੱਚ ਉਹਨਾਂ ਦੀ ਵਰਤੋਂ ਦਾ ਇੱਕ ਜਿਹੜਾ ਸਮਾਂ ਆ ਉਹ ਤਹਿ ਰੱਖਣਾ, ਮੁਕਰਰ ਕਰਨਾ ਜਿਹੜਾ ਆ, ਇਹ ਵੀ ਬਹੁਤ ਜ਼ਰੂਰੀ ਹੁੰਦਾ, ਹਨਾ। ਖੈਰ, ਗੱਲਬਾਤ ਜਿਹੜੀ ਅਸਲ ਦੇ ਵਿੱਚ ਅਸੀਂ ਕਰਨਾ ਚਾਹ ਰਹੇ ਹਾਂ ਉਹ ਹੈ ਕਿ ਇਹੋ ਜਿਹਾ ਜਿਹੜਾ ਵਰਤਾਰਾ ਜਿਹੜਾ ਕਿ ਸਵੇਰੇ ਅਸੀਂ ਖ਼ਬਰਾਂ ਦੇ ਵਿੱਚ ਪੜ੍ਹਿਆ ਕਿ ਇੱਕ ਲੜਕੀ ਦੇ ਨਾਲ ਦੇਖੋ ਸਮੂਹਿਕ ਜ਼ਬਰ ਜਨਾਹ ਹੋਇਆ, ਹਨਾ। ਸੋ ਉਹ ਸਮੂਹਿਕ ਜ਼ਬਰ ਜਨਾਹ ਕਰਨ ਵਾਲੇ ਵੀ ਜਿਹੜੇ ਮੁੰਡੇ ਸੀਗੇ, ਪੰਜਾਬ ਦੇ ਨੌਜਵਾਨ ਸੀਗੇ, ਹਨਾ। ਸੋ ਸਾਡੀ ਨੌਜਵਾਨੀ ਦੀ ਜਿਹੜੀ ਸੋਚ ਆ ਉਹ ਕਿੱਥੋਂ ਤੱਕ ਗਰਕ ਗਈ ਆ, ਇਹ ਇੱਕ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਸਾਡੇ ਨੌਜਵਾਨ ਜਿਹੜੇ ਕਿ ਪੰਜਾਬ ਦੇ ਨੌਜਵਾਨ ਮੰਨੇ ਗਏ ਸੀਗੇ, ਹਨਾ, ਧੀਆਂ ਭੈਣਾਂ ਦੀ ਇੱਜ਼ਤਾਂ ਦੇ ਰਖਵਾਲੇ ਮੰਨੇ ਗਏ ਸੀਗੇ, ਪਰ ਆਏ ਦਿਨ ਜਦੋਂ ਸਾਨੂੰ ਇਹੋ ਜਿਹੀਆਂ ਖ਼ਬਰਾਂ ਪੜ੍ਹਨ ਸੁਣਨ ਨੂੰ ਮਿਲਦੀਆਂ ਤਾਂ ਫਿਰ ਲੱਗਦਾ ਕਿ ਕਿਤੇ ਨਾ ਕਿਤੇ ਜਿਹੜੀ ਸਾਡੇ ਨੌਜਵਾਨਾਂ ਦੀ ਸੋਚ ਆ ਉਹ ਗਰਕ ਰਹੀ ਆ। ਆਏ ਦਿਨ ਇਹ ਜਿਹੜੀ ਹਵਸ ਆ, ਇਹ ਵਹਿਸ਼ੀਪੁਣਾ ਜਿਹੜਾ ਆ, ਇਹ ਉਹਨਾਂ ਦੇ ਚਰਿੱਤਰ ਦੇ ਵਿੱਚ, ਉਹਨਾਂ ਦੇ ਚਰਿੱਤਰ ਦਾ ਇੱਕ ਹਿੱਸਾ ਬਣ ਰਿਹਾ ਆ। ਕੀ ਕਾਰਨ ਨੇ ਇਹਦੇ ਪਿੱਛੇ, ਇਹ ਵੀ ਵਾਚਣੇ ਬਹੁਤ ਜ਼ਰੂਰੀ ਨੇ। ਅਸਲ ਦੇ ਵਿੱਚ ਜਦੋਂ ਦੋਸਤੋ ਆਪਾਂ ਗੱਲਬਾਤ ਕਰਦੇ ਹਾਂ ਕਿ ਜਿਵੇਂ ਬਰਾੜ ਸਾਹਿਬ ਨੇ ਵੀ ਗੱਲਬਾਤ ਕੀਤੀ ਹੈ ਕਿ ਆਜ਼ਾਦੀ ਜਿਹੜੀ ਆ ਉਹ ਦੋਵਾਂ ਦੇ ਲਈ, ਚਾਹੇ ਮੁੰਡੇ ਨੇ ਚਾਹੇ ਕੁੜੀਆਂ ਨੇ, ਹਨਾ, ਦੋਵਾਂ ਦੇ ਲਈ ਬਰਾਬਰ ਹੋਣੀ ਚਾਹੀਦੀ ਆ। ਸੋ ਸਾਨੂੰ ਇਹ ਨੀ ਇੱਥੇ ਦੋਸ਼ ਦੇਣ ਦੀ ਲੋੜ ਹੁੰਦੀ ਕਿ ਕੁੜੀਆਂ ਨੂੰ ਅਸੀਂ ਆਜ਼ਾਦੀ ਨਹੀਂ ਦੇਣੀ ਤੇ ਮੁੰਡਿਆਂ ਨੂੰ ਜਿਹੜੀ ਆਜ਼ਾਦੀ ਆ ਉਹ ਅਸੀਂ ਦੇਣੀ ਆ। ਦੇਖੋ ਜਿਹੜੀ ਆਜ਼ਾਦੀ ਦਾ ਅਧਿਕਾਰ ਆ ਉਹ ਦੋਵਾਂ ਦਾ ਹੀ ਬਰਾਬਰ ਹੁੰਦਾ, ਪਰ ਚਾਹੇ ਉਹ ਮੁੰਡੇ ਨੇ ਚਾਹੇ ਉਹ ਕੁੜੀਆਂ ਨੇ, ਕੁਛ ਜਿਹੜੀਆਂ ਕਦਰਾਂ ਕੀਮਤਾਂ ਜਿਹੜੀਆਂ ਸਮਾਜ ਦੀਆਂ ਦਿੱਤੀਆਂ ਹੋਈਆਂ ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਲਾਗੂ ਕਰਨਾ ਵੀ ਬਹੁਤ ਜ਼ਰੂਰੀ ਹੁੰਦਾ, ਤੇ ਇਹ ਵੀ ਸਮਾਜ ਦੇ ਲੋਕਾਂ ਨੇ ਹੀ ਕਰਨਾ ਹੁੰਦਾ। ਔਰ ਸਮਾਜ ਦੀ ਜਿਹੜੀ ਵੱਡੀ ਇਕਾਈ ਆ ਉਹ ਪਰਿਵਾਰ ਹੁੰਦਾ, ਹਨਾ। ਸੋ ਪਰਿਵਾਰ ਦੇ ਵਿੱਚ ਅਸੀਂ ਜਦੋਂ ਪਰਵਰਿਸ਼ ਕਰਦੇ ਹਾਂ ਆਪਣੇ ਬੱਚਿਆਂ ਦੀ, ਤੇ ਉੱਥੇ ਸਾਡਾ ਖੁਦ ਦਾ ਫਰਜ਼ ਬਣਦਾ ਕਿ ਅਸੀਂ ਪੈਰ ਪੈਰ ਤੇ, ਉਹਨਾਂ ਦੇ ਕਦਮ ਕਦਮ ਦੇ ਉੱਤੇ ਅਸੀਂ ਉਹਨਾਂ ਨੂੰ ਉਹਨਾਂ ਕਦਰਾਂ ਕੀਮਤਾਂ ਦੇ ਬਾਰੇ ਚੇਤਨ ਕਰਦੇ ਰਹੀਏ ਕਿ ਸਾਡੇ ਜਿਹੜੇ ਪਰਿਵਾਰ ਦੇ ਜਿਹੜੇ ਇਹ ਨਿਯਮ ਨੇ, ਔਰ ਜਦੋਂ ਵੀ ਤੁਸੀਂ ਜਾਂ ਅਸੀਂ ਆਪਣੇ ਬੱਚਿਆਂ ਨੂੰ ਆਜ਼ਾਦੀ ਦਿੰਦੇ ਹਾਂ ਤਾਂ ਉਹਨਾਂ ਨੂੰ ਇਹ ਸਮਝਾਉਂਦੇ ਰਹੀਏ ਕਿ ਆਜ਼ਾਦੀ ਦਾ ਜਿਹੜਾ ਕੋਈ ਗਲਤ ਫਾਇਦਾ ਆ ਉਹ ਨਾ ਚੁੱਕਿਆ ਜਾਵੇ, ਹਨਾ। ਸੋ ਦੂਸਰੇ ਪਾਸੇ ਮੈਂ ਇੱਕ ਜਿਹੜਾ ਇਸ਼ਾਰਾ ਕੀਤਾ ਸੀਗਾ ਕਿ ਜਿਹੜਾ ਆਧੁਨਿਕਤਾ ਦੇ ਨਾਮ ਤੇ ਜਿਹੜਾ ਕੁਛ ਸਾਡੇ ਸੱਭਿਆਚਾਰ ਦਾ ਹਿੱਸਾ ਬਣ ਰਿਹਾ, ਸਾਡੇ ਸਮਾਜ ਦਾ ਹਿੱਸਾ ਬਣ ਰਿਹਾ, ਹਨਾ, ਖੈਰ ਉਹ ਵੀ ਬੜੀ ਆਮ ਗੱਲ ਆ ਕਿ ਜਦੋਂ ਸਮਾਂ ਬਦਲਦਾ ਆ, ਜਦੋਂ ਸਮਾਜ ਦੇ ਵਿੱਚ ਕੋਈ ਤਬਦੀਲੀ ਆਉਂਦੀ ਆ ਤੇ ਉਹਨੇ ਹਿੱਸਾ ਬਣਨਾ ਹੀ ਹੁੰਦਾ ਆ, ਹਨਾ, ਕਿਉਂਕਿ ਖੜਾ ਸਮਾਂ ਜਿਹੜਾ ਆ ਉਹ ਵੀ ਕੋਈ ਚੰਗੀ ਗੱਲ ਨਹੀਂ ਆ, ਔਰ ਜਦੋਂ ਸਮਾਂ ਬਦਲਦਾ ਆ ਤੇ ਉਹਦੇ ਨਾਲ ਜਿਹੜੀ ਤਬਦੀਲੀ ਆਉਂਦੀ ਆ ਉਹਨੂੰ ਜ਼ਿੰਦਗੀ ਦੇ ਵਿੱਚ ਅਪਣਾਉਣਾ ਜਾਂ ਜ਼ਿੰਦਗੀ ਦਾ ਉਹ ਤਬਦੀਲੀ ਜਿਹੜੀ ਜਦੋਂ ਹਿੱਸਾ ਬਣਦੀ ਆ ਤਾਂ ਉਹਨੂੰ ਆਮ ਗੱਲ ਸਮਝਿਆ ਜਾਣਾ ਚਾਹੀਦਾ ਆ। ਪਰ ਇੱਥੇ ਹੋਰ ਇੱਕ ਜਿਹੜੀ ਧਿਆਨ ਦੇਣ ਵਾਲੀ ਗੱਲ ਹੈ, ਜਦੋਂ ਵੀ ਅਸੀਂ ਰੋਜ਼ ਡੇਜ਼ ਦੀ ਗੱਲ ਕਰਦੇ ਹਾਂ, ਪ੍ਰਪੋਜ਼ ਡੇ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਵੈਲੰਟਾਈਨ ਡੇ ਦੀ ਗੱਲ ਕਰਦੇ ਹਾਂ, ਹਨਾ, ਜਦੋਂ ਅਸੀਂ ਆ ਚੌਕਲੇਟ ਡੇ ਦੀ ਗੱਲ ਕੀਤੀ ਆ, ਹਨਾ, ਖੈਰ ਇਹ ਦਿਨ ਜਿਹੜੇ ਸੀਗੇ ਇਹ ਕਦੇ ਵੀ ਸਾਡੇ ਸੱਭਿਆਚਾਰ ਦਾ ਹਿੱਸਾ ਪਹਿਲਾਂ ਨਹੀਂ ਸੀ, ਠੀਕ ਹੈ, ਪਰ ਜਦੋਂ ਉਹ ਸਾਡੇ ਸੱਭਿਆਚਾਰ ਦਾ ਹਿੱਸਾ ਬਣੇ ਤਾਂ ਉਹ ਕਿਸ ਰੂਪ ਦੇ ਵਿੱਚ ਦਾਖਲ ਹੋਏ ਔਰ ਅਸੀਂ ਉਹਨਾਂ ਨੂੰ ਕਿਸ ਰੂਪ ਦੇ ਵਿੱਚ ਅਪਣਾ ਰਹੇ ਹਾਂ, ਇਹ ਬਹੁਤ ਧਿਆਨ ਦੇਣ ਵਾਲੀ ਗੱਲ ਹੈ। ਮੈਂ ਬਹੁਤ ਸਾਲ ਪਹਿਲਾਂ ਦੀ ਗੱਲ ਹੈ, ਅੱਜ ਤੋਂ 11-12 ਜਾਂ ਇਸ ਤੋਂ ਵੀ ਜ਼ਿਆਦਾ, ਹਨਾ, ਸਾਲ ਪਹਿਲਾਂ ਦੀ ਗੱਲ ਹੈ, ਮੈਂ ਅਕਸਰ ਵਿਦਿਆਰਥੀਆਂ ਨੂੰ ਕਹਿੰਦੀ ਹੁੰਦੀ ਸੀ, ਕਿਉਂਕਿ ਆਮ ਤੌਰ ਤੇ ਦੇਖਣ ਦੇ ਵਿੱਚ ਆਉਂਦਾ ਹੈ ਕਿ ਜਿਹੜੀ ਸਾਡੀ ਨੌਜਵਾਨੀ ਆ ਨਾ, ਉਹਨਾਂ ਦੇ ਦਿਮਾਗ ਜਿਹੜੇ ਆ ਉਹਨਾਂ ਨੂੰ ਰੋਸ਼ਨ ਕਰਨਾ ਬਹੁਤ ਜ਼ਰੂਰੀ ਹੈ। ਕਿਉਂ? ਕਿਉਂਕਿ ਜਿਹੜਾ ਸਾਡੇ ਸਮਾਜ ਦਾ ਜਿਹੜਾ ਉੱਥੇ ਢਾਂਚਾ ਆ ਉਹ ਇਸ ਤਰ੍ਹਾਂ ਦਾ ਬਣਿਆ ਹੋਇਆ ਕਿ ਜਿਹੜੀਆਂ ਸਾਡੀਆਂ ਕੁੜੀਆਂ ਆ, ਜਿਹੜੀਆਂ ਸਾਡੀਆਂ ਧੀਆਂ ਭੈਣਾਂ ਆ, ਉਹਨਾਂ ਨੂੰ ਦੇਖਣ ਦੇ ਵਿੱਚ ਹੀ ਉਹਨਾਂ ਨੂੰ, ਜੇਕਰ ਸਾਡੀ ਆਪਣੀ ਭੈਣ ਆ ਤਾਂ ਉਹਦੇ ਲਈ ਸਾਡਾ ਜਿਹੜਾ ਨਜ਼ਰੀਆ ਉਹ ਹੋਰ ਹੈ, ਜੇਕਰ ਉਹ ਕਿਸੇ ਦੀ ਭੈਣ ਆ ਤੇ ਉਹਦੇ ਲਈ ਸਾਡਾ ਜਿਹੜਾ ਨਜ਼ਰੀਆ ਹੋਰ ਹੈ ਹਨਾ, ਕਿਉਂ ਕਿਉਂਕਿ ਸਾਡੀ ਜਿਹੜੀ ਸੋਚ ਆ ਉਹ ਹੌਲੀ 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 ਨਿਗਾਰ ਵਾਲੇ ਪਾਸੇ ਜਾ ਰਹੀ ਹੈ। ਸੋ ਅੱਜ ਤੋਂ ਜੇ 13 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਇਹਦਾ ਮਤਲਬ ਉਦੋਂ ਵੀ ਜਿਹੜੀ ਸਾਡੀ ਨੌਜਵਾਨੀ ਸੀ ਉਹਨਾਂ ਨੂੰ ਸਮੇਂ ਸਮੇਂ ਦੇ ਉੱਤੇ ਇਹੋ ਜਿਹੇ ਭਾਸ਼ਣਾਂ ਦੀ ਲੋੜ ਸੀ, ਇਹੋ ਜਿਹੀਆਂ ਵਰਕਸ਼ਾਪਾਂ ਦੀ ਲੋੜ ਸੀ ਜਿਹਦੇ ਵਿੱਚ ਅਸੀਂ ਉਹਨਾਂ ਨੂੰ ਸਮਝਾ ਸਕਦੇ ਕਿ ਪੱਛਮੀ ਸਭਿਅਤਾ ਤੋਂ ਜਿਹੜਾ ਪ੍ਰਭਾਵ ਅਸੀਂ ਲੈ ਰਹੇ ਹਾਂ ਉਹਦਾ ਕਿਹੜਾ ਪ੍ਰਭਾਵ ਜਿਹੜਾ ਆ ਉਹ ਅਸਰਦਾਰ ਆ, ਕਿਹੜਾ ਪ੍ਰਭਾਵ ਜਿਹੜਾ ਆ ਉਹ ਅਸਰਦਾਰ ਨਹੀਂ ਆ। ਅਸਲ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਜੀ ਪਹਿਰਾਵੇ ਦੀ ਹਨਾ, ਚਲੋ ਪਹਿਰਾਵਾ ਸਾਡੀਆਂ ਭੈਣਾਂ ਨੇ ਜੀਨਸ ਪਾਈਆਂ, ਅਸੀਂ ਜੀਨਸ ਪਾਈਆਂ, ਅਸੀਂ ਨਿੱਕਰਸ ਪਾਈਆਂ, ਅਸੀਂ ਸਕਰਟਸ ਜਿਹੜੀਆਂ ਆ ਉਹ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਵਾਰ ਇਸੇ ਤਰ੍ਹਾਂ ਕਲਾਸ ਦੇ ਵਿੱਚ ਇੱਕ ਇਸੇ ਤਰ੍ਹਾਂ ਦੀ ਕੋਈ ਘਟਨਾ ਵਾਪਰੀ ਤੇ ਮੈਨੂੰ ਉਸ ਵੇਲੇ ਕਾਫੀ ਜ਼ਿਆਦਾ ਨਮੋਸ਼ੀ ਹੋਈ ਸੀ ਕਿ ਸਾਡੇ ਜਿਹੜੇ ਵਿਦਿਆਰਥੀ ਆ, ਸਾਡੇ ਜਿਹੜੇ ਨੌਜਵਾਨ ਆ ਹਨਾ, ਉਹਨਾਂ ਦਾ ਜਿਹੜਾ ਦੇਖਣ ਦਾ ਜਾਂ ਜਿਹੜਾ ਸੋਚਣ ਦਾ ਨਜ਼ਰੀਆ ਪਹਿਰਾਵੇ ਨੂੰ ਲੈ ਕੇ ਹੀ ਇੰਨਾ ਕੁ ਜ਼ਿਆਦਾ ਘਟੀਆ ਆ ਕਿ ਉੱਥੇ ਉਹਨਾਂ ਨੂੰ ਜ਼ਰੂਰ ਕੋਈ ਨਾ ਕੋਈ ਜਿਹੜੀ ਸਲਾਹ ਦੇਣ ਦੀ ਲੋੜ ਆ ਜਾਂ ਉਹਨਾਂ ਨੂੰ ਉੱਥੇ ਕੋਈ ਨਾ ਕੋਈ ਜਿਹੜੀ ਸਮਝਦਾਰੀ ਦੇ ਨਾਲ ਚੱਲਣ ਦੀ ਜਿਹੜੀ ਸਿੱਖਿਆ ਦੇਣ ਦੀ ਲੋੜ ਆ ਉਹ ਸਾਡਾ ਫਰਜ਼ ਬਣ ਜਾਂਦਾ। ਅੱਛਾ ਘਟਨਾ ਕੀ ਸੀਗੀ ਕਿ ਜਿਹੜਾ ਕੋਐਡ ਕਾਲਜ ਸੀਗਾ, ਕੋਐਡ ਕਾਲਜ ਦੇ ਵਿੱਚ ਜਿਹੜੀਆਂ ਬਹੁਤ ਘੱਟ ਕੁੜੀਆਂ ਸੀਗੀਆਂ ਜਿਹੜੀਆਂ ਵੈਸਟਰਨ ਡਰੈਸਿਸ ਪਾਉਂਦੀਆਂ ਸੀਗੀਆਂ, ਜ਼ਿਆਦਾਤਰ ਜਿਹੜੀਆਂ ਕੁੜੀਆਂ ਸੀਗੀਆਂ ਉਹ ਸੂਟ ਪਾਉਂਦੀਆਂ ਹੁੰਦੀਆਂ ਸੀ ਹਨਾ, ਤੇ ਜਿਹੜੀਆਂ ਸੂਟ ਪਾਉਂਦੀਆਂ ਸੀ ਖੈਰ ਹਨਾ ਇਹ ਜ਼ਰੂਰੀ ਨਹੀਂ ਹੁੰਦਾ ਕਿ ਜਿਹੜੀਆਂ ਸੂਟ ਪਾਉਂਦੀਆਂ ਆ ਲੜਕੀਆਂ ਉਹ ਜਿਹੜੀਆਂ ਆ ਉਹ ਬਹੁਤ ਆਗਿਆਕਾਰੀ ਨੇ ਜਾਂ ਫਿਰ ਉਹਨਾਂ ਦੇ ਵਿੱਚ ਜਿਹੜੀਆਂ ਕਦਰਾਂ ਕੀਮਤਾਂ ਆ ਉਹ ਜ਼ਿਆਦਾ ਆ, ਜਿਹੜੀਆਂ ਜੀਨਸ ਦੇ ਵਿੱਚ ਆ ਗਈਆਂ ਜਾਂ ਜਿਹੜੀਆਂ ਸ਼ਾਰਟਸ ਦੇ ਵਿੱਚ ਆ ਗਈਆਂ ਉਹਨਾਂ ਦੇ ਵਿੱਚ ਕੋਈ ਜਿਹੜੇ ਸੰਸਕਾਰ ਆ ਉਹ ਨਹੀਂ ਆ ਹਨਾ। ਪਰ ਸਾਡਾ ਜਿਹੜਾ ਨਜ਼ਰੀਆ ਉਹ ਕਿਸ ਤਰ੍ਹਾਂ ਦਾ ਹੋ ਜਾਂਦਾ? ਅੱਛਾ ਇਸੇ ਤਰ੍ਹਾਂ ਨਾ ਸ਼ਾਇਦ ਫਸਟ ਈਅਰ ਦੀ ਕੋਈ ਲੜਕੀ ਸੀਗੀ ਉਹ ਕਾਲਜ ਦੇ ਵਿੱਚ, ਉਹ ਅਕਸਰ ਕਿਉਂਕਿ ਉਹਦਾ ਬੋਏ ਕੱਟ ਸੀਗਾ ਔਰ ਕਟਿੰਗ ਵੀ ਮੁੰਡਿਆਂ ਵਾਲੀ ਸੀ ਔਰ ਕਈ ਵਾਰ ਪਹਿਰਾਵਾ ਵੀ ਜਿਹੜਾ ਸੀ ਉਹ ਮੁੰਡਿਆਂ ਵਾਲਾ ਪਾ ਕੇ ਆ ਜਾਂਦੀ ਸੀ, ਇਸੇ ਤਰ੍ਹਾਂ ਉਹਨੂੰ ਵੇਖ ਕੇ ਹੋਰ ਵੀ ਕੁਛ ਕੁੜੀਆਂ ਜਿਹੜੀਆਂ ਉਹਨਾਂ ਨੇ ਵੀ ਜੀਨਸ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਔਰ ਦੇਖਣ ਦੇ ਵਿੱਚ ਕੀ ਆਇਆ ਕਿ ਜਦੋਂ ਸਾਡੀ ਜਿਹੜੀ ਡਿਊਟੀ ਸੀ ਡਿਸਿਪਲਿਨ ਤੇ ਲੱਗਦੀ ਹੁੰਦੀ ਸੀ ਟੀਚਰਸ ਦੀ, ਔਰ ਅਸੀਂ ਜਦੋਂ ਡਿਸਿਪਲਿਨ ਡਿਊਟੀ ਦਿੰਦੇ ਸੀਗੇ ਸਾਨੂੰ ਰਾਊਂਡ ਜਿਹੜੇ ਆ ਉਹ ਆਪਣੇ ਫ੍ਰੀ ਪੀਰੀਅਡ ਦੇ ਵਿੱਚ ਲੈਣੇ ਪੈਂਦੇ ਸੀ, ਤੇ ਕਈ ਵਾਰ ਅਸੀਂ ਬੜਾ ਕੁਆਇਟਲੀ ਜਿਹੜਾ ਚੁੱਪ ਕਰਕੇ ਚੁੱਪ ਚਪੀਤੇ ਹੀ ਅਸੀਂ ਵਿਦਿਆਰਥੀਆਂ ਨੂੰ ਵੀ ਨਹੀਂ ਸੀ ਪਤਾ ਲੱਗਣ ਦਿੰਦੇ ਕਿ ਇਸ ਵੇਲੇ ਅਸੀਂ ਰਾਊਂਡ ਤੇ ਆ ਹਨਾ, ਹੌਲੀ ਹੌਲੀ ਪਿੱਛਿਓ ਪਿੱਛਿਓ ਦੀ ਅਸੀਂ ਜਿਹੜਾ ਉਹ ਰਾਊਂਡ ਸੀ ਲੈਂਦੇ ਸੀ। ਤੇ ਦੇਖਣ ਦੇ ਵਿੱਚ ਆਇਆ ਕਿ ਉਹ ਜਿਹੜੀ ਲੜਕੀ ਜਿਹਨੇ ਜੀਨ ਪਾਈ ਹੋਈ ਆ ਹਨਾ ਉਹ ਆਪਣੀਆਂ ਹੋਰ ਸਹੇਲੀਆਂ ਦੇ ਨਾਲ ਕੈਂਟੀਨ ਸਾਈਡ ਕਿਤੇ ਜਾ ਰਹੀ ਸੀਗੀ, ਤੇ ਪਿੱਛੇ ਜਿਹੜੇ ਸਾਡੇ ਹੋਰ ਸਟੂਡੈਂਟ ਆ ਮੁੰਡੇ ਜਿਹੜੇ ਸੀਗੇ ਹਨਾ ਉਹ ਬਹੁਤ ਘਟੀਆ ਤਰੀਕੇ ਦੇ ਨਾਲ ਪਿੱਛਿਓ ਉਹਨਾਂ ਦੀ ਉਸ ਉਹਦੀ ਜਿਹੜੀ ਉਹ ਪਾਏ ਹੋਏ ਪਹਿਰਾਵੇ ਦੇ ਉੱਤੇ ਕਮੈਂਟ ਵੀ ਕੱਸ ਰਹੇ ਸੀਗੇ ਹਨਾ, ਔਰ ਬਹੁਤ ਭੱਦਾ ਜਿਹੜਾ ਮਜ਼ਾਕ ਆ ਉਹ ਕਰ ਰਹੇ ਸੀ ਉਸ ਵੇਲੇ ਹਨਾ। ਔਰ ਸਾਨੂੰ ਵੀ ਖੁਦ ਨੂੰ ਸੋਚ ਕੇ ਬੜਾ ਇਸ ਗੱਲ ਦੇ ਨਾਲ ਧੱਕਾ ਲੱਗਿਆ ਕਿ ਮਤਲਬ ਵਿਦਿਆਰਥੀਆਂ ਦੀ ਜਿਹੜੀ ਸੋਚ ਆ ਉਹ ਘਟੀਆ ਪਣ ਦਾ ਸ਼ਿਕਾਰ ਹੋ ਰਹੀ ਆ ਉੱਥੇ, ਔਰ ਉੱਥੇ ਸਾਡਾ ਖੁਦ ਦਾ ਫਰਜ਼ ਬਣਦਾ ਸੀਗਾ ਕਿ ਅਸੀਂ ਉਹਨਾਂ ਵਿਦਿਆਰਥੀਆਂ ਨੂੰ ਸਿੱਖਿਅਤ ਕਰੀਏ ਕਿ ਜਿਹੜਾ ਪਹਿਰਾਵਾ ਆ ਉਹ ਕਿਸੇ ਵੀ ਢੰਗ ਦੇ ਨਾਲ ਇਸ ਢੰਗ ਦੇ ਨਾਲ ਸਾਡੀ ਸੋਚ ਨੂੰ ਘਟੀਆ ਨਹੀਂ ਬਣਾਉਂਦਾ, ਕਿਉਂਕਿ ਜਿਹੜੀ ਸਾਡੀ ਸੋਚ ਦੇ ਵਿੱਚ ਗੰਦਗੀ ਆ, ਅਸੀਂ ਪ੍ਰਦੂਸ਼ਣ ਦੀ ਗੱਲ ਕਰਦੇ ਹਾਂ ਨਾ ਮੈਨੂੰ ਲੱਗਦਾ ਹੁੰਦਾ ਕਿ ਸਾਡੀ ਜਿਹੜੀ ਸੋਚ ਆ ਉਹ ਵੀ ਤਾਂ ਪ੍ਰਦੂਸ਼ਿਤ ਹੀ ਹੋ ਚੁੱਕੀ ਆ ਹਨਾ। ਸੋ ਉਹ ਜਿਹੜੀ ਸੋਚ ਆ ਉਹਨੂੰ ਬਦਲਣ ਦੀ ਬਹੁਤ ਜ਼ਿਆਦਾ ਲੋੜ ਆ ਹਨਾ। ਸੋ ਜਦੋਂ ਫਿਰ ਉਸ ਤੋਂ ਬਾਅਦ ਸਾਡਾ ਚਲੋ ਰਾਊਂਡ ਪੂਰਾ ਹੋਇਆ, ਅਸੀਂ ਸਾਰਿਆਂ ਨੇ ਆਪਸ ਦੇ ਵਿੱਚ ਵੀ ਸਲਾਹ ਕੀਤੀ ਔਰ ਜਿਹੜੇ ਵਿਦਿਆਰਥੀ ਸੀ ਜਿਹੜੇ ਜਿਹੜੇ ਵੀ ਟੀਚਰ ਦੀ ਕਲਾਸ ਦੇ ਵਿੱਚ ਸੀਗੇ ਅਸੀਂ ਕੋਸ਼ਿਸ਼ ਕੀਤੀ ਵੀ ਅਸੀਂ ਕਲਾਸ ਦੇ ਵਿੱਚ ਜ਼ਰੂਰ ਕੋਈ ਇਹੋ ਜਿਹੀ ਜਿਹੜੀ ਗੱਲਬਾਤ ਛੇੜੀਏ ਹਨਾ, ਜਿਸ ਤੋਂ ਬਾਅਦ ਉਹਨਾਂ ਦੇ ਜਿਹੜੇ ਦਿਮਾਗ ਆ ਉਹਨਾਂ ਦੇ ਵਿੱਚੋਂ ਜਿਹੜੀ ਗੰਦਗੀ ਆ ਉਹ ਜ਼ਰੂਰ ਕੱਢੀ ਜਾਵੇ ਹਨਾ, ਕਿ ਅਸੀਂ ਕਿਸ ਤਰ੍ਹਾਂ ਲੜਕੀਆਂ ਦੇ ਲਈ ਸਤਿਕਾਰ ਰੱਖਣਾ ਆ, ਕਿਸ ਤਰ੍ਹਾਂ ਦੇ ਜਿਹੜੇ ਸੰਸਕਾਰ ਸਾਡੇ ਆਪਣੇ ਹੋਣੇ ਜ਼ਰੂਰੀ ਆ ਹਨਾ। ਤੇ ਉਸ ਤੋਂ ਬਾਅਦ ਜਦੋਂ ਅਸੀਂ ਕਲਾਸ ਦੇ ਵਿੱਚ ਇਹ ਗੱਲਬਾਤ ਛੇੜੀ ਔਰ ਬਹੁਤ ਸਾਰੀਆਂ ਜਿਹੜੀਆਂ ਲੜਕੀਆਂ ਆ ਹਨਾ ਉਹਨਾਂ ਨੇ ਵੀ ਆਪਣੇ ਦਿਲ ਦੀ ਭੜਾਸ ਕੱਢੀ ਕਿ ਇਸ ਤਰ੍ਹਾਂ ਸਾਨੂੰ ਮਹਿਸੂਸ ਇਸ ਤਰ੍ਹਾਂ ਹੁੰਦਾ ਆ ਹਨਾ ਕਿ ਜਦੋਂ ਮਤਲਬ ਇਸ ਤਰ੍ਹਾਂ ਦੇ ਨਜ਼ਰੀਏ ਦੇ ਨਾਲ ਦੇਖਿਆ ਜਾਂਦਾ ਜਾਂ ਫਿਰ ਇਹੋ ਜਿਹੇ ਕਮੈਂਟਸ ਜਿਹੜੇ ਆ ਉਹ ਦਿੱਤੇ ਜਾਂਦੇ ਆ। ਦੇਖੋ ਇਹਨਾਂ ਵਿਦੇਸ਼ਾਂ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਲਈ ਇੱਕ ਮੈਨੂੰ ਲੱਗਦਾ ਹੁੰਦਾ ਕਿ ਇਹ ਬਹੁਤ ਵੱਡਾ ਵਰਦਾਨ ਹੈ ਕਿ ਇੱਥੇ ਕੋਈ ਕਿਸੇ ਨੂੰ ਇਸ ਤਰ੍ਹਾਂ ਦੀ ਗੰਦੀ ਨਿਗਾਹ ਦੇ ਨਾਲ ਦੇਖਦਾ ਵੀ ਨਹੀਂ ਔਰ ਨਾ ਹੀ ਇਸ ਤਰ੍ਹਾਂ ਦੇ ਭੱਦੇ ਕਮੈਂਟ ਜਿਹੜੇ ਆ ਉਹ ਇੱਕ ਦੂਜੇ ਨੂੰ ਦਿੱਤੇ ਜਾਂਦੇ ਆ, ਜਦਕਿ ਸਾਡੇ ਦੇਸ਼ ਦੇ ਵਿੱਚ ਆਮ ਤੌਰ ਤੇ ਲੜਕੀਆਂ ਦੇ ਲਈ ਇਹੋ ਜਿਹੇ ਭੱਦੇ ਜਿਹੜੇ ਸ਼ਬਦ ਆ ਉਹ ਵਰਤੇ ਜਾਂਦੇ ਆ, ਹਨਾ। ਕਾਰਨ ਕੀ ਹੈ ਇਹਦਾ ਮਤਲਬ ਹੈ ਕਿਤੇ ਨਾ ਕਿਤੇ ਤਾਂ ਪ੍ਰਦੂਸ਼ਿਤ ਹੋ ਚੁੱਕਿਆ ਸੀ, ਹਨਾ, ਉੱਪਰ ਤੋਂ ਲੈ ਕੇ ਥੱਲੇ ਤੱਕ। ਸੋ ਉਸ ਸਮੇਂ ਅਸੀਂ ਉਹ ਜਿਹੜੀ ਜਦੋਂ ਗੱਲਬਾਤ ਛਿੜੀ ਤੇ ਬਹੁਤ ਸਾਰੇ ਜਿਹੜੇ ਨੌਜਵਾਨ ਆ ਉਹਨਾਂ ਨੂੰ ਨਮੋਸ਼ੀ ਹੋਈ, ਉਹਨਾਂ ਨੂੰ ਅਹਿਸਾਸ ਹੋਇਆ ਕਿ ਵਾਕਈ ਜੇਕਰ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਦੀ ਜਿਹੜੀ ਭੈਣ ਆ, ਉਹਨਾਂ ਦੀ ਮਾਂ ਆ, ਉਹਨਾਂ ਦੇ ਹੋਰ ਰਿਸ਼ਤੇ ਦੇ ਵਿੱਚ ਜਿਹੜੀਆਂ ਔਰਤਾਂ ਆ ਉਹਨਾਂ ਦੇ ਲਈ ਅਸੀਂ ਇਹੋ ਜਿਹੇ ਗੰਦੇ ਜਾਂ ਇਹੋ ਜਿਹੇ ਭੱਦੇ ਸ਼ਬਦਾਂ ਦੀ ਵਰਤੋਂ ਅਸੀਂ ਕਰਾਂਗੇ ਤਾਂ ਜੇ ਕੋਈ ਦੂਸਰਾ ਵੀ ਕਰੇਗਾ ਤਾਂ ਉਹਨਾਂ ਨੂੰ ਕਿੰਨੀ ਕੁ ਖੁਸ਼ੀ ਹੋਏਗੀ, ਹਨਾ। ਤੇ ਉੱਥੇ ਫਿਰ ਅਸੀਂ ਜਦੋਂ ਪੱਛਮੀ ਸੱਭਿਆਚਾਰ ਤੇ ਆਪਣੇ ਸੱਭਿਆਚਾਰ ਦਾ ਜਦੋਂ ਤੁਲਨਾਤਮਕ ਅਧਿਐਨ ਕੀਤਾ ਤਾਂ ਉਹਦੇ ਵਿੱਚ ਆਪਣੇ ਸੱਭਿਆਚਾਰ ਦੀਆਂ ਅਸਲ ਦੇ ਵਿੱਚ ਕਿੰਨੀਆਂ ਕੁ ਅਮੀਰ ਕਦਰਾਂ ਕੀਤਾ ਉਹਨਾਂ ਨੂੰ ਜਦੋਂ ਉਹਨਾਂ ਦੇ ਸਾਹਮਣੇ ਰੱਖਿਆ ਤਾਂ ਉੱਥੇ ਵਾਕਈ ਉਹ ਵਿਦਿਆਰਥੀ ਜਿਹੜੇ ਉਹ ਮੰਨਣ ਦੇ ਲਈ ਤਿਆਰ ਹੋਏ ਕਿ ਸਾਡੇ ਸੱਭਿਆਚਾਰ ਦੇ ਵਿੱਚ ਬਹੁਤ ਕੁਛ ਚੰਗਾ ਆ ਪਰ ਅਸੀਂ ਉਸ ਨੂੰ ਪ੍ਰਦੂਸ਼ਿਤ ਕਰ ਰਹੇ ਹਾਂ, ਹਨਾ। ਦੂਜੇ ਪਾਸੇ ਪੱਛਮੀ ਸੱਭਿਆਚਾਰ ਦੇ ਵਿੱਚ ਬਹੁਤ ਕੁਛ ਚੰਗਾ ਆ ਜਿਹੜਾ ਅਸੀਂ ਅਡੋਪਟ ਨਹੀਂ ਕਰ ਰਹੇ, ਜਿਹਨੂੰ ਅਸੀਂ ਅਪਣਾ ਨਹੀਂ ਰਹੇ। ਜੋ ਜਦੋਂ ਅਸੀਂ ਪੱਛਮੀ ਸੱਭਿਆਚਾਰ ਦੀ ਗੱਲ ਕਰਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਬਹੁਤ ਮਿਹਨਤ ਕਸ਼ ਲੋਕ ਨੇ, ਪੱਛਮ ਦੇ ਲੋਕ ਜਿਹੜੇ ਆ ਬਹੁਤ ਮਿਹਨਤ ਕਸ਼ ਨੇ। ਜਿਹੜਾ ਕੰਮ ਆ ਉਹ ਕੋਈ ਵੀ ਛੋਟਾ ਵੱਡਾ ਨਹੀਂ ਸਮਝਿਆ ਜਾਂਦਾ, ਕੰਮ ਜਿਹੜਾ ਆ ਉਹ ਕੰਮ ਹੀ ਸਮਝਿਆ ਜਾਂਦਾ ਆ, ਹਨਾ। ਦੂਸਰੀ ਗੱਲ ਇਹ ਹੈ ਕਿ ਇੱਥੇ ਕਿਸੇ ਦੀ ਜ਼ਿੰਦਗੀ ਦੇ ਵਿੱਚ ਕੋਈ ਵੀ ਦਖਲ ਅੰਦਾਜ਼ੀ ਜਿਹੜੀ ਆ ਉਹ ਨਹੀਂ ਕੀਤੀ ਜਾਂਦੀ। ਜਿਹੜੀ ਦਖਲ ਅੰਦਾਜ਼ੀ ਅਸੀਂ ਇਹਨਾਂ ਆਪਣੇ ਮੁਲਕਾਂ ਦੇ ਵਿੱਚ ਰਹਿੰਦਿਆਂ ਹੋਇਆਂ ਪਲ ਪਲ ਕਰਦੇ ਹਾਂ, ਹਨਾ। ਸੋ ਪਿੱਛੇ ਇੱਕ ਦਿਨ ਸਾਹਿਤਿਕ ਸ਼ਾਮ ਦੇ ਵੇਲੇ ਅਸੀਂ ਗੱਲਬਾਤ ਕਰ ਰਹੇ ਸੀਗੇ, ਕਵਿਤਾਵਾਂ ਜਿਹੜੀਆਂ ਉਹ ਅਸੀਂ ਸੁਣ ਰਹੇ ਸੀਗੇ ਤੇ ਇੱਕ ਲੜਕਾ ਜੀ ਮੈਲਬਰਨ ਤੋਂ ਨੌਜਵਾਨ ਹੈ, ਬਹੁਤ ਸੋਹਣਾ ਸ਼ਾਇਰ ਹੈ, ਉਹਨੇ ਆਪਣੀ ਕਵਿਤਾ ਇੱਕ ਸੁਣਾਈ ਸਾਨੂੰ ਔਰ ਉਹਦੇ ਵਿੱਚ ਉਹਨੇ ਜ਼ਿਕਰ ਕੀਤਾ ਕਿ ਜਿਹੜਾ ਬਲਾਤਕਾਰ ਜਿਹੜਾ ਆ ਨਾ, ਜਿਹੜਾ ਜਬਰ ਜਨਾਹ ਆ ਉਹ ਸਿਰਫ ਤੇ ਸਿਰਫ ਸਰੀਰਕ ਹੀ ਨਹੀਂ ਹੁੰਦਾ, ਨਜ਼ਰਾਂ ਦੇ ਨਾਲ ਵੀ ਹੁੰਦਾ। ਸੋ ਉਹ ਇਹੋ ਜਿਹੇ ਬਲਾਤਕਾਰ ਕਰਨ ਦੇ ਅਸੀਂ ਆਦੀ ਹੋ ਗਏ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਜਿਹੜੇ ਨੌਜਵਾਨ ਨੇ ਘੱਟੋ ਘੱਟ ਉਹਨਾਂ ਨੂੰ ਜ਼ਰੂਰ ਇਹ ਚਾਹੀਦਾ ਆ ਕਿ ਅਸੀਂ ਤਾਂ ਆਪਣੇ ਦੇਸ਼ ਦੇ ਇੱਕ ਚੰਗੇ ਨਾਗਰਿਕ ਬਣ ਕੇ, ਚੰਗੀ ਸੇਧ ਲੈ ਕੇ, ਚੰਗੀ ਸੋਚ ਸਿਰਜ ਕੇ ਦੂਸਰਿਆਂ ਦੇ ਲਈ ਮਿਸਾਲ ਬਣੀਏ। ਪਰ ਜੇ ਅਸੀਂ ਹੀ ਇਹੋ ਜਿਹੀਆਂ ਗੰਦੀਆਂ ਸੋਚਾਂ ਦੇ ਨਾਲ ਗਲਤਾਨ ਹੋ ਰਹੇ ਆ ਤਾਂ ਕਿਤੇ ਨਾ ਕਿਤੇ ਦੋਸ਼ ਜ਼ਰੂਰ ਸਾਡਾ ਵੀ ਹੈ। ਸੋ ਦੋਸਤੋ, ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ, ਤੁਹਾਡਾ ਕੀ ਕਹਿਣਾ ਇਹਦੇ ਬਾਰੇ ਜ਼ਰੂਰ ਦੱਸੋ। ਫਿਲਹਾਲ ਇੱਕ ਗੀਤ ਤੁਹਾਡੀ ਨਜ਼ਰ ਕਰਦੇ ਹਾਂ, ਗੀਤ ਤੋਂ ਬਾਅਦ ਬਹੁਤ ਜਲਦੀ ਆਉਂਦੇ ਹਾਂ ਵਾਪਸ।
ਪਹਿਲਾ ਜੱਟ ਹੁੰਦੇ ਸੀ ਚਟਾਨ ਵਰਗੇ,
ਜੀ ਦੋਸਤੋ, ਸੁਰਜੀਤ ਖਾਨ ਦੀ ਆਵਾਜ਼ ਵਿੱਚ ਤੁਸੀਂ ਗੀਤ ਸੁਣਿਆ। ਗੀਤ ਉਮੀਦ ਕਰਦੇ ਹਾਂ ਜ਼ਰੂਰ ਪਸੰਦ ਆਇਆ ਹੋਣਾ, ਤੇ ਗੱਲਬਾਤ ਅਸੀਂ ਕਰ ਰਹੇ ਸੀ ਜਿਵੇਂ ਕਿ ਸਮਾਂ ਬਦਲਣ ਦੇ ਨਾਲ ਜੋ ਜੋ ਤਬਦੀਲੀਆਂ ਆਈਆਂ ਔਰ ਉਹਨਾਂ ਤਬਦੀਲੀਆਂ ਨੂੰ ਅਪਣਾਉਣ ਤੋਂ ਬਾਅਦ ਜੋ ਅਸਰ, ਜੋ ਸਮਾਜ ਦੇ ਹਾਲਾਤ ਜਿਹੜੇ ਬਣ ਰਹੇ ਆ, ਉਹਨਾਂ ਨੂੰ ਅਸੀਂ ਕਿਸ ਤਰੀਕੇ ਨਾਲ ਵੇਖਦੇ ਹਾਂ, ਕੀ ਨਜ਼ਰੀਆ ਰੱਖਦੇ ਹਾਂ ਉਹਨਾਂ ਦੇ ਬਾਰੇ ਦੇ ਵਿੱਚ, ਹਨਾ। ਸੋ ਗੱਲ ਅਸੀਂ ਕਰ ਰਹੇ ਸੀਗੇ ਕਿ ਜਿਹੜੀ ਸਾਡੀ ਸੋਚ ਆ ਉਹ ਪ੍ਰਦੂਸ਼ਿਤ ਹੋ ਚੁੱਕੀ ਆ ਬਿਨਾਂ ਸ਼ੱਕ। ਇਹ ਗੱਲ ਜਿਹੜੀ ਆ ਮੈਂ ਸਮਝਦੀ ਹਾਂ ਕਿ ਬਹੁਤ ਸਹੀ ਆ, ਕਿਉਂਕਿ ਦੇਖੋ ਜਦੋਂ ਅਸੀਂ ਪੱਛਮੀ ਦੇਸ਼ਾਂ ਦੀ ਗੱਲ ਕਰਦੇ ਹਾਂ ਨਾ, ਤਾਂ ਮੈਂ ਉੱਥੇ ਵੀ ਜਦੋਂ ਵਿਦਿਆਰਥੀਆਂ ਨਾਲ ਗੱਲ ਕਰਦੀ ਹੁੰਦੀ ਸੀ ਕਿ ਮੈਂ ਕਹਿੰਦੀ ਹੁੰਦੀ ਸੀ ਵੀ ਪੱਛਮੀ ਦੇਸ਼ਾਂ ਦੀਆਂ ਜਿਹੜੀਆਂ ਚੰਗੀਆਂ ਚੀਜ਼ਾਂ ਆ ਉਹਨਾਂ ਨੂੰ ਅਪਣਾਉਣ ਦੀ ਕੋਸ਼ਿਸ਼ ਅਸੀਂ ਕਿਉਂ ਨਹੀਂ ਕਰਦੇ, ਕਿ ਇੱਕ ਲੜਕੀ ਦੀ ਜਿਹੜੀ ਲੜਕੀ ਦਾ ਜਿਹੜਾ ਪਹਿਰਾਵਾ ਹੈ ਉਹ ਜੀਨ ਪਾਉਣ ਤੋਂ ਬਾਅਦ ਤੁਸੀਂ ਇਹੋ ਜਿਹੇ ਭੱਦੇ ਮਜ਼ਾਕ ਭੱਦੀਆਂ ਟਿੱਪਣੀਆਂ ਜਿਹੜੀਆਂ ਉਹ ਕਰਨ ਦੇ ਲਈ ਮਜਬੂਰ ਹੋ ਜਾਂਦੇ ਆ, ਹਨਾ। ਦੂਸਰੇ ਪਾਸੇ ਜਦੋਂ ਅਸੀਂ ਵਿਦੇਸ਼ਾਂ ਦੀ ਗੱਲ ਕਰਦੇ ਹਾਂ ਤਾਂ ਵਿਦੇਸ਼ਾਂ ਦੇ ਵਿੱਚ ਦੇਖੋ ਉਹਨਾਂ ਦਾ ਜਿਹੜਾ ਪਹਿਰਾਵਾ ਆ ਉਹ ਵੀ ਇਸ ਤਰ੍ਹਾਂ ਦਾ ਆ ਕਿ ਇੱਥੇ ਰਹਿੰਦਿਆਂ ਹੋਇਆਂ ਕੋਈ ਵੀ ਜਿਹੜਾ ਮਰਦ ਆ ਉਹ ਕਿਸੇ ਔਰਤ ਦੇ ਵੱਲ ਇਸ ਤਰ੍ਹਾਂ ਦੀ ਭੱਦੀ ਨਜ਼ਰ ਦੇ ਨਾਲ ਦੇਖਦਾ ਹੀ ਨਹੀਂ ਆ। ਇੱਥੇ ਆ ਕੇ ਅਸਲ ਦੇ ਵਿੱਚ ਲੋਕਾਂ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਜਦੋਂ ਤੁਸੀਂ ਬੀਚਾਂ ਦੇ ਉੱਤੇ ਜਾਂਦੇ ਆ ਤਾਂ ਬੀਚ ਦੇ ਉੱਤੇ ਲੋਕ ਜਿਹੜਾ ਆ ਉਹ ਸਨ ਬਾਥ ਲੈਂਦੇ ਆ, ਹਨਾ, ਔਰ ਲਗਭਗ ਉਹਨਾਂ ਦੇ ਜਿਹੜੇ ਕੱਪੜੇ ਆ ਉਹ ਨਾ ਮਾਤਰ ਹੁੰਦੇ ਆ, ਉੱਥੇ ਹੀ ਔਰਤਾਂ ਹੁੰਦੀਆਂ ਆ, ਉੱਥੇ ਹੀ ਮਰਦ ਹੁੰਦੇ ਆ, ਹਨਾ, ਪਰ ਕਿਸੇ ਵੀ ਤਰ੍ਹਾਂ ਦੀ ਕੋਈ ਗੰਦਗੀ ਜਿਹੜੀ ਆ ਉਹ ਵੇਖਣ ਦੇ ਵਿੱਚ ਨਜ਼ਰ ਨਹੀਂ ਆਉਂਦੀ, ਨਾ ਹੀ ਕਿਸੇ ਦੂਸਰੇ ਪਰਿਵਾਰ। ਜੇ ਚਾਰ ਪਰਿਵਾਰ ਵੀ ਬੈਠੇ ਆ ਤੇ ਚਾਰਾਂ ਦੇ ਵਿੱਚੋਂ ਐ ਨਹੀਂ ਹੁੰਦਾ ਕਿ ਜਿਹੜਾ ਇੱਕ ਪਰਿਵਾਰ ਆ ਉਹ ਦੂਸਰੇ ਪਰਿਵਾਰ ਦੀ ਜਿਹੜੀ ਔਰਤ ਆ ਉਹਨੂੰ ਕਿਸੇ ਗਲਤ ਨਿਗਾਹ ਨਾਲ ਦੇਖ ਰਿਹਾ ਆ, ਨਹੀਂ। ਪਰ ਇਹ ਕਿਤੇ ਨਾ ਕਿਤੇ ਜ਼ਰੂਰ ਸਾਡੀ ਹੀ ਸੋਚ ਜਿਹੜੀ ਆ ਉਹ ਗਰਕਦੀ ਜਾ ਰਹੀ ਆ। ਜਦੋਂ ਅਸੀਂ ਨਾ ਪਹਿਰਾਵੇ ਦੀ ਗੱਲ ਕਰਦੇ ਹਾਂ, ਅਸੀਂ ਕਹਿੰਦੇ ਹਾਂ ਕਿ ਪਹਿਰਾਵਾ ਜਿਹੜਾ ਆ ਉਹ ਭੜਕਾਊ ਪਾਉਣ ਦੇ ਨਾਲ ਲੋਕਾਂ ਦੇ ਵਿੱਚ ਜਿਹੜੀਆਂ ਇਹੋ ਜਿਹੀਆਂ ਜਿਹੜੀਆਂ ਕੁਰੀਤੀਆਂ ਉਹ ਜਾਗਦੀਆਂ ਆ, ਹਨਾ। ਪਰ ਹਾਂ, ਕਿਸੇ ਹੱਦ ਤੱਕ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਪਹਿਰਾਵਾ ਆ ਉਹ ਜ਼ਿੰਮੇਵਾਰ ਹੋ ਸਕਦਾ ਆ। ਪਰ ਮੈਨੂੰ ਲੱਗਦਾ ਹੁੰਦਾ ਹੈ ਕਿ ਦੇਖੋ ਜਿਹੜਾ ਪਹਿਰਾਵਾ ਆ ਉਹ ਵੇਖ ਕੇ ਜੇਕਰ ਤੁਹਾਡੇ ਅੰਦਰ ਇਹੋ ਜਿਹੀਆਂ ਵਾਸ਼ਨਾਵਾਂ ਜਿਹੜੀਆਂ ਆ ਉਹ ਪੈਦਾ ਹੁੰਦੀਆਂ ਆ, ਤਾਂ ਇਹਦਾ ਮਤਲਬ ਵੀ ਇਹੀ ਆ ਕਿ ਕਿਤੇ ਨਾ ਕਿਤੇ ਤੁਹਾਡੇ ਅੰਦਰ ਹੀ ਉਹ ਸਮਰੱਥਾ ਘੱਟ ਆ ਕਿ ਤੁਸੀਂ ਆਪਣੇ ਆਪ ਦੇ ਉੱਤੇ ਕਾਬੂ ਪਾ ਸਕੋ, ਹਨਾ। ਕਿਉਂਕਿ ਤੁਹਾਡੀ ਸੋਚ ਦੇ ਵਿੱਚ ਹੀ ਕਿਤੇ ਨਾ ਕਿਤੇ ਕੋਈ ਕਮਜ਼ੋਰੀ ਹੈ ਕਿ ਜਿਸ ਕਰਕੇ ਜਿਹੜਾ ਉਹ ਪਹਿਰਾਵਾ ਆ ਤੁਹਾਡੇ ਅੰਦਰ ਭੜਕਾਹਟ ਪੈਦਾ ਕਰਦਾ ਆ, ਜਿਹਦੇ ਕਾਰਨ ਤੁਹਾਡੇ ਅੰਦਰ ਜਿਹੜੀ ਉਹ ਉਕਸਾਹਟ ਪੈਦਾ ਹੁੰਦੀ ਆ, ਹਨਾ। ਸੋ ਇਸੇ ਤਰ੍ਹਾਂ ਜਦੋਂ ਅਸੀਂ ਸੰਗੀਤ ਦੀ ਗੱਲ ਕਰਦੇ ਹਾਂ, ਅਸੀਂ ਕਹਿੰਦੇ ਹਾਂ ਕਿ ਬਿਲਕੁਲ ਜੀ, ਸੰਗੀਤ ਜਿਹੜਾ ਹੈ ਨਾ ਇਹ ਵੀ ਸਾਡੀ ਅਸਲ ਦੇ ਵਿੱਚ ਸੋਚ ਨੂੰ ਭੜਕਾਉਂਦਾ ਆ, ਹਨਾ। ਬਿਲਕੁਲ, ਜਦੋਂ ਅੱਜ ਹਥਿਆਰਾਂ ਦੀ ਗੱਲ ਅਸੀਂ ਕਰਦੇ ਹਾਂ ਤਾਂ ਉਹ ਫਿਰ ਜਦੋਂ ਹੁਣ ਵਿਆਹਾਂ ਤੇ ਜਾਂਦੇ ਹਾਂ ਤੇ ਇੱਕ ਤਰ੍ਹਾਂ ਦੇ ਨਾਲ ਮੈਨੂੰ ਲੱਗਦਾ ਕਿ ਉਤਸੁਕਤਾ ਜੀ ਇੰਨੀ ਬਣੀ ਹੁੰਦੀ ਆ ਤੇ ਉਹਦੇ ਨਾਲ ਹੋਰ ਅਸੀਂ ਉਕਸਾਏ ਜਾਂਦੇ ਹਾਂ, ਹਨਾ। ਉਧਰੋਂ ਗਾਣੇ ਚੱਲ ਰਹੇ ਆ, ਹਨਾ, ਉਧਰੋਂ ਜਦੋਂ ਗਾਣੇ ਚੱਲਦੇ ਤਾਂ ਫਿਰ ਅਸੀਂ ਉਹ ਗਾਣਿਆਂ ਦੀ ਤਰਜ਼ ਦੇ ਉੱਤੇ ਉਸੇ ਤਰ੍ਹਾਂ ਜਿਹੜਾ ਹਥਿਆਰ ਫੜ ਕੇ, ਹਨਾ, ਓਦਾਂ ਆਪਣੇ ਆਪ ਨੂੰ ਪ੍ਰਗਟ ਕਰਨਾ ਚਾਹੁੰਦੇ ਹਾਂ ਉੱਥੇ। ਤਾਂ ਇਹ ਚੀਜ਼ਾਂ ਜਿਹੜੀਆਂ ਆ ਕੁਛ ਹੱਦ ਤੱਕ ਜ਼ਿੰਮੇਵਾਰ ਹੈਗੀਆਂ ਆ, ਪਰ ਉਹ ਜੇ ਅਸੀਂ ਕਹੀਏ ਕਿ ਪੂਰਨ ਤੌਰ ਤੇ ਜ਼ਿੰਮੇਵਾਰ ਆ ਨਹੀਂ, ਕਿਉਂਕਿ ਉਹਨਾਂ ਨੂੰ ਵੀ ਜੇਕਰ ਅਸੀਂ ਆਪ ਫੋਲੋ ਕਰ ਰਹੇ ਹਾਂ, ਜੇਕਰ ਉਹਨਾਂ ਦਾ ਵੀ ਕੰਟਰੋਲ ਸਾਡੇ ਹੱਥ ਦੇ ਵਿੱਚ ਆ, ਤਾਂ ਕਿਤੇ ਨਾ ਕਿਤੇ ਜ਼ਿੰਮੇਵਾਰ ਅਸੀਂ ਖੋਦੇ ਹਾਂ। ਜ਼ਿੰਮੇਵਾਰੀ ਜਿਹੜੀ ਆ ਉਹ ਸਾਡੀ ਆ, ਸਾਡੇ ਕਾਬੂ ਦੇ ਵਿੱਚ ਹੀ ਨੇ ਇਹ ਚੀਜ਼ਾਂ। ਸੋ ਅਸੀਂ ਆਪਣੇ ਆਪ ਨੂੰ ਕਿੰਨਾ ਕੁ ਕਾਬੂ ਦੇ ਵਿੱਚ ਰੱਖਿਆ ਹੋਇਆ ਹੁਣ ਇੱਥੇ ਸੋਚਣਾ ਇਹ ਵੀ ਬਣਦਾ। ਬਾਕੀ ਜਦੋਂ ਪੱਛਮੀ ਸਭਿਅਤਾ ਦੀ ਗੱਲ ਕਰਦੇ ਹਾਂ, ਪੱਛਮੀ ਲੋਕ ਜਿਹੜੇ ਸਮੇਂ ਦੇ ਬੜੇ ਪਾਬੰਦ ਨੇ, ਹਨਾ। ਸੋ ਅਸੀਂ ਕਿੰਨੇ ਕੁ ਸਮੇਂ ਦੇ ਪਾਬੰਦ ਆ, ਹਮੇਸ਼ਾ ਅਸੀਂ ਇਸ ਗੱਲ ਦੇ ਲਈ ਬਦਨਾਮ ਸਮਝੇ ਜਾਂਦੇ ਹਾਂ ਕਿ ਜਦੋਂ ਪੰਜਾਬੀਆਂ ਨੇ ਕੋਈ ਸਮਾਗਮ ਕਰਨਾ ਹੁੰਦਾ, ਕੋਈ ਪ੍ਰੋਗਰਾਮ ਰੱਖਣਾ ਹੁੰਦਾ, ਇਵਨ ਸਾਡੇ ਜਿਹੜੇ ਮੰਤਰੀਆਂ ਦੀਆਂ ਰੈਲੀਆਂ ਹੁੰਦੀਆਂ ਆ ਉਹ ਵੀ ਸਮੇਂ ਤੋਂ ਕਾਫੀ ਲੇਟ ਹੁੰਦੀਆਂ। ਸੋ ਅਸੀਂ ਤਾਂ ਸਮੇਂ ਦੇ ਪਾਬੰਦ ਨਹੀਂ, ਅਸੀਂ ਆਪਣੇ ਕੰਮਾਂ ਦੇ ਉੱਤੇ ਵੀ ਸਮੇਂ ਦੇ ਉੱਤੇ ਨਹੀਂ ਪਹੁੰਚਦੇ, ਹਨਾ। ਸੋ ਦੂਸਰੇ ਪਾਸੇ ਜਦੋਂ ਅਸੀਂ ਔਰਤ ਦੇ ਸਤਿਕਾਰ ਦੀ ਗੱਲ ਕਰਦੇ ਹਾਂ, ਦੇਖੋ ਸਾਨੂੰ ਤਾਂ ਆਪਣੇ ਧਰਮ ਦੇ ਵਿੱਚੋਂ ਇਹ ਚੀਜ਼ ਜਿਹੜੀ ਪ੍ਰਾਪਤ ਹੋਈ ਆ, ਹਨਾ, ਔਰ ਇਹ ਸਿੱਖਿਆ ਅਸੀਂ ਆਪਣੇ ਧਰਮ ਦੇ ਵਿੱਚੋਂ ਲੈ ਕੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਨਹੀਂ ਅਪਣਾਈ, ਹਨਾ। ਸਾਨੂੰ ਇਹ ਸਾਡੇ ਗੁਰੂ ਸਾਹਿਬਾਨ ਨੇ ਜਿਹੜਾ ਇਹ ਵਰਦਾਨ ਦਿੱਤਾ, ਸਾਨੂੰ ਇਹ ਉਪਦੇਸ਼ ਦਿੱਤਾ ਆ ਕਿ ਅਸੀਂ ਔਰਤ ਦਾ ਜਿਹੜਾ ਸਤਿਕਾਰ ਆ ਉਹ ਜ਼ਰੂਰ ਕਰਨਾ ਆ, ਹਨਾ। ਪਰ ਇੱਥੇ ਵੀ ਅਸੀਂ ਫੇਲ ਹੋ ਗਏ ਹਾਂ, ਹਨਾ। ਸੋ ਕਿਤੇ ਨਾ ਕਿਤੇ ਹੁਣ ਦੂਸਰੇ ਨੂੰ ਕੀ ਦੋਸ਼ ਦਈਏ ਜੇ ਕਿਤੇ ਨਾ ਕਿਤੇ ਜਿਹੜਾ ਸਾਡਾ ਹੀ ਆਵਾ ਉੱਠ ਗਿਆ, ਹਨਾ। ਸੋ ਮੈਨੂੰ ਇਹੋ ਜਿਹੀ ਸ਼ਬਦਾਵਲੀ ਜਿਹੜੀ ਉਹ ਵਰਤਣੀ ਨਹੀਂ ਚਾਹੀਦੀ, ਪਰ ਕਈ ਵਾਰ ਮਜਬੂਰ ਹੋ ਕੇ ਇਹੋ ਜਿਹੇ ਸ਼ਬਦਾਂ ਦਾ ਜਿਹੜਾ ਸਾਨੂੰ ਸ਼ਬਦਾਂ ਦੀ ਜਿਹੜੀ ਵਰਤੋਂ ਆ ਉਹ ਕਰਨੀ ਪੈ ਜਾਂਦੀ ਆ। ਸੋ ਗੱਲ ਉਹੀ ਆ ਕਿ ਅਸੀਂ ਰੋਜ਼ ਡੇ ਦੀ ਗੱਲ ਕਰਦੇ ਹਾਂ ਤੇ ਜਦੋਂ ਇਹੋ ਜਿਹੇ ਡੇ ਆ ਜਾਂਦੇ ਆ, ਜਦੋਂ ਅਸੀਂ ਚੌਕਲੇਟ ਡੇ ਦੀ ਗੱਲ ਕਰਦੇ ਹਾਂ, ਰੋਜ਼ ਡੇ ਦੀ ਗੱਲ ਕਰਦੇ ਹਾਂ, ਪ੍ਰਪੋਜ਼ ਡੇ ਦੀ, ਤਾਂ ਸਾਡੀ ਸੋਚ ਪਤਾ ਕਿੱਥੇ ਤੱਕ ਸੀਮਤ ਆ। ਸਾਡੀ ਸੋਚ ਸਿਰਫ ਤੇ ਸਿਰਫ ਇਹ ਹੁੰਦੀ ਆ ਕਿ ਬਸ ਜਿਹੜੀ ਸਾਡੇ ਨੌਜਵਾਨ ਗੱਭਰੂ ਨੇ ਉਹਨਾਂ ਦੀ ਸੋਚ ਇਹ ਹੁੰਦੀ ਆ ਕਿ ਬਸ ਮੈਂ ਤਾਂ ਰੋਜ਼ ਡੇ ਦੀ ਉਡੀਕ ਕਰਦਾ ਆ, ਹਨਾ, ਕਿਹੜੀ ਕੁੜੀ ਨੂੰ ਅਸੀਂ ਰੋਜ਼ ਦੇਣਾ ਆ, ਕਿਹੜੀ ਨੂੰ ਅਸੀਂ ਚੌਕਲੇਟ ਦੇਣੀ ਆ, ਕਿਹੜੀ ਨੂੰ ਅਸੀਂ ਪ੍ਰਪੋਜ਼ ਕਰਨਾ ਆ, ਹਨਾ, ਕਿਉਂਕਿ ਸਾਡੀ ਜਿਹੜੀ ਸੋਚ ਆ ਉਹ ਬਹੁਤ ਨਿਗਰ ਚੁੱਕੀ ਆ, ਬਹੁਤ ਜ਼ਿਆਦਾ ਉਹਦੇ ਵਿੱਚ ਜਿਹੜਾ ਪ੍ਰਦੂਸ਼ਣ ਆ ਉਹ ਪੈਦਾ ਹੋ ਚੁੱਕਿਆ। ਅਸੀਂ ਇਸੇ ਕਾਰਨ ਇਹ ਇਹੋ ਜਿਹੇ ਜਿਹੜੇ ਡੇਜ਼ ਆ ਕਿਉਂ ਮਨਾਏ ਜਾਂਦੇ ਆ, ਇਹਨਾਂ ਦਾ ਪਿਛੋਕੜ ਕੀ ਆ ਉਹਨਾਂ ਨੂੰ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕਰਦੇ। ਪਰ ਹਾਂ, ਜਦੋਂ ਇਹ ਦਿਨ ਆਉਂਦੇ ਆ ਤਾਂ ਅਸੀਂ ਸਾਰੇ ਹੀ ਆਪਣੀਆਂ ਜਿਹੜੀਆਂ ਸੋਚਾਂ ਦੀਆਂ ਲਗਾਮਾਂ ਆ ਉਹਨਾਂ ਨੂੰ ਖੋਲ ਦਿੰਦੇ ਆ, ਤੇ ਫਿਰ ਜਦੋਂ ਸੋਚਾਂ ਦੀਆਂ ਲਗਾਮਾਂ ਖੋਲ ਕੇ ਆਪਣੇ ਆਪ ਨੂੰ ਬੇਕਾਬੂ ਕਰਕੇ ਅਸੀਂ ਇਹੋ ਜਿਹਾ ਮਾਹੌਲ ਪੈਦਾ ਕਰ ਦਿੰਦੇ ਆ ਜਿਹਦੇ ਕਾਰਨ ਜਿਹੜੇ ਨਤੀਜੇ ਆ ਉਹ ਭੁਗਤਣੇ ਬਾਕੀਆਂ ਦੇ ਲਈ ਵੀ ਮੁਸ਼ਕਲ ਹੋ ਜਾਂਦੇ ਆ। ਸੋ ਦੋਸਤੋ, ਜਦੋਂ ਇਹ ਖ਼ਬਰ ਆਪਾਂ ਪੜ੍ਹੀ ਹੈ, ਖ਼ਬਰ ਤੋਂ ਬਾਅਦ ਇਹ ਜ਼ਰੂਰ ਮਹਿਸੂਸ ਹੁੰਦਾ ਹੈ ਕਿ ਉਹ ਜਿਹੜੀ ਲੜਕੀ ਆ ਉਹ ਚੌਕਲੇਟ ਡੇ ਮਨਾਉਣ ਗਈ ਆ ਆਪਣੇ ਦੋਸਤ ਦੇ ਨਾਲ, ਔਰ ਜਿਵੇਂ ਬਰਾੜ ਸਾਹਿਬ ਨੇ ਵੀ ਗੱਲ ਕੀਤੀ ਸੀ ਵੀ ਦਿਨ ਦੇ ਸਮੇਂ ਸੀ, ਪਰ ਸਮਾਂ ਜਿਹੜਾ ਸੀ ਉਹ ਵੀ ਲੇਟ ਹੋ ਚੁੱਕਿਆ ਸੀਗਾ। ਦੂਸਰੇ ਪਾਸੇ ਉਹ ਇਹੋ ਜਿਹੀ ਸੁੰਨਸਾਨ ਥਾਂ ਦੇ ਉੱਤੇ ਗਏ ਜਿਹੜੀ ਕਿ ਸੁਰੱਖਿਅਤ ਵੀ ਨਹੀਂ ਸੀ, ਹਨਾ, ਤੇ ਦੂਸਰੇ ਪਾਸੇ ਇਹੋ ਜਿਹੇ ਡੇਜ਼ ਤੇ ਇਹੋ ਜਿਹੇ ਨੌਜਵਾਨਾਂ ਦੇ ਵਿੱਚ ਬੇਕਾਬੂ ਪੁਣਾ, ਵਹਿਸ਼ੀ ਪੁਣਾ ਜਿਹੜਾ ਆ ਉਹ ਕਿਸ ਹੱਦ ਤੱਕ ਪੈਦਾ ਹੋ ਚੁੱਕਿਆ ਆ, ਇਹਦਾ ਜਿਹੜਾ ਨਤੀਜਾ ਸੀ ਇਸ ਖ਼ਬਰ ਦੇ ਰੂਪ ਦੇ ਵਿੱਚ ਵੇਖ ਲਿਆ। ਹੁਣ ਇੱਥੇ ਕਿਹਨੂੰ ਜ਼ਿਆਦਾ ਸੁਚੇਤ ਹੋਣ ਦੀ ਲੋੜ ਹੈ? ਸੁਚੇਤ ਹੋਣ ਦੀ ਲੋੜ ਬਿਲਕੁਲ ਤੇ ਬਿਲਕੁਲ ਜੀ ਮਾਪਿਆਂ ਨੂੰ ਵੀ ਹੈ, ਸੁਚੇਤ ਹੋਣ ਦੀ ਲੋੜ ਬੱਚਿਆਂ ਨੂੰ ਵੀ ਹੈ। ਸੋ ਸੁਚੇਤ ਹੋਣ ਦੀ ਲੋੜ ਸਾਡੇ ਸਮਾਜ ਨੂੰ ਵੀ ਹੈ, ਸੁਚੇਤ ਹੋਣ ਦੀ ਲੋੜ ਸਾਡੇ ਪ੍ਰਸ਼ਾਸਨ ਨੂੰ ਵੀ ਹੈ। ਸੋ ਅਸੀਂ ਸਾਰੇ ਹੀ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਇੱਥੇ ਜ਼ਿੰਮੇਵਾਰ ਹੋ ਜਾਂਦੇ ਹਾਂ, ਕਿਉਂਕਿ ਦੇਖੋ ਜਿਵੇਂ ਮੈਂ ਪਹਿਲਾਂ ਦੱਸਿਆ ਵੀ ਜਿਹੜੀ ਪਰਿਵਾਰ ਆ ਉਹ ਸਮਾਜ ਦੀ ਇੱਕ ਇਕਾਈ ਆ, ਹਨਾ, ਪਰਿਵਾਰ ਦੇ ਵਿੱਚ ਜਿਹੜੇ ਸੰਸਕਾਰ ਅਸੀਂ ਆਪਣੇ ਬੱਚਿਆਂ ਨੂੰ ਦੇ ਰਹੇ ਹਾਂ ਉਹਨਾਂ ਸੰਸਕਾਰਾਂ ਦੇ ਨਾਲ ਹੀ ਜਿਹੜਾ ਸਮਾਜ ਆ ਉਹ ਸੋਹਣਾ ਵੀ ਹੋਣਾ ਆ, ਬਦਸੂਰਤ ਵੀ ਹੋਣਾ। ਯਾਨੀ ਜੇ ਅਸੀਂ ਖੂਬਸੂਰਤ ਬਣਾਉਣਾ ਆ ਤਾਂ ਸੰਸਕਾਰ ਚੰਗੇ ਪੈਦਾ ਕਰਨੇ ਪੈਣੇ ਆ, ਜੇ ਅਸੀਂ ਬਦਸੂਰਤ ਬਣਾਉਣਾ ਆ ਤਾਂ ਫਿਰ ਉਹ ਮਾੜੇ ਵੀ ਹੋ ਸਕਦੇ ਆ। ਸੋ ਇਸ ਕਰਕੇ ਜੇਕਰ ਬੱਚਿਆਂ ਦੇ ਅੰਦਰ ਹੀ ਪੈਦਾ ਇਹੋ ਜਿਹੇ ਸੰਸਕਾਰ ਕੀਤੇ ਜਾਣ, ਜਿਹੜੇ ਇਹ ਵੈਸ਼ੀ ਨੌਜਵਾਨ ਜਿਨ੍ਹਾਂ ਨੇ ਜਬਰ ਜਨਾਹ ਕੀਤਾ, ਜਿਨ੍ਹਾਂ ਨੇ ਸਮੂਹਿਕ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਜਾਂ ਕੀਤਾ, ਔਰ ਉਹਨਾਂ ਦੀ ਸੋਚ ਦੇ ਵਿੱਚ ਵੀ ਕਿਤੇ ਨਾ ਕਿਤੇ ਗੰਦਗੀ ਸੀ ਨਾ, ਸੋ ਉਹ ਗੰਦਗੀ ਜਿਹੜੀ ਆ ਉਹ ਬਾਹਰ ਆ ਗਈ। ਸੋ ਇਹਦਾ ਕਾਰਨ ਇਹੀ ਆ ਕਿ ਕਿਤੇ ਨਾ ਕਿਤੇ ਸਾਡੇ ਮਾਪਿਆਂ ਦਾ ਫਰਜ਼ ਜ਼ਰੂਰ ਬਣਦਾ ਆ, ਜੇਕਰ ਅਸੀਂ ਆਪਣੇ ਬੱਚਿਆਂ ਨੂੰ ਸਹੂਲਤਾਂ ਦਿੰਦੇ ਹਾਂ, ਜੇਕਰ ਅਸੀਂ ਆਪਣੇ ਬੱਚਿਆਂ ਨੂੰ ਆਜ਼ਾਦੀ ਦਿੰਦੇ ਹਾਂ ਤਾਂ ਉਹਨਾਂ ਦੇ ਉੱਤੇ ਇੱਕ ਚੈੱਕ ਜਿਹੜਾ ਉਹ ਰੱਖਿਆ ਜਾਣਾ ਉਹ ਵੀ ਬਹੁਤ ਜ਼ਰੂਰੀ ਹੁੰਦਾ। ਸੋ ਦੋਸਤੋ, ਪ੍ਰੋਗਰਾਮ ਦੇ ਸਮਾਂ ਤਾਂ ਹੋਰ ਜ਼ਿਆਦਾ ਨਹੀਂ ਬੱਚਿਆ ਪਾ ਰਹੇ, ਤੁਹਾਡੇ ਜਿਹੜੇ ਸੁਨੇਹੇ ਆਪਾਂ ਜ਼ਰੂਰ ਸ਼ਾਮਲ ਕਰਦੇ ਹਾਂ। ਹਰਜਿੰਦਰ ਸਿੰਘ ਘੁੰਮਣ ਸਾਹਿਬ ਸਾਡੇ ਨਾਲ ਇਸੇ ਵਿਸ਼ੇ ਦੇ ਉੱਤੇ ਆਪਣੇ ਵਿਚਾਰ ਭੇਜ ਰਹੇ ਨੇ, ਕਹਿੰਦੇ ਬਹੁਤ ਘਟੀਆ ਕਿਸਮ ਦੀ ਸੋਚ ਹੈ ਜੀ, ਲੁਧਿਆਣੇ ਵੀ ਕਹਿੰਦੇ 14 ਸਾਲ ਦੀ ਉਮਰ ਚ ਲੜਕੀ ਨੇ ਬੱਚੇ ਨੂੰ ਜਨਮ ਦਿੱਤਾ, ਪਰ ਸਾਨੂੰ ਖਾਣ ਪੀਣ ਚਟਪਟੀ ਤਰ੍ਹਾਂ ਦਾ ਹੋਇਆ, ਅਸੀਂ ਰੀਸ ਪੱਛਮੀ ਦੇਸ਼ਾਂ ਦੀ ਕਰਦੇ ਹਾਂ, ਸੋਚ ਨਹੀਂ ਬਦਲਦੇ। ਬਿਲਕੁਲ ਜੀ, ਸੋਚ ਨਹੀਂ ਬਦਲਦੇ ਅਸਲ ਦੇ ਵਿੱਚ, ਤੇ ਇਹ ਜਿਹੜੀ ਸੋਚ ਆ ਨਾ ਇਹੀ ਹੋਰ ਦਿਨੋ ਦਿਨ ਗਰਕਦੀ ਜਾ ਰਹੀ ਆ। ਤੇ ਇੱਥੇ ਮੈਨੂੰ ਲੱਗਦਾ ਕਿ ਇਹੋ ਜਿਹੀਆਂ ਚੀਜ਼ਾਂ ਦੀ ਜਦੋਂ ਅਸੀਂ ਰੋਕਥਾਮ ਕਰਨੀ ਆ ਜਾਂ ਇਹਨਾਂ ਦੇ ਉੱਤੇ ਕਾਬੂ ਪਾਉਣਾ ਆ ਤਾਂ ਇੱਥੇ ਸਾਂਝੇ ਤੌਰ ਦੇ ਉੱਤੇ ਇਹੋ ਜਿਹੇ ਜਿਹੜੇ ਪ੍ਰੋਗਰਾਮ ਆ ਉਹ ਉਲੀਕੇ ਜਾਣੇ ਚਾਹੀਦੇ ਆ, ਜਿਹਦੇ ਵਿੱਚ ਸਮਾਜ ਦੇ ਵਿੱਚ ਰਹਿੰਦਿਆਂ ਹੋਇਆਂ ਜਿਹੜੇ ਪਰਿਵਾਰ ਆ ਉਹ ਇਹਨਾਂ ਪ੍ਰੋਗਰਾਮਾਂ ਦਾ ਹਿੱਸਾ ਬਣਨ। ਕੋਈ ਅਵੇਅਰਨੈਸ ਕੰਪੇਨ ਜਿਹੜੀ ਆ ਉਹ ਜ਼ਰੂਰ ਚੱਲਣੀ ਚਾਹੀਦੀ ਹੈ, ਹਨਾ। ਤੇ ਅੱਗੇ ਜਗਤਾਰ ਜੌਹਲ ਜੀ ਵੀ ਸਾਡੇ ਨਾਲ ਬਣੇ ਹੋਏ ਨੇ, ਅੱਗੇ ਘੁੰਮਣ ਸਾਹਿਬ ਨੇ ਸਾਨੂੰ ਕਿਹਾ ਜੀ, ਕਹਿੰਦੇ ਜਿੰਨੇ ਗਾਣੇ ਸਾਹਿਬ ਜੱਟਾਂ ਤੇ ਹਨ, ਸਾਡੇ ਦੇਸ਼ ਦੇ ਸਾਰੇ ਲੀਡਰ ਬਾਹਰਲੇ ਦੇਸ਼ਾਂ ਚ ਗਏ ਨੇ, ਪਰ ਸਾਰੀਆਂ ਚੰਗੀਆਂ ਗੱਲਾਂ ਹਨ ਏਅਰਪੋਰਟ ਤੇ ਛੱਡ ਆਉਂਦੇ ਹਨ। ਬਿਲਕੁਲ ਜੀ ਬਿਲਕੁਲ, ਪਿੱਛੇ ਜੇ ਜਦੋਂ ਅਮਰਜੀਤ ਸਿੰਘ ਵੜੈਚ ਜੀ ਜਿਹੜੇ ਕਿ ਪਟਿਆਲਾ ਦੇ ਸਟੇਸ਼ਨ ਡਾਇਰੈਕਟਰ ਨੇ ਆਕਾਸ਼ਵਾਣੀ ਦੇ ਵਿੱਚ, ਉਹਨਾਂ ਨੇ ਵੀ ਇਹੀ ਗੱਲ ਕੀਤੀ ਸੀ ਕਿ ਜਦੋਂ ਤੁਸੀਂ ਇੱਥੋਂ ਜਾਂਦੇ ਹੋ ਨਾ ਤਾਂ ਉਹਨਾਂ ਨੇ ਕਿਹਾ ਸੀਗਾ ਕਿ ਜਿਹੜੇ ਘੱਟੋ ਘੱਟ ਇੱਥੋਂ ਦੇ ਨਾਗਰਿਕ ਨੇ ਜਿਹੜੇ ਆਸਟ੍ਰੇਲੀਆ ਚ ਵੱਸਦੇ ਨੇ, ਕੈਨੇਡਾ ਚ ਵੱਸਦੇ ਨੇ, ਇਹ ਆਪਣੀਆਂ ਚੰਗਿਆਈਆਂ ਜ਼ਰੂਰ ਉੱਧਰ ਜਾ ਕੇ ਫੈਲਾਇਆ ਕਰੋ, ਜਦੋਂ ਅਸੀਂ ਵੀ ਇੱਥੋਂ ਜਾਂਦੇ ਹਾਂ ਤੇ ਅਸੀਂ ਵੀ ਜਿਹੜੇ ਇੱਥੇ ਹੀ ਜਿਹੜੇ ਕਾਨੂੰਨ ਆ ਜਾਂ ਇੱਥੇ ਦੇ ਜਿਹੜੇ ਨਿਯਮ ਆ ਉਹ ਇੱਥੇ ਹੀ ਛੱਡ ਜਾਈਦੇ ਆ, ਉੱਥੇ ਜਾ ਕੇ ਫਿਰ ਅਸੀਂ ਵੀ ਕਿਸੇ ਗੱਲ ਦੇ ਵਿੱਚ ਘੱਟ ਨਹੀਂ ਹੁੰਦੇ, ਚਾਹੇ ਉਹ ਗੰਦਗੀ ਫੈਲਾਉਣ ਦਾ ਹੋਵੇ ਤੇ ਚਾਹੇ ਉਹ ਦੂਸਰਾ ਜਿਹੜਾ ਆਵਾਜ਼ ਪ੍ਰਦੂਸ਼ਣ ਪੈਦਾ ਕਰਨ ਦਾ ਹੋਵੇ ਜਾਂ ਫਿਰ ਹੋਰ ਚੀਜ਼ਾਂ ਜਿਹੜੀਆਂ, ਜਦੋਂ ਸਾਨੂੰ ਲੱਗਦਾ ਵੀ ਉੱਥੇ ਤਾਂ ਖੁੱਲ ਆ, ਉੱਥੇ ਕੀ ਗੱਲ ਆ, ਹਨਾ, ਲੋੜ ਤਾਂ ਇੱਥੇ ਰਹਿੰਦੇ ਆਈ ਆ। ਪਰ ਜੇ ਅਸੀਂ ਆਪਣੇ ਫਰਜ਼ ਥੋੜੇ ਥੋੜੇ ਪਛਾਣਨੇ ਸ਼ੁਰੂ ਕਰ ਦਈਏ ਔਰ ਉੱਥੇ ਜਾ ਕੇ ਉੱਥੇ ਦੇ ਲੋਕਾਂ ਨੂੰ ਅਸੀਂ ਹੋਰ ਜਾਗਰੂਕ ਕਰੀਏ ਤਾਂ ਮੈਨੂੰ ਲੱਗਦਾ ਸੁਧਾਰ ਤਾਂ ਜ਼ਰੂਰ ਹੋਏਗਾ। ਅਸੀਂ ਆਪਣੇ ਆਲੇ ਦੁਆਲੇ ਜਿਹੜੇ ਰਹਿਣ ਵਾਲੇ, ਆਪਣੇ ਰਿਸ਼ਤੇਦਾਰ, ਆਪਣੇ ਜਿਹੜੇ ਪਰਿਵਾਰ ਦੇ ਲੋਕ ਜਿਹੜੇ ਸਾਡੇ ਪਿੱਛੇ ਰਹਿੰਦੇ, ਅਸੀਂ ਉਹਨਾਂ ਨੂੰ ਹੀ ਜਾਗਰੂਕ ਕਰਦੇ ਰਹੀਏ ਤਾਂ ਬਿਲਕੁਲ ਬਦਲਾਅ ਆ ਸਕਦਾ ਆ। ਅੱਗੇ ਜਗਤਾਰ ਜੋਲ ਸਾਹਿਬ ਇਸੇ ਵਿਸ਼ੇ ਦੇ ਉੱਤੇ ਸਾਂਝ ਪਾ ਰਹੇ ਨੇ, ਕਹਿੰਦੇ ਭੈਣ ਜੀ ਆਹ ਵਿਸ਼ਾ ਜੋ ਤੁਸੀਂ ਹੁਣੇ ਵਿਚਾਰਿਆ ਨਾ, ਇਸ ਬਾਰੇ ਜਿੱਥੇ ਚਾਰ ਜਣੇ ਜੁੜ ਬੈਠਣ ਗੱਲ ਜ਼ਰੂਰ ਹੋਣੀ ਚਾਹੀਦੀ ਹੈ, ਖਾਸ ਕਰਕੇ ਪੁੱਤਰਾਂ ਦੇ ਮਾਂ ਬਾਪ ਆਪਣੇ ਘਰਾਂ ਵਿੱਚ ਇਸ ਬਾਰੇ ਗੱਲ ਜ਼ਰੂਰ ਕਰਨ। ਬਹੁਤ ਵਧੀਆ ਗੱਲ ਹੈ ਜੀ ਤੁਹਾਡੀ ਜਗਤਾਰ ਜੋਲ ਜੀ, ਔਰ ਜੇਕਰ ਤੁਸੀਂ ਇਸ ਤਰ੍ਹਾਂ ਸੋਚਦੇ ਹੋ ਤਾਂ ਮੈਨੂੰ ਲੱਗਦਾ ਕਿ ਇਹਦੇ ਨਾਲ ਵੀ ਕਾਫੀ ਫਰਕ ਪੈਂਦਾ, ਹਨਾ। ਜੇਕਰ ਤੁਸੀਂ ਇਸ ਤਰ੍ਹਾਂ ਸੋਚਦੇ ਹੋ ਕਿ ਜਦੋਂ ਅਸੀਂ ਸਾਰੇ ਚਾਰ ਜਣੇ ਜੁੜ ਬੈਠਾਂਗੇ ਤਾਂ ਇਸ ਵਿਸ਼ੇ ਤੇ ਗੱਲ ਕਰਾਂਗੇ, ਤਾਂ ਉਹਦੇ ਨਾਲ ਹੀ ਗੱਲ ਕਰਦਿਆਂ ਕਰਾਉਂਦਿਆਂ ਹੀ ਇੱਕ ਜਿਹੜੀ ਅਵੇਅਰਨੈਸ ਕੰਪੇਨ ਆ ਉਹ ਸ਼ੁਰੂ ਹੋ ਜਾਂਦੀ ਆ, ਹਨਾ। ਉੱਥੇ ਸਾਨੂੰ ਜਿਹੜੇ ਸਾਡੇ ਮਾਪਿਆਂ ਹੋਣ ਦੇ ਜਿਹੜੇ ਫਰਜ਼ ਆ ਉਹ ਸਾਨੂੰ ਜ਼ਰੂਰ ਪਤਾ ਹੋਣੇ ਚਾਹੀਦੇ ਆ, ਹਨਾ। ਤੇ ਜਦੋਂ ਅਸੀਂ ਮਾਪੇ ਹੋ ਕੇ ਜਦੋਂ ਗੱਲ ਕਰਦੇ ਹਾਂ ਤਾਂ ਸਾਡੀਆਂ ਜਿਹੜੀਆਂ ਜ਼ਿੰਮੇਵਾਰੀਆਂ ਕੀ ਆ, ਹਨਾ, ਜਦੋਂ ਵੱਡੇ ਹੋ ਰਹੇ ਨੌ ਜਦੋਂ ਜਵਾਨ ਹੋ ਰਹੇ ਧੀਆਂ ਪੁੱਤ ਆ ਉਹਨਾਂ ਦੇ ਪ੍ਰਤੀ ਕੀ ਜ਼ਿੰਮੇਵਾਰੀਆਂ ਆ, ਹਨਾ, ਇਹਦੇ ਤੋਂ ਅਸੀਂ ਵੀ ਫਿਰ ਚੁਕੰਨੇ ਹੁੰਦੇ ਹਾਂ। ਬਹੁਤ ਵਧੀਆ ਗੱਲ ਕਹੀ ਹੈ ਜੋਲ ਸਾਹਿਬ, ਔਰ ਮੈਨੂੰ ਲੱਗਦਾ ਕਿ ਬਾਕੀ ਦੋਸਤਾਂ ਨੂੰ ਵੀ ਜ਼ਰੂਰ ਇਹ ਜਿਹੜੀ ਨਸੀਹਤ ਆ ਮੰਨਣੀ ਚਾਹੀਦੀ ਆ ਕਿ ਜਦੋਂ ਵੀ ਅਸੀਂ ਜਿਹੜੀਆਂ ਆਪਣੀਆਂ ਫੈਮਿਲੀ ਗੈਟ ਟੂਗੈਦਰਸ ਦੇ ਉੱਤੇ ਇਕੱਠੇ ਹੁੰਦੇ ਹਾਂ ਤਾਂ ਇਹਨਾਂ ਟੌਪਿਕਸ ਦੇ ਉੱਤੇ ਗੱਲਬਾਤ ਜ਼ਰੂਰ ਕਰੋ, ਔਰ ਜਦੋਂ ਅਸੀਂ ਗੱਲਬਾਤ ਕਰਦੇ ਹਾਂ ਤੇ ਸਾਡੀਆਂ ਕੀ ਜ਼ਿੰਮੇਵਾਰੀਆਂ ਉਹ ਜ਼ਰੂਰ ਅਸੀਂ ਸਾਂਝੀਆਂ ਕਰੀਏ। ਸਾਡੇ ਨਾਲ ਰਾਜਨਦੀਪ ਕੈਨਬਰਾ ਵਾਲੇ ਸਾਡੇ ਨਾਲ ਸ਼ਾਮਲ ਹੋ ਰਹੇ ਨੇ ਜੀ, ਤੇ ਉਹਨਾਂ ਨੂੰ ਵੀ ਅਸੀਂ ਪ੍ਰੋਗਰਾਮ ਚ ਜੀ ਆਇਆਂ ਨੂੰ ਕਹਿੰਦੇ ਹਾਂ ਜੀ। ਰਾਜਨਦੀਪ ਜੀ ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ। ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਬਸ ਵਧੀਆ, ਕਿਰਪਾ ਬਾਬੇ ਜੀ ਪੂਰੀ ਕੰਮ ਕਾਰ ਦੇ ਵਜੋਂ ਟੋਪਿਕ ਥੋੜਾ ਚੱਲ ਰਿਹਾ ਜੀ, ਵਧੀਆ ਚੱਲ ਰਿਹਾ। ਮੈਂ ਥੋੜੇ ਆਪਣੇ ਪਿੰਡ ਦਾ ਇੰਸੀਡੈਂਟ ਸ਼ੇਅਰ ਕਰਨਾ ਚਾਹੁੰਦਾ ਨਾ, ਲਾਸਟ ਵੀਕ ਹੀ ਹੋਇਆ ਨਾ
ਜੀ ਜੀ।
ਤੇ ਸਾਡਾ ਰਾਜਪੁਰੇ ਦੇ ਕੋਲ ਪਿੰਡ ਆ ਜੀ ਭੇੜਵਾਲ ਨਾ, ਤੇ ਉੱਥੇ ਲਾਸਟ ਵੀਕ ਸੰਡੇ ਜਾਣੀ ਕਿ ਵਿਆਹ ਹੋਇਆ ਸੀ ਸਾਡੇ ਪਿੰਡ ਦੇ ਮੁੰਡੇ ਦਾ ਜੀ, ਮੈਂ ਜਾਣ ਤਾਂ ਪਾਇਆ ਸੀ ਉਹਨੂੰ
ਜੀ,
ਤੇ ਚਾਰ ਪੰਜ ਦਿਨਾਂ ਬਾਅਦ ਉਹਨੇ ਸੁਸਾਈਡ ਕਰ ਲਿਆ ਮੁੰਡੇ ਨੇ ਵਿਆਹ ਤੋਂ ਬਾਅਦ
ਜੀ।
ਠੀਕ ਹੈ ਜੀ, ਚਲੋ ਵਿਆਹ ਹੋਇਆ ਪਹਿਲਾਂ ਤਾਂ ਕਹਿੰਦੇ ਚਿੱਠੀ ਸੁਣਦੇ ਹੁੰਦੇ, ਮੁੰਡਾ ਚਿੱਠੀ ਨੂੰ ਲੈਣਾ ਚਾਹੁੰਦਾ ਸੀ, ਘਰਦਿਆਂ ਨੇ ਧੱਕਾ ਦਿੱਤਾ ਉਹਦਾ ਵਿਆਹ ਕਰਨ ਲਈ ਹਨਾ। ਤੇ ਵਿਆਹ ਹੋ ਗਿਆ ਤੇ ਉਹ ਕੁੜੀ ਦੇ ਬੁਆਏਫ੍ਰੈਂਡ ਸੀ ਪਤਾ ਨੀ ਕੌਣ ਸੀ, ਕਹਿੰਦੇ ਉਹਨੇ ਧਮਕੀਆਂ ਵਗੈਰਾ ਆਉਂਦੀਆਂ ਸੀ ਨਾ, ਮਾਰ ਦਾਂਗੇ ਕਰ ਦਾਂਗੇ। ਚਲੋ ਵਿਆਹ ਤੋਂ ਬਾਅਦ ਉਹ ਕਰਤਾ ਉਹਨਾਂ ਨੇ ਜੀ, ਜੋ ਮੈਂ ਸੁਣਿਆ ਪਿੰਡ ਤੋਂ ਸੁਣਿਆ ਨਾ। ਤੇ ਹੁਣ ਉਹਨਾਂ ਮੁੰਡੇ ਨੇ ਪੰਜ ਦਿਨਾਂ ਬਾਅਦ ਸੁਸਾਈਡ ਕਰ ਲਿਆ। ਕਾਫੀ ਕਹਿੰਦੇ ਵੀ ਬੰਦੇ ਰਾਤ ਨੂੰ ਉੱਥੇ ਆਉਂਦੇ ਸੀ, ਸ਼ਾਇਦ ਉਹਦਾ ਡੈਥ ਕੀਤੀ ਹੈ, ਕਿਸੇ ਨੇ ਮਰਡਰ ਕੀਤਾ ਜਾਂ ਸੁਸਾਈਡ ਕਰ ਲਿਆ, ਯਾਨੀ ਕਿ ਕੁੜੀ ਦੇ ਵੱਲੋਂ ਕਾਫੀ ਧਮਕੀਆਂ ਵਗੈਰਾ ਆਈਆਂ ਨੇ
ਜੀ। ਜੀ
ਹੁਣ ਇੱਥੇ ਏਦਾਂ ਦੇ ਕੇਸ ਚ ਕੁੜੀਆਂ ਵੀ ਇਨਵੋਲਵ ਆ ਜੀ, ਦੇਖੋ ਨਾ ਉਹ ਵਿਚਾਰਾ ਆਪਣੀ ਅਸਲ ਚ ਲਾੜੀ ਮੌਤ ਵਿਆਹ ਕੇ ਲੈ ਕੇ ਆਇਆ ਹਨਾ,
ਬਿਲਕੁਲ
ਉਹ ਕੁੜੀ ਰਿਸਪੋਂਸੀਬਲ ਆ ਜੀ। ਉਹਨੂੰ ਰਾਤ ਨੂੰ ਕਹਿੰਦੇ ਉੱਥੇ ਗੱਡੀਆਂ ਵੀ ਆਈਆਂ ਵੀ ਦੇਖਿਆ ਬੰਦੇ ਆਉਂਦੇ ਹਨ ਬਾਹਰੋਂ ਵੀ, ਮੋਹਾਲੀ ਸ਼ਹਿਰ ਤੋਂ ਗੱਡੀਆਂ ਦੇਖੀਆਂ ਜਾ, ਨੰਬਰ ਵਗੈਰਾ ਦੇਖਿਆ ਵੀ ਆਏ ਆ ਬੰਦੇ ਹਨਾ
ਜੀ।
ਤੇ ਉਹਦੇ ਪੇਰੈਂਟਸ ਉਹ ਵੀ ਬੋਲ ਰਹੇ ਨਹੀਂ ਵੀ ਕਿਆ ਪਤਾ ਉਹਨਾਂ ਨੂੰ ਧਮਕੀ ਦੇਤੀ ਹੋਵੇ, ਜਦੋਂ ਸਾਹਮਣੇ ਮਾਰਤਾ ਵਾਲਿਆਂ ਨੇ ਕਿਹਾ ਉਹਨਾਂ ਤੁਹਾਨੂੰ ਵੀ ਮਾਰ ਦਾਂਗੇ ਤੁਸੀਂ ਬੋਲੇ ਨਾ
ਜੀ।
ਉਹ ਸਾਡੇ ਪਿੰਡ ਚ ਸਸਪੈਂਸ ਬਣਿਆ ਵਾ ਜੀ ਹਨਾ, ਲਾਸਟ ਵੀਕ ਚ ਪੂਰਾ ਸੋਗ ਆ ਸਾਡੇ ਪਿੰਡ ਚ ਨਾ ਜੀ, ਉਹ ਇਹ ਪਤਾ ਲੱਗ ਰਿਹਾ ਵੀ ਬਣੀ ਕੀ ਗੱਲ ਆ ਨਾ, ਪੇਰੈਂਟਸ ਬੋਲ ਰਹੇ ਆ ਵੀ ਗੱਲ ਕੀ ਹੋਈ ਹਨਾ
ਜੀ।
ਦੇਖੋ ਕੁੜੀ ਰਿਸਪੋਂਸੀਬਲ ਵੀ ਹੈਗੀ, ਏਦਾਂ ਦੇ ਕੇਸ ਵੀ ਹੈਗੇ ਆ ਜੀ ਨਾ।
ਬਿਲਕੁਲ ਬਿਲਕੁਲ ਰਾਜਨਦੀਪ ਜੀ, ਬਿਲਕੁਲ ਮੈਂ 100%
ਤੁਹਾਨੂੰ ਪਤਾ ਵੀ ਤੁਸੀਂ ਹੁਣ ਪੇਰੈਂਟਸ ਨੂੰ ਪਹਿਲੀ ਵਾਰ ਧੱਕਾ ਨੀ ਕਰਨਾ ਜੀ, ਤੁਹਾਨੂੰ ਪਤਾ ਬੱਚਾ ਹੈ ਜਾਂ ਕਿਉਂ ਉਹਦਾ ਵਿਆਹ ਕਰ ਰਹੇ ਹੈ ਨਾ, ਕਿਸੇ ਦੀ ਜਾਨ ਲੈ ਕੇ ਚੱਲੇ ਗਏ ਜੀ ਨਾ
ਜੀ। ਬਿਲਕੁਲ ਰਾਜਨਦੀਪ ਜੀ,
ਮੈਂ ਦੇਖੀ ਸੀ ਮੇਰਾ ਬੜਾ ਮੈਨੂੰ ਸੈਡ ਫੀਲ ਹੋ ਰਿਹਾ ਸੀ, ਮੈਂ ਚਲੋ ਵਧੀਆ ਦੀ ਗੱਲ ਕੀਤੀ, ਮੈਂ ਚਲੋ ਮੈਂ ਵੀ ਇੱਕ ਇੰਸੀਡੈਂਟ ਸਾਹਮਣੇ ਲੈ ਕੇ ਆਵਾਂ ਵੀ ਇੱਦਾਂ ਹੋਣਾ ਸਾਡੇ ਪਿੰਡ ਹਨਾ।
ਨਹੀਂ ਨਹੀਂ ਬਹੁਤ ਬਹੁਤ ਧੰਨਵਾਦ, ਅਸਲ ਦੇ ਵਿੱਚ ਬਹੁਤ ਜ਼ਰੂਰੀ ਆ ਇਸ ਵਿਸ਼ੇ ਦੇ ਉੱਤੇ ਗੱਲ ਹੋਣੀ ਬਹੁਤ ਜ਼ਰੂਰੀ ਹੈ ਰਾਜਨਦੀਪ ਜੀ, ਜਿਵੇਂ ਤੁਸੀਂ ਇਹ ਇੰਸੀਡੈਂਟ ਸਾਹਮਣੇ ਲਿਆਂਦਾ। ਔਰ ਇਹੋ ਹੀ ਗੱਲ ਅਸੀਂ ਹੁਣੇ ਜਿਵੇਂ ਜਗਤਾਰ ਜੋਲ ਹੋਰਾਂ ਨੇ ਵੀ ਕੀਤੀ ਆ ਕਿ ਜਦੋਂ ਅਸੀਂ ਇਕੱਠੇ ਹੋ ਕੇ ਬਹਿੰਦੇ ਹਾਂ ਨਾ ਤਾਂ ਉੱਥੇ ਵੀ ਜਦੋਂ ਬੈਠਦੇ ਹਾਂ ਤਾਂ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਇਹੋ ਜਿਹੜੇ ਮੁੱਦੇ ਆ ਜਿਹੜੇ ਕਿ ਸਾਡੇ ਅਸਲ ਦੇ ਵਿੱਚ ਪਰਿਵਾਰਾਂ ਦੇ ਨਾਲ ਕਿਸੇ ਵੀ ਸਮੇਂ ਵਾਪਰ ਸਕਦੇ ਆ, ਹਨਾ। ਤੇ ਇਹਨਾਂ ਦੇ ਉੱਤੇ ਗੱਲਬਾਤ ਜਿਹੜੀ ਹੋਣੀ ਬਹੁਤ ਜ਼ਰੂਰੀ ਹੈ। ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਇੱਥੇ ਕਸੂਰਵਾਰ ਜਿਹੜੀ ਉਹ ਬਿਲਕੁਲ ਲੜਕੀ ਆ, 100% ਮੈਂ ਸਹਿਮਤ ਹਾਂ ਤੁਹਾਡੀ ਇਸ ਗੱਲ ਦੇ ਨਾਲ, ਹਨਾ। ਔਰ ਗੱਲ ਇਹੀ ਆ ਕਿ ਹੁਣ ਬੱਚਿਆਂ ਨੂੰ ਜਿਹੜੀ ਅਸੀਂ ਆਜ਼ਾਦੀ ਦਿੱਤੀ ਆ, ਜਿਹੜੀਆਂ ਅਸੀਂ ਸਹੂਲਤਾਂ ਦਿੱਤੀਆਂ ਆ, ਹਨਾ, ਉਹਨਾਂ ਸਹੂਲਤਾਂ ਨੂੰ ਇਸਤੇਮਾਲ ਕਰਨਾ ਕੀ ਅਸੀਂ ਉਹਨਾਂ ਨੂੰ ਸਿਖਾਇਆ, ਕਿ ਅਸੀਂ ਇਹ ਦੱਸਿਆ ਹੈ ਕਿ ਜਿਹੜੀ ਆਜ਼ਾਦੀ ਤੈਨੂੰ ਦਿੱਤੀ ਹੋਈ ਆ ਉਹ ਆਜ਼ਾਦੀ ਦੀਆਂ ਕੁਛ ਬਾਉਂਡੇਸ਼ਨ ਵੀ ਹੈਗੀਆਂ ਆ, ਹਨਾ, ਉਹਦੀਆਂ ਕੁਛ ਜਿਹੜੀਆਂ ਬਾਉਂਡਰੀਜ਼ ਜਿਹੜੀਆਂ ਆ ਉਹ ਵੀ ਅਸੀਂ ਤੈਅ ਕੀਤੀਆਂ।
ਬੱਚੇ ਦੀਆਂ ਬਾਉਂਡਰੀ ਪਰ ਆਪਾਂ ਨੂੰ ਪਤਾ ਹੁੰਦਾ ਨਾ ਵੀ ਆਪਣਾ ਬੱਚਾ ਕਿਹਾ ਜਾ।
ਬਿਲਕੁਲ ਬਿਲਕੁਲ ਜੀ,
ਪੇਰੈਂਟਸ ਦੀ ਰਿਸਪੋਂਸਿਬਿਲਟੀ ਬਣਦੀ ਹੈ ਵੀ ਨਹੀਂ ਇਹ ਜੁੱਤੇ ਨਹੀਂ ਸਹੀ ਰਹੂਗੀ ਵੀ ਆਪਾਂ ਕਿਉਂ ਉਹਦਾ ਵਿਆਹ ਕਰ ਰਹੇ ਹਾਂ ਨਾ,
ਜੀ
ਕਿਸੇ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਹਾਂ ਆਪਾਂ ਨਾ।
ਬਿਲਕੁਲ,
ਮੈਨੂੰ ਪਤਾ ਮੇਰਾ ਬੱਚਾ ਲਾਇਕ ਨਹੀਂ ਲਾਊਗੀ ਉਹ ਚੀਜ਼ ਦੇ ਲਾਗੇ, ਉਹ ਚੀਜ਼ ਨੂੰ ਧੱਕੇ ਨਾਲ ਕਰ ਰਹੇ ਹਾਂ, ਉਹ ਕਿੱਡਾ ਨੁਕਸਾਨ ਕੀਤੇ ਉਹ ਆਪ ਸਭ ਚਲੋ ਠੀਕ ਆ ਪਰ ਮੁੰਡਾ ਤਾਂ ਜਾਣ ਤੋਂ ਗਿਆ ਨਾ।
ਜੀ ਜੀ ਬਿਲਕੁਲ ਬਿਲਕੁਲ, ਰਾਜਨਦੀਪ ਜੀ ਇਹੋ ਜਿਹੇ ਜਿਹੜੀਆਂ ਘਟਨਾਵਾਂ ਜਿਹੜੀਆਂ ਵੀ ਵਾਪਰਦੀਆਂ, ਅੱਜ ਵੀ ਅਖਬਾਰ ਦੇ ਵਿੱਚ ਸਿਰਫ ਉਹੀ ਘਟਨਾ ਨਹੀਂ ਸੀ, ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਇਹੋ ਜਿਹੀਆਂ ਘਟਨਾਵਾਂ ਦੇ ਨਾਲ ਜਿਹੜੀ ਅੱਜ ਦੀ ਅਖਬਾਰ ਆ ਜਿਹੜੀ ਭਰੀ ਹੋਈ ਆ। ਤੁਸੀਂ ਸੋਚੋ ਕਿ ਜੇਕਰ ਉਹ ਅਖਬਾਰ ਦੇ ਵਿੱਚ ਇੰਨੀਆਂ ਕੁ ਘਟਨਾਵਾਂ ਜਿਹੜੀਆਂ ਆ ਉਹ ਖਬਰ ਬਣ ਕੇ ਸਾਹਮਣੇ ਆਈਆਂ, ਤਾਂ ਇਸ ਤੋਂ ਇਲਾਵਾ ਲੁਕਵੇਂ ਰੂਪ ਦੇ ਵਿੱਚ ਹੋਰ ਕਿੰਨੀਆਂ ਸਾਰੀਆਂ ਘਟਨਾਵਾਂ ਜਿਹੜੀਆਂ ਉਹ ਅਸਲ ਦੇ ਵਿੱਚ ਵਾਪਰ ਰਹੀਆਂ ਹੋਣਗੀਆਂ ਹਰ ਰੋਜ਼, ਹਨਾ। ਤੇ ਇਹਦੇ ਲਈ ਜ਼ਿੰਮੇਵਾਰ ਜਿਹੜੇ ਉਹ ਮਾਪੇ ਹੀ ਨੇ ਸਭ ਤੋਂ ਪਹਿਲਾਂ, ਕਿਉਂਕਿ ਇੱਥੇ ਸਾਡੀ ਜਿਹੜੀ ਨੈਤਿਕ ਜ਼ਿੰਮੇਵਾਰੀ ਵੀ ਬਣਦੀ ਆ ਕਿ ਜੇਕਰ ਅਸੀਂ ਆਪਣੇ ਬੱਚਿਆਂ ਦੀਆਂ ਜਿਹੜੀਆਂ ਕਮਜ਼ੋਰੀਆਂ ਆ ਜਾਂ ਉਹਨਾਂ ਦੇ ਐਬਾਂ ਤੋਂ ਜਾਣੂ ਆ। ਜਦੋਂ ਅਸੀਂ ਨਸ਼ੇ ਦੀ ਗੱਲ ਕਰਦੇ ਹਾਂ ਉੱਥੇ ਵੀ ਇਹੀ ਸਮੱਸਿਆ ਆਉਂਦੀ ਹੈ ਨਾ ਰਾਜਨਦੀਪ ਜੀ, ਉੱਥੇ ਵੀ ਅਸੀਂ ਜਾਣਦਿਆਂ ਹੋਇਆਂ ਵੀ ਇਸ ਚੀਜ਼ ਨੂੰ ਇਗਨੋਰ ਕਰ ਦਿੰਦੇ ਹਾਂ ਵੀ ਸਾਡਾ ਬੱਚਾ ਤਾਂ ਇੱਦਾਂ ਦਾ ਹੋ ਹੀ ਨਹੀਂ ਸਕਦਾ। ਸੋ ਇੱਥੇ ਇਹ ਬਹੁਤ ਵੱਡੀ ਸਮੱਸਿਆ ਆ ਸਾਡੇ ਸਾਰਿਆਂ ਦੇ ਲਈ, ਔਰ ਅਸੀਂ ਖੁਦ ਵੀ ਅਸੀਂ ਚਾਹਾਂਗੇ ਕਿ ਬਿਲਕੁਲ ਇਸ ਵਿਸ਼ੇ ਦੇ ਉੱਤੇ ਗੱਲ ਤੋਰਨੀ ਚਾਹੀਦੀ ਹੈ, ਔਰ ਗੱਲ ਤੋਰਨ ਤੋਂ ਬਾਅਦ ਸਾਨੂੰ ਅੱਗੇ ਜਿਹੜਾ ਉਹਦਾ ਕੋਈ ਹੱਲ ਆ ਉਹ ਜ਼ਰੂਰ ਸੋਚਣਾ ਪਊਗਾ। ਸੋ ਰਾਜਨਦੀਪ ਜੀ ਬਹੁਤ ਬਹੁਤ ਧੰਨਵਾਦ ਤੁਹਾਡੀ ਹਾਜ਼ਰੀ ਦੇ ਲਈ ਔਰ ਤੁਹਾਡੇ ਵਿਚਾਰ।
ਸ਼ੁਕਰੀਆ
ਜੀ, ਸਤਿ ਸ੍ਰੀ ਅਕਾਲ। ਸੋ ਦੋਸਤੋ, ਪ੍ਰੋਗਰਾਮ ਦਾ ਸਮਾਂ ਜਿਹੜਾ ਹੁਣ ਬਿਲਕੁਲ ਸਮਾਪਤ ਹੈ, ਤੇ ਹੁਣ ਜਾਂਦੇ ਜਾਂਦੇ ਕੁਛ ਜਿਹੜੇ ਸਾਡੇ ਕੋਲ ਸੁਨੇਹੇ ਪਹੁੰਚਿਆ ਮੈਂ ਉਹੀ ਸਾਂਝੇ ਕਰਾਂਗੀ ਤੁਹਾਡੇ ਨਾਲ। ਕਹਿੰਦੇ ਹਰਜਿੰਦਰ ਸਿੰਘ ਘੁੰਮਣ ਸਾਹਿਬ ਉਹ ਸਾਡੇ ਨਾਲ ਦੁਬਾਰਾ ਜੁੜੇ ਨੇ, ਕਹਿੰਦੇ ਅਸੀਂ ਤਾਂ ਹੈਲਮਟ ਨਹੀਂ ਪਾਉਂਦੇ। ਬਿਲਕੁਲ ਜੀ, ਜਦੋਂ ਅਸੀਂ ਪੰਜਾਬ ਜਾਂਦੇ ਤੇ ਅਸੀਂ ਵੀ ਰੂਲ ਛਿੱਕੇ ਟੰਗ ਦਿੰਦੇ ਹਾਂ, ਹਨਾ, ਤੇ ਨਿਯਮ ਉੱਥੇ ਜੇ ਟ੍ਰੈਫਿਕ ਦੇ ਨੇ ਜਾਂ ਕੁਝ ਹੋਰ ਨਿਯਮ ਨੇ ਤੇ ਅਸੀਂ ਵੀ ਉਹਨਾਂ ਦੀ ਪਾਲਣਾ ਨਹੀਂ ਕਰਦੇ। ਸੋ ਸਾਨੂੰ ਅਸਲ ਦੇ ਵਿੱਚ ਮਿਸਾਲ ਬਣ ਕੇ ਜਾਣਾ ਚਾਹੀਦਾ ਇੱਥੋਂ ਕਿ ਅਸੀਂ ਆਹ ਮਿਸਾਲ ਜਿਹੜੀ ਆ ਉੱਥੇ ਕਾਇਮ ਕੀਤੀ ਆ ਤੇ ਇੱਥੇ ਵੀ ਉਹੀ ਕਾਇਮ ਕਰਨੀ ਬਣਦੀ ਆ। ਬਾਕੀ ਕਹਿੰਦੇ ਤਾੜੀ ਦੋਵਾਂ ਹੱਥਾਂ ਨਾਲ ਹੀ ਵੱਜਦੀ ਹੈ। ਬਿਲਕੁਲ, ਜਿਹੜੀ ਸਮੱਸਿਆ ਦੇ ਉੱਤੇ ਅਸੀਂ ਗੱਲ ਕਰ ਰਹੇ ਸੀਗੇ, ਬਿਲਕੁਲ ਜੀ, ਤਾੜੀ ਦੋਵਾਂ ਹੱਥਾਂ ਨਾਲ ਹੀ ਵੱਜਦੀ ਹੈ ਔਰ ਕਸੂਰ ਕਿਤੇ ਨਾ ਕਿਤੇ ਸਿਰਫ ਇੱਕ ਧਿਰ ਦਾ ਨਹੀਂ ਹੁੰਦਾ, ਦੋਵਾਂ ਧਿਰਾਂ ਦਾ ਹੀ ਹੁੰਦਾ, ਔਰ ਇਹਦੇ ਲਈ ਸਾਨੂੰ ਖੁਦ ਨੂੰ ਆਪਣੀਆਂ ਜ਼ਿੰਮੇਵਾਰੀਆਂ ਜਿਹੜੀਆਂ ਉਹ ਜ਼ਰੂਰ ਸਮਝਣੀਆਂ ਪੈਣੀਆਂ ਆ। ਔਰ ਜਦੋਂ ਅਸੀਂ ਨੌਜਵਾਨੀ ਦੀ ਗੱਲ ਕਰਦੇ ਹਾਂ ਤੇ ਉੱਥੇ ਮੈਨੂੰ ਲੱਗਦਾ ਕਿ ਸਾਡਾ ਖੁਦ ਦਾ ਇਹ ਫਰਜ਼ ਹੋ ਜਾਂਦਾ ਮਾਪੇ ਹੋਣ ਦੇ ਨਾਤੇ ਕਿ ਅਸੀਂ ਆਪਣੇ ਬੱਚਿਆਂ ਨੂੰ ਸਮਝਾਉਂਦੇ ਰਹੀਏ, ਉਹਨਾਂ ਨੂੰ ਸਿੱਖਿਆ ਦਿੰਦੇ ਰਹੀਏ ਇਹਨਾਂ ਗੱਲਾਂ ਦੇ ਉੱਤੇ, ਇਹਨਾਂ ਸੰਸਕਾਰਾਂ ਦੇ ਉੱਤੇ, ਤਾਂ ਕਿ ਬੱਚਿਆਂ ਦੇ ਦਿਮਾਗ ਦੇ ਵਿੱਚੋਂ ਜਿਹੜਾ ਉਹ ਕੂੜ ਆ ਉਹ ਕੱਢਿਆ ਜਾ ਸਕੇ, ਉਹ ਜਿਹੜੀ ਗੰਦਗੀ ਆ ਉਹ ਕੱਢੀ ਜਾ ਸਕੇ। ਅੱਗੇ ਰੁਪਿੰਦਰ ਜੀ ਚਾਹੁੰਦੇ ਜਾਂਦੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਮੈਸੇਜ ਜਿਹੜਾ ਹੈ ਜੀ ਉਹਨਾਂ ਦਾ ਟਾਈਪ ਹੋ ਰਿਹਾ। ਰੁਪਿੰਦਰ ਜੀ ਤੁਹਾਡਾ ਮੈਸੇਜ ਜਿਹੜਾ ਉਹਦੀ ਉਡੀਕ ਕਰਦੇ ਆ ਤੇ ਉਸ ਤੋਂ ਬਾਅਦ ਅਸੀਂ ਵਿਦਾ ਚਾਹਾਂਗੇ। ਪ੍ਰੋਗਰਾਮ ਦਾ ਜਿਹੜਾ ਸਮਾਂ ਇਸ ਵੇਲੇ ਖਤਮ ਹੋ ਚੁੱਕਿਆ ਤੇ ਦੋਸਤੋ ਤੁਹਾਨੂੰ ਜ਼ਰੂਰ ਦੱਸ ਜਾਈਏ ਉੜਾ ਉੜਾ ਜਿਹੜੀ ਆ ਉਹ ਹਲੇ ਵੀ ਸਿਨੇਮਾ ਘਰਾਂ ਦੇ ਵਿੱਚ ਲੱਗੀ ਹੋਈ ਹੈ, ਤੁਹਾਡੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਬਹੁਤ ਵਧੀਆ ਰਿਵਿਊ ਆ ਰਹੇ ਨੇ ਜਿਨ੍ਹਾਂ ਨੇ ਵੀ ਹੁਣ ਤੱਕ ਦੇਖੀ, ਇਵਨ ਸਾਡੇ ਜਿਹੜੇ ਬੱਚੇ ਆ ਉਹ ਵੀ ਬਹੁਤ ਪਸੰਦ ਕਰ ਰਹੇ ਨੇ। ਸੋ ਬੱਚਿਆਂ ਦੇ ਨਾਲ ਪਰਿਵਾਰ ਦੇ ਨਾਲ ਇਹ ਫਿਲਮ ਤੁਸੀਂ ਦੇਖਣ ਜਾਓ ਔਰ ਤੁਹਾਨੂੰ ਬਹੁਤ ਖੁਸ਼ੀ ਹੋਊਗੀ ਫਿਲਮ ਦੇਖ ਕੇ, ਨਾਰਾਜ਼ ਨਹੀਂ ਹੋਊਗਾ ਤੁਸੀਂ, ਤੁਹਾਡੀਆਂ ਜਿਹੜੀਆਂ ਟਿਕਟਾਂ ਆ ਉਹਦਾ ਮੁੱਲ ਜ਼ਰੂਰ ਮੁੜੂਗਾ। ਸੋ ਊੜਾ ਅੜਾ ਫਿਲਮ ਜਿਹੜੀ ਆ ਉਹਦੇ ਬਾਰੇ ਅਸੀਂ ਪਿਛਲੇ ਵੀ ਪ੍ਰੋਗਰਾਮਾਂ ਦੇ ਵਿੱਚ ਗੱਲਬਾਤ ਕੀਤੀ ਸੀ ਤੇ ਹੁਣ ਮੈਨੂੰ ਲੱਗਦਾ ਕਿ ਆਖਰੀ ਸ਼ੋਅ ਜਿਹੜੇ ਉਹ ਬਚੇ ਹੋਣੇ ਆ ਤੇ ਤੁਸੀਂ ਵੀ ਜ਼ਰੂਰ ਦੇਖ ਕੇ ਆਓ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਰੁਪਿੰਦਰ ਜੀ ਤੇ ਕਹਿੰਦੇ ਨਾਈਸ ਪ੍ਰੋਗਰਾਮ ਜੀ, ਥੋੜਾ ਜਿਹਾ ਲੇਟ ਹੋ ਗਿਆ ਅੱਜ, ਕੋਈ ਗੱਲ ਨੀ ਜੀ ਤੁਸੀਂ ਲੇਟ ਆਏ ਪਰ ਆਏ ਹੋ, ਉਹਦਾ ਵੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਧੰਨਵਾਦ ਹੈ। ਤੇ ਪ੍ਰੋਗਰਾਮ ਦੇ ਵਿੱਚ ਹੁਣ ਸਮਾਂ ਸਮਾਪਤ ਹੈ ਤੇ ਗੱਲਾਂ ਬਾਤਾਂ ਜਿਹੜੀਆਂ ਉਹ ਸਾਨੂੰ ਹੁਣ ਇੱਥੇ ਹੀ ਖਤਮ ਕਰਨੀਆਂ ਪੈਣੀਆਂ। ਤੇ ਦੋਸਤੋ ਅਗਲੇ ਹਫਤੇ ਆਪਾਂ ਫੇਰ ਹਾਜ਼ਰ ਹੋਵਾਂਗੇ ਮੰਗਲਵਾਰ ਵਾਲੇ ਦਿਨ ਪ੍ਰੋਗਰਾਮ ਲਹਿਰਾਂ ਲੈ ਕੇ ਮਲਬਨ ਤੋਂ। ਅੱਜ ਦੇ ਲਈ ਇਜਾਜ਼ਤ, ਪਰ ਸ਼ਾਮ ਨੂੰ ਆਪਾਂ 7 ਵਜੇ ਤੋਂ 8 ਵਜੇ ਤੱਕ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਪਾਵਾਂਗੇ ਸਾਂਝ ਮਾਈਗ੍ਰੇਸ਼ਨ ਫੀਲਡ ਦੇ ਨਾਲ ਜੁੜੇ ਹੋਏ ਮੁੱਦਿਆਂ ਤੇ। ਤੇ ਦਿਓ ਜੀ ਇਜਾਜ਼ਤ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਪਟਿਆਲਾ ਸਟੂਡੀਓ ਤੋਂ ਸਰਬਜੀਤ ਸਿੰਘ ਹੋਰਾਂ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਕਰਦੇ ਬਣ ਕੇ ਅਕਬਰ।